ਹਰਮਨ ਰੇਡੀਓ ਸੁਣ ਔਰ ਦੇਖ ਰਹੇ ਸਾਰੇ ਸਰੋਤਿਆਂ ਨੂੰ ਅਮਨਦੀਪ ਸਿੰਘ ਸਿੱਧੂ ਵੱਲੋਂ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਆਇਆਂ ਨੂੰ, ਆਪ ਸਭ ਦਾ ਦੇਸ਼ ਵਿਦੇਸ਼ ਤੋਂ ਜਿੱਥੋਂ ਵੀ ਤੁਸੀਂ ਸਾਡੇ ਨਾਲ ਜੁੜੇ ਹੋ, ਆਪ ਜੀ ਦਾ ਸਵਾਗਤ ਹੈ। ਪ੍ਰੋਗਰਾਮ ਦੇ ਸ਼ੁਰੂਆਤ ਦੇ ਵਿੱਚ ਆਪ ਜੀ ਦੇ ਨਾਲ ਇੱਕ ਪਵਿੱਤਰ ਸ਼ਲੋਕ ਦੀ ਸਾਂਝ ਪਾ ਰਹੇ ਹਾਂ। ਸ਼ਲੋਕ ਭਗਤ ਕਬੀਰ ਜੀ ਕੇ ਦੇ ਵਿੱਚੋਂ, ਅੰਗ 1376। ਕਬੀਰ, ਕੀਚੜ ਆਟਾ ਗਿਰ ਭਰਿਆ, ਕਿਛੂ ਨ ਆਇਓ ਹਾਥ, ਪੀਸਤ ਪੀਸਤ ਚਾਬਿਆ, ਸੋਈ ਨਿਭਿਓ ਸਾਥ। ਬਹੁਤ ਡੂੰਘੇ ਅਰਥ ਰੱਖਦਾ ਇਹ ਸ਼ਲੋਕ, ਔਰ ਜਿੰਨੀ ਮਰਜ਼ੀ ਵਿਆਖਿਆ ਕਰ ਲਓ, ਵੱਡੀ ਕਰ ਲਓ, ਕਿਤਾਬ ਵੀ ਲਿਖ ਲਓ ਇਹਦੇ 'ਤੇ, ਲਿਖ ਹੋ ਸਕਦੀ ਹੈ। ਪਰ ਸਾਰਾਂਸ਼ ਇਹ ਨਿਕਲਦਾ ਕਿ ਜੋ ਅਸੀਂ ਜ਼ਿੰਦਗੀ ਦੇ ਵਿੱਚ ਆਟਾ ਜਮ੍ਹਾਂ ਕਰਦੇ ਹਾਂ, ਆਪਣਾ ਸਰਮਾਇਆ ਜਮ੍ਹਾਂ ਕਰਦੇ ਹਾਂ, ਪੈਸਾ ਧਨ ਜਮ੍ਹਾਂ ਕਰਦੇ ਹਾਂ, ਉਹ ਜਦੋਂ ਸਾਡੀ ਮੌਤ ਹੁੰਦੀ ਹੈ, ਅਖੀਰ ਆਉਂਦੀ ਹੈ, ਤਾਂ ਉਹਦੇ ਵਿੱਚ ਉਹ ਸਾਰਾ ਕੁਛ ਪਿੱਛੇ ਰਹਿ ਜਾਂਦਾ, ਅਸੀਂ ਕੁਛ ਨਾਲ ਲੈ ਕੇ ਨਹੀਂ ਜਾਂਦੇ। ਉਹ ਡਿੱਗ ਪੈਂਦਾ, ਸਮਝ ਲਓ ਆਟਾ ਪੀਆ, ਪੀ ਕੇ ਸੁਹਾਣੀ ਉੱਠੀ, ਉੱਠ ਕੇ ਉਹਦਾ ਪੈਰ ਔਖੜਿਆ, ਉਹ ਸਾਰੇ ਚਿੱਕੜ ਦੇ ਵਿੱਚ ਡਿੱਗ ਪਿਆ। ਕਹਿਣ ਦਾ ਮਤਲਬ ਹੈ, ਚੱਕੀ ਫੇਰੀ, ਦਾਣੇ ਇਕੱਠੇ ਕੀਤੇ, ਜ਼ੋਰ ਲਾਇਆ, ਅਤੇ ਉਹ ਸਾਰਾ ਕੁਛ ਚਿੱਕੜ ਦੇ ਵਿੱਚ ਡਿੱਗ ਪਿਆ। ਉਹ ਅੰਨ ਪਾਣੀ ਰੋਟੀ ਬਣਾਉਣ ਦੇ ਕਾਬਲ ਨਹੀਂ ਰਿਹਾ। ਪੱਲੇ ਕੀ ਪਿਆ? ਜਿਹੜਾ ਪੀਂਦੀ ਪੀਂਦੀ ਨੇ, ਨਾਲ ਨਾਲ ਚੱਬੀ ਗਈ, ਪੱਕਾ ਮਾਰੀ ਗਈ, ਹੈ ਨਾ, ਉਹ ਜਿੰਨਾ ਕੁ ਉਹ ਪੀਂਦੀ ਪੀਂਦੀ ਨੇ ਖਾ ਲਿਆ, ਉਨਾ ਕੁ ਲਾਹੇ ਲੱਗ ਗਿਆ, ਬਾਕੀ ਸਾਰਾ ਜਿਹੜਾ ਜਮ੍ਹਾਂ ਕੀਤਾ ਸੀ ਉਹ ਰਹਿ ਗਿਆ। ਸੋ ਇਸੇ ਤਰ੍ਹਾਂ ਸਾਡੀ ਜ਼ਿੰਦਗੀ ਹੈ ਕਿ ਅਸੀਂ ਲੋੜ ਤੋਂ ਵੱਧ ਪੀ ਲੈਂਦੇ ਹਾਂ, ਕਈ ਵਾਰੀ ਪੀਣ ਦੀ ਕੋਸ਼ਿਸ਼ ਕਰਦੇ ਹਾਂ, ਜਮ੍ਹਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਤੇ ਅਖੀਰ ਨੂੰ ਉਹ ਸਾਡਾ ਤਾਂ ਇੱਥੇ ਰਹਿ ਜਾਂਦਾ, ਐਵੇਂ ਹੀ ਰਹਿ ਜਾਂਦਾ ਆ, ਉਹ ਕਿਸੇ ਕੰਮ ਨਹੀਂ ਆਉਂਦਾ। ਸੋ ਜਿਹੜਾ ਅਸੀਂ ਕਮਾਉਂਦੇ ਕਮਾਉਂਦੇ ਅਸੀਂ ਖਾਂਦੇ ਹਾਂ, ਮਾਣਦੇ ਹਾਂ, ਦਾਨ ਕਰਦੇ ਹਾਂ, ਪੁੰਨ ਕਰਦੇ ਹਾਂ, ਕਿਸੇ ਦੀ ਮਦਦ ਕਰਦੇ ਹਾਂ, ਉਹੀ ਸਾਡੇ ਪੱਲੇ ਰਹਿ ਜਾਂਦਾ ਆ ਜੋ ਅਸੀਂ ਹੰਢਾ ਲਿਆ, ਵਰਤਾ ਲਿਆ। ਸੋ ਇਹ ਸੀ ਅੱਜ ਦਾ ਓਪਨਿੰਗ ਸਲੋਕ, ਜਿਸ ਦੇ ਵਿੱਚੋਂ ਅਸੀਂ ਕੁਛ ਗਿਆਨ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਮੈਂ ਇੱਕ ਵਾਰੀ ਫਿਰ ਸਵਾਗਤ ਕਰਦਾ ਸਾਰੇ ਸਰੋਤਿਆਂ ਦਾ ਜਿਹੜੇ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜੇ ਹੋਏ ਨੇ। ਅਤੇ ਅੱਜ ਤਰੀਕ 8 ਅਗਸਤ 2026 ਹੋ ਚੁੱਕੀ ਹੈ, 24 ਸਾਉਣ 558 ਅਤੇ ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਹੈ। ਸਮਾਂ ਇਸ ਵੇਲੇ 8:04 ਸਿਡਨੀ ਸਮੇਂ ਦੇ ਮੁਤਾਬਕ ਹੈ, ਈਸਟ ਕੋਸਟ 'ਤੇ ਇਹੀ ਸਮਾਂ ਹੈ, ਅੱਧਾ ਘੰਟਾ ਸਭ ਤੋਂ ਪਿੱਛੇ ਸੈਂਟਰਲ ਆਸਟ੍ਰੇਲੀਆ ਯਾਨੀ ਕਿ ਐਡਲੇਡ ਹੈ, ਅਤੇ 2 ਘੰਟੇ ਸਭ ਤੋਂ ਪਰਥ ਪਿੱਛੇ ਆ। ਸੋ ਸੁਬਾਹ ਹੋ ਚੁੱਕੀ ਹੈ ਔਰ ਵੱਡਾ ਤੜਕਾ ਭਾਰਤ ਦੇ ਵਿੱਚ ਚੱਲ ਰਿਹਾ, ਅੱਧੀ ਰਾਤ ਯੂਰਪ ਦੇ ਵਿੱਚ ਚੱਲ ਰਹੀ ਹੈ, ਔਰ ਹਜੇ ਸ਼ੁੱਕਰਵਾਰ ਦੀ ਸ਼ਾਮਾਂ ਢਲ ਰਹੀਆਂ ਨੇ ਜਾਂ ਦੁਪਹਿਰਾਂ ਢਲ ਰਹੀਆਂ ਨੇ ਅਮਰੀਕਾ, ਕੈਨੇਡਾ, ਮਹਾਂਦੀਪਾਂ ਦੇ ਵਿੱਚ। ਸੋ ਸਾਡੇ ਤੱਕ ਉੱਪੜਨ ਦਾ ਪਤਾ ਜੀ ਦਿਲ ਵਾਲੀ ਗੱਲ ਪ੍ਰੋਗਰਾਮ ਦੇ ਵਿੱਚ, ਵਟਸਐਪ ਮੇਰਾ ਵੀ ਚੱਲਦਾ, ਰੇਡੀਓ ਦਾ ਵੀ ਚੱਲਦਾ ਹੈ ਜੀ, ਟੈਲੀਗ੍ਰਾਮ ਵੀ ਸਾਡੀ ਚੱਲਦੀ ਹੈ, ਈਮੇਲ ਵੀ ਚੱਲਦੀ ਹੈ, request@harmanradio.com। ਇਸ ਤੋਂ ਇਲਾਵਾ ਯੂਟਿਊਬ ਔਰ ਫੇਸਬੁੱਕ 'ਤੇ ਵੀ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ, ਔਰ ਇਸ ਦੇ ਨਾਲ ਤੁਸੀਂ ਕੋਈ ਵੀ ਮੈਸੇਜ ਛੱਡ ਦਿਓ, ਸਾਡੇ ਸਟੂਡੀਓ ਤੱਕ ਪਹੁੰਚਦਾ। ਕੁਛ ਮੈਸੇਜ ਆ ਵੀ ਚੁੱਕੇ ਨੇ, ਮੈਂ ਉਹਨਾਂ ਦਾ ਸਵਾਗਤ ਕਰਦਾ। ਸੁਬਾਹ ਦੇ ਤੁਸੀਂ ਪ੍ਰੋਗਰਾਮ ਸੁਣ ਰਹੇ ਹੋ ਜੀ ਆਇਆਂ ਨੂੰ, ਔਰ ਪਿਆਰਿਓ ਅੱਜ ਦੇ ਪ੍ਰੋਗਰਾਮ ਦੇ ਵਿੱਚ ਤਾਇਆ ਜੀ ਸਾਡੇ ਨਾਲ ਸ਼ਾਮਿਲ ਹੋਣਗੇ, ਗਿਆਨੀ ਸੰਤੋਖ ਸਿੰਘ ਜੀ, ਤਕਰੀਬਨ 25 ਮਿੰਟ ਤੱਕ, ਔਰ ਇਸ ਤੋਂ ਇਲਾਵਾ ਫਿਰ ਆਪਾਂ ਉਸ ਤੋਂ ਬਾਅਦ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲਿਆਂ ਨਾਲ ਆਪਣੀ ਗੱਲਬਾਤ ਜਾਰੀ ਰੱਖਾਂਗੇ। ਪੰਜਾਬ ਦੇ ਵਿੱਚ ਠੇਕਿਆਂ ਦੀਆਂ ਕੀਮਤਾਂ, ਜ਼ਮੀਨਾਂ ਦੇ ਠੇਕਿਆਂ ਦੀਆਂ ਕੀਮਤਾਂ, ਔਰ ਉਸ ਦੇ ਵਿੱਚੋਂ ਕੀ ਕੱਢਣ ਪਾਉਣ ਨੂੰ ਆ, ਅਤੇ ਕੀ ਉਹ ਜਾਇਜ਼ ਹੈ, ਨਜਾਇਜ਼ ਹੈ, ਅਤੇ ਕੀ ਉਸ ਤੋਂ ਬਚਦਾ ਆ ਠੇਕੇ ਵਾਲੇ ਨੂੰ, ਦੇਣ ਵਾਲੇ ਨੂੰ, ਔਰ ਠੇਕਾ ਲੈਣ ਵਾਲੇ ਨੂੰ। ਇਸ ਤੋਂ ਇਲਾਵਾ ਅਸੀਂ ਅੱਜ ਇੱਕ ਬਹੁਤ ਜ਼ਰੂਰੀ ਗੱਲਬਾਤ ਹੋਰ ਵੀ ਕਰਨੀ ਹੈ ਇਮੀਗ੍ਰੇਸ਼ਨ ਦੀ। ਸਾਡੇ ਸੁਰਿੰਦਰ ਵਾਲ ਭਾਅ ਜੀ ਬੜੇ ਨਿਗਾਹ ਰੱਖਦੇ ਨੇ, ਉਹ ਲੋਇਰ ਵੀ ਨੇ, ਅਤੇ ਉਹਨਾਂ ਨਾਲ ਆਪਾਂ 15 ਕੁ ਮਿੰਟ ਗੱਲ ਕਰਾਂਗੇ, ਜਿਹੜੇ ਬਦਲਾਅ ਆ ਰਹੇ ਨੇ, ਚੱਲ ਰਹੀ ਹੈ ਗੱਲ ਵੀ ਬਦਲਾਅ ਆਉਣਗੇ, ਇਹਦੇ ਬਾਰੇ ਆਪਾਂ ਡਿਟੇਲ 'ਚ ਗੱਲ ਕਰਾਂਗੇ। ਅਤੇ ਇਸ ਤੋਂ ਇਲਾਵਾ ਕਰਨਵੀਰ ਹੁਣੀ ਛੇਪਟ ਨਾਲੇ ਸਾਡੇ ਨਾਲ ਜੁੜਨਗੇ, ਅਤੇ ਅਦਬੀ ਮੇਲਾ ਹੋ ਰਿਹਾ ਆ, ਬਿਕਰਬਾਈ ਫੂਲ ਕਰਾ ਰਹੇ ਨੇ ਆਪਣੇ ਮੈਲਬਨ ਦੇ ਵਿੱਚ, ਅਤੇ ਉਸ ਦੇ ਬਾਰੇ ਆਪਾਂ ਅੱਜ ਥੋੜ੍ਹੀ ਜਿਹੀ ਗੱਲਬਾਤ ਕਰਾਂਗੇ। ਸੋ ਤੁਹਾਡਾ ਸਵਾਗਤ ਹੈ ਜੀ ਆਇਆਂ ਨੂੰ। ਸੋ ਮੌਸਮ ਪਹਿਲਾਂ ਝਾਤੀ ਮਾਰ ਲਈਏ ਕਿ ਕੀ ਕਰ ਰਿਹਾ, ਕਰਨਾ ਕੀ ਹੈ ਜੀ, ਮੌਸਮ ਆਪਣਾ ਰੰਗ ਦਿਖਾ ਰਿਹਾ, ਸਿਆਲ ਪੂਰੇ ਜੋਬਨ 'ਤੇ ਆ ਹੁਣ, ਥੋੜ੍ਹੀ ਲੇਟ ਠੰਡ ਪੈ ਰਹੀ ਹੈ, ਪਰ ਸਿਡਨੀ ਦੇ ਵਿੱਚ ਅੱਜ ਧੁੱਪ ਖਿੜੀ ਰਹੇਗੀ 9.7। ਦਿਨ ਇੱਥੇ ਵੀ ਬਹੁਤ ਸੋਹਣਾ ਚੜ੍ਹਿਆ, ਧੁੱਪ ਨਿਕਲੀ ਹੋਆ ਪਰ ਠੰਡਕ ਹੈ, ਕਾਫੀ ਚਿੱਲੀ ਹੈ। ਮੈਲਬਨ ਦੇ ਵਿੱਚ 10.8, ਬ੍ਰਿਸਬਨ ਦੇ ਵਿੱਚ 9.4 ਧੁੱਪ ਖਿੜੀ ਰਹੇਗੀ, ਅਤੇ ਪਰਥ ਦੇ ਵਿੱਚ ਤੇਜ਼ ਹਵਾ ਅਤੇ ਮੀਂਹ ਦੱਸਿਆ ਜਾ ਰਿਹਾ, 11.9 ਡਿਗਰੀ ਸੀਗਾ। ਔਰ ਐਡਲੇਡ ਦੇ ਵਿੱਚ 11.6, ਅਤੇ ਕੈਨਬਰਾ ਦੇ ਵਿੱਚ -4.7 ਹੈ। ਬਰਫ਼ ਚਲਾਏ ਪਏ ਨੇ, ਅੱਜ 14 ਤੱਕ ਜਾਏਗਾ। ਹੋਬਾਰਟ 7.5 ਸੀ, ਅਤੇ ਡਾਰਵਿਨ ਦੇ ਵਿੱਚ 21 ਤੋਂ 31 ਡਿਗਰੀ ਤੱਕ ਤਾਪਮਾਨ ਰਹੇਗਾ। ਅਤੇ ਜਦੋਂ ਅਸੀਂ ਨਕਸ਼ੇ 'ਤੇ ਝਾਤੀ ਮਾਰੀਏ ਤਾਂ ਆਹ ਦੋ ਸਰਕਲ ਬਾਏ ਹੋਏ ਆ, ਇੱਕ ਐਡਲੇਡ ਦੇ ਉੱਤੇ ਜਿੱਥੇ 11.5 ਹੈ, ਅਤੇ ਮੀਂਹ ਇੱਥੇ ਤੁਸੀਂ ਦੇਖ ਰਹੇ ਹੋ ਉਹ ਬੱਦਲ ਅਤੇ ਮੀਂਹ ਦੇ ਜਿਹੜੇ ਚਾਟ ਹੈ ਹਰੇ ਹਰੇ ਉਹ, ਅਤੇ ਇੱਧਰ ਸੱਜੇ ਹੱਥ ਜਿਹੜਾ ਸਿਡਨੀ, ਬ੍ਰਿਸਬਨ, ਕੈਨਬਰਾ, ਇਹ ਨੀਲੇ ਇਲਾਕੇ ਆ ਠੰਡੇ। ਸੋ ਮੈਨੂੰ ਲੱਗਦਾ ਕਿ 1-2 ਦਿਨ ਤੱਕ ਜਿਹੜਾ ਇੱਧਰ ਨੂੰ ਈਸਟ ਕੋਸਟ ਤੱਕ ਵੀ ਮੀਂਹ ਪਹੁੰਚਣ ਦੀ ਪੂਰੀ ਪੂਰੀ ਸੰਭਾਵਨਾ ਹੈ। ਅਤੇ ਘੱਟ ਅਤੇ ਵੱਧ ਤਾਪਮਾਨ ਦੇਖੀਏ ਤਾਂ ਕੋਕੋਜ਼ ਆਈਲੈਂਡ ਏਅਰਪੋਰਟ ਵੈਸਟਰਨ ਆਸਟ੍ਰੇਲੀਆ 27 ਡਿਗਰੀ ਤਾਪਮਾਨ ਸਵੇਰੇ 3 ਵਜੇ ਰਿਹਾ, ਅਤੇ ਫਿਟਜ਼ਰੋਏ ਕਰੋਸਿੰਗ ਵੈਸਟਰਨ ਆਸਟ੍ਰੇਲੀਆ ਦੇ ਵਿੱਚ 34.9 ਡਿਗਰੀ ਕੱਲ੍ਹ ਦੁਪਹਿਰੇ 2:50 'ਤੇ ਹੋ ਹਟਿਆ। ਉੱਥੇ ਤਾਂ ਗਰਮੀ ਪੈ ਰਹੀਆਂ ਨੇ, ਘੱਟ ਤੋਂ ਘੱਟ -8.1 ਪੈਰੀਸ਼ਰ ਵੈਲੀ ਦੇ ਵਿੱਚ 9 ਡਿਗਰੀ ਵੀ ਤੜਕੇ ਰਿਹਾ, ਅਤੇ ਇਹ ਤਾਪਮਾਨ ਬਰਫੀਲੇ ਜਿਹੜੇ ਨੇ ਉਹ ਸਿਡਨੀ ਦੇ ਲਾਗੇ ਹੈ, ਪੈਰੀਸ਼ਰ ਵੈਲੀ ਕੈਨਬਰਾ ਦੇ ਲਾਗੇ। ਅਤੇ ਵੱਧ ਤੋਂ ਵੱਧ ਮੀਂਹ ਜਿਹੜਾ ਹੈ ਡਿਵਿਲਿੰਗ ਅਪ 'ਚ ਪਿਆ ਵੈਸਟਰਨ ਆਸਟ੍ਰੇਲੀਆ ਦੇ ਵਿੱਚ 24.2 ਮਿਲੀਮੀਟਰ। ਅੰਮ੍ਰਿਤਸਰ ਸਾਹਿਬ ਵਿਖੇ ਅੱਜ ਇਸ ਵੇਲੇ 29 ਡਿਗਰੀ ਤਾਪਮਾਨ ਹੈ, ਅਤੇ ਦਿਨਾਂ ਨੂੰ ਇੰਨਾ ਕੁ ਰਹੇਗਾ ਕਿਉਂਕਿ ਮੀਂਹ ਪੈ ਰਹੇ ਨੇ, ਬੱਦਲ ਹੋਏ ਨੇ, ਅਤੇ ਸੋ ਬਰਸਾਤਾਂ ਉੱਤੇ ਚੱਲ ਰਹੀਆਂ ਹੈ। ਅਤੇ ਮੌਸਮ ਦੇ ਨਾਲ ਸੰਬੰਧਿਤ ਤੁਹਾਨੂੰ ਕੁਛ ਹੋਰ ਮੈਂ ਤਸਵੀਰਾਂ ਵੀ ਦਿਖਾਉਣੀਆਂ ਚਾਹੁੰਦਾ ਸੀ। ਮੌਸਮ ਦੇ ਨਾਲ ਸੰਬੰਧਿਤ ਇੱਕ ਸਾਡੇ ਨਾਲ ਸਾਂਝ ਪਾਈ ਸੀ ਭਾਰਤ ਅਰੋੜਾ ਹੋਣਾ ਨੇ ਗਲੈਨਮੋਰ ਪਾਰਕ ਤੋਂ, ਉਹਨਾਂ ਨੇ ਤਾਪਮਾਨ ਸਾਂਝੇ ਕੀਤੇ ਸੀ। ਸੋ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਿ ਸਾਡੇ ਨਾਲ ਇਹਨਾਂ ਨੇ ਸਾਂਝ ਪਾਈ ਹੈ, ਅਤੇ ਜੀ ਆਇਆਂ ਨੂੰ ਇਹਨਾਂ ਦਾ ਪ੍ਰੋਗਰਾਮ ਦੇ ਵਿੱਚ, ਅਤੇ ਬਹੁਤ ਬਹੁਤ ਸ਼ੁਕਰਾਨਾ ਤੁਸੀਂ ਸਾਂਝ ਪਾਉਂਦੇ ਹੋ। ਸੋਹੀ ਸਾਹਿਬ ਨੇ ਵੀ ਮੈਸੇਜ ਦੇ ਵਿੱਚ ਸਾਡੇ ਨਾਲ ਸਾਂਝ ਪਾਈ ਸੀ, ਅਤੇ ਉਹਨਾਂ ਦਾ ਵੀਡੀਓ ਮੈਂ ਥੋੜ੍ਹੀ ਦੇਰ ਤੱਕ ਚਲਾਉਣਾ ਹੈ। ਲਓ ਜੀ, ਉਸ ਤੋਂ ਬਾਅਦ ਹੁਣ ਆਪਾਂ ਗੱਲ ਕਰਦੇ ਹਾਂ ਜੀ ਮਰਦਮਸ਼ੁਮਾਰੀ ਦੀ, ਆਸਟ੍ਰੇਲੀਅਨ ਮਰਦਮਸ਼ੁਮਾਰੀ। ਇਹ ਚਾਰਟ ਜਿਹੜਾ ਆ ਆਸਟ੍ਰੇਲੀਆ ਦੇ ਬਹੁਤ ਸਾਰੀਆਂ ਸੰਸਥਾਵਾਂ ਨੇ ਤਿਆਰ ਕੀਤਾ, ਔਰ ਸਾਂਝੇ ਤੌਰ 'ਤੇ ਹੋਰ ਵੀ ਬਹੁਤ ਸਾਰੀਆਂ ਸੰਸਥਾਵਾਂ ਜਿਹੜੀਆਂ ਅਪੀਲ ਕਰ ਰਹੀਆਂ ਨੇ ਪੰਜਾਬੀਆਂ ਨੂੰ, ਸਿੱਖਾਂ ਨੂੰ, ਅਤੇ ਹਿੰਦੂਆਂ ਨੂੰ, ਮੁਸਲਮਾਨਾਂ ਨੂੰ, ਕਿ ਉਹ ਇਸ ਆਉਣ ਵਾਲੇ ਜਿਹੜੇ ਮਰਦਮਸ਼ੁਮਾਰੀ ਆ ਉਹਦੇ ਵਿੱਚ ਸਹੀ ਤਰੀਕੇ ਨਾਲ ਆਪਣੇ ਕੁਛ ਜਿਹੜੇ ਹਿੱਸੇ ਨੇ ਉਹ ਭਰਨ, ਓਨੈਸਟਲੀ ਭਰਨ। ਅਤੇ ਵੈਸੇ ਮੈਂ ਇਹ ਭਰ ਦਿੱਤਾ ਔਨਲਾਈਨ, ਤੁਹਾਨੂੰ ਚਿੱਠੀ, ਵੈਸੇ ਚਿੱਠੀ ਆਈ ਹੋਗੀ ਫਿਜ਼ੀਕਲ, ਉਹਦੇ ਵਿੱਚ ਕੋਡ ਨੰਬਰ ਹੋਏਗਾ, ਅਤੇ ਉਸ ਕੋਡ ਨੰਬਰ ਨੂੰ ਭਰ ਕੇ ਤੁਸੀਂ, ਇੱਕ ਘਰ ਦੇ ਵਾਸਤੇ ਇੱਕ ਫਾਰਮ ਹੈ। ਇਹ ਮਰਦਮਸ਼ੁਮਾਰੀ ਕੁਝ ਸਾਲਾਂ ਬਾਅਦ ਹੁੰਦੀ ਹੈ, ਅਤੇ ਮਰਦਮਸ਼ੁਮਾਰੀ ਦੇ ਬਾਰੇ ਆਪਾਂ ਗੱਲਾਂ ਕਰਨੀਆਂ ਨੇ, ਕਿਉਂ ਹੁੰਦੀ ਹੈ, ਅਤੇ ਹਰੇਕ ਕੰਟਰੀ 'ਚ ਹੁੰਦੀ ਹੈ ਵੈਸੇ ਤਾਂ, ਪਰ ਆਸਟ੍ਰੇਲੀਆ ਦੇ ਕੁਛ ਅੰਕੜੇ ਤੁਹਾਡੇ ਨਾਲ ਮੈਂ ਸਾਂਝੇ ਕਰਨਾ ਚਾਹਾਂਗਾ, ਬੜੇ ਰੌਚਕ ਅੰਕੜੇ ਨੇ। ਤਕਰੀਬਨ ਆਸਟ੍ਰੇਲੀਆ ਦੇ ਵਿੱਚ 29 ਕੁ ਮਿਲੀਅਨ ਲੋਕ ਰਹਿੰਦੇ ਨੇ, ਪਾਪੂਲੇਸ਼ਨ 27 ਕੁ ਮਿਲੀਅਨ ਹੈ, 26 ਜਾਂ 27 ਮਿਲੀਅਨ ਹੈ, ਅਤੇ ਇਹਦੇ ਵਿੱਚ ਜਿਹੜਾ 2.5-3 ਮਿਲੀਅਨ ਦੇ ਕਰੀਬ ਜਿਹੜੇ ਲੋਕ ਨੇ ਉਹ ਆਰਜ਼ੀ ਤੌਰ 'ਤੇ ਰਹਿ ਰਹੇ ਨੇ, ਟੈਂਪਰੇਰੀ ਤੌਰ 'ਤੇ, ਜਿਵੇਂ ਵਿਜ਼ਿਟਰ ਹੈ, ਸਟੂਡੈਂਟਸ ਨੇ, ਵਰਕ ਵੀਜ਼ੇ 'ਤੇ ਨੇ, ਹੈ ਨਾ, ਅਤੇ ਉਹ ਸਿਟੀਜ਼ਨ ਨਹੀਂ ਹੈਗੇ। ਸੋ ਉਹ ਇਹ ਵੀ ਇੱਕ ਕਾਫੀ ਵੱਡਾ ਨੰਬਰ ਹੈ ਆਸਟ੍ਰੇਲੀਆ ਦੇ ਲਈ, ਹੈ ਨਾ, 2-2.5 ਮਿਲੀਅਨ ਬੰਦਾ ਜਿਹੜਾ ਆ। ਹੁਣ ਆਸਟ੍ਰੇਲੀਆ ਦੇ ਵਿੱਚ ਕਿੰਨੇ ਘਰ ਚਾਹੀਦੇ ਨੇ ਇਹਨਾਂ ਬੰਦਿਆਂ ਨੂੰ, ਹੈ ਨਾ, ਅਤੇ ਜੇ ਉਹ ਵਿਜ਼ਿਟਰ ਆਉਂਦੇ ਨੇ ਤਾਂ ਕਿੰਨੇ ਹੋਟਲ ਚਾਹੀਦੇ ਨੇ, ਕਿੰਨੇ ਰੈਸਟੋਰੈਂਟ ਚਾਹੀਦੇ ਨੇ, ਕਿੰਨੀਆਂ ਟੈਕਸੀਆਂ ਚਾਹੀਦੀਆਂ ਨੇ, ਕਿੰਨੀਆਂ ਫਲਾਈਟਾਂ ਆਉਣੀਆਂ ਜਾਣੀਆਂ ਚਾਹੀਦੀਆਂ, ਜਹਾਜ਼ ਕਿੰਨੇ ਖਰੀਦਣੇ ਆ, ਔਰ ਉਹਦੇ ਲਈ ਫਿਰ ਏਅਰਪੋਰਟ ਕਿੰਨੇ ਬਣਨੇ ਆ, ਠੀਕ ਹੈ, ਟੈਕਸੀਆਂ ਵਾਸਤੇ ਟੈਕਸੀ ਰੈਂਕ ਕਿੰਨੇ ਬਣਨੇ ਆ, ਬੱਸਾਂ ਕਿੰਨੀਆਂ ਚਾਹੀਦੀਆਂ, ਅਤੇ ਇੱਥੇ ਜਿਹੜਾ ਟੂਰਿਸਟ ਆਉਂਦਾ ਆ ਉਹਦੇ ਵਾਸਤੇ ਟੂਰਿਸਟ ਅਟਰੈਕਸ਼ਨ ਕਿਹੜੀ ਹੋਣੀ ਚਾਹੀਦੀ ਆ, ਕਿੱਥੇ ਉਹਨਾਂ ਨੂੰ ਭੇਜਣਾ ਅਸੀਂ ਦੇਖਣ ਵਾਸਤੇ, ਔਰ ਉੱਥੇ ਕਿਹੋ ਜਿਹੇ ਪ੍ਰਬੰਧ ਹੋਣੇ ਚਾਹੀਦੇ ਨੇ, ਟਿਕਟ ਲਾਉਣੀ ਆ, ਫ੍ਰੀ ਕਰਨਾ ਆ, ਜਾਂ ਉੱਥੇ ਕੈਫੇ ਖੋਲ੍ਹਣੇ ਨੇ। ਸੋ ਇਹ ਸਾਰਾ ਕੁਛ ਇਹ ਮਰਦਮਸ਼ੁਮਾਰੀ ਦੇ ਅੰਕੜਿਆਂ ਤੋਂ ਪਤਾ ਲੱਗਦਾ ਆ ਕਿ ਲੋਕ ਕਿੱਥੇ ਰਹਿ ਰਹੇ ਨੇ, ਉਹਨਾਂ ਦੀ ਪਾਪੂਲੇਸ਼ਨ ਕੀ। ਇਹ ਤਾਂ ਟੂਰਿਸਟ ਦੀ ਗੱਲ ਕਰ ਰਹੇ ਆਪਾਂ। ਹੁਣ ਜਿਹੜੇ ਅਸੀਂ ਲੋਕ ਨੇ, ਅਸੀਂ ਸਿਟੀਜਨ ਨੇ, ਅਸੀਂ ਇੱਕ ਘਰ ਦੇ ਵਿੱਚ ਕਿੰਨੇ ਜਣੇ ਰਹਿ ਰਹੇ ਨੇ? 4 ਰਹਿ, 5 ਰਹਿ ਰਹੇ, 2 ਰਹਿ ਰਹੇ, ਠੀਕ ਹੈ। ਫਿਰ ਸਾਡਾ ਪਰਸਨਲ ਵਿੱਚ ਡਾਟਾ ਵੀ ਹੁੰਦਾ ਆ, ਏਜ, ਕੁਆਲੀਫਿਕੇਸ਼ਨ, ਇਨਕਮ ਐਂਡ ਆਲ ਦੈਟ, ਹੈ ਨਾ। ਅਤੇ ਉਸ ਹਿਸਾਬ ਦੇ ਨਾਲ ਫਿਰ ਇੱਕ ਕੁਐਸਚਨ ਇਹ ਵੀ ਆਉਂਦਾ 21, 23 ਅਤੇ 24 ਵਾਲਾ ਕਿ ਕੀ ਜਿਹੜਾ ਉਹ ਘਰ ਦੇ ਵਿੱਚ ਬੰਦਾ ਰਹਿ ਰਿਹਾ, ਜਿਹਦੀ ਤੁਸੀਂ ਜਿਹੜਾ ਭਰ ਰਿਹਾ ਇੰਡੀਵਿਜੁਅਲ, ਉਹ ਆਪਣੇ ਘਰ ਦੇ ਵਿੱਚ ਅੰਗਰੇਜ਼ੀ ਤੋਂ ਇਲਾਵਾ ਕੋਈ ਹੋਰ ਭਾਸ਼ਾ ਵੀ ਬੋਲਦਾ ਹੈ? ਇਹ ਭਰਨਾ ਜ਼ਰੂਰੀ ਹੈ ਸਾਡੇ ਲਈ। ਜੇ ਹਾਂ ਅਸੀਂ ਪੰਜਾਬੀ ਬੋਲਦੇ ਹਾਂ, ਪੰਜਾਬੀ ਭਰੋ, ਹਿੰਦੀ ਬੋਲਣੀ ਹਿੰਦੀ ਬੋਲ, ਕੋਈ ਉਰਦੂ ਹੈ ਉਰਦੂ ਲਿਖ ਦਿਓ ਨੀਚੇ ਡੱਬੇ ਦੇ ਵਿੱਚ, ਓਨੈਸਟਲੀ ਲਿਖ ਦਿਓ ਕਿ ਜੇ ਤੁਸੀਂ ਦੂਜੀ ਭਾਸ਼ਾ ਬੋਲਦੇ ਹੋ। ਮੋਸਟਲੀ ਸਾਰੇ ਤਕਰੀਬਨ ਬੋਲਦੇ ਹੀ ਆ ਆਸਟ੍ਰੇਲੀਆ ਦੇ ਵਿੱਚ, ਗੋਰਿਆਂ ਨੂੰ ਛੱਡ ਕੇ। ਅਤੇ ਜਿਹੜਾ 23ਵਾਂ ਨੰਬਰ ਹੈ ਉਹ ਹੈਗਾ ਵੀ ਤੁਹਾਡਾ ਪਿਛੋਕੜ ਕੀ ਆ, ਐਨਸੈਸਟਰੀ ਕੀ ਆ। ਅਤੇ ਇਹਦੇ ਵਿੱਚ ਸਿੱਖਾਂ ਨੇ ਸਿੱਖ ਲਿਖਣਾ, ਹਿੰਦੂਆਂ ਨੇ ਹਿੰਦੂ ਲਿਖਣਾ ਆ, ਅਤੇ ਪੰਜਾਬੀ ਵੀ ਲਿਖਣਾ। ਜੇ ਪੰਜਾਬ ਦੇ ਹਿੰਦੂ ਹੈ ਤਾਂ ਪੰਜਾਬੀ ਲਿਖਣਾ, ਜੇ ਪੰਜਾਬ ਦੇ ਸਿੱਖ ਹੈ ਤਾਂ ਪੰਜਾਬੀ ਲਿਖਣਾ ਹੈ। ਸੋ ਈਵਨ ਹਰਿਆਣੇ ਦੇ ਵੀ ਜਾਂ ਪਾਕਿਸਤਾਨ ਦੇ ਵੀ ਨੇ ਮੁਸਲਮਾਨ ਵੀ, ਉਹ ਵੀ ਪੰਜਾਬੀ ਲਿਖਣ, ਕਿਉਂਕਿ ਪੰਜਾਬੀ ਐਨਸੈਸਟਰੀ ਹੈ, ਸਾਡੀ ਬੈਕਗ੍ਰਾਉਂਡ ਹੈ। ਅਤੇ ਜਿਹੜਾ 24ਵਾਂ ਆ ਕਿ ਉਹ ਜਿਹੜਾ ਵਿਅਕਤੀ ਭਰ ਰਿਹਾ, ਬੰਦਾ ਭਰ ਰਿਹਾ ਆ, ਉਹਦਾ ਧਰਮ ਕੀ ਹੈ, ਹੈ ਨਾ। ਅਤੇ ਧਰਮ ਜੇ ਤਾਂ ਤੁਸੀਂ ਆ ਧਰਮ ਹੀ ਹੋ ਤਾਂ ਤੁਸੀਂ ਲਿਖ ਦਿਓ ਨਨ, ਹੈ ਨਾ। ਅਤੇ ਉੱਤੇ ਉਹਦਾ ਵੀ ਹੈਗਾ, ਅਤੇ ਇਹ ਲਿਸਟ ਦੇ ਵਿੱਚ ਸਿੱਖੀਜ਼ਮ ਨਹੀਂ ਹੈਗਾ, ਪਰ ਤੁਸੀਂ ਸਿੱਖੀਜ਼ਮ ਲਿਖ ਸਕਦੇ ਹੋ, ਜੈਨਿਜ਼ਮ ਲਿਖ ਸਕਦੇ ਹੋ, ਅਤੇ ਮੁਸਲਿਮ ਸ਼ਾਇਦ ਹੈਗਾ ਲਿਸਟ ਦੇ ਵਿੱਚ, ਅਤੇ ਇਸਲਾਮ ਹੈਗਾ ਆ, ਹਿੰਦੂਇਜ਼ਮ ਵੀ ਹੈਗਾ, ਬੁੱਧੀਜ਼ਮ ਵੀ ਸ਼ਾਇਦ ਹੈਗਾ ਆ। ਸੋ ਤੁਸੀਂ ਆਪਣਾ ਧਰਮ ਓਨੈਸਟਲੀ ਭਰ ਦਿਓ। ਸੋ ਇਹੀ ਬੇਨਤੀ ਆ। ਇਹਦੇ ਨਾਲ ਕੀ ਹੋਏਗਾ ਕਿ ਜਿਹੜੀਆਂ ਸੁਵਿਧਾਵਾਂ ਨੇ, ਕੀ ਬਣਾਉਣਾ ਗੌਰਮੈਂਟ ਨੇ, ਸਕੂਲ ਕਿੱਦਾਂ ਬਣਾਉਣੇ ਆ, ਅਤੇ ਇਸ ਏਰੀਏ 'ਚ ਕਿੰਨੇ ਸਿੱਖ ਰਹਿ ਰਹੇ ਨੇ ਜਾਂ ਹਿੰਦੂ ਰਹਿ ਰਹੇ ਨੇ, ਉਹਨਾਂ ਦੀਆਂ ਲੋੜਾਂ ਕੀ ਨੇ, ਹੈ ਨਾ। ਸਪੈਸ਼ਲ ਲੋੜਾਂ ਕੀ ਨੇ, ਲੈਂਗੁਏਜ ਦੀਆਂ ਲੋੜਾਂ ਕੀ ਨੇ, ਸਕੂਲ ਦੇ ਵਿੱਚ ਮਲਟੀਲਿੰਗੁਅਲ ਟੀਚਰ ਚਾਹੀਦੇ ਆ ਜਾਂ ਨਹੀਂ ਚਾਹੀਦੇ। ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ, ਇਹ ਮਰਦਮਸ਼ੁਮਾਰੀ ਜਿਹੜੀ ਆ ਉਹ ਮਦਦ ਸਹਾਈ ਕਰਦੀ ਆ ਸਰਕਾਰ ਨੂੰ। ਹੁਣ ਕੀ ਇਹ ਮਰਦਮਸ਼ੁਮਾਰੀ ਕੋਈ ਨਵੀਂ ਚੀਜ਼ ਹੈ? ਨਹੀਂ, ਇਹ ਕੋਈ ਨਵੀਂ ਚੀਜ਼ ਨਹੀਂ ਹੈਗੀ। ਵੈਸੇ ਤਾਂ ਜਿਹੜੀ ਸਾਰਿਆਂ ਨੂੰ ਪੁਰਾਣਾ ਰਿਕਾਰਡ ਜਿਹੜੇ ਲੱਭਦੇ ਨੇ ਡੈਰੀਆਂ ਦੇ ਵਿੱਚ, ਉਹ ਵਿਦੇਸ਼ੀਆਂ ਵੱਲੋਂ ਲਿਖੇ ਉਹ ਲੱਭਦੇ ਨੇ। ਤੁਹਾਨੂੰ ਸਾਰਿਆਂ ਨੂੰ ਸਾਨੂੰ ਪਤਾ ਹੈ ਕਿ ਸਿਕੰਦਰ ਚਾਹੁੰਦਾ ਸੀਗਾ ਦੁਨੀਆ 'ਤੇ ਰਾਜ ਕਰਨਾ, ਪਰ ਉਹਦੇ ਕੋਲ ਤਲਵਾਰ ਸੀ, ਤਾਕਤ ਸੀ, ਅਤੇ ਤਬਾਹੀ ਕਰਨ ਦਾ ਉਹਦੇ ਕੋਲ ਮੰਜ਼ਰ ਸੀ ਸਾਰਾ। ਅਤੇ ਉਹ ਘਾਣ ਕਰਦਾ 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 ਹਿੰਦੁਸਤਾਨ ਵੱਲ ਨੂੰ ਆਇਆ, ਜਿਸ ਤਰ੍ਹਾਂ ਸਟੋਰੀ ਦੱਸੀ ਜਾਂਦੀ ਹੈ। ਅਤੇ ਇੱਥੇ ਰਾਜੇ ਪੋਰਸ ਨਾਲ ਲੜਾਈ ਹੋਈ ਪੰਜਾਬ ਦੇ ਵਿੱਚ, ਅਤੇ ਮੱਲੀਆਂ ਦਾ ਰਾਜਾ ਸੀ ਉਹ, ਮੱਲੀ ਗੋਤ ਸੀ ਉਹਦਾ। ਅਤੇ ਮੱਲੀਆਂ ਨੇ ਫਿਰ ਉੱਥੇ ਉਹਨੂੰ ਰੋਕਿਆ, ਜਾਂ ਪੰਜਾਬੀਆਂ ਨੇ ਇਕੱਠੇ ਹੋ ਕੇ ਉਹਨੂੰ ਰੋਕਿਆ, ਅਤੇ ਗੋਰਿਆਂ ਦੇ ਮੁਤਾਬਕ ਰਾਜਾ ਪੋਰਸ ਹਾਰਿਆ। ਪਰ ਇਹੋ ਜਿਹੀ ਕੋਈ ਸਬੂਤ ਨਹੀਂ ਮਿਲਦਾ ਕਿਤੇ ਵੀ ਕਿ ਸਿਕੰਦਰ ਵੈਸੇ ਕੋਈ ਆਇਆ ਵੀ ਸੀ। ਪਰ ਸੁਣਨ ਦੇ ਵਿੱਚ ਇਹ ਆ ਰਿਹਾ, ਕਈ ਓਪੀਨੀਅਨ ਹੈ ਕਿ ਐਕਚੁਅਲੀ ਉੱਥੇ ਸਿਕੰਦਰ ਹਾਰਿਆ ਅਤੇ ਉਹਨੂੰ ਫਿਰ ਵਾਪਸ ਭੇਜਿਆ ਗਿਆ ਅਤੇ ਉਹ ਰਾਹ ਦੇ ਵਿੱਚ ਮਾਰਿਆ ਗਿਆ। ਕਿਉਂਕਿ ਜੇ ਉਹ ਜਿੱਤਦਾ ਤਾਂ ਗਾਂਹ ਹੋਰ ਵੀ ਬਥੇਰਾ ਰਾਜ ਸੀਗਾ ਜਿੱਥੇ ਉਹ ਕਰ ਸਕਦਾ ਸੀਗਾ ਰਾਜ। ਪਰ ਜਿਹੜੇ ਇਲਾਕੇ ਉਹਨੂੰ ਜਿੱਤੇ ਸੀ ਪਿੱਛੇ, ਉਹਨਾਂ ਦੇ ਵਿੱਚ ਉਹਦੇ ਕਈ ਜਨਰਲ ਜਿਹੜੇ ਸੀ, ਜਿਵੇਂ ਹੁਣ ਇਲਾਕਾ ਔਰ ਤਕਸ਼ਿਲਾ ਦਾ ਆਉਂਦਾ ਆ ਜਾਂ ਹੋਰ, ਇੱਥੇ ਉਹਨਾਂ ਦੇ ਰਾਜ ਉਹ ਛੱਡ ਗਿਆ। ਅਤੇ ਉਹ ਤੋਂ ਬਾਅਦ ਚੰਦਰਗੁਪਤ ਮੌਰਿਆ ਦੇ ਨਾਲ ਉਹਦਾ ਜਿਹੜਾ ਉਹਦੇ ਜਨਰਲਾਂ ਦਾ ਆਦਾਨ ਪ੍ਰਦਾਨ ਹੁੰਦਾ, ਆਉਂਦੇ ਜਾਂਦੇ ਨੇ। ਅਤੇ ਇੱਕ ਮੌਰੀਆ ਜਿਹੜਾ ਸਮਰਾਜ ਸੀ ਉਹਦਾ ਰਾਜ ਦੇ ਵਿੱਚ ਮੈਗਾਥੀਨਿਸ ਗ੍ਰੀਸ ਦਾ ਜਿਹੜਾ ਉਹ ਜਨਰਲ ਸੀਗਾ, ਅੰਬੈਸਡਰ ਸੀਗਾ, ਅਤੇ ਉਹ ਆਉਂਦਾ ਆ। ਇਹਦਾ ਜ਼ਿਕਰ ਕਟੱਲਿਆ ਦੀ ਜਿਹੜੀ ਅਰਥ ਸ਼ਾਸਤਰ ਦੇ ਵਿੱਚ ਆਉਂਦਾ ਆ। ਅਤੇ ਉਹਦੇ ਵਿੱਚ ਮੈਗਾਥੀਨਿਸ ਆਪਣੀਆਂ ਡਾਇਰੀਆਂ 'ਚ ਲਿਖਦਾ ਵਾਪਸ ਜਾ ਕੇ ਕਿ ਜਦੋਂ ਮੈਂ ਗਿਆ ਰਾਜੇ ਨੂੰ ਮਿਲਿਆ, ਜਾ ਕੇ ਅੰਬੈਸਡਰ ਨੂੰ ਮਿਲਿਆ, ਉੱਥੇ ਸਾਰੇ ਉਹਨਾਂ ਦੇ ਮੰਤਰੀਆਂ ਬਜੰਤਰੀਆਂ ਨੂੰ ਮਿਲਿਆ, ਤਾਂ ਉਹਨਾਂ ਨੇ ਮੈਨੂੰ ਕਿਹਾ ਕਿ ਇਹਨਾਂ ਨੂੰ ਤੁਸੀਂ ਇਹਨਾਂ ਦੇ ਗੈਸਟ ਰੂਮ ਦੇ ਵਿੱਚ ਜਾਂ ਗੈਸਟ ਹਾਊਸ ਦੇ ਵਿੱਚ ਭੇਜ ਦਿਓ, ਰੱਖੋ ਇਹਨਾਂ ਨੂੰ। ਜਦੋਂ ਉੱਥੇ ਗਏ ਤਾਂ ਉੱਥੇ ਉਹਨਾਂ ਨੇ ਰਿਕਾਰਡ ਰੱਖਿਆ, ਪਹਿਲਾਂ ਬਈਆਂ ਦੇ ਵਿੱਚ ਚੜ੍ਹਾਇਆ ਉਹਨਾਂ ਦਾ ਨਾਮ, ਉਹਨਾਂ ਦੇ ਨਾਲ ਕਿੰਨੇ ਬੰਦੇ ਆ, ਉਹਨਾਂ ਦਾ ਜਨਮ ਜਾਂ ਉਹਨਾਂ ਦੀਆਂ ਜਿਹੜੀਆਂ ਜੋ ਵੀ ਨਿਸ਼ਾਨੀਆਂ ਲਿਖੀਆਂ ਹਨ। ਅਤੇ ਬਈਆਂ ਦੇ ਵਿੱਚ ਕਹਿੰਦੇ ਮੈਂ ਦੇਖਿਆ ਕਿ ਬਹੁਤ ਸਾਰਾ ਜਿਹੜਾ ਡਾਟਾ ਉਹਨਾਂ ਨੇ ਭਰਿਆ ਹੋਇਆ ਸੀਗਾ, ਜਿਨ੍ਹਾਂ ਦੇ ਵਿੱਚ ਮਤਲਬ ਸਾਰੇ ਸ਼ਹਿਰ ਦੇ ਜਿਹੜੇ ਆ ਜਨਮ, ਮੌਤਾਂ, ਟੈਕਸ ਕਿੰਨਾ ਤਾਰਦੇ ਆ ਅਤੇ ਹੋਰ ਕੁਛ ਹੈ ਨਾ। ਸੋ ਇਸ ਕਰਕੇ ਜਿਹੜੇ ਉੱਥੇ ਸਰਾਵਾਂ ਸੀਗੀਆਂ, ਸਰਾਵਾਂ ਦੇ ਵਿੱਚ ਵੀ ਉਹਨਾਂ ਨੇ ਬਈਆਂ ਰੱਖੀਆਂ ਹੋਈਆਂ ਸੀ ਵੀ ਜਿਹੜਾ ਵੀ ਕੋਈ ਉੱਥੇ ਰਹਿੰਦਾ ਆ ਉਹਦਾ ਤੁਸੀਂ ਰਿਕਾਰਡ ਰੱਖਣਾ ਆ। ਅਤੇ ਜਨਮ ਅਤੇ ਮਰਨ ਦੀਆਂ ਆਫਕੋਰਸ ਟੇਵੇ ਜਿਹੜੇ ਆ ਉਹ ਵੀ ਸਾਰਿਆਂ ਦੇ ਉੱਤੇ ਪਏ ਸੀ। ਹੁਣ ਇਹ ਤਾਂ ਹੈਗਾ ਇੱਕ ਗ੍ਰੀਕ ਅੰਬੈਸਡਰ ਦੀ ਡੈਰੀ ਦੇ ਵਿੱਚੋਂ, ਜਿਹੜਾ ਕਿ ਅੱਜ ਤੋਂ ਤਕਰੀਬਨ 2-2 ਹਜ਼ਾਰ ਸਾਲ ਪਹਿਲਾਂ ਉਹਨੇ ਲਿਖਿਆ ਸੀ। ਹੁਣ ਉਹ ਤੋਂ ਪਹਿਲਾਂ ਕਿੰਨਾ ਚੱਲਦਾ ਹੋਊਗਾ ਇਹ ਸਾਨੂੰ ਸਾਰਿਆਂ ਨੂੰ ਪਤਾ ਕਿ ਸਾਡੀ ਪੁਰਾਣੀ ਬਹੁਤ ਸੱਭਿਅਤਾ ਆ, 1000 ਸਾਲ ਪੁਰਾਣੀ। ਔਰ ਦੋ ਹੋਰ ਮਿਲਦੇ ਨੇ ਸਬੂਤ ਜਿੱਥੇ ਸਾਡੇ ਸਮਾਜ ਦੇ ਵਿੱਚ ਇਹ ਰਿਕਾਰਡ ਰੱਖੇ ਜਾਂਦੇ ਤੇ ਇੱਕ ਤਾਂ ਪਾਂਡੇ ਜਿਹੜੇ ਤੁਸੀਂ ਦੇਖਿਆ ਹੋਣਾ, ਹਰਿਦੁਆਰ ਵੀ ਗਏ ਹੋਣੇ, ਮੈਂ ਵੀ ਜਾ ਕੇ ਆਪਣੇ ਪਰਿਵਾਰ ਦਾ ਕਢਾ ਕੇ ਲੈ ਕੇ ਆਇਆ, ਪੁਰਾਣੀਆਂ ਬਈਆਂ ਪਈਆਂ ਨੇ, ਸਕਰੋਲ ਪਏ ਨੇ। ਸੋ ਉੱਥੇ ਵੀ ਰਜਿਸਟਰ ਕੀਤਾ ਜਾਂਦਾ ਆ ਜਨਮ ਮਰਨ ਅਤੇ ਹੋਰ ਅਹਿਮ ਚੀਜ਼ਾਂ, ਵਿਆਹ ਸ਼ਾਦੀ, ਹੈ ਨਾ। ਅਤੇ ਉਹ ਵੀ ਇੱਕ ਬਹੁਤ ਵੱਡੇ ਸਿਸਟਮ ਦਾ ਹਿੱਸਾ ਸੀ ਜਿਹੜੀਆਂ ਹੁਣ ਮਤਲਬ ਹਟ ਗਿਆ, ਜਿਹੜਾ ਹੁਣ ਸਰਕਾਰਾਂ ਨੇ ਟੇਕ ਓਵਰ ਕਰ ਲਿਆ। ਫਿਰ ਜਿਹੜੀਆਂ ਬਈਆਂ ਖਾਤੇ ਜਿਹੜੇ ਨੇ, ਜਿਵੇਂ ਮੰਦਰਾਂ ਦੇ ਜਿਹੜੇ ਬ੍ਰਾਹਮਣ ਸਨ, ਜਿਵੇਂ ਸਾਡੇ ਸ਼ਹਿਰ ਦੇ ਜਿਹੜੇ ਬ੍ਰਾਹਮਣ ਸਨ, ਉਹ ਬਈਆਂ ਵਗੈਰਾ ਸਾਰਾ ਕੁਛ ਰੱਖਦੇ ਸੀ, ਖਾਤੇ ਸਾਰੇ ਰੱਖਦੇ ਸੀ। ਅਤੇ ਉਹਦੇ ਵਿੱਚ ਵੀ ਜਿਹੜਾ ਪਰਿਵਾਰਕ ਖਾਨਦਾਨੀ ਗੱਲਬਾਤ ਹੈ ਉਹ ਰਿਕਾਰਡ ਕੀਤੀ ਜਾਂਦੀ ਸੀਗੀ। ਸੋ ਇਹ ਜਿਹੜਾ ਰਿਕਾਰਡ ਕੀਪਿੰਗ ਹੈ ਇਹ ਹਿੰਦੁਸਤਾਨ ਦੇ ਵਿੱਚ ਸਾਡੇ ਖਿੱਤੇ ਦੇ ਵਿੱਚ 1000 ਸਾਲ ਪੁਰਾਣਾ ਚੱਲਦਾ ਆ। ਅਤੇ ਇਹਦੇ ਹੀ ਬੇਸ ਦੇ ਉੱਤੇ ਬਹੁਤ ਸਾਰੇ ਚੰਗੇ ਰਾਜੇ ਹੋਏ ਨੇ ਜਿਨ੍ਹਾਂ ਨੇ, ਜਿਹਨੂੰ ਕਹਿੰਦੇ ਨੇ ਗੋਲਡਨ ਪੀਰੀਅਡ, ਉਹਨਾਂ ਨੇ ਆਪਣੀ ਪਰਜਾ ਨੂੰ ਬਹੁਤ ਸੋਹਣੇ ਸੋਹਣੇ ਮਤਲਬ ਸਮੇਂ ਜਿਹੜੇ ਦਿੱਤੇ ਨੇ, ਬਹੁਤ ਸੋਹਣੇ ਸੋਹਣੇ ਸਿਸਟਮ ਦਿੱਤੇ ਨੇ। ਕਈ ਘਿਨਾਉਣੇ ਰਾਜੇ ਵੀ ਹੋਏ ਨੇ, ਹੈ ਨਾ, ਖਾਸ ਕਰਕੇ ਜਦੋਂ ਧਾੜਵੀ ਆਉਣੇ ਸ਼ੁਰੂ ਹੋਏ ਉਹਨਾਂ ਨੇ ਬੜਾ ਮਤਲਬ ਗੰਦ ਪਾਉਣਾ ਸ਼ੁਰੂ ਕੀਤਾ, ਕਿਉਂਕਿ ਆਏ ਹੀ ਲੁੱਟਣ ਸੀਗੇ, ਸੋ ਉਹਨਾਂ ਨੇ ਲੁੱਟਣਾ ਹੀ ਸੀਗਾ। ਪਰ ਉਸ ਤੋਂ ਪਹਿਲਾਂ ਬਹੁਤ ਸੋਹਣਾ ਸੋਹਣਾ ਮਤਲਬ ਰਾਜ ਚੱਲਿਆ, ਵਧੀਆ ਵੀ ਚੱਲੇ ਅਤੇ ਸੋਹਣਾ ਸਿਸਟਮ ਚੱਲਦਾ ਰਿਹਾ। ਅਤੇ ਉਹ ਅੰਕੜਿਆਂ ਦੇ ਬੇਸ 'ਤੇ ਕਿ ਕੀ ਲੋੜਾਂ ਨੇ, ਕਿੰਨੇ ਬੰਦੇ ਨੇ, ਫਿਰ ਰਾਜਿਆਂ ਨੂੰ ਫੌਜਾਂ ਵੀ ਚਾਹੀਦੀਆਂ ਹੁੰਦੀਆਂ ਸੀ, ਉਹ ਕਿੰਨੇ ਉਹਦੇ ਮੁੰਡੇ ਨੇ, ਹੈ ਨਾ। ਅਤੇ ਉਹ ਹੋਰ ਤਾਂ ਹੋਰ ਕਿ ਉਹ ਡਾਟਾ ਜਿਹੜਾ ਸਾਰਾ ਪਿੰਡਾਂ ਦਾ ਹੁੰਦਾ ਸੀ ਬ੍ਰਾਹਮਣ ਕੋਲ, ਉਹ ਰਾਜਾ ਗਾਈਆਂ ਦਾਨ ਕਰਦਾ ਹੁੰਦਾ ਸੀ ਅਤੇ ਉਹ ਅਲਾਟ ਕਰਦਾ ਹੁੰਦਾ ਸੀ ਵੀ ਇਹਨਾਂ ਦੇ ਪਿੰਡ 'ਚ ਕਿੰਨੇ ਬੰਦੇ ਆ ਅਤੇ ਕਿੰਨੀਆਂ ਇਹਨਾਂ ਨੂੰ ਗਾਈਆਂ ਚਾਹੀਦੀਆਂ ਨੇ। ਵਧੀਆ ਵਧੀਆ ਬਰੀਡ ਕਰਕੇ ਦਿੰਦੇ ਹੁੰਦੇ ਸੀ, ਦੁੱਧ ਘਿਓ ਖਾਣ, ਬੱਚੇ ਜਿਹੜੇ ਨੇ ਤਕੜੇ ਹੋਣ, ਫਿਰ ਉਹਨਾਂ ਦੀ ਫੌਜਾਂ 'ਚ ਭਰਤੀ ਹੋਣ, ਉਹ ਕੰਮ ਕਰਦੇ ਨੇ, ਫਿਰ ਉਹਦਾ ਜਿਹੜਾ ਹਿੱਸਾ ਆ ਉਹ ਸਰਕਾਰ ਨੂੰ ਜਾਂਦਾ ਹੁੰਦਾ ਸੀ, ਉਹਨਾਂ ਦੇ ਜਿਹੜੇ ਅੰਨ ਦਾਣਾ ਉਹ ਉਗਾਉਂਦੇ ਹੁੰਦੇ ਸੀ, ਸ਼ਾਇਦ 11ਵਾਂ ਹਿੱਸਾ ਜਾਂ 10ਵਾਂ ਹਿੱਸਾ, ਇਹ ਵੀ ਅੰਕਿਤ ਹੋਇਆ ਆ। ਸੋ ਬਹੁਤ ਸੋਹਣੇ ਸੋਹਣੇ ਸਿਸਟਮ ਚੱਲਦੇ ਨੇ। ਸੋ ਇਹੀ ਸਿਸਟਮ ਹੁਣ ਜਿਹੜਾ ਮਰਦਮਸ਼ੁਮਾਰੀ ਹੋ ਰਹੀ ਹੈ, ਵੈਸੇ ਤਾਂ ਆ 11 ਅਗਸਤ ਤੋਂ ਲੈ ਕੇ ਤੁਸੀਂ ਕਦੇ ਵੀ ਭਰ ਸਕਦੇ ਹੋ, ਪਰ ਹੁਣ ਵੀ ਭਰ ਸਕਦੇ ਹੋ, ਮੈਂ ਭਰ ਦਿੱਤਾ ਪਿਛਲੇ ਹਫ਼ਤੇ, ਅਤੇ ਔਨਲਾਈਨ ਤੁਸੀਂ ਭਰਨਾ ਆ, ਉਹ ਸਿੰਪਲੀ ਉਸ 'ਚ ਲੌਗਇਨ ਕਰੋ, ਤੁਹਾਡਾ ਪਾਸਵਰਡ ਨਾਲ ਹੀ ਆ, ਅਤੇ ਤਕਰੀਬਨ 20 ਕੁ ਮਿੰਟ ਲੱਗਣਗੇ। ਸੋ ਇਹ ਬੜਾ ਜ਼ਰੂਰੀ ਹੈ, ਕੰਪਲਸਰੀ ਆ। ਸੋ ਇੱਕ ਵਾਰੀ ਮੈਂ ਫੇਰ ਦੱਸਦਾ ਕਿ ਅਗਰ ਤੁਸੀਂ ਘਰ ਦੇ ਵਿੱਚ ਦੂਜੀ ਭਾਸ਼ਾ ਬੋਲਦੇ ਹੋ, ਆਫਕੋਰਸ ਤੁਸੀਂ ਬੋਲਦੇ ਹੋ, ਅਗਰ ਤੁਸੀਂ ਇਹ ਰੇਡੀਓ ਦੇਖ ਰਹੇ ਹੋ, ਸੁਣ ਰਹੇ ਹੋ, ਤਾਂ ਪੰਜਾਬੀ ਭਰਨੀ ਆ, ਅਤੇ ਅਨਸੈਸਟਰੀ ਜਿਹੜੀ ਆਪਣੀ ਉਹ ਸਿੱਖ ਜਾਂ ਹਿੰਦੂ ਭਰ ਕੇ ਪੰਜਾਬੀ ਵੀ ਭਰਨੀ ਆ ਨਾਲ, ਅਤੇ ਜਿਹੜੀ ਰਿਲੀਜਨ ਹੈ ਉਹ ਆਪਣਾ ਤੁਸੀਂ ਸਿੱਖ, ਹਿੰਦੂ, ਮੁਸਲਮਾਨ ਕੁਛ ਵੀ ਭਰ ਸਕਦੇ ਹੋ, ਜਿਹੜੇ ਧਰਮ ਨੂੰ ਤੁਸੀਂ ਮੰਨਦੇ ਹੋ। ਸੋ ਪਿਆਰਿਓ, ਮਰਦਮਸ਼ੁਮਾਰੀ ਦਾ ਚੇਤਾ ਨਾ ਭੁਲਾਉਣਾ, ਇਹ ਬੜੀ ਜ਼ਰੂਰੀ ਹੈ। ਸੋ ਉਸ ਤੋਂ ਬਾਅਦ ਆਪਾਂ ਸੁਨੇਹੇ ਵੀ ਲੈਣੇ ਆ, ਅਤੇ ਪਹਿਲਾਂ ਇੱਕ ਕਵਿਤਾ ਹੋ ਜਾਏ ਸੋਹੀ ਸਾਹਿਬ ਦੀ, ਸ਼ਹੀਦ ਊਧਮ ਸਿੰਘ ਦੇ ਬਾਰੇ ਉਹਨਾਂ ਨੇ ਕਵੀ ਦਰਬਾਰ ਦੇ ਵਿੱਚ ਇਹ ਕਵਿਤਾ ਪੜ੍ਹੀ ਸੀ, ਆਓ ਇਹਦਾ ਆਨੰਦ ਮਾਣਦੇ ਹਾਂ।
ਅਤੇ 31 ਜੁਲਾਈ 1940 ਨੂੰ ਪੈਟਵਲ ਜੇਲ੍ਹ ਵਿੱਚ ਫਾਂਸੀ ਦੇ ਕੇ ਸ਼ਹੀਦ ਕੀਤਾ ਗਿਆ। ਦੀਵਾਨ ਸਿੰਘ ਵਹਿਮ ਦੇ ਕਾਰਨ ਚੋਂ ਊਧਮ ਸਿੰਘ ਦੀ ਲਲਕਾਰ ਲੰਡਨ ਦੀ ਪਾਰਲੀਮੈਂਟ ਵਿੱਚੋਂ ਜਿਹੜਾ ਤੋਂ ਕਹਿੰਦਾ, ਮੈਨੂੰ ਫੜਨਾ ਲੰਡਨ ਵਾਸੀਓ, ਮੈਂ ਖੜਾ ਪਕਾਰਾ, ਮੈਂ ਕਾਤਲ ਅਡਵੈਰ ਦਾ, ਮੈਂ ਗੋਲੀ ਮਾਰੀ, ਮੈਂ ਕਵਾਲੀ ਜੁਰਮ ਦਾ, ਨਹੀਂ ਜਦ ਪਿਆਰੀ, ਮੈਂ ਨੱਚਣਾ ਮੂਲ ਨਹੀਂ ਚਾਹੁੰਦਾ, ਕੋਈ ਮਾਰ ਉਡਾਰੀ ਮੈਂ ਪੇਸ਼ ਕਰਾਂ ਖੁਦ ਨੂੰ ਕੋਈ ਨਹੀਂ ਵਿਚਾਰੀ ਮੈਂ ਉੱਚੀ ਉੱਚੀ ਬੋਲ ਕੇ ਲਾਉਂਦਾ ਹਾਂ ਤਾਰਾਂ ਉਹ ਮੈਨੂੰ ਫੜੋ ਲੰਡਨ ਵਾਸੀਓ ਮੈਂ ਖੜਾ ਪੁਕਾਰਾਂ ਮੈਨੂੰ ਫੜੋ ਲੰਡਨ ਵਾਸੀਓ ਮੈਂ ਖੜਾ ਪੁਕਾਰਾਂ ਮੈਂ ਵਾਸੀ ਦੇਸ਼ ਪੰਜਾਬ ਦਾ ਯੋਧਾ ਬਲਕਾਰੀ ਮੇਰਾ ਊਧਮ ਸਿੰਘ ਹੈ ਨਾਮ ਸੁਣੋ ਸਾਰੇ
ਹਾਂਜੀ ਕਵਿਤਾ ਇੰਨੀ ਕੁ ਆਈ ਹੈ ਪੂਰੀ ਨਹੀਂ ਆਈ ਪਰ ਬਹੁਤ ਜੋਸ਼ ਭਰੀ ਕਵਿਤਾ ਭਾਅ ਜੀ ਨੇ ਪੜ੍ਹੀ ਹੈ ਸੋ ਬਹੁਤ ਬਹੁਤ ਧੰਨਵਾਦ ਭਾਅ ਜੀ ਤੁਹਾਡਾ ਕਿ ਤੁਸੀਂ ਇਹ ਸਾਡੇ ਨਾਲ ਸਾਂਝ ਪਾਉਂਦੇ ਹੋ ਔਰ ਸਵੇਰੇ ਮੈਸੇਜ ਪਾ ਕੇ ਉਹਨਾਂ ਨੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਵੀ ਬੁਲਾਈ ਹੈ ਕੁਛ ਤਸਵੀਰਾਂ ਵੀ ਭੇਜੀਆਂ ਸੀ ਪਰ ਵੀਡੀਓ ਦੇ ਵਿੱਚ ਇਹ ਸਾਰਾ ਕੁਛ ਆਪਾਂ ਦੇਖ ਚੁੱਕੇ ਹਾਂ ਅਤੇ ਖੈਰ ਮੈਨੂੰ ਲੱਗਦਾ ਕਿ ਵੀਡੀਓ ਆਪਾਂ ਆਪਣੇ ਫੋਟੋ ਸ਼ੇਅਰ ਵੀ ਕਰ ਸਕਦੇ ਹਾਂ ਹਾਂਜੀ ਇਹ ਫੋਟੋ ਹੈ ਜੀ ਸਾਰੇ ਸਤਿਕਾਰਤ ਸੱਜਣ ਜਿਹੜੇ ਇਕੱਠੇ ਹੁੰਦੇ ਨੇ ਗੁਰਦੁਆਰਾ ਗਲੈਨਵੁੱਡ ਦੇ ਵਿੱਚ ਸੋ ਅਗਰ ਤੁਸੀਂ ਵੀ ਸ਼ਾਮਿਲ ਹੋਣਾ ਚਾਹੁੰਦੇ ਹੋ ਤਾਂ ਜ਼ਰੂਰ ਸੋਈ ਸਾਹਿਬ ਨਾਲ ਕੰਟੈਕਟ ਕਰੋ ਜਾਂ ਗੁਰਦੁਆਰਾ ਸਾਹਿਬ ਦੇ ਇਸ ਫੰਕਸ਼ਨ ਸੈਂਟਰ ਦੇ ਵਿੱਚ ਤੁਸੀਂ ਜਾ ਸਕਦੇ ਹੋ ਜੀ ਅਤੇ ਸੁਨੇਹੇ ਲੈਂਦੇ ਹਾਂ ਸਾਡੇ ਨਾਲ ਅੱਜ ਸੁਖਜਿੰਦਰਪਾਲ ਭਾਅ ਜੀ ਜੁੜਨਗੇ ਅਤੇ ਉਹਨਾਂ ਦਾ ਵੀ ਸੁਨੇਹਾ ਆ ਗਿਆ ਕਿ ਆਫਕੋਰਸ ਜੁੜਾਂਗੇ ਇਮੀਗ੍ਰੇਸ਼ਨ ਦੀ ਗੱਲ ਕਰਨੀ ਆਪਾਂ ਥੋੜ੍ਹੀ ਜੀ ਸੁਖਦੇਵ ਭੰਗੂ ਭਾਅ ਜੀ ਸਾਡੇ ਨਾਲ ਜੁੜ ਚੁੱਕੇ ਨੇ ਵੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕੈਲੀਵਿਲ ਤੋਂ ਸਿਡਨੀ ਤੋਂ ਅਤੇ ਪਰਮਜੀਤ ਰੂਪਰਾ ਜੀ ਵੁੱਡ ਕਰਾਫਟ ਸਿਡਨੀ ਤੋਂ ਜੁੜਦੇ ਨੇ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਅਤੇ ਕਹਿੰਦੇ ਇੰਜੋਏ ਕਰ ਰਹੇ ਹਾਂ ਪ੍ਰੋਗਰਾਮ ਅਤੇ ਬਹੁਤ ਵਧੀਆ ਹਿਸਟਰੀ ਦੀ ਕਹਿੰਦੇ ਗੱਲਬਾਤ ਤੁਸੀਂ ਸਾਂਝੀ ਕੀਤੀ ਬਹੁਤ ਬਹੁਤ ਧੰਨਵਾਦ ਰੂਪਰਾ ਸਾਹਿਬ ਉਮੀਦ ਅਰਦਾਸ ਕਰਦੇ ਹਾਂ ਤੁਸੀਂ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਅਤੇ ਰਹੋਗੇ ਅਤੇ ਉਸ ਤੋਂ ਬਾਅਦ ਜਿਹੜੇ ਸਾਡੇ ਸੁਨੇਹੇ ਆ ਰਹੇ ਨੇ ਸੋਸ਼ਲ ਮੀਡੀਆ 'ਤੇ ਉਸ ਦੇ ਬਾਰੇ ਆਪਾਂ ਗੱਲ ਕਰੀਏ ਹਰਜਿੰਦਰ ਢੀਂਡਸਾ ਭਾਅ ਜੀ ਉੱਠ ਖੜ੍ਹੇ ਨੇ ਵੱਡੇ ਤੜਕੇ ਸੱਟਣ ਤੋਂ ਅਤੇ ਉੱਥੇ ਠੰਡ ਬਹੁਤ ਹੋਣੀ ਆ ਕਿਉਂਕਿ ਕੈਨਬਰਾ ਦਾ ਇਲਾਕਾ ਆ ਸੋ ਅੱਜ -4.3 ਡਿਗਰੀ ਤਾਪਮਾਨ ਰਿਹਾ ਅਤੇ ਇਹ ਠੰਡ ਦਾ ਪੂਰਾ ਆਨੰਦ ਮਾਣ ਰਿਹਾ ਔਰ ਸਾਡੇ ਬੜੇ ਸਤਿਕਾਰਤ ਅਤੇ ਵੈਟਰਨ ਰੇਡੀਓ ਲਿਸਨਰ ਕਮਲ ਭਗਤ ਜੀ ਜਲੰਧਰ ਤੋਂ ਜੁੜੇ ਨੇ ਕੀ ਹਾਲ ਹੈ ਪਿਆਰੇ ਹੋ ਠੀਕ ਠਾਕ ਹੋ ਚੜ੍ਹਦੀ ਕਲਾ ਅਤੇ ਜੀ ਆਇਆਂ ਨੂੰ ਤੁਹਾਡਾ ਬਹੁਤ ਬਹੁਤ ਅਤੇ ਲੁਧਿਆਣੇ ਤੋਂ ਵੱਡੇ ਤੜਕੇ ਹੀ ਉੱਠੇ ਹੋਏ ਨੇ ਭੁਪਿੰਦਰ ਧਾਲੀਵਾਲ ਜੀ ਅਤੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕੁਲਵਿੰਦਰ ਸਿੰਘ ਹੁਣੀ ਸ਼ਾਮਿਲ ਹੋ ਗਏ ਨੇ ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਜੀ ਆਇਆਂ ਨੂੰ ਤੁਹਾਡਾ ਸਵਾਗਤ ਹੈ ਜੀ ਅਤੇ ਕਮਲਜੀਤ ਸਿੰਘ ਸਾਡੇ ਨਾਲ ਜੁੜ ਗਏ ਨੇ ਜੀ ਸਿਡਨੀ ਤੋਂ ਕਮਲਜੀਤ ਜੀ ਕੀ ਹਾਲ ਚਾਲ ਹੈ ਤੁਹਾਡੀ ਤਸਵੀਰ ਕਿਉਂ ਨਹੀਂ ਆ ਰਹੀ ਸੋਸ਼ਲ ਮੀਡੀਆ ਵਾਲੀ ਅਤੇ ਬਾਕੀਆਂ ਦੀ ਆ ਰਹੀ ਹੈ ਖੈਰ ਜੀ ਆਇਆਂ ਨੂੰ ਸਵਾਗਤ ਹੈ ਜੀ ਅਤੇ ਸਾਡੇ ਨਾਲ ਜੋਗਿੰਦਰ ਸੋਹੀ ਜੀ ਵੀ ਜੁੜੇ ਨੇ ਸੋਸ਼ਲ ਮੀਡੀਆ 'ਤੇ ਕਹਿੰਦੇ ਬਹੁਤ ਸੋਹਣੀ ਜਾਣਕਾਰੀ ਧੰਨਵਾਦ ਜੀ ਗੁਰਦੇਵ ਸਿੱਧੂ ਅੰਕਲ ਇਹਨਾਂ ਨੂੰ ਕੱਲ੍ਹ ਨੂੰ ਆਪਾਂ ਪ੍ਰੋਗਰਾਮ ਦੇ ਵਿੱਚ ਲੈਣਾ ਇਹਨਾਂ ਦਾ ਗੀਤ ਸੁਣਨਾ ਅਤੇ ਅੱਜ ਮੈਂ ਇਹਨਾਂ ਨੂੰ ਕਾਲ ਕਰਾਂਗਾ ਮਾਫੀ ਚਾਹੁੰਦਾ ਅੰਕਲ ਜੀ ਮੇਰੇ 'ਤੇ ਕਾਲ ਨਹੀਂ ਹੋਈ ਥੋੜ੍ਹਾ ਜਿਹਾ ਜ਼ਿਆਦਾ ਹੀ ਬਿਜ਼ੀ ਹੋ ਗਿਆ ਸੀਗਾ ਕੰਮ ਅਤੇ ਫਾਰਮ 'ਤੇ ਅਤੇ ਗੁਰਜੀਤ ਸਿੰਘ ਰੰਧਾਵਾ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋ ਗਏ ਨੇ ਅਤੇ ਉਹ ਵੀ ਉਹਨਾਂ ਦਾ ਵੀ ਸਵਾਗਤ ਹੈ ਜੀ ਅਤੇ ਬਾਜਾ ਖਾਨਾ ਬਾਈ ਜੀ ਸਾਡੇ ਨਾਲ ਆ ਗਏ ਨੇ ਅਤੇ ਸੁਰਜੀਤ ਸਿੰਘ ਜੀ ਬ੍ਰਿਸਬੇਨ ਤੋਂ ਸਤਿ ਸ਼੍ਰੀ ਅਕਾਲ ਜੀ ਆਇਆਂ ਨੂੰ ਅਤੇ ਕਿੰਜਲ ਪ੍ਰਜਾਪਤੀ ਜੀ ਸਾਡੇ ਨਾਲ ਸ਼ਾਮਿਲ ਹੋਏ ਨੇ ਕਿੰਜਲ ਜੀ ਕੈਸੇ ਹੋ ਵਧੀਆ ਠੀਕ ਠਾਕ ਠੀਕ ਹੈ ਜੀ ਅਤੇ ਪਰਮਜੀਤ ਰੰਧਾਵਾ ਜੀ ਜੀ ਆਇਆਂ ਨੂੰ ਜੀ ਕੀ ਹਾਲ ਹੈ ਗੁੱਡ ਮੋਰਨਿੰਗ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਅਤੇ ਕੁਲਵੰਤ ਸਿੰਘ ਹੁਣੀ ਵੀ ਜੁੜੇ ਨੇ ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਬ੍ਰਿਸਬੇਨ ਤੋਂ ਅਤੇ ਪਰਮਜੀਤ ਰੰਧਾਵਾ ਕਹਿੰਦੇ ਸਿੱਧੂ ਸਾਹਿਬ ਮੇਰੇ ਦਾਦਾ ਜੀ ਦੀ ਫੋਟੋ ਹੈ ਜੀ ਮੈਂ ਪਰਮਜੀਤ ਮੈਲਬਨ ਤੋਂ ਹਾਂਜੀ ਹਾਂਜੀ ਮੈਂ ਪਛਾਣ ਲਿਆ ਮੈਲਬਨ ਤੋਂ ਅਤੇ ਮੈਂ ਪਰ ਫੋਟੋ ਦੇਖ ਰਿਹਾ ਸੀ ਮੈਨੂੰ ਲੱਗਦਾ ਸੀ ਤੁਸੀਂ ਲਾਈ ਹੋਈ ਹੈ ਅਤੇ ਚਲੋ ਬੜਾ ਚੰਗਾ ਲੱਗਾ ਤੁਹਾਡੇ ਨਾਲ ਰਾਬਤਾ ਹੋਇਆ ਅਤੇ ਜੀ ਆਇਆਂ ਨੂੰ ਅਤੇ ਤੁਹਾਡਾ ਸਵਾਗਤ ਹੈ ਸੋ ਹੋਰ ਵੀ ਸਾਰੇ ਸਰੋਤਿਆਂ ਨੂੰ ਦੱਸ ਦਈਏ ਕਿ ਅੱਜ ਹੁਣੇ ਹੁਣੇ ਮੈਸੇਜ ਆਇਆ ਆਪਣੇ ਸੁਖਜਿੰਦਰਪਾਲ ਉਹਨਾਂ ਦਾ ਇਮੀਗ੍ਰੇਸ਼ਨ ਦਾ ਵੈਸੇ ਅਸੀਂ ਗੱਲ ਕਰਾਂਗੇ ਪਰ ਅੱਜ ਨਹੀਂ ਅਗਲੇ ਹਫ਼ਤੇ ਕਰਾਂਗੇ ਅਗਲੇ ਹਫ਼ਤੇ ਨਾ ਉਹਨਾਂ ਨੇ ਇੱਕ ਅਸੀਂ ਵੈਸੇ ਪਲਾਨ ਬਣਾਇਆ ਹੋਇਆ ਸੀਗਾ ਕਿ ਪੌਲਿਨ ਹੈਨਸਨ ਦੇ ਬਾਰੇ ਵੀ ਗੱਲ ਕਰਨੀ ਆ ਅਤੇ ਇਹ ਗੱਲ ਆਪਾਂ ਅਗਲੇ ਹਫ਼ਤੇ ਫਿਰ ਇਕੱਠੇ ਹੀ ਖੁੱਲ੍ਹ ਕੇ ਕਰਾਂਗੇ ਅੱਜ 10 ਮਿੰਟ ਦੇ ਵਿੱਚ ਫਿਰ ਗੱਲ ਹੋਣੀ ਨਹੀਂ ਸੀਗੀ ਅਤੇ ਇੱਕ ਭਾਅ ਜੀ ਕਹਿੰਦੇ ਵੀ ਮੈਨੂੰ ਠੰਡ ਲੱਗ ਗਈ ਰਾਤੀ ਠੰਡ ਸੀਗੀ ਵੀ ਬਹੁਤ ਅਤੇ ਇਸ ਕਰਕੇ ਨੱਕ ਵਾਲਾ ਹੀ ਕਹਿੰਦੇ ਚੋ ਰਿਹਾ ਅਤੇ ਕੋਈ ਗੱਲ ਨਹੀਂ ਭਾਅ ਜੀ ਆਪਾਂ ਅਗਲੇ ਹਫ਼ਤੇ ਗੱਲ ਕਰਾਂਗੇ ਰਿਆੜ ਸਾਹਿਬ ਆ ਗਏ ਨੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸੁਖਦੀਪ ਰਿਆੜ ਕੋਬਰਮ ਵਾਲੇ ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ ਅਤੇ ਅੰਮ੍ਰਿਤਪਾਲ ਸ਼ੈਪਟਨ ਵਾਲੇ ਪ੍ਰੋਗਰਾਮ 'ਚ ਸ਼ਾਮਿਲ ਹੋਏ ਨੇ ਇਹਨਾਂ ਦਾ ਵੀ ਸਵਾਗਤ ਹੈ ਕਰਨਵੀਰ ਹੁਣੀ ਵੀ ਸ਼ੈਪਟਨ ਵਾਲਿਆਂ ਨੇ ਆਉਣਾ ਆ ਅਤੇ ਇਹ ਵੀ ਜੁੜਨਗੇ ਅਤੇ ਲੈ ਮੈਂ ਨਾਮ ਲਿਆ ਅਤੇ ਕਰਨਵੀਰ ਹੁਣੀ ਮੈਸੇਜ ਪਾ ਦਿੱਤਾ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਅੱਛਾ ਉਹ ਮੈਂ ਇੱਥੇ ਮਾੜੀ ਜਿਹੀ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਹਾਂ ਕਿ ਉਹ 2 ਹਫ਼ਤੇ ਪਹਿਲਾਂ ਥੋੜ੍ਹੀ ਗੱਲਬਾਤ ਚੱਲ ਰਹੀ ਸੀ ਅਤੇ ਉਹਦੇ ਵਿੱਚ ਨਾ ਗੱਲ ਚੱਲ ਰਹੀ ਸੀ ਜਿਹੜੇ ਗਰੁੱਪ ਬਣੇ ਹੋਏ ਨੇ ਇੰਡੀਅਨਸ ਇਨ ਸ਼ੈਪਟਨ, ਇੰਡੀਅਨ ਇਨਸ ਬ੍ਰਿਸਬਨ, ਇੰਡੀਅਨ ਇਨ ਮੈਲਬਰਨ, ਸਿਡਨੀ, ਪਰਥ। ਉਹ ਮੇਰੇ ਤੇ ਕਹਿ ਹੋ ਗਿਆ ਵੀ ਇਹ ਤਾਂ ਸਾਰੇ ਮਤਲਬ ਜਿਹੜੇ ਨੇ ਸਰਕਾਰੀ ਪੇਜਿਸ ਨੇ, ਇਹਨਾਂ ਦੇ ਵਿੱਚ ਮਤਲਬ ਕਾਫੀ ਮਤਲਬ ਹੇਟ ਫੈਲਾਇਆ ਜਾਂਦਾ ਆ ਬਾਕੀ ਧਰਮਾਂ ਦੇ ਮੁਤਲਕ, ਅਤੇ ਮੇਰੇ ਤੇ ਸਰਕਾਰੀ ਸੰਦ ਕਹਿ ਹੋ ਗਿਆ ਸੀ। ਉਹ ਤੋਂ ਬਾਅਦ ਮੈਨੂੰ ਮੈਸੇਜ ਆਉਂਦਾ ਹੈ ਅਤੇ ਕਹਿ ਕਰਨਵੀਰ ਉਹਨਾਂ ਦਾ ਕਿ ਮੈਂ ਵੀ ਉਹਦਾ ਐਡਮਿਨ ਵੀ ਹਾਂ ਅਤੇ ਧਾਮੀ ਸਾਹਿਬ ਵੀ ਐਡਮਿਨ ਹੈ, ਅਤੇ ਉਹ ਕਹਿੰਦੇ ਵੀ ਇਹ ਤਾਂ ਬਹੁਤ ਪਹਿਲਾਂ ਦਾ ਹੀ ਚੱਲਦਾ ਆ। ਅਤੇ ਉਹ ਮੈਨੂੰ ਫਿਰ ਬਾਅਦ 'ਚੋਂ ਵੀ ਪਤਾ ਲੱਗਿਆ ਅਤੇ ਐਕਚੁਅਲੀ ਇਹ ਵਧੀਆ ਪੇਜ ਚਲਾ ਰਹੇ ਨੇ, ਪਰ ਜਿਹੜੇ ਬਾਕੀ ਸ਼ਹਿਰਾਂ ਦੇ ਨਾ ਸ਼ਾਇਦ ਇਹਨਾਂ ਦੀ ਕਾਪੀਆਂ ਕਰ ਕਰਕੇ ਕਈਆਂ ਨੇ ਬਣਾਏ ਹੋਏ ਨੇ, ਉਹਦੇ ਵਿੱਚ ਮਤਲਬ ਮਸ਼ਹੂਰੀਆਂ ਦੁਕਾਨਾਂ ਦੀਆਂ ਸੌਦਾ ਵੇਚੀ ਜਾ ਰਹੇ ਨੇ, ਐਡਵਰਟਾਈਜ਼ਮੈਂਟ ਵੀ ਲੈ ਰਹੇ ਨੇ, ਅਤੇ ਉਹਦੇ ਵਿੱਚ ਫਿਰ ਕਿਤੇ ਕਿਤੇ ਫਿਰ ਇਹ ਜਾਣੀ ਕਿ ਕਮੈਂਟਬਾਜ਼ੀ ਦੇ ਵਿੱਚ ਕੋਈ ਕੰਟਰੋਲ ਵੀ ਹੈ ਨਹੀਂ, ਹੈ ਨਾ, ਅਤੇ ਉਹ ਤਾਂ ਕਰਕੇ ਥੋੜ੍ਹਾ ਉਹ ਤੋਂ ਲੋਕ ਚੱਲਦੇ ਨੇ। ਪਰ ਜਿਹੜਾ ਸ਼ੈਪਟਨ ਵਾਲਾ ਗਰੁੱਪ ਹੈ ਨਾ ਜੀ, ਮੈਂ ਦੇਖਿਆ ਉਹ ਠੀਕ ਹੈ, ਉਹਦੇ ਵਿੱਚ ਕੋਈ ਇਹੋ ਜਿਹੀ ਕੋਈ ਗੱਲ ਨਹੀਂ ਹੈਗੀ, ਅਤੇ ਮੈਨੂੰ ਲੱਗਦਾ ਬਾਕੀ 'ਚ ਵੀ ਨਹੀਂ ਹੋਣੀ ਚਾਹੀਦੀ ਕਿਉਂਕਿ ਮੀਡੀਆ ਦੇਖ ਰਿਹਾ। ਅਤੇ ਬਾਕੀ ਤੁਸੀਂ ਆਪ ਖੁਦ ਸਿਆਣੇ ਹੋ ਕਿਹੜਾ ਗਰੁੱਪ ਵਰਤਣਾ ਕਿਹੜਾ ਨਹੀਂ ਵਰਤਣਾ, ਤੁਸੀਂ ਹੈਗੇ ਹੈ ਜਾਂ ਨਹੀਂ ਹੈਗੇ। ਗੱਲ ਤਾਂ ਜਾਣਕਾਰੀ ਦਾ ਆਦਾਨ ਪ੍ਰਦਾਨ ਹੋਣਾ ਚਾਹੀਦਾ, ਮਤਲਬ ਕਿ ਅਗਰ ਕੋਈ ਗਰੁੱਪ ਵਿੱਚ ਨਹੀਂ ਵੀ ਹੈਗਾ ਤਾਂ ਕੋਈ ਗੱਲ ਨਹੀਂ, ਹੋਰ ਗਰੁੱਪ ਬਥੇਰੇ ਨੇ, ਹੈ ਨਾ, ਜਾਂ ਤੁਸੀਂ ਕੋਈ ਗਰੁੱਪ ਚਲਾ ਰਹੇ ਹੋ ਉਹਦੇ ਵਿੱਚ ਕੋਈ ਖਾਸ ਜਾਣਕਾਰੀਆਂ ਦੇ ਰਹੇ ਹੋ, ਜਿਵੇਂ ਹੁਣ ਸਾਡੇ ਇੱਥੇ ਇੱਕ ਗਰੁੱਪ ਚੱਲਦਾ ਆ, ਹੈ ਨਾ, ਸਾਡੇ ਨੇਬਰਹੁੱਡ ਦਾ ਹੀ, ਅਤੇ ਉਹਦੇ ਵਿੱਚ ਸਾਡੇ ਆਂਢ ਗੁਆਂਢ ਦੀਆਂ ਹੀ ਗੱਲਾਂ ਹੁੰਦੀਆਂ ਨੇ ਵੀ ਇੱਥੇ ਕੀ ਚੱਲ ਰਿਹਾ, ਕੀ ਹੋਣਾ ਚਾਹੀਦਾ, ਆਹ ਫੋਟੋ ਪਾਤੀ ਆ, ਕਿਸੇ ਦਾ ਕੁੱਤਾ ਗੁਆਚ ਗਿਆ, ਹੈ ਨਾ, ਕਿਸੇ ਦਾ ਕਿਸੇ ਨੂੰ ਲੱਭਿਆ ਆ, ਕੋਈ ਆਪਣੀ ਸਾਡੇ ਏਰੀਏ ਦੇ ਵਿੱਚ ਪਲੰਬਿੰਗ ਦੀ ਸਰਵਿਸ ਦੇ ਰਿਹਾ, ਕੋਈ ਬਿਜਲੀ ਵਾਲਾ ਆ, ਉਹ ਇਹ ਬਹੁਤ ਵਧੀਆ ਗੱਲਾਂ ਨੇ। ਤੁਸੀਂ ਆਪਣੇ ਲੋਕਲ ਗਰੁੱਪ ਦੇ ਵਿੱਚ ਇਨਫੋਰਮੇਸ਼ਨ ਲਓ, ਹੈ ਨਾ, ਜਾ ਕੇ। ਇਸੇ ਹੀ ਤਰ੍ਹਾਂ ਕਈ ਗਰੁੱਪ ਚੱਲਦੇ ਨੇ ਜਿਨ੍ਹਾਂ ਦੇ ਵਿੱਚ ਧਾਰਮਿਕ ਗੱਲਾਂ ਕੀਤੀਆਂ ਜਾਂਦੀਆਂ ਨੇ, ਕਿਤਾਬਾਂ ਸ਼ੇਅਰ ਕੀਤੀਆਂ ਜਾਂਦੀਆਂ ਨੇ, ਕਈ ਗਰੁੱਪ ਚੱਲਦੇ ਨੇ ਸਿਰਫ ਅਤੇ ਸਿਰਫ ਨਫ਼ਰਤ ਅਤੇ ਲਾਹਣਤਾਂ ਖਾਣ ਨੂੰ ਅਤੇ ਲਾਹਣਤਾਂ ਦੇਣ ਨੂੰ, ਸੋ ਉਹਨਾਂ ਤੋਂ ਥੋੜ੍ਹਾ ਜਿਹਾ ਗਰੇਜ਼ ਕਰੋ। ਹੁਣ ਲਾਹਣਤੀਆਂ ਦੀ ਗੱਲ ਕਰੀਏ, ਕੱਲ੍ਹ ਹਰਿਆਣੇ ਦੇ ਵਿੱਚ ਮੰਡ ਸਾਹਿਬ ਦੀ ਸਰਵਿਸ ਹੋਈ ਆ, ਕੁੱਟ ਕਟਾਈ ਹੋਈ ਆ, ਸਿਰ ਪਾਟੇ ਨੇ, ਕਾਰਾਂ ਭੰਨੀਆਂ ਨੇ, ਹੈ ਨਾ, ਅਖੀਰ ਨੂੰ ਅੱਤ ਅਤੇ ਖੁਦਾ ਦਾ ਵੈਰ ਹੈ, ਠੀਕ ਹੈ, ਅਤੇ ਉਹ ਮਤਲਬ ਤੁਹਾਨੂੰ ਪਤਾ ਹੀ ਆ ਉਹਦੇ ਵਿੱਚ ਫਿਰ ਕੀ ਕੱਢਣ ਪਾਉਣ ਨੂੰ, ਕੁੱਟ ਵੀ ਖਾਧੀ, ਮੁੜ ਕੇ ਖਾਲਿਸਤਾਨ ਦੇ ਨਾਅਰੇ ਵੀ ਲਵਾਏ ਅਗਲਿਆਂ ਨੇ, ਠੀਕ ਹੈ, ਅਤੇ ਅੰਮ੍ਰਿਤਪਾਲ ਦੇ ਹੱਕ 'ਚ ਵੀ ਲਵਾਏ ਨਾਅਰੇ, ਕੀ ਫਾਇਦਾ ਹੋਇਆ। ਜਿਹੜਾ ਸੋਸ਼ਲ ਮੀਡੀਆ 'ਤੇ ਸ਼ੇਅਰ ਬਣਨਾ, ਹੈ ਨਾ, ਉਹ ਹੋਰ ਗੱਲ ਹੈ। ਜਿਹੜਾ ਲੋਕਾਂ ਦੇ ਵਿੱਚ ਮੈਂ ਅਕਸਰ ਕਹਿੰਦਾ ਹੁੰਦਾ, ਤੁਹਾਡੇ 'ਚ ਇੰਨੀ ਨੌਲੇਜ ਹੋਣੀ ਚਾਹੀਦੀ ਆ, ਤੁਹਾਨੂੰ ਇੰਨਾ ਕੁ ਗਿਆਨ ਹੋਣਾ ਚਾਹੀਦਾ, ਬਹੁਤਾ ਓਵਰ ਵੀ ਨਹੀਂ, ਕਿ ਤੁਸੀਂ ਲੋਕਾਂ ਦੇ ਵਿੱਚ ਵਿਚਰੋ, ਆਪਣੀ ਗੱਲ ਕਹਿ ਸਕੋ ਔਰ ਲੋਕਾਂ ਦੀ ਸੁਣ ਸਕੋ। ਕਈ ਲੋਕਾਂ ਕੋਲ ਸਿਰਫ ਕਹਿਣ ਦਾ ਜਿਗਰਾ ਹੁੰਦਾ ਆ ਪਰ ਸੁਣ ਨਹੀਂ ਸਕਦੇ ਹੁੰਦੇ, ਸੋ ਇਸ ਕਰਕੇ ਜਿਹੜੀ ਜਿੰਨੀ ਕੁ ਸਾਨੂੰ ਸੋਝੀ ਆ ਜਾਂ ਸਾਨੂੰ ਸਿਆਣਿਆਂ ਨੇ ਸਿਖਾ ਲਿਆ ਜਾਂ ਅਸੀਂ ਸਿਆਣਿਆਂ ਤੋਂ ਸਿੱਖਿਆ, ਉਹ ਕਹਿੰਦੇ ਪਹਿਲਾਂ ਸੁਣੋ ਤਾਂ ਸਹੀ ਮਾਹੌਲ ਕੀ ਆ, ਉਹ ਅਨੈਲਿਸਿਸ ਕਰਕੇ ਉਹਦੇ ਮਗਰ ਨਾ ਲੱਗ ਜਾਓ, ਉਹਦੇ ਵਿੱਚ ਆਪਣਾ ਓਨੈਸਟ ਓਪੀਨੀਅਨ ਦਿਓ, ਜੇ ਹੋ ਸਕਦਾ ਤਾਂ ਵਧੀਆ ਓਪੀਨੀਅਨ ਦੇ ਕੇ ਆਪਣੇ ਮਗਰ ਲਾ ਲਓ ਉਹਨਾਂ ਨੂੰ, ਠੀਕ ਹੈ ਨਾ। ਸੋ ਇਹ ਜਿਹੜੇ ਸਕਿੱਲ ਹੈ ਇਹ ਸੋਸ਼ਲ ਮੀਡੀਆ 'ਤੇ ਨਹੀਂ ਆ ਸਕਦੇ, ਇਹ ਗਰੁੱਪਾਂ 'ਚ ਨਹੀਂ ਆ ਸਕਦੇ, ਇਹ ਤੁਹਾਨੂੰ ਫੇਸ ਟੂ ਫੇਸ ਬੰਦਿਆਂ ਨਾਲ ਮਿਲਣਾ ਹੀ ਪੈਣਾ ਆ। ਬਾਬੇ ਨਾਨਕ ਵਾਂਗਰ ਤੁਹਾਨੂੰ ਅਰਦਾਸੀਆਂ ਕਰਨੀਆਂ ਹੀ ਪੈਣੀਆਂ, ਸੰਵਾਦ ਰਚਾਉਣੇ ਹੀ ਪੈਣੇ ਆ, ਕਿਛ ਕਹਿਣਾ ਪੈਣਾ ਅਤੇ ਕਿਛ ਸੁਣਨਾ ਪੈਣਾ ਆ। ਸੋ ਇਸ ਕਰਕੇ ਇਹ ਜਿਹੜੇ ਜਦੋਂ ਸੋਸ਼ਲ ਮੀਡੀਆ 'ਤੇ ਬੈਠ ਕੇ ਰਜਾਈ 'ਚ ਬੈਠ ਕੇ ਵੀਡੀਓ ਪਾ ਪੈ ਸ਼ੇਅਰ ਆ, ਮੈਂ ਜੀ ਆਹ ਆ, ਅਗਲਿਆਂ ਨੇ ਸ਼ੇਅਰ ਉੱਥੇ ਕੱਢ ਦਿੱਤਾ ਫਿਰ ਜਿੰਨਾ ਵੀ ਸੀਗਾ। ਖੈਰ ਸਾਡੇ ਨਾਲ ਸਤਿਕਾਰ ਸੱਜਣ ਜੁੜੇ ਨੇ ਅਤੇ ਆਪਾਂ ਉਹਨਾਂ ਦੇ ਨਾਲ ਗੱਲਬਾਤ ਕਰਨੀ ਹੈ। ਪਹਿਲਾਂ ਚਲੋ ਪਰਮਜੀਤ ਰੰਧਾਵਾ ਜੀ ਉਹਨਾਂ ਦਾ ਮੈਸੇਜ ਹੈ, ਕਹਿੰਦੇ ਜਬ ਤੱਕ ਦੁਨੀਆ ਰਹੀਏ ਕਿਛ ਸੁਣੀਏ ਕਿਛ ਕਹੀਏ। ਬਾਬੇ ਨਾਨਕ ਦਾ ਹੈਗਾ ਜੀ, ਸਿੱਧੂ ਸਾਹਿਬ ਤੁਹਾਡੇ ਤੋਂ ਸਿੱਖਣ ਦੀ ਲੋੜ ਆ, ਜਿੰਨੇ ਵੀ ਗਰੁੱਪ ਚਲਾਉਂਦੇ ਨੇ ਅਸੀਂ ਤਾਂ ਜੀ ਉਹ ਜੋ ਬਾਣੀ ਪਾਸ ਔਨ ਕਰਦੀ ਉਹੀ ਆ। ਕਹਿੰਦੇ ਫਿਰ ਵੀ ਕਹਿੰਦੇ ਸਿੱਖਾਂ ਨੂੰ ਬੈਠ ਕੇ ਵਿਚਾਰ ਕਰਨੀ ਚਾਹੀਦੀ ਹੈ ਬਿਨਾਂ ਲੜਾਈ ਅਤੇ ਗਾਲੀ ਗਲੋਚ ਦੇ। ਬਿਲਕੁਲ ਇਹ ਮੈਂ ਬਿਲਕੁਲ ਇਸ ਦੇ ਹੱਕ 'ਚ ਨਹੀਂ ਹੈਗਾ ਕਿ ਤੁਸੀਂ ਮਾੜੀ ਭਾਸ਼ਾ ਵਰਤੋ, ਸਾਡੇ ਕੋਲ ਇੰਨੀ ਬਾਣੀ ਪਈ ਹੈ, ਇੰਨਾ ਸਾਡੇ ਕੋਲ ਗਿਆਨ ਪਿਆ, ਇੰਨਾ ਧਨ ਪਿਆ ਸਾਡੇ ਕੋਲ, ਅਸੀਂ ਵਧੀਆ ਬਾਣੀਆਂ ਦੀਆਂ ਧਾਰਨਾ ਦੇ ਦੇ ਕੇ ਅਸੀਂ ਤਾਂ ਮਤਲਬ ਚਿੱਤ ਕਰ ਸਕਦੇ ਜਿਹਨੂੰ ਵੀ ਕਰਨਾ। ਖੈਰ ਉਸੇ ਗਿਆਨ ਦੇ ਸੋਮੇ ਦੇ ਵਿੱਚੋਂ ਗਿਆਨੀ ਸੰਤੋਖ ਸਿੰਘ ਜੀ ਬਹੁਤ ਸਾਰੀਆਂ ਗੱਲਾਂ ਲੈ ਕੇ ਆਉਣਗੇ। ਤਾਇਆ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਕੀ ਫਤਿਹ। ਪਿਆਰਿਓ ਗੁਰੂ ਸਾਰਿਓ, ਅੱਜ ਤੇ ਤੁਸੀਂ ਚੰਗੀਆਂ ਗੱਲਾਂ ਕਰਨ ਲੱਗ ਪਏ।
ਤੁਹਾਤੋਂ ਡਰ ਲੱਗਦਾ ਤਾਇਆ ਜੀ, ਕਿਤੇ ਹੋਰ ਨਾ ਉੱਥੋਂ ਤੁਸੀਂ ਵਗਾ ਕੇ ਮਾਰੋ ਤੇ।
ਨਹੀਂ ਨਹੀਂ ਕਦੀ ਕਦਾਈ ਤੁਸੀਂ ਚੰਗੀ ਗੱਲ ਕਰ ਦਿੰਦੇ ਹੋ, ਸ਼ਾਇਦ ਗਲਤੀ ਨਾਲ ਹੀ ਹੋ ਜਾਂਦੀ ਹੋਵੇ ਕਿਤੇ।
ਉਹ ਰੰਗ ਲਾਗਤ 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 ਹੈ ਫਿਰ ਤੁਹਾਡੇ ਨਾਲ ਰਹਿ ਰਹਿ ਕੇ ਫਿਰ ਇੱਦਾਂ ਕਹਿ ਲਓ।
ਜਬ ਲਗ ਦੁਨੀਆ ਰਹੀ ਹੈ ਨਾਨਕ, ਕਿਛ ਸੁਣੀ ਹੈ ਕਿਛ
ਕਿਛ
ਕਹੀ ਹੈ।
ਕਹੀਏ। ਹਾਂਜੀ
ਤੇ ਉਹ ਹੈ ਵੀ ਪਹਿਲਾਂ ਸੁਣੋ ਤੇ ਫਿਰ ਕਹੋ।
ਹਾਂਜੀ
ਤੇ ਉਹ ਵੀ ਕਹਿੰਦੇ, ਸਿਆਣੇ ਨੇ ਵੀ ਕਹਿਣਾ ਵੀ ਦੋ ਅੱਖਾਂ ਨੇ,
ਹਾਂਜੀ
ਦੋ ਕੰਨ ਨੇ, ਇਹ ਚਾਰ ਚਾਰ ਗੁਣਾ ਸੁਣ ਕੇ ਤੇ ਫਿਰ ਤੁਸੀਂ ਕਹੋ। ਪਰ ਹਾਲਤ ਹੈ, ਇਹ ਗੱਲ ਤੁਹਾਡੀ ਠੀਕ ਹੈ ਵੀ ਇੰਨਾ ਗਿਆਨ ਵੀ ਨਹੀਂ ਹੋਣਾ ਚਾਹੀਦਾ ਵੀ ਬਹੁਤੋ ਬਦੀ ਬੰਦਾ ਜਾ ਕੇ ਲੋਕਾਂ ਤੇ ਡੋਲੀ ਜਾਵੇ। ਇੱਥੇ ਸ਼ਾਇਦ ਤੁਹਾਨੂੰ ਪਹਿਲਾਂ ਵੀ ਕਿਤੇ ਹੋ ਗਈ ਹੋਵੇ ਗੱਲ, ਮੈਨੂੰ ਭੁੱਲ ਜਾਂਦੀ ਵੀ ਕੀ ਦੱਸਿਆ ਕੀ ਨਹੀਂ।
ਹਾਂਜੀ
ਉਹ ਜਦੋਂ ਆਪਣਾ ਗੁਰਦੁਆਰਾ ਸਾਹਿਬ ਦਾ ਓਪਨਿੰਗ ਕਰਨੀ ਸੀ ਤੇ ਬੜਾ ਉਤਸ਼ਾਹ ਸੀ ਸੰਗਤਾਂ ਦੇ ਵਿੱਚ
ਹਾਂਜੀ
ਗੁਰਦੁਆਰਾ, ਹਾਂਜੀ ਜਿਹਨੂੰ ਗਲੈਨਵਿਡ ਸਵਰਬ ਦਾ ਨਾਂ ਹੋ ਗਿਆ, ਪਹਿਲਾਂ ਉਦੋਂ ਭਾਰਕਲੀ ਸੀ।
ਹਾਂਜੀ
ਤੇ ਮੇਰੀ ਡਿਊਟੀ ਲਾ ਦੀ ਵੀ ਦੂਜੇ ਥਾਂ ਜਿੱਥੇ ਦੀਵਾਨ ਸਜਦੇ ਆ ਗੁਰਦੁਆਰੇ ਆ, ਵੀ ਉਹਨਾਂ ਨੂੰ ਜਾ ਕੇ ਬੇਨਤੀ ਕਰੋ ਵੀ ਆ ਤੁਸੀਂ ਉਦਣ ਗੁਰਦੁਆਰੇ ਆਓ, ਤੁਹਾਨੂੰ ਪਤਾ ਲੱਗੇ ਵੀ ਇੱਥੇ ਸੰਗਤਾਂ ਦਾ ਕਿੰਨੇ ਰੌਣਕ ਮੇਲਾ ਹੈ। ਚਲੋ ਉਹ ਤਾਂ ਅੰਮ੍ਰਿਤਸਰ ਬਣ ਗਿਆ, ਉਹ ਇੰਨਾ ਵੱਡਾ ਇਕੱਠ ਜਿਹੜਾ ਗੁਰਦੁਆਰੇ 'ਚ, ਇਹ ਆਪਣਾ 1997 ਵਿੱਚ ਚਲੋ ਕੋਈ ਵੀ ਹੋਇਆ, ਤੇ ਮਤਲਬ ਏਡਾ ਵੱਡਾ ਇਕੱਠ ਇੰਡੀਅਨ ਦਾ ਹੁਣ ਤੱਕ ਵੀ ਨਹੀਂ ਅਜੇ ਹੋ ਸਕਿਆ। ਹਾਲਾਂਕਿ ਸਟੂਡੈਂਟ ਸੰਗਤ ਦੀ ਵੀ ਸੰਗਤ ਵੀ ਬਾਅਦ 'ਚ ਆਈ ਸੀ। ਤੇ ਮੈਂ ਗੱਲ ਤਾਂ ਇਹ ਕਹਿਣੀ ਸੀ ਵੀ ਇੱਕ ਤਾਂ ਦੀਵਾਨ 'ਚ ਲਾਉਂਦੇ ਹੁੰਦੇ ਸੀ ਹਾਲ ਕਰਕੇ ਕਿਰਾਏ ਤੇ, ਵੀ ਉੱਥੇ ਚਲਾ ਗਿਆ। ਮੈਂ ਕਿਹਾ ਵੀ ਮੈਂ ਆ ਬੇਨਤੀ ਕਰਨੀ ਆ ਸਟੇਜ ਸੈਕਟਰੀ ਨੂੰ, ਕਿਹਾ ਸਟੇਜ ਸੈਕਟਰੀ ਪੜ੍ਹੇ ਲਿਖੇ ਸਿਆਣੇ ਸੱਜਣ ਸੀਗੇ, ਉਹਨਾਂ ਨੇ ਜਿਉਂ ਸਾਰਾ ਕੰਮ ਕੀਤਾ ਕਰਕੇ ਅਨਾਊਂਸਮੈਂਟਾਂ ਕਰਕੇ ਪ੍ਰਸ਼ਾਦ ਵਰਤਾ ਰਿਹਾ ਵਾ, ਸੰਗਤ ਉੱਠ ਕੇ ਜਾਣ ਲੱਗ ਪਈ ਆ। ਤੇ ਫਿਰ ਸੁਣਦੇ ਜੇ ਕਹਿੰਦੇ ਜੀ ਭਾਈ ਸੰਤੋਸ਼ ਸਰ ਆਏ, ਇਹਨਾਂ ਨੇ ਵੀ ਕੋਈ ਗੱਲ ਕਰਨੀ ਆ।
ਅੱਛਾ।
ਤੇ ਮੈਂ ਉੱਠ ਕੇ ਜਾ ਕੇ ਮਾਇਕ ਤੇ ਫਤਿਹ ਬੁਲਾ ਕੇ ਤੇ ਮੈਂ ਜਿਹੜੇ ਉੱਠ ਰਹੇ, ਮੈਂ ਕਿਹਾ ਵੀ ਮੇਰੀ ਵੀ ਗੱਲ ਸੁਣ ਕੇ ਜਾਇਓ, ਮੈਨੂੰ ਪਤਾ ਵੀ ਤੁਸੀਂ ਸੁਣ ਕੇ ਸੁਣ ਕੇ ਹੀ ਜਾਣਾ ਹੈ, ਕਿਉਂਕਿ ਤੁਹਾਨੂੰ ਇਹ ਗੱਲ ਦਾ ਪਤਾ ਵੀ ਜੇ ਤੁਸੀਂ ਮੈਨੂੰ ਇੱਥੇ ਨਾ ਸੁਣਿਆ ਤੇ ਮੈਂ ਤੁਹਾਨੂੰ ਘਰ ਸੁਣਾਉਣ ਵਿੱਚ ਆ ਜਾਣਾ। ਉਹ ਇਸ ਤੋਂ ਸਾਰੇ ਹਾਸਾ ਪੈ ਗਏ, ਉਹ ਸਾਰੇ ਜਿਹੜੇ ਜਾਣ ਵਾਲੇ ਵੀ ਉਹ ਵੀ ਬਹਿ ਗਏ, ਮੈਨੂੰ ਇੱਥੋਂ ਹੀ ਸੁਣ ਕੇ ਗਲੋਂ ਲਾ ਜਾਓ ਵੀ ਇਹਨੇ ਦੀ ਮਗਰ ਘਰ ਤੋਰੇ ਆਉਣਾ ਸੁਣਾਉਣ ਵਾਸਤੇ। ਸੋ ਜਿਹਦੇ ਕੋਲ ਵਾਧੂ ਗਿਆਨ ਹੋ ਜਾਂਦਾ ਹੈ ਫਜ਼ੂਲ, ਉਹ ਫਿਰ ਲੋਕ ਸਰੋਤੇ ਲੱਭਦਾ, ਉਹਨੂੰ ਵਿਚਾਰੇ ਨੂੰ ਮੇਰੇ ਵਰਗੇ ਨੂੰ ਸਰੋਤੇ ਨਹੀਂ ਲੱਭਦੇ। ਚਲੋ ਅੱਗੇ ਆਪਾਂ ਗੱਲ ਕਰੀਏ ਕਿ ਆਪਾਂ ਬੜਾ ਸਿੱਖ ਸਿੱਖ ਇਤਿਹਾਸ ਵਿੱਚ ਅਕਾਲੀ ਦੌਰ ਦੇ ਦੌਰਾਨ ਬੜੀਆਂ ਕੁਰਬਾਨੀਆਂ ਕੀਤੀਆਂ ਨੇ ਬੜੀਆਂ ਉਸ ਵੇਲੇ ਕਵੀਆਂ ਨੇ, ਸਾਰਾ ਹਿੰਦੁਸਤਾਨ ਦੇ ਸਾਰੇ ਰਾਈਟ ਮਾਇੰਡਡ ਪਰਸਨ, ਅਮਰੀਕਾ ਤੋਂ ਆਇਆ ਵਰਗੀਜ਼ ਮਿਸਟਰ, ਉਹਨੇ ਮੂਵੀ ਬਣਾਈ, ਉਹਨਾਂ ਮੋਰਚਿਆਂ ਦੇ ਵਿੱਚੋਂ ਇੱਕ ਖਾਸ ਮੋਰਚਾ ਗੁਰੂ ਕਾ ਬਾਗ ਜਿਹੜਾ, ਜਿਹਦਾ ਤੁਸੀਂ ਮੈਨੂੰ ਲੇਖ ਵੀ ਭੇਜਿਆ ਵੀ ਲੇਖ ਸ਼ਾਬਾਸ਼ ਉਸ ਲੇਖ ਲਿਖਣ ਵਾਲੇ ਦੇ, ਵੀ ਇੰਨਾ ਉਹਨੇ ਡਿਟੇਲ ਨਾਲ ਇੱਕ ਇੱਕ ਬੰਦਿਆਂ ਦਾ ਨਾਂ ਲਿਖਿਆ। ਤੇ ਮਤਲਬ ਇਹ ਕਿਸਮ ਦਾ ਦੇਖੋ, ਮਹੰਤ ਸੁੰਦਰ ਦਾਸ ਦਾ ਕੰਟਰੋਲ ਸੀਗਾ, ਉਦਾਸੀ ਸੰਤ ਸੀਗਾ ਉਹ।
ਤਾਂ ਜੀ ਅੱਜ ਆਪਾਂ ਗੁਰੂ ਕੇ ਬਾਗ ਦੇ ਮੋਰਚੇ ਦੀ ਗੱਲ ਕਰ ਰਹੇ ਨਾ।
ਹਾਂ ਉਹੀ ਉਹੀ
ਅੱਜ 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 ਉਹਦਾ ਦਿਹਾੜਾ ਆ, ਮਤਲਬ ਆਪਾਂ ਮਨਾ ਰਹੇ ਆ
ਦਿਹਾੜਾ। ਮਤਲਬ ਵੀ ਇਸ ਦਿਨ ਦੁਨੀਆ ਭਰ ਨੂੰ ਪਤਾ ਲੱਗਿਆ ਵੀ ਸ਼ਾਂਤਮਈ ਮੋਰਚੇ ਕਿਵੇਂ ਚਲਾਏ ਜਾਂਦੇ ਆ, ਔਰ ਉਸ ਵੇਲੇ ਸਾਰੀ ਲੀਡਰਸ਼ਿਪ ਜਿਹੜੀ ਸੀ ਉਹ ਜੇਲ੍ਹਾਂ ਵਿੱਚ ਸਰਕਾਰ ਨੇ ਪਾਤੀ ਸੀ। ਕਿ ਗੱਲ ਕਿੱਥੋਂ ਚੱਲੀ ਪਈ ਹੈ, ਗੁਰੂ ਅੰਮ੍ਰਿਤਸਰ ਦੇ ਨਾਲ ਹੀ ਦੂਜਾ ਚੌਦਾਂ 15 ਮੀਲ ਤੇ ਪਿੰਡ ਘੁੱਕੇ ਵਾਲੀ ਹੈ, ਘੁੱਕਾ ਕੋਈ ਹੋਇਆ ਸੀ ਉਹਦੇ ਨਾਂ ਤੇ ਪਿੰਡ। ਗੁਰੂ ਅਰਜਨ ਸਾਹਿਬ ਇੱਥੇ ਗਏ ਤੇ ਰੱਕੜ ਰੋਡ ਜ਼ਮੀਨ ਸੀਗੀ, ਤੇ ਗੁਰੂ ਤੇਗ ਬਹਾਦਰ ਸਾਹਿਬ ਗਏ, ਉਹਨਾਂ ਨੇ ਬਾਗ ਲਵਾਇਆ, ਪਹਿਲਾਂ ਦਾ ਗੁਰੂ ਕੀ ਰੋਡ ਨਾਂ, ਫਿਰ ਇਹਦਾ ਨਾਂ ਗੁਰੂ ਕਾ ਬਾਗ ਹੋਇਆ। ਤੇ ਜਦੋਂ ਫਿਰ ਜਦੋਂ ਦੇਸ਼ ਦੇ ਜੱਟ ਸਰਦਾਰ ਹੋਏ ਘਰੋਂ ਘਰੀ, ਜਾਂ ਨਵੀਂ ਸਰਕਾਰ ਹੋਈ, ਜਦੋਂ 18ਵੀਂ ਸਦੀ ਦੇ ਦੂਜੇ ਅੱਧ ਦੇ ਦੌਰਾਨ ਫਿਰ ਸਿੱਖ ਸਰਦਾਰ ਹੰਨੇ ਹੰਨੇ ਜਿਹੜੀ ਸੀ ਸਰਕਾਰ ਮੀਰੀ ਬਣੀ, ਤੇ ਉਹਨਾਂ ਨੇ ਫਿਰ ਜ਼ਮੀਨਾਂ ਗੁਰਦੁਆਰਿਆਂ ਦੇ ਨਾਂ ਤੇ ਲਵਾਈਆਂ, ਤੇ ਇਹਨਾਂ ਦੀ ਸਾਂਭ ਸੰਭਾਲ ਲਈ ਜਿਹੜੇ ਸੀ ਉਦਾਸੀ ਸਾਧੂ ਜਿਹੜੇ ਬੜਾ ਕਾਸ਼ੀ ਤੋਂ ਕੋਈ ਪੜ੍ਹ ਕੇ ਆਇਆ ਨਿਰਮਲੇ, ਉਹਨਾਂ ਦਾ ਪ੍ਰਬੰਧ ਹੁੰਦਾ ਸੀ। ਇੱਥੇ ਦਾ ਮਹੰਤ ਸੁੰਦਰਦਾਸ ਪ੍ਰਬੰਧ ਸੀ,
ਹਾਂਜੀ
ਪ੍ਰਬੰਧਕ ਸੀ। ਇਸ ਦੀਆਂ ਬੜੀਆਂ ਮਤਲਬ ਉਹਦੀਆਂ ਸੁਕਰ ਸਿੱਖੀ ਤੋਂ ਉਲਟ ਜਿਹੜੇ ਸੀ ਕੰਮਕਾਰ ਸੀਗੇ,
ਹਾਂਜੀ
ਤੇ ਕਰੈਕਟਰ ਦਾ ਵੀ ਠੀਕ ਨਹੀਂ ਸੀ। ਤੇ ਉਹਨੂੰ ਫਿਰ ਜਥੇਦਾਰ ਕਰਤਾਰ ਸਿੰਘ ਝੱਬਰ ਦੀ ਅਗਵਾਈ ਹੇਠਾਂ, ਝੱਬਰ ਦੇ 1920 ਦੇ ਅਕਤੂਬਰ ਵਿੱਚ ਹਰਿਮੰਦਰ ਸਾਹਿਬ ਦਾ ਪੁਜਾਰੀਆਂ ਤੋਂ ਕਬਜ਼ਾ ਵੀ ਕਰਤਾਰ ਸਿੰਘ ਝੱਬਰ ਦੀ ਅਗਵਾਈ ਹੇਠਾਂ ਲਿਆ ਗਿਆ ਸੀ। ਅਕਾਲ ਤਖ਼ਤ ਸਾਹਿਬ ਦਾ ਕਬਜ਼ਾ ਵੀ, ਨਨਕਾਣੇ ਸਾਹਿਬ ਦੀਆਂ ਚਾਬੀਆਂ ਕਸ਼ਮੀਰ ਆਪਣਾ ਕਿੰਗ ਕਮਿਸ਼ਨਰ ਨੇ ਲੈ ਲਈਆਂ ਸੀ, ਉਹਦੇ ਕੋਲ ਜ਼ਬਰਦਸਤੀ ਰਖਵਾਈਆਂ ਸੀ ਕਰਤਾਰ ਸਿੰਘ ਝੱਬਰ ਨੇ। ਪੰਜਾ ਸਿੰਘ ਦਾ ਕਬਜ਼ਾ ਵੀ ਇਹਨੇ ਲਿਆ ਸੀ, ਹੋਰ ਵੀ ਕਈ ਗੁਰਦੁਆਰੇ। ਮਤਲਬ ਇਹਨੇ ਕੱਲਾ ਨਹੀਂ, ਗੁਰੂ ਦੀ ਕਿਰਪਾ ਨਾਲ, ਗੁਰੂ ਦੀ ਸੰਗਤ ਤੇ ਨਾਲ ਅਗਵਾਈ ਇਸ ਬੰਦੇ ਨੇ ਕੀਤੀ ਹੈ
ਲੀਡਰ
ਪ੍ਰਚਾਰ।
ਤਾਂ ਜੀ ਇਹ ਝੱਬਰ ਪਾਕਿਸਤਾਨ ਦੇ ਵਿੱਚ ਇਲਾਕਾ ਹੈ ਨਾ?
ਪਾਕਿਸਤਾਨ ਚ ਪਿੰਡ ਆ, ਤੇ ਹੁਣ ਇਹਨਾਂ ਦਾ ਇਹਨਾਂ ਦਾ ਝੱਬਰ ਪਿੰਡ ਕੋਈ ਹਰਿਆਣੇ ਹਰਿਉਣੇ ਚ ਇੱਧਰ ਵੀ ਹੈਗਾ ਹੈ ਆਪਣੇ। ਉਹ ਫਿਰ ਕਰਤਾਰ ਸਿੰਘ ਇੱਥੇ ਹਰਿਆਣੇ ਚ ਉਹਨੂੰ ਜ਼ਮੀਨ ਮਿਲ ਗਈ ਨਾ, ਇੱਥੇ ਆ ਕੇ ਇੱਥੇ ਉਹਦੀ ਮੌਤ ਹੋਈ ਆ ਮੇਰੀ ਸੰਭਾਲ ਦੇ ਵਿੱਚ ਹੀ। ਅੱਗੇ ਚਲੀਏ ਆਪਾਂ, ਇਹ ਸੀ ਵੀ ਉਸ ਵੇਲੇ ਫਿਰ ਅਗਵਾਈ ਸਾਰੀ ਜਥੇਦਾਰ ਤੇਜਾ ਸਿੰਘ ਸਮੁੰਦਰੀ ਦੇ ਕੰਟਰੋਲ ਚ ਸੀ। ਉਹਨੇ ਐਸ ਅਕਾਲ ਤਖ਼ਤ ਸਾਹਿਬ ਤੋਂ ਜਥੇ ਜਿਹੜੇ ਭੇਜਣੇ, ਪਹਿਲਾਂ ਗੱਲ ਇਹ ਕਰ ਲਈਏ ਕਿ ਇਹਦਾ ਸੁੰਦਰ ਸਿੰਘ ਸੁੰਦਰਦਾਸ ਜਿਹੜਾ ਮਹੰਤ ਸੀਗਾ, ਇਹਨੂੰ ਜਾ ਕੇ ਜਦੋਂ ਇਹਨੇ ਸਮਝਾਇਆ, 500 ਦੇ ਕਰੀਬ ਸਿੰਘ ਗਏ ਕਰਤਾਰ ਸਿੰਘ ਝੱਬਰ ਦੀ ਅਗਵਾਈ ਹੇਠਾਂ, ਇਹਨਾਂ ਲਿਖਤੀ ਸਮਝੌਤਾ ਹੋਇਆ ਕਿ ਭਾਈ ਤੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਸੇਵਾ ਕਰ, ਗੁਰਮਤਿ ਦੇ ਅਨੁਸਾਰ ਚੱਲ, ਅੰਮ੍ਰਿਤ ਛਕ ਤੇ ਇੱਕ ਇਸਤਰੀ ਦੇ ਨਾਲ ਵਿਆਹ ਕਰਕੇ। ਵੀ ਅਕਾਲ ਤਖ਼ਤ ਸਾਹਿਬ ਆਇਆ, ਇਹਨੇ ਅੰਮ੍ਰਿਤ ਛਕ ਕੇ ਇਹਦਾ ਨਾਂ ਜੋਗਿੰਦਰ ਸਿੰਘ ਰੱਖਿਆ ਗਿਆ। ਇਸਤਰੀ ਕੋਈ ਇਸਤਰੀ ਸੀ, ਉਹਦਾ ਨਾਂ ਗਿਆਨ ਕੌਰ ਰੱਖ ਕੇ, ਤੇ ਇਹਨਾਂ ਦੇ ਨਾਂ ਵੀ ਇਹਨਾਂ ਨੂੰ ਦਿੱਤੇ ਗਏ ਤੇ ਸਮਝੌਤਾ ਵੀ ਹੋ ਗਿਆ, ਕੰਮ ਚੱਲਣ ਲੱਗ ਪਿਆ। ਪਰ ਇਹਨੇ ਅੰਦਰੋਂ ਫਿਰ ਬੇਈਮਾਨੀ, ਅਸਲ ਦੇ ਵਿੱਚ ਸਰਕਾਰ ਦੀ ਚੁੱਕ ਸੀ ਇਹਨੂੰ, ਸਰਕਾਰ ਜਿਹੜੀ ਸੀ ਉਹ ਅਕਾਲੀਆਂ ਨੂੰ ਕੋਈ ਨਾ ਕੋਈ ਬਹਾਨਾ ਬਣਾ ਕੇ ਸਬਕ ਸਿਖਾਉਣਾ ਚਾਹੁੰਦੀ ਸੀ। ਇਹਨੇ ਫਿਰ ਜਦੋਂ ਬੇਈਮਾਨੀਆਂ ਕੀਤੀਆਂ, ਫਿਰ ਸਿੰਘਾਂ ਨੇ ਜਾ ਕੇ ਇਹਨੂੰ ਦੁਬਾਰਾ ਕਿ ਭਾਈ ਹੁਣ ਤੈਨੂੰ ਇੱਥੇ ਵਿੱਚ ਰਿਹਾਇਸ਼ ਵੀ ਇਹਨੂੰ ਰੱਖੀ, ਵੀ ਜਿੱਥੇ ਤੂੰ ਰਹਿ ਰਿਹਾ ਵਾ ਗੁਰੂ ਕੇ ਬਾਗ ਗੁਰਦੁਆਰੇ, ਰਿਹਾਇਸ਼ ਵੀ ਇੱਥੇ ਰੱਖ ਤੇ ਤੇਰਾ ਗੁਜ਼ਾਰਾ ਵੀ ਸਾਰਾ ਚੱਲੂ। ਫਿਰ ਇਹਨੂੰ 120 ਰੁਪਈਏ ਵਜ਼ੀਫਾ ਗੁਜ਼ਾਰਾ, ਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੁਣ ਤੂੰ ਗੁਰਦੁਆਰੇ ਨਹੀਂ ਜਾਣਾ, ਸ਼ਹਿਰ ਦੇ ਵਿੱਚ ਜਿਹੜਾ ਸੀ ਉਹਨੂੰ ਦੇ ਦਿੱਤਾ ਥਾਂ ਰਹਿਣ ਵਾਸਤੇ। ਤੇ ਪਰ ਵਿੱਚੋਂ ਸਰਕਾਰ ਨੇ ਦਰਖਾਸਤ ਲੈ ਲਈ ਇੱਕ ਬੇਦੀ ਨਾਂ ਦੇ ਬੰਦੇ ਤੋਂ,
ਤੇ
ਮੇਰੀ ਜ਼ਮੀਨ ਦੇ ਵਿੱਚੋਂ ਲੱਕੜਾਂ ਵੱਢ ਰਹੇ ਨੇ ਸਿੱਖ ਗੁਰੂ ਕੇ ਲੰਗਰ ਵਾਸਤੇ। ਉਹ ਇਹੋ ਸੀਗਾ ਵੀ ਉਹ ਸਰਕਾਰ ਚਾਹੁੰਦੀ ਸੀ ਵੀ ਜਿਹੜੀਆਂ ਜ਼ਮੀਨਾਂ ਇਹ ਕਮੇਟੀਆਂ ਦੇ ਸਿੱਖਾਂ ਦੇ ਹੱਥ ਚ ਨਾ ਆਉਣ, ਇਹ ਮਹੰਤਾਂ ਦੇ ਰਹਿ ਜਾਣ। ਉਹ ਲੈ ਕੇ ਚਿੱਠੀ, ਮਿਸਟਰ ਡਨਟ ਸੀ ਉਸ ਵੇਲੇ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ, ਤੇ DSP ਜਿਹੜਾ ਸੀਗਾ ਉਹ BT ਸੀ, ਜਿਹੜਾ ਬੜਾ ਮਸ਼ਹੂਰ ਸਿੱਖ ਇਤਿਹਾਸ ਦੇ ਵਿੱਚ ਜ਼ਾਲਮ ਹੋਇਆ ਵਾ, ਉਹਨੂੰ ਫਿਰ ਬਾਅਦ ਦੇ ਵਿੱਚ ਵੀ ਸਿੰਘਾਂ ਨੇ ਸੋਧਿਆ, ਉਹ ਇੱਕ ਵੱਖਰਾ ਇਤਿਹਾਸ। ਤੇ ਉਹ ਤੋਂ ਦਰਖਾਸਤ ਲੈ ਲਈ ਵੀ ਮੇਰੀ, ਕਿਉਂਕਿ ਲੱਕੜਾਂ ਸੀਗੀਆਂ ਕਿੱਕਰਾਂ ਸੁੱਕੀਆਂ ਹੋਈਆਂ ਸੀ, ਤੇ ਗੁਰੂ ਕੇ ਲੰਗਰ ਵਾਸਤੇ ਸਿੱਖ ਵੱਢਣ ਗਏ, ਉਹ ਰਾਸ਼ਨ ਪਿੰਡਾਂ ਵਿੱਚੋਂ ਆਉਣ ਲੱਗ ਪਿਆ, ਸੰਗਤਾਂ ਦੀ ਆਵਾਜਾਈ ਬੜੀ ਹੋ ਗਈ, ਤੇ ਸੰਗਤਾਂ ਜਿੱਥੇ ਰਾਸ਼ਨ ਲਿਆ ਸੀ ਲੱਕੜਾਂ ਵੀ ਲਿਆ ਸਕਦੀਆਂ ਸੀ।
ਤਾਂ ਜੀ ਇਹ ਤਾਂ ਉਹ ਗੱਲ ਹੋ ਗਈ ਨਾ, ਜਿੱਦਾਂ ਅੱਜ ਕੱਲ੍ਹ ਸਿਆਸੀ ਤੌਰ ਤੇ ਕੋਈ ਵੀ ਪਾਰਟੀ ਆਉਂਦੀ ਆ, ਦੂਜਿਆਂ ਦੇ ਪਰਚੇ ਪਾਣੇ ਸ਼ੁਰੂ ਕਰ ਦਿੰਦੀ ਆ, ਉੱਤੇ ਪਰਚਾ ਪਾ ਦੇ, ਹੈਨਾ।
ਉਹ ਦਰਖਾਸਤ ਲੈ ਲਈ ਤੇ ਪੁਲਿਸ ਭੇਜ ਦਿੱਤੀ, ਉਹ 5 ਸਿੰਘ ਜਿਹੜੇ ਸੁੱਕੀਆਂ ਕਿੱਕਰਾਂ ਵੱਢਣ ਗਏ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। 50,000 ਰੁਪਇਆ ਉਹਨਾਂ ਦਿਨਾਂ ਵਿੱਚ ਜੁਰਮਾਨਾ ਤੇ 6-6 ਮਹੀਨੇ ਕੈਦ ਦੀ ਸਜ਼ਾ ਭੁਗਤੀ।
ਅੱਛਾ।
ਉਹ ਫਿਰ ਅਕਾਲ ਤਖ਼ਤ ਸਾਹਿਬ ਤੋਂ ਫਿਰ ਜਥੇਦਾਰ ਤੇਜਾ ਸਿੰਘ ਸਮੁੰਦਰੀ, ਇਹ ਬੜਾ ਬਹੁਤ ਕਾਬਲ ਜਥੇਦਾਰ, ਜਮਾਤਾਂ ਦੇ 4-5 ਹੀ ਪੜਿਆ ਸੀਗਾ। ਇਹਦਾ ਪਿਤਾ ਰਸਾਲਦਾਰ ਸੀ ਫੌਜ ਵਿੱਚ, ਅੰਗਰੇਜ਼ਾਂ ਦੀ ਫੌਜ, ਤੇ ਆਪ ਵੀ ਫੌਜ ਦੇ ਵਿੱਚ ਰਿਹਾ ਸੀ। ਤੇ ਉਹਦੀ ਅਗਵਾਈ ਹੇਠਾਂ ਫਿਰ ਅਕਾਲ ਤਖ਼ਤ ਸਾਹਿਬ ਤੋਂ ਜਥੇ ਜਿਹੜੇ ਸੀਗੇ ਇਹ ਜਾਂਦੇ ਰਹੇ ਸ਼ਾਂਤਮਈ ਰਹਿਣ ਦਾ ਪ੍ਰਣ ਕਰਕੇ।
ਅੱਛਾ।
ਤੇ ਇਹ ਇਹਨਾਂ ਨੂੰ ਫਿਰ ਫੜ ਕੇ ਗ੍ਰਿਫਤਾਰ ਕਰ ਲਿਆ ਜਾਂਦਾ ਸੀ। ਫਿਰ ਇਹ ਵੇਖਿਆ ਵੀ ਇਹਨਾਂ ਨੂੰ ਤੇ ਕੋਈ ਅਸਰ ਹੀ ਨਹੀਂ ਪੈਂਦਾ, ਫਿਰ ਉਹਨੇ ਫਿਰ ਪਠਾਨ ਪੁਲਿਸ ਸੰਮਾਂ ਵਾਲੀਆਂ ਡਾਂਗਾਂ ਦੇ ਕੇ ਫਿਰ ਇਹਨਾਂ ਨੂੰ ਕੁੱਟਣਾ ਸ਼ੁਰੂ ਕੀਤਾ। ਤੇ ਜਦੋਂ ਜ਼ਖਮੀ ਹੋਏ ਪੈਂਦੇ ਇਹ ਘੋੜਿਆਂ ਦੇ ਲਤਾੜਨਾ ਸ਼ੁਰੂ ਹੋਏ, ਸਾਨੂੰ ਅੱਖੀਂ ਵੇਖੇ ਇਹ ਪ੍ਰਸੰਗ। ਸਾਡੇ ਪਿੰਡ ਦੇ ਗ੍ਰੰਥੀ ਸਿੰਘ ਦੱਸ ਆਉਂਦੇ ਹੁੰਦੇ ਸੀ, ਜਿਹੜੇ ਉਸਦੇ ਵਿੱਚ ਫੌਜ ਦੇ ਵਿੱਚੋਂ ਉਹ ਇਸ ਮੋਰਚੇ ਦੇ ਵਿੱਚ ਗਏ ਸੀਗੇ, ਫੌਜ
ਅੱਛਾ
ਦੀ
ਜੀ,
ਨੌਕਰੀ ਛੱਡ ਕੇ 12 ਪੱਥਰ ਹੋ ਕੇ ਪਿੰਡ ਦੇ ਨੰਬਰਦਾਰ ਫੈਮਿਲੀ ਚੋਂ ਸੀਗੇ, ਉਹਨਾਂ ਦਾ ਛੋਟਾ ਵੱਡੇ ਭਰਾ ਸੀਗੇ ਨੰਬਰਦਾਰ ਦੇ। ਤੇ ਗੁਰਦੁਆਰਾ ਵੀ ਉਹਨਾਂ ਨੇ ਬਣਾਇਆ ਸੀ ਪਿੰਡ 'ਚ, ਭਾਈ ਵੀਰ ਸਿੰਘ ਉਹਨਾਂ ਦਾ ਨਾਂ ਸੀ, ਸਾਰੇ ਭਾਈ ਜੀ ਕਹਿੰਦੇ ਹੁੰਦੇ ਸੀ। ਰਹੋ ਵਿਚਾਰ, ਇਹ ਫਿਰ ਉਹਨੇ ਨਾ ਡਾਂਗਾਂ ਨਾਲ ਕੁੱਟਣੇ, ਇੰਨੇ ਜੋੜਾਂ ਤੇ ਡਾਂਗਾਂ ਮਾਰਨੀਆਂ। ਇੱਕ ਤਾਂ ਪ੍ਰਿਥੀਪਾਲ ਸਿੰਘ ਨਾਂ ਦਾ ਇਹੋ ਜਿਹਾ ਸਤਿਆਗ੍ਰਹੀ ਵੀ ਉਹ 7 ਵਾਰੀ ਉੱਠਿਆ ਡਾਂਗਾਂ ਖਾ ਕੇ, ਡਾਂਗਾਂ ਮਾਰ ਕੇ ਉਹਨੂੰ ਸੁੱਟ ਦੇਣਾ, ਉਹਨੇ ਫੇਰ ਉੱਠਣਾ, 8ਵੀਂ ਵਾਰੀ ਫੇਰ ਨਹੀਂ ਉੱਠ ਸਕਿਆ।
ਅੱਛਾ
ਤੇ ਫੇਰ ਜਾਣੇ ਐਂਬੂਲੈਂਸਾਂ ਹੁੰਦੀਆਂ ਸੀ ਉਹਨਾਂ ਨੂੰ ਜਾ ਕੇ, ਤੇ ਗੁਰੂ ਕੇ ਬਾਗ ਅੰਮ੍ਰਿਤਸਰ ਦੇ ਵਿੱਚ ਹਸਪਤਾਲ ਹੁੰਦਾ ਸੀ ਕਮੇਟੀ ਦਾ, ਤੇ ਹੁਣ ਬੜੇ ਵੱਡੇ ਪੈਮਾਨੇ ਤੇ ਹਸਪਤਾਲ ਹੈ ਗੁਰੂ ਰਾਮਦਾਸ ਹਸਪਤਾਲ, ਤੇ ਉੱਥੇ ਉਹਨਾਂ ਦਾ ਇਲਾਜ ਕਰਨਾ। ਉੱਥੇ ਫਿਰ ਕੁਝ ਦਿਨ ਉਹ ਵਿਚਾਰਾ ਰਿਹਾ, ਫਿਰ ਉਹ ਸ਼ਹੀਦੀ ਪਾ ਗਿਆ। ਤੋ ਇਸ ਤਰ੍ਹਾਂ ਇਹਨਾਂ ਬੜੀਆਂ ਗੁੱਝੀਆਂ ਵਾਰਾਂ ਬੀਟੀ ਦੇ ਜ਼ੁਲਮਾਂ ਦੇ ਹੇਠਾਂ, ਤੇ ਉਹਨਾਂ ਨੂੰ ਫਿਰ ਚੁੱਕਣ ਵੀ ਨਾ ਦੇਣਾ। ਉਹ ਬੜੇ ਵੱਡੇ ਵੱਡੇ ਕਾਂਗਰਸੀ ਲੀਡਰ ਵੀ, ਹੋਰ ਹਿੰਦੁਸਤਾਨ ਅਖਬਾਰ ਨਵੀਸ ਵੀ, ਜਿਵੇਂ ਪਹਿਲਾਂ ਜ਼ਿਕਰ ਕੀਤਾ ਮਿਸਟਰ ਵਰਗੀ ਨੇ ਆਣ ਕੇ ਮੂਵੀ ਬਣਾਈ ਅਮਰੀਕਾ ਤੋਂ ਆਇਆ ਸੀ, ਤੇ CF ਐਂਡਰਿਊ ਜਿਹੜਾ ਸੀ ਮਹਾਤਮਾ ਗਾਂਧੀ ਦਾ ਵੀ ਸਾਥੀ ਤੇ ਸਰਕਾਰ ਦੇ ਮਤਲਬ ਵਿਚਾਰ ਆਜ਼ਾਦ ਵਿਚਾਰਾਂ ਵਾਲਾ ਸੀ ਅੰਗਰੇਜ਼, ਉਹਨੇ ਉਹਦਾ ਬਿਆਨ ਆ ਵੀ ਅੱਜ ਮੇਰੀਆਂ ਅੱਖਾਂ ਦੇ ਸਾਹਮਣੇ ਮੈਂ ਸੈਂਕੜੇ ਹੀ ਕ੍ਰਾਈਸਟ ਸੂਲੀ ਚੜ੍ਹਦੇ ਵੇਖ ਰਿਹਾ, ਕਿਉਂਕਿ ਇੰਨਾ ਜ਼ੁਲਮ ਸਿੱਖਾਂ ਦੇ ਉੱਪਰ ਹੋ ਰਿਹਾ ਸੀਗਾ। ਅਖੀਰੀ ਫਿਰ ਕੁਝ ਮਹੀਨੇ ਮੋਰਚਾ ਚੱਲਦਾ ਰਿਹਾ, ਤੇ ਫਿਰ ਇਹ ਜਦੋਂ ਇੰਨੇ ਲੀਡਰ ਆ ਗਏ ਤੇ ਫਿਰ ਇਹਨਾਂ ਤੋਂ ਡਰਦਿਆਂ ਨੇ ਕਹਿ ਲਓ ਵੀ ਇਹਨਾਂ ਨੂੰ ਕਿਹਾ ਵੀ ਹੁਣ ਇਹਨਾਂ ਨੂੰ ਕੁੱਟਣਾ ਨਹੀਂ ਗਾ ਤੇ ਫੜ ਕੇ ਜੇਲ੍ਹ 'ਚ ਤੁਸੀਂ ਦੇ ਦਿਓ। ਤੇ ਅਖੀਰੀ ਫਿਰ ਆਖਰ ਸਰਕਾਰ ਵੀ ਵਿੱਚੋਂ ਆਪਣਾ ਵਕਾਰ ਕਾਇਮ ਰੱਖ ਕੇ ਨਿਕਲਣਾ ਚਾਹੁੰਦੀ ਸੀ, ਤੇ ਸਿੱਖ ਵੀ ਕੋਈ ਮੂਰਖ ਨਹੀਂ ਸੀ ਵੀ ਬਿਨਾਂ ਵਜ੍ਹਾ ਹੀ ਡਾਂਗਾਂ ਖਾਈ ਜਾਓ। ਇਹ ਫਿਰ ਵਿਚਕਾਰ ਕੱਢਿਆ ਸਰ ਗੰਗਾ ਰਾਮ, ਬੜਾ ਵੱਡਾ ਇੱਕ ਅਮੀਰ ਤੇ ਇੰਜੀਨੀਅਰ ਤੇ ਬੜਾ ਪ੍ਰਸਿੱਧ ਉਹਦੇ, ਬੜਾ ਬੜਾ ਉਹਦੇ ਲਾਹੌਰ ਦੇ, ਤੇ ਉਹ ਹੁਣ ਲਾਹੌਰ ਵਾਲੇ ਵੀ ਜਿੱਥੇ ਰਣਜੀਤ ਸਿੰਘ ਵਰਗਿਆਂ ਦੀਆਂ ਗੱਲਾਂ ਕਰਦੇ ਨੇ, ਮਹਾਰਾਜ ਰਣਜੀਤ ਸਿੰਘ। ਵੇਖੋ ਸਾਡੇ ਕਲਮਕਾਰ ਜਿਨ੍ਹਾਂ ਨੇ ਪੱਗਾਂ ਬੰਨੀਆਂ ਨਹੀਂ ਹੁੰਦੀਆਂ, ਪੱਗਾਂ ਚ ਸਿਰ ਤੁੰਨੇ ਹੋਏ ਹੁੰਦੇ ਆ, ਉਹ ਜਿਹੜਾ ਫੜਦਾ ਕੋਈ ਚਾਰ ਝਰੀਟਾਂ ਉਹ ਰਣਜੀਤ ਸਿੰਘ ਨੂੰ ਜਾ ਪੈਂਦਾ। ਉਹ ਮੁਸਲਮਾਨ ਜਿਨ੍ਹਾਂ ਤੋਂ ਖੋਹ ਕੇ ਉਹਨੇ ਰਾਜ ਬਣਾਇਆ ਸੀਗਾ, ਉਹਨੂੰ ਕਹਿੰਦੇ ਆ ਵੀ ਉਹ ਮਹਾਰਾਜਾ ਰਣਜੀਤ ਸਿੰਘ ਅਸਲੀ ਪੰਜਾਬੀ ਹਾਕਮ ਸੀਗਾ, ਹੋਰ ਕੋਈ ਪੰਜਾਬ ਦਾ ਹਾਕਮ ਪੰਜਾਬੀ ਹੋਇਆ ਨਹੀਂ, ਬਾਹਰੋਂ ਆਉਂਦੇ ਰਹੇ ਆ ਸੂਬੇਦਾਰ। ਤੇ ਉਹਨੂੰ ਕਹਿੰਦੇ ਨੇ ਵੀ ਇਹਦੇ ਨਾਲ ਦਾ ਕੋਈ ਹੁਕਮਰਾਨ ਹੋਰ ਬਰਾਬਰ ਹੋਇਆ ਹੀ ਨਹੀਂ। BBC ਵਾਲੇ ਕਹਿੰਦੇ ਨੇ ਸਾਡੇ ਸੇ ਕਹਿੰਦੇ ਉਹਨੇ ਇੰਨੇ ਕਿਉਂ ਨੇ ਵਿਆਹ, ਵੀ ਆਹ ਕਿਉਂ ਕਰਾ ਲਿਆ ਉਹਨੇ, ਆਹ ਕਿਉਂ ਕਰ ਲਿਆ ਉਹਨੇ, ਉਹ ਕਿਉਂ ਕਰ ਲਿਆ।
ਤਾਇਆ ਜੀ, ਤਾਇਆ ਜੀ,
ਆਪਣਾ ਰੂਹ ਪਰ ਪਾਣੀ ਤੇ ਨਿੰਦਿਆ ਜੇ ਗੰਗਾ ਨੀ। ਹਾਂਜੀ ਬੋਲੋ।
ਉਹ ਮੈਂ ਇਹ ਕਹਿਣਾ ਚਾਹੁੰਦਾ, ਟਿੱਪਣੀ ਕਰਨਾ ਚਾਹੁੰਦਾ ਹਾਂ ਕਿ ਗੱਲ ਹੁੰਦੀ ਹੈ ਜਿਹੜੀ ਆਪਾਂ ਸਵੇਰ ਦੀ ਇਹੀ ਕਰ ਰਹੇ ਹਾਂ, ਕੁਛ ਸੁਣੀਏ ਕੁਛ ਕਹੀਏ, ਠੀਕ ਹੈ। ਜਿਹੜੇ ਇਹ ਤੋਂ ਜਿਹੜੇ ਬੰਦੇ ਕੰਪੇਅਰ ਕਰਦੇ ਨੇ ਉਹਨਾਂ ਨੂੰ ਮਹਾਰਾਜਾ ਰਣਜੀਤ ਸਿੰਘ ਦਾ ਕੀ ਦਿਸਦਾ, ਸਾਡੇ ਜਿਹਨਾਂ ਦੀ ਤੁਸੀਂ ਗੱਲ ਕਰਦੇ ਆ ਪੱਗਾਂ 'ਚ ਸਿਰ ਫਸਾਏ ਹੋਏ ਨੇ, ਠੀਕ ਹੈ, ਉਹ ਜਿਹੜੇ ਲਿਖਾਰੀ ਨੇ ਸੋ ਕਾਲਡ, ਉਹਨਾਂ ਨੂੰ ਕੀ ਦਿਸਦਾ, ਇਹਨੇ ਜੀ ਇੰਨੇ ਵਿਆਹ ਕਰਾ ਲਏ, ਇਹ ਜੀ ਵਿੱਚ ਵਿੱਚ ਸ਼ਰਾਬ ਵੀ ਪੀ ਲੈਂਦਾ ਸੀਗਾ, ਉਹ ਜਿੰਨੇ ਕੁ ਵੀ ਐਬ ਉਹ ਮਨ ਘੜਤ ਵੀ ਵਿੱਚੋਂ ਵੱਧਦੇ ਜਾਂ ਉਹਨਾਂ ਨੂੰ ਜ਼ਿਆਦਾ ਲਾ ਕੇ ਕਰਦੇ। ਦੇਖੋ ਕੰਪਲੀਟ ਬੰਦਾ ਕੋਈ ਵੀ ਨਹੀਂ ਹੁੰਦਾ, ਅਸੀਂ ਵੀ ਨਹੀਂ ਹੈਗੇ, ਹੈ ਨਾ, ਠੀਕ ਹੈ।
ਉਹ ਗੁਰਦੁਆਰੇ ਦਾ ਗ੍ਰੰਥੀ ਨਹੀਂ ਸੀਗਾ, ਉਹ ਹਾਕਮ ਸੀਗਾ, ਬਾਦਸ਼ਾਹ ਸੀਗਾ।
ਉਹ ਉਹ ਇੱਦਾਂ ਵੀ ਜਿੱਦਾਂ ਦੀ ਐਨਕ ਲਾਈ ਹੋਵੇ ਉੱਦਾਂ ਦਾ ਹੀ ਮੋਹਰੇ ਦਿਖਾਈ ਦੇਣਾ ਹੈ ਬੰਦਿਆਂ ਨੂੰ, ਇਹਨਾਂ ਨੂੰ ਉਹ ਚੀਜ਼ਾਂ ਦਿਖਾਈ ਦਿੰਦੀਆਂ, ਇਹ ਉਹ ਲੱਭਦੇ ਨੇ। ਹੁਣ ਤੁਸੀਂ ਮੇਰੇ ਕਹੇ ਤੇ ਐਨਕ ਲਾ ਦਿੱਤੀ, ਤੇ
ਤੁਹਾਡੀ ਤੁਹਾਡੀ ਐਨਕ ਵੇਖ ਕੇ ਮੈਨੂੰ ਚੇਤਾ ਆ ਗਿਆ, ਮੈਂ ਵੀ ਲਾਈ ਹੋਈ ਆ।
ਚਲੋ ਏਦਾਂ ਕਰਦੇ ਹਾਂ, ਆਪਾਂ ਇੱਕੋ ਐਨਕ ਨਾਲ ਸਾਰ ਲੈਣਾ ਦੋਨਾਂ ਨੇ, ਤੇ ਕੋਈ ਚੱਕਰ ਨਹੀਂ, ਤੁਹਾਡੇ ਤੇ ਮੈਂ ਦੇਖੀ ਜਾਂਦਾ, ਹੈ ਨਾ। ਤੇ ਉਹ ਉਹ ਪਤਾ ਕੀ ਹੈ, ਹੁਣ ਇਹ ਜਿਹੜੇ ਰਾਈਟਰ ਨੇ, ਇਹ ਜਿਹੜੇ ਲਿਖਾਰੀ ਨੇ, ਹੈ ਨਾ, ਇਹਨਾਂ ਨੂੰ ਪਿੱਛੋਂ ਪੈਸੇ ਦਿੱਤੇ ਜਾਂਦੇ ਨੇ, ਅਵਾਰਡਾਂ ਦੇ ਥਰੂ ਦਿੱਤੇ ਜਾਂਦੇ, ਇਹਨਾਂ ਤੋਂ ਇਹ ਸਾਹਿਤ ਲਿਖਵਾਇਆ ਜਾਂਦਾ ਆ, ਹੈ, ਉਹ ਸਿੱਖਾਂ ਦੇ ਹੀਰੋਜ਼ ਨੂੰ ਖਰਾਬ ਕਰਨ ਦਾ ਜਾਂ ਉਹਨਾਂ ਨੂੰ ਖੋਣਾ ਜਾਂ ਉਹਨਾਂ ਨੂੰ ਦਾਗੀ ਕਰਨ ਦਾ। ਹੁਣ ਇਹ ਤਾਂ ਹੈਗੀ ਵੀ ਜਿੱਦਾਂ ਕਹਿੰਦੇ ਗੰਦਗੀ ਕੇ ਕੀੜੇ ਕੋ, ਗੰਦਗੀ ਕੇ ਕੀੜੇ ਹੀ ਦਿਖਾਈ ਦੇਤੇ ਹੈ। ਠੀਕ ਹੈ,
ਸਿੱਖ ਇਤਿਹਾਸ ਵਿੱਚ ਵੀ ਜੇ ਦਿੱਲੀ ਨੂੰ ਜਿੱਤ ਕੇ ਤੇ ਵਾਪਸ ਆ ਜਾਂਦੇ ਨੇ। ਬੰਦਾ ਸਿੰਘ ਬਹਾਦਰ ਉਹ ਹੋਇਆ ਵੀ ਜਿਹਨੇ ਅਸਲੀ ਪ੍ਰੈਕਟੀਕਲੀ ਸਮਾਜਵਾਦ ਜਿਹੜਾ ਸੀ ਉਹ
ਕੀਤਾ,
ਪੰਜਾਬ ਦੇ ਵਿੱਚ ਲੈ ਲਿਆ। ਹਾਂਜੀ
ਹਾਂ, ਰਿਫੋਰਮ, ਲੈਂਡ ਰਿਫੋਰਮਸ ਕੀਤੀਆਂ। ਤਾਂ ਜੀ ਹੁਣ ਮੈਂ ਸੋਰੀ, ਮੈਂ ਤੁਹਾਡੀ ਗੱਲ ਗੱਲ ਮੈਂ ਆਪਣੀ ਪੂਰੀ ਕਰ ਲਾਂ ਕਿ ਉੱਧਰ ਦੇਖੋ ਜਿਹੜੇ ਬ੍ਰਿਟਿਸ਼ ਕੰਪੇਅਰ ਕਰ ਰਹੇ ਨੇ ਜਾਂ ਹੋਰ, ਉਹ ਰਾਜੇ ਰਾਜਿਆਂ ਨਾਲ ਕੰਪੇਅਰ ਕਰ ਰਹੇ ਆ ਬਈ ਇਹ ਰਾਜਾ ਹੋਇਆ, ਉਹ ਰਾਜਿਆਂ ਦੇ ਕੰਪੈਰੀਜ਼ਨ ਕਰ ਰਹੇ ਆ,
ਉਹ ਧਰਮ ਪ੍ਰਚਾਰਕਾਂ ਦਾ ਨਹੀਂ ਕਰ ਰਹੇ, ਸਾਧੂਆਂ ਦਾ ਨਹੀਂ ਕੰਪੇਅਰ ਕਰ ਰਹੇ।
ਹਾਂ, ਉਹ ਉਹਨਾਂ ਨੂੰ ਕੰਪੇਅਰ ਕਰ ਰਹੇ ਕਿ ਇਸ ਰਾਜ ਨੇ ਕੀ ਦਿੱਤਾ। ਹੁਣ ਜਿਹੜੇ ਇਸਲਾਮ ਦੇ ਵਿੱਚ ਵੀ ਆ ਜਾ, ਪਾਕਿਸਤਾਨ ਦੇ ਵਿੱਚ ਵੀ ਅਸੀਂ ਜਾ ਕੇ ਆਏ ਹਾਂ, ਉੱਥੇ ਵਿਚਰਦੇ ਹਾਂ, ਲੋਕਾਂ ਨਾਲ ਹੈ ਨਾ ਗੱਲਬਾਤ ਕਰਦੇ ਹਾਂ। ਹੁਣ ਉਹ ਜਿਹੜੇ ਨੇ ਵਾਕਈ ਇਹ ਗੱਲ ਕਰ ਰਹੇ ਨੇ ਕਿ ਮਹਾਰਾਜਾ ਰਣਜੀਤ ਸਿੰਘ ਆਪਣਾ, ਉਹ ਬਾਕੀਆਂ ਨੂੰ ਵੀ ਲਾਹਨਤਾਂ ਪਾ ਰਹੇ ਨੇ ਜਿਹਨਾਂ ਨੂੰ ਉਹਨਾਂ ਦੇ ਇਤਿਹਾਸ ਦਾ ਨਹੀਂ ਪਤਾ। ਉਹ ਤੁਸੀਂ ਕਹਿੰਦਾ ਉਹ ਅਰਬੀ ਜਿਨ੍ਹਾਂ ਨੇ ਸਾਡੀਆਂ ਧੀਆਂ ਭੈਣਾਂ ਚੁੱਕੀਆਂ ਗਜਨੀ ਦੇ ਬਾਜ਼ਾਰਾਂ ਦੇ ਵਿੱਚ, ਉਹ ਵੇਚੀਆਂ, ਉਹਨਾਂ ਦੇ ਨਾਂ 'ਤੇ ਤੁਸੀਂ ਸ਼ਹਿਰ ਰੱਖੇ ਹੋ ਹੈ, ਮਿਜ਼ਾਈਲਾਂ ਦੇ ਨਾਂ ਰੱਖੇ ਹੋ ਹੈ, ਹੈ ਨਾ, ਬਾਬਰ ਜੀ ਆ ਗੌਰੀ ਮਿਜ਼ਾਈਲ ਆ ਗਏ, ਇਹਨਾਂ ਨੇ ਤਾਂ ਲੁੱਟ ਖੋਹ ਕੀਤੀ ਸੀ। ਪਰ ਉਹ ਹੁਣ ਉਹ ਵਾਪਸ ਉਹਨਾਂ ਨੂੰ ਪਤਾ ਲੱਗਦਾ ਜਦੋਂ ਹੁਣ ਇੰਟਰਨੈੱਟ ਆ ਗਿਆ, ਸੋਸ਼ਲ ਮੀਡੀਆ ਆ ਗਿਆ, ਕਿਤਾਬਾਂ ਅਵੇਲੇਬਲ ਹੋਣ ਲੱਗ ਪਈਆਂ, ਆਹ ਪ੍ਰੋਗਰਾਮ ਆਉਣ ਜਾਣ ਲੱਗ ਗਏ, ਹੁਣ ਉਹਨਾਂ ਨੂੰ ਪਤਾ ਲੱਗਣ ਲੱਗ ਗਿਆ ਪਰ ਭਾਈ ਸਾਡੇ ਕੋਲ ਕੀ ਹੈ ਕੀ ਨਹੀਂ ਹੈਗਾ। ਅਤੇ ਨਾਲ ਦੀ ਨਾਲ ਤਾਇਆ ਜੀ ਆਪਾਂ ਗੁਰੂ ਕੇ ਬਾਗ ਦੇ ਮੋਰਚੇ ਦੀ ਆਪਾਂ ਗੱਲਬਾਤ ਜਾਰੀ ਰੱਖਣੀ ਹੈ, ਕੁਛ ਸੁਨੇਹੇ ਨੇ ਆਪਾਂ ਨਾਲ ਨਾਲ ਲੈਣੇ ਕਿਉਂਕਿ ਟਿੱਪਣੀਆਂ ਆ ਰਹੀਆਂ ਨੇ।
ਪਰ ਤੁਸੀਂ ਨਾ ਮੇਰੇ ਡਾਕਾ ਡਾਕਾ ਮਾਰਦੇ ਹੋ ਮੇਰੇ ਹੱਕਾਂ ਤੇ, ਤੇ ਤੁਸੀਂ ਮੇਰਾ ਟਾਈਮ ਗਿਣਤੀ ਮਿੰਟ
ਨਹੀਂ ਹੁੰਦਾ। ਨਹੀਂ ਨਹੀਂ, ਮੈਂ 5 ਮਿੰਟ ਮੈਂ ਜਿਹੜਾ ਮਾਰਿਆ ਡਾਕਾ ਵਧਾ ਦੇਵਾਂਗੇ, ਕੋਈ ਚੱਕਰ ਨਹੀਂ ਤਾਇਆ ਜੀ।
ਨਹੀਂ ਕੋਈ ਗੱਲ ਨਹੀਂ, ਮੈਂ ਤੇ ਤੁਹਾਨੂੰ ਸਹਿਯੋਗ ਦੇਣ ਲਈ ਹਾਂ।
ਨਹੀਂ 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 ਨਹੀਂ, ਆਪਾਂ ਤੁਹਾਡੇ ਤੋਂ ਜਾਣਕਾਰੀ ਲੈਣੀ। ਪਰਮਜੀਤ ਰੰਧਾਵਾ ਜੀ ਹੁਣੀ ਕਹਿੰਦੇ ਨੇ, ਕਹਿੰਦੇ ਵੀ ਗਿਆਨੀ ਸੰਤੋਖ ਸਿੰਘ ਜੀ ਜੀ ਤੇਜਸ ਸਿੰਘ ਸਮੁੰਦਰੀ ਬਾਰੇ ਗੱਲ ਕਰ ਰਿਹਾ, ਪ੍ਰਣਾਮ ਉਹਨਾਂ ਦੀ ਲੀਡਰਸ਼ਿਪ ਨੂੰ।
ਪਿਤਾ ਜੀ ਸਨ,
ਹਾਂਜੀ
ਸਮੁੰਦਰੀ ਉਹਨਾਂ ਦੇ ਪਿਤਾ ਜੀ ਸਨ, ਉਹਨਾਂ ਦੇ ਵੱਡੇ ਪੁੱਤਰ ਸਾਹਿਬ ਸਿੰਘ ਸੀਗੇ। ਉਹ ਦੇਖੋ ਸੰਨ 47 ਚ ਉੱਜੜ ਕੇ ਲੋਕੀ ਆਏ ਸੀ, ਇਹ ਵੀ ਉਧਰੋਂ ਆਏ ਲਾਇਲਪੁਰ ਚੋਂ, ਉੱਥੇ ਇਹਨਾਂ ਦੇ 5 ਮੁਰੱਬੇ ਇਹਨਾਂ ਦੇ ਪਿਤਾ ਨੂੰ ਇਨਾਮ ਸੀਗਾ, ਰਸਾਲਦਾਰ ਇਹਨਾਂ ਦੇ ਪਿਤਾ ਸੀਗੇ ਤੇਜਾ ਸਿੰਘ ਜੀ। ਤੇ ਉਸ ਵੇਲੇ ਸਾਹਿਬ ਸਿੰਘ ਹੋਰਾਂ ਨੇ ਆਣ ਕੇ ਪੰਥ ਨੂੰ, ਅਕਾਲੀ ਦਲ ਨੂੰ ਉੱਥੋਂ ਉੱਜੜ ਕੇ ਆਣ ਕੇ 5 ਲੱਖ ਰੁਪਈਆ ਦਿੱਤਾ ਸੀਗਾ 1947 ਦੇ ਵਿੱਚ, ਕਿ ਆਹ ਪੰਥ ਦਾ ਪੈਸਾ ਮੋਰਚਿਆਂ ਦੇ ਵੇਲੇ ਸਾਡੇ ਘਰ ਦੇ ਵਿੱਚ ਸੀਗਾ, ਤੇ ਇਹ ਉਸ ਵੇਲੇ ਕੰਮ ਖਰਚ ਨਹੀਂ ਕੀਤਾ ਜਾ ਸਕਿਆ, ਤੇ ਆ ਲਓ ਇਹੋ ਜਿਹਾ ਇਮਾਨਦਾਰ ਪਰਿਵਾਰ ਸੀ। ਉਹਦਾ ਪੋਤਰਾ ਆਪਣਾ ਮੈਨੂੰ ਨਾਂ ਨਹੀਂ ਹੁਣ ਚੇਤੇ ਆਉਣਾ, ਸੰਧੂ, ਸੰਧੂ ਦੇ ਨਾਂ ਨਾਲ ਆਪਣਾ ਅਮਰੀਕਾ ਦੇ ਵਿੱਚ ਹਿੰਦੁਸਤਾਨ ਦਾ
ਦੱਸਿਆ ਉਹਨਾਂ ਨੇ, ਕਹਿੰਦੇ ਉਹ ਡਿਪਲੋਮੈਟ ਸੀ ਅਮਰੀਕਾ ਦੇ ਵਿੱਚ, ਤੇ
ਅਮਰੀਕਾ ਦੇ ਵਿੱਚ ਅੰਬੈਸਡਰ ਸੀ,
ਅੰਬੈਸਡਰ ਸੀ। ਤੇ ਇੱਕ 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 ਮੈਸੇਜ ਉਹਨਾਂ ਨੇ ਹੋਰ ਪਾਇਆ, ਕਹਿੰਦੇ ਗੰਗਾ ਰਾਮ ਜੀ ਬਹੁਤ ਉੱਚ ਕੋਟੀ ਦੇ ਇੰਟੈਗਰਿਟੀ ਵਾਲੇ ਬੰਦੇ ਸਨ, ਤੇ ਉਹਨਾਂ ਨੇ ਆਪਣਾ ਪੈਸਾ ਪੰਜਾਬੀ ਲੋਕਾਂ ਦੇ ਫਾਇਦੇ ਵਾਸਤੇ ਵਰਤਦੇ, ਤੇ ਅੱਜ ਵੀ ਉਹਨਾਂ ਦੇ ਨਾਂ ਤੇ ਲਾਹੌਰ ਵਿੱਚ ਹਸਪਤਾਲ ਹੈ। ਚੰਗੇ ਇਨਸਾਨ ਹੋਣਾ ਬਹੁਤ ਜ਼ਰੂਰੀ ਗੱਲ। ਤੇ ਆਪਾਂ ਹੋਰ ਹੋਰ ਵੀ ਆਪਾਂ ਸੁਨੇਹੇ ਲੈ ਲਈਏ, ਉਸ ਤੋਂ ਬਾਅਦ ਆਪਾਂ ਜਾਣਕਾਰੀ ਜਾਰੀ ਰੱਖਾਂਗੇ।
ਨਹੀਂ ਨਹੀਂ, ਆਹ ਕਰ ਲਈਏ ਨਾ ਗੰਗਾ ਰਾਮ ਵਾਲੀ ਕਹਾਣੀ।
ਹਾਂਜੀ ਹਾਂਜੀ ਹਾਂਜੀ, ਕੈਰੀ ਓਨ। ਹਾਂਜੀ,
ਸਰ ਗੰਗਾ ਰਾਮ ਜਿਹੜਾ ਸੀਗਾ ਉਹਨੇ ਫਿਰ ਵਿੱਚ ਪਾ ਕੇ,
ਅੱਛਾ,
ਤੇ ਸਰਕਾਰ ਨੂੰ ਲਿਖ ਦਿੱਤਾ, ਉਹਨੇ ਕਾਗਜ਼ਾਂ ਗੱਲਾਂ ਬਾਤਾਂ ਹੀ ਕਾਗਜ਼ਾਂ ਚ ਹੀ ਵੀ ਮੈਂ ਜ਼ਮੀਨ ਜਿਹੜੀ ਹੈ ਇਹ ਮੈਂ ਲੈ ਲਈ ਹੋਈ ਹੈ, ਤੇ ਮੈਨੂੰ ਹੁਣ ਪੁਲਿਸ ਦੀ ਕੋਈ ਲੋੜ ਨਹੀਂ ਗੀ, ਤੇ ਆਪਣੀ ਪੁਲਿਸ ਜਿਹੜੀ ਉਹ ਵਾਪਸ ਚਲੀ ਜਾਵੇ। ਸੋ ਪੁਲਿਸ ਉੱਥੋਂ ਵਾਪਸ ਚਲੀ ਗਈ, ਸਿੰਘ ਜੈਕਾਰੇ ਛੱਡ ਦੇ ਇਹਨਾਂ ਨੇ ਸਾਰਾ ਕੁਝ, ਜ਼ਮੀਨ ਤੇ ਗੁਰਦੁਆਰੇ ਤੇ ਵੀ ਇਹਨਾਂ ਦਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਿਹੜਾ ਸੀਗਾ ਉਹ ਕੰਟਰੋਲ ਗਿਆ, ਇਹਨਾਂ ਨੇ ਉੱਥੋਂ ਦੀ ਲੋਕਲ ਕਮੇਟੀ ਬਣਾ ਦਿੱਤੀ।
ਅੱਛਾ,
ਤੇ ਇਸ ਤਰ੍ਹਾਂ ਇਹ ਮੋਰਚਾ ਜਿਹੜਾ ਸੀ, ਮਤਲਬ ਇਹ ਦੁਨੀਆਂ ਦੇ ਵਿੱਚ ਇੱਕ ਕਿਸਮ ਦਾ ਜਹਿਦਰ ਤੇਜਾ ਸਿੰਘ ਸਮੁੰਦਰੀ ਦੀ ਅਗਵਾਈ ਹੇਠਾਂ ਸੁਚੱਜਦਾ ਨਾਲ ਚੱਲਿਆ, ਤੇ ਸਿੱਖਾਂ ਦੀਆਂ ਕੁਰਬਾਨੀਆਂ ਦੇਖੋ ਨਾ ਵੀ 8-8 ਵਾਰੀ ਡਾਂਗਾਂ ਖਾ ਕੇ ਬੇਹੋਸ਼ ਹੋ ਕੇ ਡੇ ਕੇ ਫੇਰ ਖਾਣ ਲਈ ਉੱਠ ਖਲੋਂਦਾ ਬੰਦਾ ਔਰ ਹੱਥ ਨਹੀਂ ਉਠਾਉਣਾ ਅੱਗਿਓਂ।
ਉਹ ਹੈਗੇ ਆ ਮੂਵੀ ਦੇ ਪਏ ਆ, ਪਰ ਜੇ ਤੁਸੀਂ ਆਰਟੀਕਲ 2-3 ਬਹੁਤ ਆਲਾ ਦਰਜੇ ਦੇ ਜਿਹੜੇ ਗਿਆਨੀ ਜੀ ਰੈਫਰ ਕਰ ਰਹੇ ਨੇ, ਇਹ ਸਿੱਖ ਆਰਕਾਈਵ .org ਵੈਬਸਾਈਟ ਹੈ ਜੀ, ਉਹਦੇ 'ਤੇ ਨਾ ਕੈਲੰਡਰ ਲੱਗਾ ਹੋਇਆ, ਉੱਥੇ ਕਲਿੱਕ ਕਰਕੇ ਫਰੰਟ ਪੇਜ 'ਤੇ ਤੁਸੀਂ ਪੜ੍ਹ ਸਕਦੇ ਹੋ ਬਹੁਤ ਡਿਟੇਲ ਦੇ ਵਿੱਚ। ਅਤੇ
ਇਹ ਲਿਖਿਆ ਫਲਾਨਾ,
ਤੇ ਇਹ ਨਾ ਜਿਹੜਾ ਸਿੱਖ ਆਰਕਾਈਵਜ਼ ਦਾ ਤਾਇਆ ਜੀ, ਇਹ ਆਪਣਾ ਬਹੁਤ ਪੁਰਾਣਾ ਪ੍ਰੋਜੈਕਟ ਹੈ। ਹੁਣ
ਇਹ ਤੁਸੀਂ ਚਲਾਇਆ ਹੈ ਨਾ?
ਡਾਕਟਰ ਸਾਹਿਬ ਬਾਬਤ ਰੰਧਾਵਾ ਹੁਣੀ ਅਸੀਂ ਸਾਰਿਆਂ ਨੇ ਰਲ ਕੇ ਨਾ ਇੱਕ ਗੁਰਦੁਆਰਿਆਂ ਨੇ ਵੀ
ਮੈਨੂੰ ਪਤਾ ਹੀ ਨਹੀਂ, ਮੈਂ ਵੇਖਿਆ ਨਹੀਂ ਇਹ ਸਿੱਖ ਆਰਕਾਈਵਜ਼।
ਹਾਂਜੀ, ਇਹਦੇ 'ਚ ਅੱਜ ਦੀ ਤਰੀਕ 'ਚ 1800 ਦੇ ਕਰੀਬ ਆਰਟੀਕਲ ਹੈ, ਪਰ 3500 ਆਰਟੀਕਲ ਜਿਹੜੇ ਅਗਲੇ ਇਸ ਮਹੀਨੇ ਦੇ ਐਂਡ ਤੱਕ ਹੋ ਜਾਣਗੇ। ਅਤੇ ਅਸੀਂ ਸਾਡੇ ਕੋਲ ਵੈਸੇ 40,000 ਆਰਟੀਕਲ ਪਿਆ ਆ, ਅਤੇ
ਭਲੇ ਭਲੇ,
ਇਹ ਇਹ ਆਉਣ ਵਾਲੇ ਕਈ ਸਾਲਾਂ ਦੇ ਵਿੱਚ ਇੱਥੋਂ ਤੱਕ ਪਹੁੰਚੇ, ਮਤਲਬ ਇੱਕ ਬਹੁਤ ਵੱਡਾ ਖਜ਼ਾਨਾ ਆ। ਸੋ ਅਗਰ ਤੁਸੀਂ ਗੁਰੂ ਕੇ ਬਾਗ ਦੇ ਬਾਰੇ, ਮੋਰਚੇ ਬਾਰੇ, ਅੱਜ ਜਿਹੜਾ ਆਪਾਂ ਗੱਲ ਕਰ ਰਹੇ ਹਾਂ, ਅੱਜ ਦਿਨ ਵੀ ਆ, ਉਹਦੇ ਬਾਰੇ ਜਾਣਨਾ ਪੜ੍ਹਨਾ ਡਿਟੇਲ 'ਚ ਚਾਹੁੰਦੇ ਹਾਂ ਨਾ, ਅਤੇ ਸਿੱਖ ਆਰਕਾਈਵਜ਼ ਡੋਟ ਓਰਜ 'ਤੇ ਜਾਓ, ਉੱਥੇ ਪਏ ਨੇ, ਉੱਥੇ ਆਪਣਾ ਯੂਜ਼ਰ ਬਣਾਓ, ਉੱਥੇ ਵਰਕ ਸਪੇਸ ਹੈ, ਬੁੱਕ ਮਾਰਕ ਕਰੋ, ਸਟੱਡੀ ਕਰੋ, ਬਹੁਤ ਕੁਛ ਹੈ ਉਹਦੇ ਵਿੱਚ। ਅਤੇ ਤਾਇਆ ਜੀ,
ਇੱਕ ਮਿੰਟ, ਮੈਂ ਸਗੋਂ ਸੋਚ ਰਿਹਾ ਵੀ ਮੈਂ ਤੁਹਾਨੂੰ ਕਹੂੰਗਾ ਵੀ ਇਹ ਆਰਟੀਕਲ ਜਿਹੜਾ ਫੇਸਬੁੱਕ ਤੇ ਪਾ ਦਿਓ, ਤੇ ਤੁਸੀਂ ਆਲਰੇਡੀ ਆਰਕਾਈਵਸ ਦੇ ਵਿੱਚ ਪਾਇਆ ਹੋਇਆ।
ਪਾਇਆ ਹੋਇਆ ਤੁਸੀਂ ਆਪਾਂ ਸ਼ੇਅਰ ਕਰ ਦਾਂਗੇ। ਤੇ ਹਾਂਜੀ,
ਸ਼ੇਅਰ ਕਰ ਦਿਓ, ਤੇ ਮੈਨੂੰ ਮੈਨੂੰ ਵੀ ਉਹਦੀ ਸਾਈਟ ਭੇਜ ਦਿਓ ਵੀ ਮੈਨੂੰ ਇਹ ਲੱਭਣਾ ਲੱਭਣਾ ਨਹੀਂ ਆਉਂਦਾ।
ਠੀਕ ਹੈ
ਤੇ
ਜੀ,
ਤੁਹਾਡੇ ਵਰਗੇ ਜਿਹੜੇ ਭਤੀਜੇ ਆ ਨਾ, ਉਹ ਅੰਦਾਜ਼ਾ ਲਾ ਲੈਂਦੇ ਵੀ ਸਾਡਾ ਤਾਇਆ ਸਭ ਕੁਝ ਜਾਣਦਾ ਹੈ। ਅਜੇ ਤੁਹਾਨੂੰ ਪਤਾ ਲੱਗੇ ਵੀ ਮੈਂ ਜਾਣਦਾ ਹੀ ਕੁਝ ਨਹੀਂ।
ਤਾਇਆ ਜੀ, ਮਾੜੀ ਜਿਹੀ ਸੰਖੇਪ ਦੇ ਵਿੱਚ ਸਾਰਾਂਸ਼ ਕੱਢ ਦਿਓ, ਜਾਣੀ ਕਿ ਸਮਰੀ ਕਰ ਦਿਓ ਕਿ ਜਿਹੜਾ ਗੁਰੂ ਕਾ ਬਾਗ ਮੋਰਚਾ ਲੱਗਿਆ ਉਹਦੇ ਵਿੱਚੋਂ ਫਿਰ ਆਊਟਪੁੱਟ ਕੀ ਨਿਕਲੀ, ਮਤਲਬ ਕੀ ਉਹਦੇ
ਆਊਟਪੁੱਟ?
ਨਤੀਜੇ
ਗੁਰਦੁਆਰੇ ਦਾ ਕੰਟਰੋਲ ਜਿਹੜਾ ਸੀ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੱਜ, ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸੀ ਇਹ ਅਕਤੂਬਰ ਤੋਂ ਮਤਲਬ ਸ਼ੁਰੂ ਹੋਇਆ ਤੇ ਨਵੰਬਰ ਦੇ ਵਿੱਚ ਇਹ ਵਜੂਦ ਵਿੱਚ ਆਈ। 175 ਮੈਂਬਰ, ਇਸ ਤੋਂ ਪਹਿਲਾਂ ਸਰਕਾਰ ਨੇ ਕਮੇਟੀ 36 ਮੈਂਬਰਾਂ ਦੀ ਬਣਾਤੀ ਸੀ, ਉਹ ਵੀ ਵਿੱਚ ਲੈ ਲਏ ਤਾਂ ਕਿ ਝਗੜਾ ਨਾ ਹੋ ਜਾਵੇ ਸਰਕਾਰ ਨਾਲ। ਤੇ ਫਿਰ ਸ਼੍ਰੋਮਣੀ ਕਮੇਟੀ ਦੀ ਗੁਰਦੁਆਰਿਆਂ ਦਾ ਪ੍ਰਬੰਧ ਲੈਣ ਲਈ ਸਹਾਇਤਾ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਬਣਿਆ 14 ਦਸੰਬਰ 1920 ਨੂੰ। ਤੇ ਇਹਨੇ ਫਿਰ 5 ਸਾਲ ਮਤਲਬ 1920 ਤੋਂ ਲੈ ਕੇ 1925 ਤੱਕ 5 ਸਾਲ ਅਕਾਲੀ ਦਲ ਦੀ ਅਗਵਾਈ ਹੇਠਾਂ ਸਿੱਖ ਕੌਮਾਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ, ਇੰਨੀਆਂ ਸ਼ਹੀਦੀਆਂ, 500 ਨਾ ਆਪਣਾ ਕਾਮਰੇਡਾਂ ਨੇ, ਇੱਕ ਲਿਖੋ ਕਮਿਊਨਿਸਟ ਪਾਰਟੀ ਆਫ ਇੰਡੀਆ ਨੇ, ਇੱਕ ਸੋਹਣ ਸਿੰਘ ਜੋਸ਼ ਆਪਣੇ ਵਿਦਵਾਨ ਕੋਲੋਂ, ਜ਼ਿਲ੍ਹਾ ਅੰਮ੍ਰਿਤਸਰ ਦਾ ਸੀ ਇਹ ਵੀ, ਉਹਦੇ ਕੋਲ ਲਿਖਵਾਇਆ ਹੈ ਅਕਾਲੀ ਮੋਰਚਿਆਂ ਦਾ ਇਤਿਹਾਸ। ਬੜੀ ਅਥੈਂਟਿਕ ਕਿਤਾਬ ਹੈ ਉਹ ਵੀ, ਭਾਵੇਂ ਕਾਮਰੇਡਾਂ ਨੇ ਛਪਾਈ ਹੈ। ਤੇ ਉਹਦੇ ਵਿੱਚ ਲਿਖਿਆ ਵੀ 500 ਸ਼ਹੀਦੀਆਂ ਪਾਈਆਂ, ਕਿੰਨੇ ਜੁਰਮਾਨੇ ਭਰੇ, ਕਿੰਨੀਆਂ ਜਾਇਦਾਦਾਂ ਕੁਰ ਕਰਵਾਈਆਂ, ਕਿੰਨੀਆਂ ਨੌਕਰੀਆਂ ਗਈਆਂ, ਕਿੰਨੇ ਸਰਕਾਰ ਦੇ ਜਿਹੜੇ ਸੀਗੇ ਉਹਨਾਂ ਨੂੰ ਸ਼ੱਕ ਦੇ ਵਿੱਚ ਹੀ ਸਿੱਖਾਂ ਦਾ ਨੁਕਸਾਨ ਕੀਤਾ ਗਿਆ। ਤੇ ਇਹਦੇ ਬਾਅਦ ਫਿਰ ਮਜਬੂਰ ਹੋ ਕੇ, ਪਰ ਸ਼੍ਰੋਮਣੀ ਕਮੇਟੀ ਦੇ ਨਾਂ ਤੋਂ ਸਰਕਾਰ ਇੰਨਾ ਤ੍ਰਹਿੰਦੀ ਸੀ ਵੀ ਜੇ ਸਮਝੌਤਾ ਵੀ ਹੋਇਆ, 1925 ਵਾਲਾ ਗੁਰਦੁਆਰਾ ਐਕਟ ਵੀ ਬਣਿਆ, ਤੇ ਸਿੱਖ ਅਕਾਲੀ ਜਿਹੜੇ ਚਾਹੁੰਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਬਣਾਉਣੀ ਹੈ, ਬਣਾਈ ਹੋਈ ਆ, ਸਰਕਾਰ ਕਹੇ ਨਹੀਂ। ਅੱਛਾ, ਇਹ ਗੱਲ ਤੇ ਹੋਈ ਵੀ ਚਲੋ ਸਰਕਾਰ ਵਾਲਾ ਨਾਂ ਰੱਖ ਲਓ, ਪਰ ਜੇ ਚਾਹੇ ਇੱਕ ਚਾਹੁਣ ਤੇ ਫਿਰ ਇਹ ਨਾਂ ਕੁਝ ਬਦਲ ਸਕਦੇ ਨੇ। ਉਹ ਫਿਰ ਸਰਕਾਰ ਨੇ ਬਣਾਇਆ ਸੈਂਟਰਲ ਗੁਰਦੁਆਰਾ ਬੋਰਡ, ਇਹਦਾ ਨਾਂ ਰੱਖਿਆ ਸੀ।
ਅੱਛਾ,
ਤੇ ਫਿਰ ਜਿੱਤੇ ਸੁਣੇ ਹੋਏ ਹੀ ਆਪਣਾ, ਜਦੋਂ ਫਿਰ ਪਹਿਲੀ ਇਲੈਕਸ਼ਨ ਹੋਈ ਆ 1926 ਦੇ ਵਿੱਚ, ਤੇ ਜਿੰਨੇ ਚੁਣ ਕੇ ਆਏ ਮੈਂਬਰ ਉਹਨਾਂ ਨੂੰ ਮੈਂਬਰਾਂ ਦਾ ਰਸਮ ਪੂਰੀ ਕਰਕੇ ਟਾਊਨ ਹਾਲ ਦੇ ਵਿੱਚ ਪਹਿਲੀ ਮੀਟਿੰਗ ਹੋਈ, ਤੇ 15 ਮੈਂਬਰ ਜਿਹੜੇ ਸੀ ਉਹ ਕੋਆਪਟ ਕਰਨੇ ਸੀ, ਉਹ ਕੋਆਪਟ ਕਰਕੇ ਤੇ ਪਹਿਲਾ ਮਤਾ ਹੀ ਫਿਰ ਪਾਸ ਹੋ ਗਿਆ ਸੈਂਟਰਲ ਗੁਰਦੁਆਰਾ ਬੋਰਡ ਵੱਲੋਂ ਵੀ ਇਹਦਾ ਨਾਂ ਬਦਲ ਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਰੱਖਿਆ ਜਾਂਦਾ
ਪੰਜਾਬੀ 'ਚ। ਠੀਕ ਹੈ। ਤੇ ਤਾਇਆ ਜੀ, ਆਪਾਂ ਸਵੇਰ ਦੇ ਗੱਲ ਕਰ ਰਹੇ ਹਾਂ ਵੀ ਕੁਛ ਸੁਣੀਏ ਤੇ ਕੁਛ ਕਹੀਏ, ਤੇ ਆਪਾਂ ਕਹੀ ਜਾ ਰਹੇ ਹਾਂ, ਆਪਾਂ ਸੁਣੀਏ ਵੀ ਲੋਕਾਂ ਦੀ, ਆਪਣੇ ਸਰੋਤਿਆਂ ਦੀ। ਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ ਰੁਪਿੰਦਰ ਗਿੱਲ ਕਾਲ ਕਲਾਂ ਵਾਲੇ, ਤੇ ਰਵਿੰਦਰ ਸਿੰਘ ਹੁਣੀ ਰਿਵਰਲੈਂਡ ਤੋਂ ਜੁੜੇ ਨੇ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ
ਬੜਾ ਉਦਮੀ ਸਿੰਘ ਆ ਇਹ ਵੀ।
ਹਾਂਜੀ ਹਾਂਜੀ, ਆਪਾਂ ਨੂੰ ਕਈ ਵਾਰੀ ਮਿਲਦੇ ਆ ਇਹ ਵਿਆਹ ਸ਼ਾਦੀਆਂ ਦੇ ਵਿੱਚ ਜਾਂ ਹੋਰ ਫੰਕਸ਼ਨਾਂ ਦੇ ਵਿੱਚ ਬੜੇ ਸਤਿਕਾਰ ਦੇ ਨਾਲ ਮਿਲਦੇ ਹਾਂ ਅਸੀਂ। ਤੇ ਸਾਡੇ ਨਾਲ ਪਰਮਵੀਰ ਸਿੰਘ ਐਡਰ ਪਰਥ ਵਾਲੇ ਜੁੜੇ ਨੇ, ਸਰ ਪਰਥ ਕਰਨ ਐਲਿਸ ਸਪ੍ਰਿੰਗ ਵਾਲੇ ਜੁੜੇ ਨੇ, ਇਹਨਾਂ ਦਾ ਵੀ ਸਵਾਗਤ ਹੈ ਜੀ। ਤੇ ਆਪਣੇ ਸੁਰਜੀਤ ਬਾਜਾ ਖਾਨਾ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਭੁਪਿੰਦਰ ਸਿੰਘ ਭੁੱਲਰ, ਤਾਇਆ ਜੀ ਮੱਥਾ ਟੇਕਦੇ, ਪਾਸ ਔਨ ਕਰ ਰਹੇ ਹਾਂ ਤੁਹਾਨੂੰ। ਤੇ
ਕਰਨਲ ਸਾਹਿਬ, ਕਰਨਲ ਸਾਹਿਬ ਵੀ ਮਖੌਲ ਕਰਨ ਲੱਗ
ਨਹੀਂ
ਪਏ।
ਨਹੀਂ
ਹਾਂ
ਕਰਨਲ ਨਹੀਂ, ਭੁਪਿੰਦਰ ਸਿੰਘ ਭੁੱਲਰ ਨੇ ਆਪਣੇ ਜਿਹੜੇ ਗਾਣਾ ਗਾਉਂਦੇ ਹੁੰਦੇ ਆ,
ਓ
ਤੇ
ਅੱਛਾ,
ਹਾਂਜੀ ਪਵਨ ਜੀ ਜੀ ਵੀ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ, ਉਹ ਵੀ ਤੁਹਾਨੂੰ ਤਾਇਆ ਜੀ ਕਹਿੰਦੇ, ਤੁਹਾਡੇ ਤੁਹਾਤੋਂ ਤਾਂ ਤੁਹਾਡੇ ਵੀ ਉਹਨਾਂ ਦੇ ਵੀ ਤੁਸੀਂ ਤਾਇਆ ਜੀ ਆ।
ਪਤਾ ਨਹੀਂ ਵੀ ਤੁਸੀਂ,
ਹਾਂ
ਤੁਹਾਨੂੰ ਵੀ ਪਤਾ ਹੋਵੇ, ਤੁਸੀਂ ਹਿਸਾਬ ਰੱਖ ਰਜਿਸਟਰ ਲਾ ਲਓ ਨਾ ਇੱਕ ਭਤੀਜਿਆਂ ਦਾ।
ਮੈਨੂੰ ਵੀ ਉਹਦੇ ਮੰਗਰ ਚੰਦਰਗੁਪਤ ਮੌਰਿਆ ਦੇ ਅੰਬੈਸਡਰ ਮੰਗਰ ਲਾਣਾ ਹੀ ਪੈਣਾ ਇੱਕ ਰਜਿਸਟਰ ਵੀ।
ਸਭ ਤੋਂ ਪਹਿਲਾਂ
ਤਾਇਆ ਜੀ ਏਦਾਂ ਨਾ ਕਰੀਏ, ਮਰਦਮਸ਼ੁਮਾਰੀ ਹੋ ਰਹੀ ਉਹ 'ਚ ਨਾ ਪਵਾ ਦਈਏ ਕੁਐਸਚਨ।
ਇਹ ਵੀ ਠੀਕ ਹੈ। ਪਰ ਸਭ ਤੋਂ ਪਹਿਲਾਂ ਨਾ ਕਈ ਸਾਲ ਪਹਿਲਾਂ ਨਾ ਐਡੀਲੇਡ ਸੀਗਾ, ਸੁਮਿਤ ਟੰਡਨ
ਹਾਂਜੀ ਹਾਂਜੀ
ਰੋਜ਼ਾਨਾ ਉਹ ਸਪੋਕਸਮੈਨ ਦਾ ਨਾਮਾ ਨਿਗਾਰ ਸੀ। ਪਹਿਲਾਂ ਉਹਦੇ ਮੈਂ ਮੂੰਹੋਂ ਸੁਣਿਆ ਵੀ ਉਹ ਕਹਿੰਦਾ ਤਾਇਆ ਬਿਸ਼ਨਾ, ਉਹਨੇ ਮੇਰਾ ਨਾਂ ਰੱਖਿਆ ਤਾਇਆ। ਫਿਰ ਤੁਸੀਂ ਤੇ ਮਿੰਟੂ, ਤੁਸੀਂ ਦੋਵਾਂ ਨੇ ਫਿਰ ਮੈਨੂੰ ਸਾਰੇ ਤਾਇਆ ਤਾਇਆ ਦਾ,
ਤਾਇਆ ਤਾਇਆ
ਤੁਸੀਂ ਉਹ ਮਿੰਟੂ ਦਰਾੜ ਦੇ ਤਾਇਆ ਸ਼੍ਰੀ ਕਹਿੰਦਾ ਹੁੰਦਾ।
ਤਾਇਆ ਸ਼੍ਰੀ ਹਾਂ। ਚਲੋ ਆਪਣੇ ਨਾਲ ਕੁਲਜੀਤ ਸਾਨੀ ਜੀ ਜੁੜੇ ਨੇ, ਸਤਿਕਾਰਯੋਗ ਨੇ ਵੀ ਇਹ ਵੀ ਫਤਿਹ ਕਹਿੰਦੇ ਪ੍ਰਵਾਨ ਕਰਿਓ ਗੁਰਫਤਿਹ ਜੀ। ਅਤੇ ਸਾਡੇ ਨਾਲ ਜੁੜੇ ਨੇ ਪਵਨ ਜੀ ਜੀ, ਹਾਂਜੀ ਫਤਿਹ ਬੁਲਾ ਰਹੇ ਨੇ, ਦਰਸ਼ਨ ਮਾਂਗਟ ਅੰਕਲ ਵੀ ਸਾਡੇ ਆ ਗਏ ਨੇ ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ।
ਭਵਨਜੀਤ ਜੀ, ਸਾਡੇ ਜਿਹੜਾ ਸਮਾਗਮ ਹੁੰਦਾ ਹੈ ਨਾ,
ਹਾਂਜੀ
ਉਹਦੇ 'ਚ ਸਭ ਤੋਂ ਥੋੜ੍ਹਾ ਸਮਾਂ ਅਤੇ ਟੂ ਦੀ ਪੁਆਇੰਟ ਇਹ ਆਪਣਾ ਪ੍ਰੋਗਰਾਮ ਦਿੰਦੇ
ਅੱਛਾ,
ਹੁੰਦੇ।
ਇੱਦਾਂ ਇੱਦਾਂ ਕਿੱਦਾਂ ਹੋ ਗਈ ਤਾਂ ਜੀ, ਟੂ ਦੀ ਪੁਆਇੰਟ
ਬਸ
ਕਿੱਦਾਂ ਦੇ ਸਕਦੇ?
ਗਏ ਨੇ, ਪਦੇ ਬੁਲਾਈ ਆ, ਗੱਲ ਕੀਤੀ ਆ ਅਤੇ ਸੀਟ
ਬਾਪ
ਦੇ ਆ ਕੇ ਬਹਿ ਗਏ।
ਠੀਕ ਹੈ ਠੀਕ ਹੈ, ਚਲੋ ਇਹ ਵੀ ਇੱਕ ਡਿਸਿਪਲਿਨ ਹੈ। ਅਤੇ ਅਮਨ ਰੰਧਾਵਾ ਜੁੜੇ ਨੇ ਜੀ ਆਇਆਂ ਨੂੰ, ਇਹਨਾਂ ਦਾ ਵੀ ਬੁਲਗੁਲਗੇ ਤੋਂ ਸਾਡੇ ਨਾਲ ਸ਼ਾਮਿਲ ਹੁੰਦੇ ਨੇ। ਦਲਜੀਤ ਸਿੰਘ ਢਿੱਲੋਂ ਭਾਅ ਜੀ ਸਾਡੇ ਨਾਲ ਸ਼ਾਮਿਲ ਹੋਏ ਨੇ, ਕਹਿੰਦੇ ਜਨਗਣਨਾ ਬਾਰੇ ਵਧੀਆ ਜਾਣਕਾਰੀ ਜੀ, ਬਹੁਤ ਬਹੁਤ ਧੰਨਵਾਦ। ਅਵਤਾਰ ਭੁੱਲਰ ਬਾਈ ਰਾਤੀ ਸ਼ੈਪਟਨ ਸੀ ਅਤੇ ਅੱਜ ਉਹ ਆ ਰਹੇ ਨੇ ਸਿਡਨੀ ਵੱਲ ਨੂੰ ਲੱਗਦਾ, ਨਹੀਂ ਅੱਜ ਉੱਥੇ ਹੀ ਆ ਅਤੇ ਚਾਹ ਦਾ ਆਨੰਦ ਮਾਣ ਰਹੇ, ਨਾਲੇ ਪ੍ਰੋਗਰਾਮ ਸੁਣ ਵੇਖ ਰਹੇ ਹਾਂ ਅੱਜ, ਕਰਨਵੀਰ ਸ਼ੈਪਟਨ ਦੇ ਮਹਿਮਾਨ। ਹਾਂਜੀ ਹਾਂਜੀ, ਪੀਓ ਚਾਹ ਇਹਨਾਂ ਤੋਂ, ਇਹ ਵੀ ਇੱਦਾਂ ਹੀ ਸੈੱਟ ਰਹਿੰਦੇ ਨੇ। ਅਤੇ ਬਾਕੀ ਕਰਨਵੀਰ ਵੀ ਕਹਿੰਦੇ ਨੇ, ਕਹਿੰਦੇ ਬਾਈ ਜੀ ਦਮਾਲੇ ਵਿੱਚ ਅੱਜ ਬੜੇ ਪਿਆਰੇ ਅਤੇ ਨਿਆਰੇ ਲੱਗ ਰਹੇ ਹੋ ਭੁੱਲਰ ਤੇ ਮੇਰੇ ਵੱਲੋਂ। ਚਲੋ ਜੀ ਬਹੁਤ ਬਹੁਤ ਧੰਨਵਾਦ, ਮੈਨੂੰ ਵੀ ਫਿਰ ਰੂਹ ਦੀ ਖੁਰਾਕ ਮਿਲਦੀ ਜਦ ਤੁਸੀਂ ਮਾੜੀ ਮੇਰੀ ਸਿਫਤ ਕਰ ਦਿੰਦੇ ਆ ਬਤਾਇਆ ਜੀ, ਫਿਰ ਮਤਲਬ ਅੱਧੀ ਬਿਮਾਰੀ ਤਾਂ ਉਦੋਂ ਹੀ ਦੂਰ ਹੋ ਜਾਂਦੀ ਹੈ ਨਾ। ਅਤੇ ਰਾਜ ਲਾਂਬਾ ਜੀ ਵੀ ਜੁੜੇ ਨੇ, ਇਹ ਵੀ ਫਤਿਹ ਬੁਲਾ ਰਹੇ ਨੇ। ਅਤੇ ਲਾਡੀ ਸੰਘਾ ਜੀ ਸ਼ੈਪਟਨ ਤੋਂ ਜੁੜੇ ਨੇ, ਇਹ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਫਤਿਹ ਬੁਲਾ ਰਹੇ ਨੇ, ਕਹਿੰਦੇ ਠੰਡ ਤੋਂ ਬਚਿਓ ਅਤੇ ਸਿਹਤ ਕਾਮ ਹੈ, ਤੁਹਾਡੇ ਵਿਚਾਰ ਸੁਣ ਕੇ ਹਮੇਸ਼ਾ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ। ਬਹੁਤ ਬਹੁਤ ਧੰਨਵਾਦ, ਬੜੇ ਉੱਦਮੀ ਮਿੱਤਰ ਪਿਆਰੇ ਨੇ। ਕੁਲਵਿੰਦਰ ਧਾਲੀਵਾਲ ਗੋਲਡ ਕੋਸਟ ਵਾਲੇ ਤਾਇਆ ਜੀ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਹਾਲ ਚਾਲ ਪੁੱਛ ਰਹੇ ਨੇ। ਅਤੇ ਅੰਮ੍ਰਿਤਪਾਲ ਮਨਿਹਾਸ ਜੀ ਸਾਡੇ ਅਕਾਊਂਟੈਂਟ ਵੀਰ, ਇਹ ਵੀ ਜੁੜ ਚੁੱਕੇ ਨੇ ਅਤੇ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਜਗਜੀਤ ਸਿੰਘ ਜੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਪਿੰਡਾ ਖਰੌੜ ਜੀ ਵੀ ਆ ਗਏ ਨੇ, ਫਤਿਹ ਬੁਲਾ ਰਹੇ ਨੇ। ਆਪਣੇ ਢੀਂਡਸਾ ਭਾਅ ਜੀ ਵੀ, ਗਿਆਨੀ ਜੀ ਮੇਰੇ ਤਾਂ ਚਾਚੇ ਨੇ, ਲੋਕਾਂ ਦੇ ਤਾਏ ਨੇ ਮੇਰੇ ਚਾਚੇ ਨੇ।
ਉਹ ਕਹਿ ਰਹੇ ਨੇ ਵੀ ਉਹ ਮੈਂ 4-5 ਵਾਰੀ ਪਾਕਿਸਤਾਨ ਗਿਆ ਨਾ, ਇੱਥੇ ਬੰਦਾ ਕਹਿੰਦਾ ਵੀ ਉਹ ਗ੍ਰਿਫਤ ਸੀ ਮੇਲੇ ਤੇ ਸਿੱਖ ਸ਼ਹੀਦੀ ਟੂਰਨਾਮੈਂਟ ਤੇ ਇਕੱਠੇ ਹੋਏ,
ਤੇ
ਉਹ ਇੱਕ ਅਕਾਲੀ ਵਰਕਰ ਸੀ ਉਹਨਾਂ 'ਚ ਤੇ ਚਿੱਟੀ ਦਾੜੀ ਵਾਲਾ, ਤੇ ਉਹ ਮੈਂ ਜਿਵੇਂ ਅਭੀ ਮੈਂ ਪੁੱਠੀ ਗੱਲ ਕਰਦਾ ਅੱਗੋਂ, ਕਹਿੰਦਾ ਜੀ ਤੁਸੀਂ ਗਿਆਨੀ ਜੀ ਪਾਕਿਸਤਾਨ ਬੜਾ ਜਾਂਦੇ ਹੋ, ਕੀ ਗੱਲ? ਮੈਂ ਕਿਹਾ ਵੀ ਮੈਂ ਉੱਥੇ ਚਾਚਾ ਖਵਾਉਣ ਜਾਂਦਾ,
ਤਾਏ ਦਾ ਓਵਰਡੋਜ਼ ਹੋ ਜਾਂਦਾ ਤਾਂ ਕਰਕੇ।
ਮੈਂ ਕਿਹਾ ਉੱਥੇ ਕੁੜੀਆਂ ਮੁੰਡੇ ਨਾ ਮੈਨੂੰ ਚਾਚਾ ਕਹਿੰਦੇ ਆ
ਉੱਥੇ,
ਉਹ ਅਕਾਲੀ ਵਰਗਾ ਚਿੱਟੀ ਦਾੜੀ ਵਾਲਾ ਉਹ ਸਜੀ ਮੰਜੀ ਮੈਨੂੰ ਚਾਚਾ ਕਹਿਣ ਲੱਗ ਪਿਆ, ਕਹਿੰਦਾ ਵੀ ਤੁਹਾਡੇ ਪਾਕਿਸਤਾਨ ਜਾਣੋ ਰੋਕਦੇ ਆ ਇੱਥੇ।
ਉਹ ਛੁੱਟੀ ਛੁੱਟੀ ਕੱਟਣ ਜਾਂਦਾ ਤਾਂ ਕਿਵੇਂ? ਤਾਇਆ ਜੀ ਸਵਾਲ ਵੀ ਆਏ ਆ ਤੁਹਾਡੇ ਤਾਈਂ, ਉਹ ਵੀ ਪੁੱਛਣੇ। ਕੁਲਵੀਰ ਸਿੰਘ ਸੰਧੂ ਐਡਮਿੰਟਨ ਵਾਲੇ ਸ਼ਾਮਿਲ ਹੋਏ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਪਾਲਾ ਬੈਂਸ ਕੋਬਰਮ ਵਾਲੇ ਫਤਿਹ ਬੁਲਾ ਰਹੇ ਨੇ, ਅਤੇ ਰਾਜਨਦੀਪ ਕੈਨਬਰਾ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਪਰਮਜੀਤ ਸਿੰਘ ਧਾਲੀਵਾਲ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਤਾਇਆ ਜੀ ਕਹਿੰਦੇ ਸਮੁੰਦਰੀ ਸਾਹਿਬ ਦਾ ਪੋਤਰਾ ਹੁਣ ਦਿੱਲੀ ਦੇ ਵਿੱਚ ਉਪ ਰਾਜਪਾਲ ਨੇ, ਬਾਕੀ ਕਹਿੰਦੇ
ਲੈਫਟੀਨੈਂਟ ਗਵਰਨਰ ਹੋ ਗਿਆ।
ਹਾਂਜੀ ਹਾਂਜੀ, ਬਾਕੀ ਕਹਿੰਦੇ ਮੰਡ ਦੀ ਕੁੱਟਮਾਰ ਹਰਿਆਣੇ ਦੇ ਵਿੱਚ ਹੋਈ ਹੈ ਸਿੱਧੂ ਸਾਹਿਬ ਜੀ। ਹਾਂਜੀ ਹਰਿਆਣੇ 'ਚ ਹੋਈ ਆ। ਅਤੇ ਇੱਕ ਨਾ ਉਹ ਨਹੀਂ ਉਹ ਨਹੀਂ ਨਹੀਂ ਤੁਸੀਂ ਰਹਿਣੇ ਦਿਓ, ਆਪਾਂ ਗੱਲ ਹੀ ਨਹੀਂ ਕਰਨੀ ਉਹਦੇ ਬਾਰੇ। ਅਤੇ ਆਹੋ, ਅਤੇ ਇੱਕ ਕੁਐਸਚਨ ਆਇਆ ਤਾਇਆ ਜੀ ਸੁਖਦੀਪ ਰਿਆੜ, ਉਹਨਾਂ ਦਾ ਸੁਖਦੀਪ ਸਿੰਘ ਰਿਆੜ ਕੋਬਰਮ ਤੋਂ, ਕਹਿੰਦੇ ਤਾਇਆ ਜੀ ਨੂੰ ਪੁੱਛੋ ਕਿ ਰਿਆਕੜੀ ਇਲਾਕਾ ਕਿੱਥੇ ਆ? ਰਿਆੜ ਤਾਂ ਗੋਤ ਹੈ ਨਾ,
ਗੁਰਦਾਸਪੁਰ ਜ਼ਿਲ੍ਹਾ।
ਤਾਂ ਜੀ ਇੱਕ ਨਹਿਰ ਹੈ, ਇਹ ਛੋਟੀ ਜਿਹੀ ਨਹਿਰ ਹੈ ਨਾ ਰਿਆੜ, ਰਿਆੜ ਕੀ
ਨਹੀਂ ਨਹੀਂ ਇਹ ਰਿਆੜ ਜਿਹੜੀ ਹੈ ਗੋਤ ਆ,
ਨਹੀਂ ਹੈਗੀ ਤਾਂ ਗੋਤ ਹੈ, ਪਰ ਉੱਥੇ ਨਹਿਰ ਦਾ ਨਾਮ ਵੀ ਹੈ ਕਹਿੰਦੇ ਰਿਆੜ ਕੀ।
ਹੋ ਸਕਦਾ ਇਲਾਕੇ ਦਾ ਨਾਮ ਹੀ ਹੈ ਨਾ ਰਿਆੜਕੀ, ਕਿ ਉੱਥੇ ਰਿਆੜਾਂ ਦੇ ਪਿੰਡ ਸੀਗੇ
ਹਾਂਜੀ
ਬਾਬਾ ਸਾਰੇ, ਤੇ ਉਸ ਇਲਾਕੇ ਦਾ ਨਾਮ ਰਿਆੜਕੀ ਹੈ, ਜ਼ਿਲ੍ਹਾ ਗੁਰਦਾਸਪੁਰ।
ਅੱਛਾ
ਹੁਣ ਮਤਲਬ ਬਿਆਸ ਤੇ ਰਾਵੀ ਦਾ ਜਿਹੜਾ ਵਿਚਕਾਰਲਾ ਇਲਾਕਾ ਆ ਉਹਨੂੰ ਕਹਿੰਦੇ ਨੇ ਮਾਝਾ, ਤੇ ਉਹ
ਹਾਂਜੀ
ਮਾਝੇ ਦਾ ਹਿੱਸਾ, ਤੇ ਗਾਂ ਮਾਝੇ ਦੇ ਗਾਂ ਸੈਂਟਰਲ ਮਾਝਾ, ਖਾਰਾ ਮਾਝਾ, ਰਿਆੜਕੀ, ਉਹਦੇ ਜਿਹੜਾ ਹੈਗਾ ਪਠਾਨਕੋਟ ਪਰੇ ਉਹ ਪਹਾੜ, ਇਹ ਸਾਰਾ ਮਾਝੇ ਦੇ ਵਿੱਚ ਆਉਂਦਾ ਹੈ ਸਮੁੱਚੇ ਤੌਰ ਤੇ।
ਤਾਂ ਜੀ ਉਹਦਾ ਜਿਹੜੀ ਆਪਣੇ AI ਦੱਸਦੀ ਆ ਜਾਂ ਗੂਗਲ ਸਰਚ ਦੱਸਦੀ ਆ ਵੀ ਇਹ ਗੁਰਦਾਸਪੁਰ ਜ਼ਿਲ੍ਹੇ ਦੇ ਅੰਮ੍ਰਿਤਸਰ ਦੇ ਉੱਪਰੀ ਹਿੱਸੇ ਬਟਾਲਾ, ਕਾਦੀਆਂ, ਕਲਾਨੌਰ, ਹੈ
ਬਿਲਕੁਲ
ਨਾ,
ਬਿਲਕੁਲ
ਸ਼੍ਰੀ
ਇਹ
ਹਰਗੋਬਿੰਦਪੁਰ,
ਰਿਆੜਕੀ ਆ।
ਹਾਂ ਇਹ ਰਿਆੜਕੀ ਇਲਾਕੇ। ਸੋ ਇੱਥੇ ਜ਼ਿਆਦਾਤਰ ਜਿਹੜਾ ਰਿਆੜ ਗੋਤਾਂ ਦਾ ਮਤਲਬ ਗੜ੍ਹ ਮੰਨਿਆ ਜਾਂਦਾ ਹੈ।
ਹਾਂ ਜੀ, ਤੇ ਉਹ ਇਉਂ ਹੀ ਆ ਵੀ ਅਸੀਂ ਸਾਡਾ ਪਿੰਡ ਲਾਸਟ ਹੈ ਅੰਮ੍ਰਿਤਸਰ ਜ਼ਿਲ੍ਹੇ ਦਾ, ਤੇ ਅਗਲਾ 1 ਮੀਲ ਤੇ ਗੁਰਦਾਸਪੁਰ ਸਿਰਾ ਹੋ ਜਾਂਦਾ ਹੈ। ਜੇ ਤਾਂ ਅਸੀਂ ਅੰਮ੍ਰਿਤਸਰ ਵੱਲ ਨੂੰ ਕੋਈ ਸਾਨੂੰ ਕਹੇ ਤੇ ਉਹ ਕਹੂਗਾ ਤੁਸੀਂ ਰਿਆੜਕੀ ਵਾਲੇ, ਤੇ ਜੇ ਅਸੀਂ ਉਹ ਪਰਾਂ ਬਟਾਲੇ ਵੱਲ
ਉਹ
ਚਲੇ
ਕਹਿੰਦੇ
ਜਾਈਏ ਤੇ ਉਹ
ਅੰਮ੍ਰਿਤਸਰ
ਸਾਨੂੰ
ਵਾਲੇ,
ਕਹਿਣਗੇ ਮਝੈਲ।
ਤੇ ਬਾਰਡਰ ਵਾਲਿਆਂ ਦਾ ਇਹੀ ਹਾਲ ਹੁੰਦਾ।
ਹੱਥ ਵਿੱਚ ਫਿਰੇ ਮਨਮੁੱਖ ਵਿਚਾਰਾ, ਗੱਲੀ ਕਿਉਂ ਸੁੱਖ ਪਾਵੇ।
ਪਾਵੇ। ਹਾਂਜੀ ਸਾਡੇ ਨਾਲ ਸੁਖਜੀਤ ਸਿੰਘ ਮਾਨ ਵੀ ਜੁੜੇ, ਸੁਰਜੀਤ ਸਿੰਘ ਮਾਨ ਜੁੜੇ। ਸਤਿ ਸ਼੍ਰੀ ਅਕਾਲ ਬਰਾਦਰ। ਇੱਕ ਸਵਾਲ ਹੋਰ ਵੀ ਹੈ ਜੀ, ਪਰ ਉਸ ਤੋਂ ਪਹਿਲਾਂ ਜਸਵੰਤ ਸਿੰਘ ਜੀ ਸਾਡੇ ਨਾਲ ਜੁੜੇ ਨੇ ਬੁਲਗੁਲਗੇ ਤੋਂ, ਫਤਿਹ ਬੁਲਾ ਰਹੇ ਨੇ, ਇਹਨਾਂ ਦਾ ਸਵਾਗਤ ਹੈ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ। ਤੇ ਕੁਲਵਿੰਦਰ ਧਾਲੀਵਾਲ ਨੇ ਵੀ ਕੁਝ ਵੀਡੀਓ ਭੇਜੇ, ਕੱਲ ਨੂੰ ਮੈਂ ਸ਼ੇਅਰ ਕਰਾਂਗਾ। ਹਰਪ੍ਰੀਤ ਸਿੰਘ ਐਡਲੇਡ ਵਾਲੇ ਜਿਹੜੇ ਡਾਰਵਿਨ ਸੀ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਭਾਜੀ ਆਪਣੇ ਸੋਰੀ ਤਾਇਆ ਜੀ, ਅਮਰੀਕ ਫਲੋਰਾ ਭਾਜੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ ਜੀ। ਤਾਇਆ ਜੀ ਨੂੰ ਪੁੱਛਿਓ ਵੀ ਜਿਹੜਾ ਹੁਣ ਅਕਾਲ ਤਖਤ ਸਾਹਿਬ ਨੇ ਨਿਰਦੇਸ਼ ਦਿੱਤੇ ਸੀਗੇ ਆਮ ਆਦਮੀ ਪਾਰਟੀ ਨੂੰ, ਤੇ ਉਹ ਜਾਣੀ ਕਿ ਹੁਣ ਜਿਹੜੀ ਆਮ ਆਦਮੀ ਪਾਰਟੀ ਆ ਉਹ ਤੇ ਭੱਦੀ ਸ਼ਬਦਾਵਲੀ ਵਰਤ ਰਹੀ ਆ, ਮੰਨ ਨਹੀਂ ਰਹੇ, ਜਾਂ ਉਹਦੇ ਜੋ ਹੁਣ ਤੁਸੀਂ ਦੇਖਿਆ ਹੋਣਾ ਕਿ ਪਾਰਲੀਮੈਂਟ ਦੇ ਵਿੱਚ ਵੀ ਗਨੀਬ ਕੌਰ ਨੂੰ ਮਾੜਾ ਚੰਗਾ ਬੋਲਦੇ ਆ, ਹੈ ਨਾ, ਅਤੇ ਇਹ ਜੀ ਘਸੀ ਦਾੜੀ ਵਾਲੇ, ਫਲਾਨੇ ਦਾੜੀ ਵਾਲੇ, ਮਤਲਬ ਸਪੀਕਰ ਸਾਹਿਬ ਦੇ ਖੁਦ ਦਾੜੀ ਆ, ਉਹ ਖੁਦ ਅੰਮ੍ਰਿਤਧਾਰੀ ਨੇ, ਅਤੇ ਉਹ ਇੱਦਾਂ ਦੀਆਂ ਜਾਣੀ ਕਿ ਕਰ ਰਹੇ ਨੇ। ਤੁਹਾਡਾ ਕੀ ਖਿਆਲ ਹੈ ਕਹਿੰਦੇ ਇਹਦੇ ਬਾਰੇ?
ਉਹ ਫਸ ਗਏ ਹੁਣ ਕਿ ਦੇਖੋ ਵੀ ਉਹ ਅਕਾਲ ਤਖਤ ਦੇ ਜਥੇਦਾਰ ਦੇ ਸੱਦੇ ਤੇ ਜਿਹੜੇ ਸਿੱਖ MLA ਸੀਗੇ, ਸਿੱਖ ਵਜ਼ੀਰ
ਹਾਂਜੀ
ਤੇ ਸਿੱਖ MLA, ਉਹ ਚਲੇ ਗਏ ਵੀ ਅਸੀਂ ਬਤੌਰ ਬੀਇੰਗ ਸਿੱਖ ਜਿਹੜਾ ਆ ਉਹ ਅਕਾਲ ਤਖਤ ਦੇ ਜਥੇਦਾਰ ਦਾ ਹੁਕਮ ਮੰਨਾਂਗੇ ਕਿਉਂਕਿ ਅਸੀਂ ਸਿੱਖ ਪੰਥ ਦੇ ਅੰਗ ਆ।
ਹਾਂਜੀ
ਹੁਣ ਇੱਥੇ ਤਾਂ ਮੰਨਣ ਦਾ ਉਹ ਕਹਿ ਆਏ, ਤੇ ਹੁਣ ਉੱਧਰ ਸਰਕਾਰ ਆ ਤੇ ਉਹ ਰੱਬ ਨੇੜੇ ਕੇ ਕਸੁੰਨ, ਹੁਣ ਉਹ ਵਿੱਚ ਦੁਬਧਾ ਵਿੱਚ ਫਸ ਗਿਆ ਵੀ ਇੱਧਰ ਸਾਥ ਦਈਏ ਕਿ ਉੱਧਰ ਸਾਥ ਦਈਏ। ਤੇ ਵੈਸੇ ਇਹਨਾਂ ਨੂੰ ਦਲੇਰੀ ਕਰਕੇ ਜੋ ਅਕਾਲ ਤਖ਼ਤ ਸਾਹਿਬ ਘਰ ਮੰਨ ਕੇ ਆਏ ਆ ਉਹਨਾਂ ਨੇ ਮੁੜਕੇ ਮੰਨਣਾ ਕੀ ਸੀ, ਗੱਲ ਕੀ ਸੀ ਵੀ ਉਹਨਾਂ ਨੇ ਤੁਸੀਂ ਉਹ ਜਿਹੜਾ ਕਾਨੂੰਨ ਪਾਸ ਕੀਤਾ ਆ ਉਹਦੇ ਵਿੱਚ ਕੁੱਝ ਮੱਦਾਂ ਨੇ ਜਿਹੜੀਆਂ ਕਿ ਸਾਨੂੰ ਨਹੀਂ ਠੀਕ ਲੱਗਦੀਆਂ, ਸਿੱਖੀ ਦੇ ਠੀਕ ਨਹੀਂ ਹੈਗੀਆਂ ਅਨੁਕੂਲ, ਇਹਨਾਂ ਨੂੰ ਬਦਲ ਦਿਓ ਤੇ ਮਹੀਨੇ ਦੇ ਵਿੱਚ ਵਿੱਚ ਬਦਲ ਦਿਓ। ਉੱਥੇ ਮਹੀਨੇ ਦੇ ਵਿੱਚ ਬਦਲਣ ਦਾ ਕਰਕੇ ਆ ਕੇ ਤੇ ਹੁਣ ਉਹ ਬਦਲ ਨਹੀਂ ਰਹੇ, ਇਹਦਾ ਮਤਲਬ ਕਿ ਪ੍ਰਧਾਨ ਉਹਨਾਂ ਦਾ ਬੌਸ ਨਕਲੀ, ਮਤਲਬ ਨਕਲੀ ਬੌਸ ਹੀ ਆ ਭਾਵੇਂ ਅਸਲੀ ਬੌਸ ਤੇ ਉਹਨਾਂ ਦਾ ਹੈਗਾ ਨਾ ਉਹ ਜਿਹੜਾ ਕੇਜਰੀਵਾਲਾ, ਉਹ ਭਗਵੰਤ ਮਾਨ ਨੇ ਇੱਧਰੋਂ ਘੁਰਕੀ ਵੱਟੀ ਹੋ ਗਈ ਤੇ ਪੇ ਵਜ਼ੀਰੀ ਵਜ਼ਾਰਤ ਵੀ ਛੱਡਣੀ ਬੜੀ ਔਖੀ ਹੈ ਭਈ, ਜਿਹੜਾ ਉਹਨੇ ਕਿਹਾ ਨਾ ਕਾਨੂੰਨ ਬਣ ਗਿਆ, ਕਾਨੂੰਨ ਦੇ ਵਿੱਚ ਹੁਣ ਕੋਈ ਅਦਲਾ ਬਦਲੀ ਨਹੀਂ ਹੋ ਸਕਦੀ, ਉਹਨੇ ਗਿੱਦੜ ਭੱਕੀ ਕੀਤੀ ਸੀ, ਹੁਣ ਉਹ ਜੇ ਬਦਲਦੇ ਆ ਤੇ ਉਹਨਾਂ ਦੇ ਉਧਰ ਪੈਂਦੀ ਆ ਪੁੱਠੀ ਗੱਲ। ਸੋ ਇਸ ਲਈ ਉਹਨਾਂ ਨੂੰ ਹੁਣ ਦੁਬਧਾ ਛੱਡ ਦੇਣੀ ਚਾਹੀਦੀ ਆ ਜੋ ਅਕਾਲ ਤਖ਼ਤ ਸਾਹਿਬ ਨੇ ਸੁਝਾਅ ਦਿੱਤੇ ਆ ਔਰ ਇਹ ਮੰਨ ਕੇ ਆਏ ਆ ਵੀ ਅਸੀਂ ਸੁਧਾਵ ਲਾਗੂ ਕਰਾਂਗੇ, ਉਹ ਇਹਨਾਂ ਨੂੰ ਲਾਗੂ ਕਰ ਲੈਣੇ ਚਾਹੀਦੇ, ਇਹਦੇ 'ਚ ਭਲਾਈ ਹੈ।
ਤਾਇਆ ਜੀ ਮੇਰੀ ਵੀ ਕੋਈ ਟਿੱਪਣੀ ਮੈਂ ਵੀ ਕਰਾਂਗਾ ਇਹਦੇ ਬਾਰੇ। ਇੱਕ ਨਾ ਵੀਡੀਓ ਵੀ ਸ਼ਾਇਦ ਆ ਰਿਹਾ ਕਿ ਜਦੋਂ ਭਗਵੰਤ ਮਾਨ ਆਉਂਦਾ ਹੈ ਆਪਣੇ ਪਾਰਲੀਮੈਂਟ ਦੇ ਵਿੱਚ ਅਤੇ ਸੁਖਪਾਲ ਖਹਿਰਾ ਨਾ ਜਿੱਦਾਂ ਇੱਦਾਂ ਬੈਠੇ ਹੁੰਦੇ ਨੇ ਤਾਂ ਉਹਨਾਂ ਨੂੰ ਦੇਖ ਕੇ ਨਾ ਮੂੰਹ ਇੱਦਾਂ ਕਰ ਲੈਂਦੇ ਨੇ, ਹੈ ਨਾ,
ਅਸੈਂਬਲੀ ਕਹੋ ਪਾਰਲੀਮੈਂਟ ਨੂੰ,
ਉਹ ਸੋਰੀ ਅਸੈਂਬਲੀ ਦੇ ਵਿੱਚ ਮੂੰਹ ਇੱਦਾਂ ਨਾ ਪਰੇ ਨੂੰ ਕਰ ਲੈਂਦੇ ਨੇ। ਅਤੇ ਹੁਣ ਉੱਥੇ ਗੱਲ ਚੱਲੀ ਆ ਵੀ ਮੈਨੂੰ ਲੱਗਦਾ ਕਹਿੰਦੇ ਵੀ ਹੁਣ ਮਤਲਬ ਘੁੰਡ ਪ੍ਰਥਾ ਮੁੜ ਕੇ ਫਿਰ ਸ਼ੁਰੂ ਕਰਨੀ ਪੈਣੀ ਆ, ਹੈ ਨਾ, ਹੈ ਨਾ, ਅਸੈਂਬਲੀ ਦੇ ਵਿੱਚ ਹੀ। ਪਰ ਘੁੰਡ ਪ੍ਰਥਾ ਤਾਂ ਵਧੀਆ ਹੈ ਸਮਾਂ ਕੇ, ਮੈਂ ਤਾਂ ਕਹਿੰਦਾ ਜਦੋਂ ਅਕਾਲ ਤਖਤ ਸਾਹਿਬ ਤੋਂ ਹੁਕਮ ਹੋਇਆ ਵੀ ਜਿਹੜੇ ਗੁਰੂ ਦੁਖੀ ਹੈ ਜਾਂ ਪੰਥ ਦੁਖੀ ਹੈ ਉਹਦੇ ਵੱਲ ਮੂੰਹ ਨਹੀਂ ਕਰਨਾ,
ਨਹੀਂ ਕਹਾ ਮੂੰਹ ਨਹੀਂ ਲਾਉਣਾ ਵੀ ਉਹਨਾਂ ਨਾਲ ਮੇਲ ਜੋਲ ਨਹੀਂ
ਹਾਂ
ਕਰਨਾ।
ਨਹੀਂ ਨਹੀਂ ਚਲੋ ਇੱਕ ਲਿਟਰਲੀ ਹੈ ਵੀ ਉਹ, ਚਲੋ ਉਹਨੇ ਇੱਕ ਕਟਾਕਸ਼ ਕੱਸਿਆ, ਸੁਖਪਾਲ ਕਹਿ ਰਹੇ ਨੇ ਇੱਕ, ਮਤਲਬ ਸਿੰਬੋਲਿਕ ਤੌਰ ਤੇ ਨਿਸ਼ਾਨੀ ਤੌਰ ਤੇ ਉਹਨੂੰ ਮੂੰਹ ਪਰੇ ਨੂੰ ਕਰ ਲਿਆ ਵੀ ਮੈਂ ਇਹਦੇ ਮੂੰਹ ਨਹੀਂ ਲੱਗਣਾ ਚਾਹੁੰਦਾ ਇਹ ਬੰਦੇ ਤੇ, ਹੈ ਨਾ। ਤੇ ਉਹ ਚਲੋ ਮੋਹਰਿਓ ਕਹਿੰਦੇ ਜਦ ਪਤਨੀ ਭਗਵੰਤ ਮਾਨ ਨੇ ਕਿਹਾ ਵੀ ਹੁਣ ਘੁੰਡ ਸ਼ੁਰੂ ਕਰ ਲਓ, ਮੈਂ ਕਹਿੰਦਾ ਉਹ ਮਤਲਬ ਇੱਥੋਂ ਤਾਂ ਇਹ ਤਾਂ ਬਹੁਤ ਵਧੀਆ ਆ ਵੀ ਮਤਲਬ ਸਾਰੇ ਇੱਕ ਵਾਰ ਇੱਕ ਦਿਨ ਸਾਰੇ ਘੁੰਡ ਕੱਢ ਕੇ ਆ ਜਾਣ ਓਪੋਜੀਸ਼ਨ, ਹੈ ਨਾ, ਵੀ ਭਾਈ ਆਹ ਬੰਦਾ ਮੋਰ ਨੂੰ ਤਾਂ ਕੀ ਇਹਦਾ ਪਿੱਛੇ ਨੂੰ ਲੈ ਕੇ ਜਾ ਰਿਹਾ, ਹੈ ਨਾ ਬੰਦਿਆਂ ਨੂੰ, ਹੈ ਨਾ। ਅਤੇ ਦੂਜੀ ਗੱਲ ਨਾ ਤਾਇਆ ਜੀ ਜਿਹੜੀ ਮਤਲਬ ਇਹ ਕਰੀ ਜਾ ਰਹੇ ਨੇ ਨਾ, ਇੱਕ ਪਾਸੇ ਤਾਂ ਨਾਸਤਿਕਤਾ ਦੀ ਧਰਮ ਤੋਂ ਨਫ਼ਰਤ ਲਾਹਣਤ ਪਵਾਉਂਦੇ ਆ ਇਹ ਆਪਣੇ 'ਤੇ, ਠੀਕ ਹੈ ਵੀ ਅਸੀਂ ਜੀ ਹੈਗੇ। ਦੂਜੇ ਪਾਸੇ ਮੈਨੂੰ ਇਹ ਦੱਸੋ, ਇੱਕ ਅਸੈਂਬਲੀ ਆ, ਠੀਕ ਹੈ, ਉੱਥੇ ਸਪੀਕਰ ਬੈਠਾ ਹੋਇਆ ਕੁਰਸੀ 'ਤੇ, ਉਹਦੇ ਨਾਲ ਅਹਿਲਕਾਰ ਖੜ੍ਹੇ ਆ, ਨਾਲ ਇੱਧਰ ਪਾਰਲੀਮੈਂਟ 'ਚ ਆਪਣੇ ਅਸੈਂਬਲੀ 'ਚ ਬੰਦੇ ਬੈਠੇ ਆ, ਸਾਰਾ ਕੁਝ ਖੜ੍ਹਾ। ਇੱਕ 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 ਪਲੇਸ ਹੀ ਆ, ਇੱਦਾਂ ਦੇ ਤਾਂ ਬਹੁਤ ਥਾਂ ਹੁੰਦੇ ਆ ਜਿੱਥੇ ਬੰਦੇ ਬਹੁਤ ਬੈਠੇ ਹੁੰਦੇ ਆ। ਇੱਕ ਨੋਰਮਲ ਥਾਂ ਅਤੇ ਪਵਿੱਤਰ ਥਾਂ ਦੇ ਵਿੱਚ ਕੀ ਫਰਕ ਹੈ, ਠੀਕ ਹੈ। ਇਹ ਨਾ ਜਾਣ ਜਾਣ ਕੇ ਇਹ ਜੀ ਪਵਿੱਤਰ ਅਸੈਂਬਲੀ, ਇਹ ਜੀ ਪਵਿੱਤਰ ਵਿਧਾਨ ਸਭਾ, ਮੈਨੂੰ ਸਮਝ ਨਹੀਂ ਆਉਂਦੀ ਵੀ ਉੱਥੇ ਬਾਈਬਲ ਰੱਖੀ ਹੋ ਆ ਜਾਂ ਉੱਥੇ ਗੀਤਾ ਰੱਖੀ ਹੋ ਜਾਂ ਉੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਕਿ ਪਵਿੱਤਰ ਹੈ। ਪਵਿੱਤਰ ਕਹਿਣ ਦੀ ਲੋੜ ਕੀ ਹੈ, ਦੇ ਆਰ ਟਰਾਇੰਗ ਟੂ ਕੰਪੇਅਰ, ਉਹ ਆਪਣੇ ਆਪ ਨੂੰ ਬਹੁਤ ਵੱਡੇ ਅਕਾਲ ਤਖਤ ਸਾਹਿਬ ਦੇ ਨਾਲ, ਜਿੱਦਾਂ ਪਵਿੱਤਰ ਅਕਾਲ ਤਖਤ ਸਾਹਿਬ, ਪਵਿੱਤਰ ਗੁਰੂ ਘਰ, ਪਵਿੱਤਰ ਮੰਦਿਰ, ਪਵਿੱਤਰ ਗਿਰਜਾ, ਉਹਦੇ ਨਾਲ ਵਿਧਾਨ ਸਭਾ ਨੂੰ ਕੰਪੇਅਰ ਕਰ ਰਿਹਾ। ਔਰ ਉੱਥੇ ਆਸਣ ਤੇ ਕੌਣ ਬੈਠਾ ਆ, ਸਪੀਕਰ। ਇਹਦਾ ਮਤਲਬ ਉਹ ਆਪਣੇ ਆਪ ਨੂੰ ਹਰਨਾਕਸ਼ ਮੰਗਰ ਰੱਬ ਕਹਾਉਂਦੇ ਨੇ ਵੀ ਅਸੀਂ ਰੱਬ ਹੈ, ਮੈਂ ਰੱਬ ਹੈ, ਇਹ ਪਵਿੱਤਰ ਹੈ। ਅਤੇ ਬਸ ਉਹ ਸੇਮ ਓਲਡ ਆਈਡੀਓਲੋਜੀ ਜਿਹੜੀ ਪਵਿੱਤਰਤਾ ਦੀ, ਮੈਨੂੰ ਦੱਸੋ ਵੀ ਫਾਨਾ ਕਿਉਂ ਗੱਡ ਰਹੇ ਨੇ, ਉਹ ਪਵਿੱਤਰ ਹੈ ਹੀ ਨਹੀਂ।
ਕਿਉਂਕਿ ਉਹ ਸਪੀਕਰ ਵੀ ਚਾਹੁੰਦਾ ਹੈ ਨਾ ਵੀ ਜੇ ਉੱਥੇ ਅਕਾਲ ਤਖਤ ਤੇ ਅਸੀਂ ਮੰਨ ਗਏ ਹਾਂ ਤੇ ਉਹਦੇ ਤੇ ਅਮਲ ਨਹੀਂ ਕਰ ਰਹੇ ਤੇ ਇਹ ਸੰਗਤ ਦਾ ਫੈਸਲਾ ਹੈ, ਉਹ ਇਹਨੂੰ ਇਹਨੂੰ ਸੰਗਤ ਅਸੈਂਬਲੀ ਨੂੰ ਜਿਹੜਾ
ਨਹੀਂ ਨਹੀਂ ਉਹ ਸੰਗਤ ਕਿਹੜੀ ਹੈ ਉੱਥੇ, ਮਤਲਬ ਦੇ ਆਰ ਨੋਟ ਸੰਗਤ, ਹੈ ਉਹ ਸੰਗਤ ਥੋੜੋ, ਉਹ ਤਾਂ ਵੋਟਾਂ ਪਾ ਕੇ ਵੋਟਾਂ 'ਚ ਕਰਕੇ, ਉਹ ਤਾਂ ਉਹ
ਤਾਲੋਂ ਤਾਲੋਂ ਕੁੱਥੀ ਜੂਮਣੀ ਗਾਵੇ ਆਲ ਬੇਤਾਲ, ਉਹਦਾ ਇਹ ਹੁੰਦਾ ਹੈ ਵੀ ਹੁਣ ਫਸੇ ਹੋਏ ਉਹਨਾਂ ਨੂੰ ਜਿਵੇਂ ਵਿੱਚ ਵਿੱਚ ਬੈ ਬੈ ਜੈ 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 ਕਰਨਾ
ਮੈਨੂੰ ਇਸ ਗੱਲ ਦਾ ਆਉਂਦਾ ਵੀ ਪਹਿਲੀ ਗੱਲ ਤਾਂ ਉਹ ਸੰਗਤ ਨਹੀਂ ਹੈਗੀ ਉੱਥੇ, ਠੀਕ ਹੈ। ਸੰਗਤ ਤਾਂ ਹੁੰਦੀ ਹੈ ਜਿਹੜਾ ਗੁਰੂ ਦੇ ਨਾਲ, ਜਦ ਉੱਥੇ ਗੁਰੂ ਹੀ ਹੈ ਨਹੀਂ ਤਾਂ ਸੰਗਤ ਕਾਹਦੀ ਉੱਥੇ, ਠੀਕ ਹੈ।
ਦੇਖੋ ਕਈ ਜਿਹੜੇ ਉਹ ਕਹਿੰਦੇ ਗੁਰੂ ਸਪੀਕਰ ਦੇ ਮੂੰਹ ਮੈਂ ਸੁਣਿਆ ਨਾ ਵੀ ਗੁਰੂ ਇੱਕ ਵਿਸਵੇ ਤੇ ਸੰਗਤ ਸੰਗਤ ਗੁਰੂ 20 ਵਿਸਵੇ ਤੇ ਸੰਗਤ 21 ਵਿਸਵੇ, ਵੀ ਸੰਗਤ ਵੱਡੀ ਆ ਗੁਰੂ ਨਾਲੋਂ ਵੀ, ਵੀ ਉਹ ਇਹ ਗੱਲ ਨਹੀਂ ਹੈਗੀ ਗੁਰਬਾਣੀ ਦੇ ਵਿੱਚ ਆ, ਜੈ ਸਤਿਗੁਰ ਤੈ ਸਤ ਸੰਗਤ ਬਣਾਈ, ਜਿੱਥੇ ਸਤਿਗੁਰੂ ਹੈ ਉੱਥੇ ਸੰਗਤ ਬਣਦੀ ਆ, ਸੰਗਤ ਮਿਲ ਕੇ ਸਤਿਗੁਰੂ ਨਹੀਂ ਬਣਾਉਂਦੀ, ਸਤਿਗੁਰੂ ਸੰਗਤ ਨੂੰ ਬਣਾਉਂਦਾ ਹੈ,
ਤਾਂ ਜੀ ਮੈਂ ਆਪਣੇ ਵੀ ਵਿਚਾਰਾਂ 'ਚ ਕਈ ਵਾਰੀ ਕਹਿ ਚੁੱਕਾ ਕਿ ਅਸੀਂ ਬੜਾ ਨਾ ਮਾਣ ਕਰੇ, ਅਸੀਂ ਇੱਦਾਂ ਅਸੀਂ ਸੰਗਤ ਹੈ ਜੀ, ਅਸੀਂ ਸੰਗਤ ਹੈ, ਅਸੀਂ ਗੁਰਦੁਆਰੇ ਬੈਠੇ ਨਾ ਹਾਲ 'ਚ ਵੀ ਆਪਣੇ ਆਪ ਨੂੰ ਸੰਗਤ, ਅਸੀਂ ਸਾਧ ਸੰਗਤ ਹੈ ਜੀ। ਧਿਆਨ ਸਾਡੇ ਕਿੱਥੇ ਹੁੰਦੇ ਆ, ਧਿਆਨ ਤਾਂ ਗੁਰੂ 'ਚ ਹੁੰਦਾ ਹੀ ਨਹੀਂ, ਧਿਆਨ ਹੋਇਆ ਹੋਰ ਪਾਸੇ ਹੁੰਦਾ, ਉਹ ਸਾਧ ਸੰਗਤ ਦਾ ਅਸੀਂ ਕਹਾਣੀ ਹੈ ਨਾ, ਤਾਂ ਉੱਥੇ ਸਾਧ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ, ਸਾਧ ਸੰਗਤ ਅਸੀਂ ਤਾਂ ਆਏ ਹਾਂ। ਸਾਧ ਕੌਣ ਹੈ, ਸਾਧ ਹੈਗੇ ਸਾਡੇ ਗੁਰੂ ਗ੍ਰੰਥ ਸਾਹਿਬ ਜੀ, ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧਿਆ ਹੋਇਆ, ਅਸੀਂ ਉਹਨਾਂ ਦੀ ਸੰਗਤ 'ਚ ਬੈਠ ਕੇ ਸਾਧ ਸੰਗਤ ਕਹਾ ਸਕਦੇ ਹਾਂ, ਜੇ ਅਸੀਂ ਉਹਨਾਂ ਦੀ ਸੰਗਤ 'ਚ ਨਹੀਂ ਹੈਗੇ ਫਿਰ ਥੋੜ੍ਹਾ ਅਸੀਂ ਸਾਧ ਸੰਗਤ ਹੈ।
ਸਤ ਸੰਗਤ ਕੈਸੀ ਜਾਣੀ ਹੈ, ਬਾਣੀ 'ਚ ਸੰਗਤ ਕਿਹਨੂੰ ਕਿਹਾ, ਸਤ ਸੰਗਤ ਕੈਸੀ ਜਾਣੀ ਹੈ ਜਿੱਥੇ ਏਕੋ ਨਾਮ ਬਾਣੀ ਹੈ, ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਬੁਝਾਏ ਜੀ। ਉਹ ਇਹੋ ਜਿਹੀ ਸੰਗਤ ਸੰਗਤ ਕਾ ਗੁਣ ਬਹੁਤ ਅਧਿਕਾਰੀ ਪੜ ਸੂਆ ਗਣ ਕੇ ਉਧਾਰੇ ਹੈ।
ਤੇ ਉਹ ਨਾ ਮੈਂ ਇੱਥੇ ਹੀ ਇਹੀ ਸੀਗਾ ਮੇਰਾ ਪੁਆਇੰਟ, ਮੇਰੇ ਕਈ ਦਿਨਾਂ ਸੋਚਦਾ ਵੀ ਤੁਸੀਂ ਵਿਧਾਨ ਸਭਾ ਨੂੰ ਵਿਧਾਨ ਸਭਾ ਮੰਗਰ ਚਲਾਓ, ਉੱਥੇ ਤੁਸੀਂ ਤੁਸੀਂ ਗਾਲਾਂ ਵੀ ਕੱਢਦੇ ਹੋ, ਹੈ ਦਾਰੂ ਨਾਲ ਡੱਕੇ ਵੀ ਤੁਸੀਂ ਆਉਂਦੇ ਹੋ, ਹੈ ਇਹ ਇਹ ਮਤਲਬ ਇਹ 'ਚ ਪਵਿੱਤਰਤਾ ਵਾਲੀ ਕਿਹੜੀ ਗੱਲ ਹੈ, ਉਹ ਕਰ ਰਹੇ ਕਿੱਥੋਂ ਪਵਿੱਤਰ ਹੈ ਉਹ, ਹੈ ਨਾ। ਵਿਧਾਨ ਸਭਾ ਨੂੰ ਪਵਿੱਤਰ ਕਹਿਣਾ ਜਾਂ ਕਾਹਦੀ ਪਵਿੱਤਰਤਾ ਉੱਥੇ, ਜਦੋਂ ਉੱਥੇ ਕੰਟਰੋਲ ਹੀ ਹੈ ਨਹੀਂ, ਹੈ ਨਾ। ਤੁਸੀਂ
ਜੁੱਤੀਆਂ ਬਾਹਰ ਲਾ ਕੇ ਜਾਓ,
ਨਹੀਂ ਜਿਹੜੀ ਸਾਡੀ ਪਰੰਪਰਾ ਦੇ ਮੁਤਾਬਕ ਜੁੱਤੀਆਂ ਬਾਹਰ ਲਾ ਕੇ ਜਾਓ, ਸਿਰ ਢੱਕ ਕੇ ਜਾਓ, ਜਾਂ ਕੋਈ ਵੀ ਆਪਣੇ ਟਿੱਕੇ ਲਾ ਕੇ ਜਾਓ, ਜਾਂ ਆਪਣੇ ਬਾਈਬਲ ਨਾਲ ਲੈ ਕੇ ਜਾਓ, ਉਹ ਤਾਂ ਬੰਦੇ ਆ ਪਵਿੱਤਰ, ਤੁਸੀਂ ਉਹਨੂੰ ਕੰਪੇਅਰ ਕਰ ਰਹੇ ਹੋ। ਫਿਰ ਧਰਮ ਤੋਂ ਸਾਨੂੰ ਬਦਬੂ ਵੀ ਆਉਂਦੀ ਆ, ਪਰ ਕਾਪੀ ਵੀ ਅਸੀਂ ਧਰਮ ਦੀ ਕਰਨੀ ਆ,
ਬਸ ਉਹੀ ਆ ਵੀ ਅਸੀਂ ਅਕਾਲ ਤਖ਼ਤ ਦੀ ਗੱਲ ਜਿਹੜੀ ਆ ਮੈਂ ਨਹੀਂ ਮੰਨਿਆ, ਇਹ ਸੰਗਤ ਜਿਹੜੀ ਆ ਉਹ ਅਕਾਲ ਤਖ਼ਤ ਨੂੰ ਵੱਡਾ ਹੋ ਗਿਆ, ਅਸੀਂ ਹੁਣ ਸੰਗਤ ਨੂੰ ਮੰਨ
ਸੰਗਤ
ਗਏ,
ਨੂੰ ਮੰਨਦੇ ਬਸ,
ਇਹ ਦੱਸਣਾ ਨਾ ਉਹਨਾਂ ਨੇ
ਸੰਗਤ ਨੇ ਦੱਸ ਦੇਣਾ 27 ਚ
ਤੇ ਮੈਂ ਤੇ ਹੈਰਾਨ ਆ ਪੰਜਾਬੀਆਂ ਤੇ, ਅਸਲ ਚ ਉਹ ਕਹਿੰਦੇ ਮਰਦੀ ਨੇ ਅੱਕ ਚੱਬਿਆ ਹਾਰ ਕੇ ਆਹ ਕੰਮ ਕੀਤਾ, ਤੇ ਉਹ ਕਿਉਂਕਿ ਅੱਕੇ ਹੀ ਲੋਕੀ ਅਕਾਲੀਆਂ ਤੋਂ ਤੇ ਕਾਂਗਰਸੀਆਂ ਤੋਂ, ਉਹਨਾਂ ਨੇ ਕਿਹਾ ਵੀ ਆਹ ਇਹਦੀਆਂ ਟਾਰਾਂ ਮਾਰਦੇ ਆ, ਇਹਨਾਂ ਨੂੰ ਚਲੋ ਇਹਨਾਂ ਨੂੰ ਪਰਖ ਲਓ ਤੇ ਪਰਖ ਲਓ ਕਰ ਲਓ ਹੁਣ ਘਿਓ ਨੂੰ ਭਾਂਡਾ,
ਘਿਓ ਨੂੰ ਭਾਂਡਾ
ਤੇ ਉਹ ਇਹ ਵੀ ਹੁਣ 4.5 ਸਾਲ ਮਤਲਬ ਮੁਸ਼ਕਰਿਆਂ ਨੂੰ ਤੇ ਕਮੇਡੀਅਨ ਨੂੰ, ਹਾਂਜੀ ਆਪਣੀ ਕਿਸਮਤ ਸੌਂਪਤੀ 3 ਕਰੋੜ ਲੋਕਾਂ ਨੇ, ਬੜੀ ਹੈਰਾਨੀ ਵਾਲੀ ਗੱਲ
ਤਾਂ ਜੀ ਇਹ ਵੈਸੇ ਮਜਬੂਰ ਕੀਤਾ ਆ ਜਿਹੜੇ ਸਾਡੇ ਲੀਡਰਾਂ ਨੇ ਨਾ, ਮਤਲਬ ਜਿਹੜੀ ਇੱਕ ਅਰਾਜਕਤਾ ਦਿੱਤੀ, ਡੀਲਾਂ ਬਣਾਈ ਗਏ ਬੈਕ, ਮਤਲਬ ਹੁਣ ਆਪਣੇ ਚਲੋ ਮੈਂ ਲੈਂਦਾ ਮੈਸੇਜ ਹਰਨੇਕ, ਮੈਂ ਤਾਂ ਗੱਲ ਕਰਨੀ, ਹਰਨੇਕ ਸਿੰਘ ਸਾਡੇ ਨਾਲ ਜੁੜੇ ਨੇ, ਇਹ ਵੀ ਕਹਿੰਦੇ ਬਹੁਤ ਵਧੀਆ ਵਿਚਾਰ, ਬਲਵੰਤ ਸਿੰਘ ਸੰਧੂ ਜੁੜੇ ਨੇ ਵਿੱਚ ਸੰਡੇ ਤੋਂ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਸੁਖਵਿੰਦਰ ਸੌਂਧ ਭਾਅ ਜੀ ਵੀ ਆ ਗਏ ਨੇ, ਜਸਵਿੰਦਰ ਬਿੱਟਾ ਬਾਈ ਜੀ ਮੁਕਤਸਰ ਵਾਲੇ ਸ਼ਾਮਿਲ ਹੋਏ ਨੇ, ਅਤੇ ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਮੈਨੂੰ ਕਹਿ ਰਹੇ ਨੇ ਕਿ ਭਾਅ ਜੀ ਆਪ ਜੀ ਨੂੰ ਸੁਖਵੀਰ ਯਾਦ ਕਰਦੇ ਆ, ਸੁਖਵੀਰ
ਠੀਕ ਹੈ,
ਸੁਖਵੀਰ ਬਾਦਲ ਸਾਹਿਬ ਯਾਦ ਕਰਦੇ ਆ ਕਹਿੰਦੇ ਤੁਹਾਨੂੰ, ਅਤੇ ਚਲੋ ਸਾਡੇ ਲਈ ਤਾਂ ਉਹ ਵੀ ਸਤਿਕਾਰਤ ਨੇ, ਅਤੇ ਗਲਤੀਆਂ ਹੁੰਦੀਆਂ ਨੇ, ਅਗਰ ਗਲਤੀ ਮੰਨੀ ਹੈ ਦੁਬਾਰਾ, ਪਰ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਦਾ ਹਾਂ ਕਿ ਸੁਖਵੀਰ ਬਾਦਲ ਸਾਹਿਬ ਵੀ ਯਾਦ ਕਰਦੇ ਨੇ, ਬਹੁਤ ਵਧੀਆ ਗੱਲ ਹੈ, ਮੇਰੀ ਉਹਨਾਂ ਨਾਲ ਗੱਲਬਾਤ ਵੀ ਹੋਈ ਸੀ, ਇੰਟਰਵਿਊ ਵੀ ਕੀਤੀਆਂ, ਪਰ ਜਿਹੜੀਆਂ ਨਾ ਡੀਲਾਂ ਕੌਮ ਪ੍ਰਤੀ ਜਿਨ੍ਹਾਂ ਦੀ ਲੋੜ ਨਹੀਂ ਸੀ ਡੀਲਾਂ ਬਣਾਉਣ ਦੀ, ਉਹਨਾਂ ਦੇ ਵਿੱਚੋਂ ਇੱਕ ਸਾਰਿਆਂ ਨਾਲੋਂ ਵੱਡੀ ਡੀਲ ਜਿਹੜੀ ਮੈਨੂੰ ਪਸੰਦ ਨਹੀਂ ਆਈ ਸੀ ਨਾ, ਉਹ ਸੀਗੀ ਨਾਨਕਸ਼ਾਹੀ ਕੈਲੰਡਰ ਨੂੰ ਖਾਰਜ ਕਰਨ ਦੀ, ਠੀਕ ਹੈ, ਜਦੋਂ ਕੌਮ ਨੇ ਪਸੰਦ ਕਰਕੇ ਉਹਨੂੰ ਸਾਰਾ ਕਰਕੇ ਫਿਰ ਤੁਸੀਂ ਪ੍ਰੈਸ਼ਰ 'ਚ ਆ ਕੇ ਉਹਨੂੰ 2 ਸਾਲ ਬਾਅਦ ਫਿਰ ਅਕਾਲ ਤਖ਼ਤ ਸਾਹਿਬ ਅਤੇ ਮਨਜੂਰ ਸ਼ੋਧਾ ਨੂੰ ਢਾਇਆ, ਉੱਥੇ ਫਿਰ ਮੈਨੂੰ ਇਉਂ ਲੱਗਿਆ ਵੀ ਇਹ ਜਿਹੜੇ ਸਿੱਖ ਇੰਟਲੈਕਚੁਅਲਸ ਕੰਮ ਕਰ ਰਹੇ ਆ ਉਹਨਾਂ ਦੇ ਕੰਮਾਂ ਦੀ ਕੋਈ ਕਦਰ ਨਹੀਂ, ਕੋਈ ਕੀਮਤ ਨਹੀਂ, ਇਹਨਾਂ ਨੂੰ ਡੀਲਾਂ ਦੀ ਲੋੜ ਹੈ, ਠੀਕ ਹੈ, ਉਹਦਾ ਵਿਰੋਧ ਵੀ ਹੋਇਆ, ਫਿਰ ਕਈ ਇਹੋ ਜਿਹੇ ਫੈਸਲੇ ਲਏ ਗਏ ਜਿਹਦੇ ਜਾਣੀ ਕਿ ਕੌਮ ਦੇ ਜਾਂ ਕਹਿ ਲਓ ਕਿ ਕਿਸੇ ਵੀ ਵਧੀਆ ਨਹੀਂ ਸੀਗੇ, ਹੈ ਨਾ, ਉਹ ਗੱਲਾਂ ਦੇ ਵਿੱਚ, ਅਤੇ ਚਲੋ ਮੈਨੇਜਮੈਂਟ ਠੀਕ ਸੀਗੀ, ਫਿਰ ਉਹ ਤੋਂ ਬਾਅਦ ਜਿਹੜੀ ਐਰੋਗੈਂਸ ਹੈ ਨਾ ਉਹ ਵੀ ਬਹੁਤ ਜ਼ਿਆਦਾ ਰਹੀ ਹੈ, ਇਕੱਲੀ ਮਤਲਬ ਇਹਦੇ ਵਿੱਚ ਮੈਂ ਇਹ ਨਹੀਂ ਕਹਿੰਦਾ ਵੀ ਸੁਖਬੀਰ ਬਾਦਲ ਦੇ ਵੱਡੇ ਬਾਦਲ ਉਹਨਾਂ ਦਾ ਕਸੂਰ ਹੈ, ਉਹਨਾਂ ਨੇ ਬਹੁਤ ਸੋਹਣਾ ਰਾਜ ਵੀ ਦਿੱਤਾ, ਪਰ ਜ਼ਿਆਦਾਤਰ ਕਸੂਰ ਕੈਪਟਨ ਦਾ ਵੀ ਹੈ ਜਿਹਨੇ ਮਤਲਬ ਐਸ਼ ਪ੍ਰਸਤੀ ਕੀਤੀ, ਉਹਨੇ ਉਹ ਰੂਸਾ ਰੱਖ ਛੱਡੀ, ਇਹ ਟੋਟਲੀ ਅਨਐਕਸੈਪਟੇਬਲ ਗੱਲਾਂ ਨੇ, ਸੋ ਲੋਕ ਨਾ ਅੱਕ ਗਏ ਸਾਰਿਆਂ ਤੋਂ, ਕਾਂਗਰਸ ਤੋਂ ਵੀ ਸਿਰੇ ਦੇ ਅੱਕ ਗਏ, ਅਕਾਲੀਆਂ ਤੋਂ ਵੀ ਸਿਰੇ ਦੇ ਅੱਕ ਗਏ, ਅਤੇ ਇਹ ਇੱਕ ਸਬਕ ਘਾਟਾ ਖਾ ਕੇ ਸਬਕ ਦੇਣ ਵਾਲੀ ਗੱਲ ਹੈ, ਕਿਉਂਕਿ ਹੋਰ ਕੋਈ ਚੋਇਸ ਨਹੀਂ ਸੀਗੀ, ਹੁਣ ਜਿਹੜੀ ਆ ਤੀਜੀ ਧਿਰ ਖੜੀ ਆ ਇਹਨਾਂ ਨੇ ਉਹ ਤੋਂ ਵੀ ਗਾਂਹ ਸਿਰਾ ਕਰ ਦਿੱਤਾ, ਹੁਣ ਜਿਹੜਾ ਮੈਂ ਜਾਂਦੇ ਜਾਂਦੇ ਡਾਕਟਰ ਸਾਹਿਬ ਜੀ, ਤਾਂ ਜੀ ਜਿਹੜਾ ਨਾ ਇਹ ਸਾਰਾ ਕੁਛ ਘਟਨਾਕ੍ਰਮ ਵਾਪਰਿਆ ਇਹ ਅਕਾਲ ਤਖ਼ਤ ਸਾਹਿਬ ਦਾ ਉਹ ਲੋਅ ਦਾ, ਇਹ ਨਾ ਲੋਅ ਹਜੇ ਬਣਿਆ ਨਹੀਂ, ਭਗਵੰਤ ਮਾਨ ਹੁਣੀ ਸ਼ੋਭਾ ਯਾਤਰਾ ਪਹਿਲਾਂ ਹੀ ਕੱਢਣ ਲੱਗ ਪਏ, ਸ਼ੁਕਰਾਨਾ ਯਾਤਰਾ, ਇਹਨੂੰ ਇੱਕ ਮੁੱਦਾ ਬਣਾ ਕੇ ਇਹਨੂੰ ਇੱਕ ਜਾਣੀ ਕਿ ਚੋਣਾਂ ਦੇ ਲਈ ਮੈਂ ਜਿੱਤ ਗਿਆ ਜੀ, ਮੈਂ ਆਹ ਦੇਖੋ ਆਹ ਕਰਤਾ ਜੀ, ਮੈਂ ਕਾਨੂੰਨ ਬਣਾਤਾ ਜੀ, ਕੀਤਾ ਕਰਾਇਆ ਕੱਖ ਨਹੀਂ ਹੈਗਾ, ਹੁਣ ਉਹ ਖੁੰਡਾ ਕਰਕੇ ਕਹਿ ਲਓ ਕਿ ਤੀਰ ਉਹਨਾਂ ਦਾ ਉੱਧਰ ਨੂੰ ਛੱਡ ਦਿੱਤਾ, ਅਤੇ ਹੁਣ ਉਹ ਭੱਜਦੇ ਫਿਰਦੇ ਨੇ ਉਸ ਤੀਰ ਤੋਂ, ਜਿਹੜਾ ਇਹ ਤੀਰ ਉਹਨਾਂ ਨੇ ਹੀ ਛੱਡਿਆ ਸੀ ਅਕਾਲ ਤਖ਼ਤ ਸਾਹਿਬ ਵੱਲ ਨੂੰ ਜਾਂ ਕੌਮ ਵੱਲ ਨੂੰ ਇਹਨੂੰ ਵਰਤਣ ਦੇ ਲਈ, ਉਹ ਹੁਣ ਮੁੜ ਕੇ ਇਹਨਾਂ ਵੱਲ ਨੂੰ ਹੋਇਆ ਪਿਆ, ਜੇ ਤਾਂ ਇਹ ਅਕਾਲ ਤਖ਼ਤ ਸਾਹਿਬ ਦੀ ਮੰਨਦੇ ਨਹੀਂ ਤਾਂ ਵੀ ਇਹ ਪਛਤਾਉਂਦੇ ਆ, ਜੇ ਮੰਨਦੇ ਆ ਤਾਂ ਵੀ ਪਛਤਾਉਂਦੇ ਆ,
ਉਹ ਇਹਦਾ ਮਤਲਬ ਅਕਾਲ ਤਖ਼ਤ ਨੇ ਉਸ ਲਸ਼ਟਕ ਨਿਆਏ ਅਲੰਕਾਰ ਵਰਤ ਲਿਆ,
ਇਹ ਦੁਬਾਰਾ ਦੱਸਿਓ ਕੀ ਕੀ ਕਿਹਾ,
ਉਸ ਲਸ਼ਟਕ ਨਿਆਏ ਅਲੰਕਾਰ, ਉਹਨੇ ਸੰਤ ਫਤਿਹ ਸਿੰਘ ਹੋਰਾਂ ਦੀ ਆਦਤ ਹੁੰਦੀ ਲੈਕਚਰ ਕਰਕੇ ਨਾ ਦੂਜੀਆਂ ਵਿਰੋਧੀਆਂ ਦੀ ਦਲੀਲ ਨੂੰ ਵਿਰੋਧ ਤੇ ਹੀ ਲਾ ਦਿੰਦੇ ਹੁੰਦੇ ਸੀ, ਉਹ ਇੱਕ ਨਾ ਵੀ ਸ਼੍ਰੋਮਣੀ ਕਮੇਟੀ ਦੀ ਪ੍ਰਧਾਨ ਦੀ ਇਲੈਕਸ਼ਨ ਹੋਣੀ ਸੀ ਤੇ ਵਿਰੋਧੀ ਧੜੇ ਦੇ ਗਿਆਨੀ ਭੁਪਿੰਦਰ ਸਿੰਘ ਕਹਿੰਦੇ ਵੀ ਬਹੁ ਮਤ ਸਾਡੇ ਨਾਲ ਹੈ, ਕਸ਼ਮੀਰੀ ਹੋਣ ਕਰਕੇ ਨਾ ਬਹੁ ਨੂੰ ਬਹੁ ਕਹਿੰਦੇ ਸੀ ਤੇ ਚੋਰ ਨੂੰ ਚੋਰ ਕਹਿੰਦੇ ਸੀ, ਤੇ ਸੰਤ ਫਤਿਹ ਸਿੰਘ ਕਹਿੰਦੇ ਗਿਆਨੀ ਜੀ ਬਿਲਕੁਲ ਸੱਚ ਬੋਲ ਰਹੇ ਨੇ, ਇਹਨਾਂ ਦੀ ਬਹੁ ਦਾ ਮਤ ਇਹਨਾਂ ਦੇ ਨਾਲ ਹੀ ਹੈ ਪਰ ਮੈਂਬਰਾਂ ਦਾ ਮਤ ਸਾਡੇ ਨਾਲ, ਮੈਂ ਪੁੱਛਿਆ ਇੱਕ ਦਿਨ ਬਾਬਾ ਜੀ ਵੀ ਇਹ ਉਸ਼ਣ ਨਸ਼ਟਕ ਨਿਆਏ ਅਲੰਕਾਰ ਕੀ ਹੋਇਆ, ਉਹ ਕਹਿੰਦਾ ਵੀ ਊਠ ਜਾਂਦਾ ਹੋਵੇ, ਊਠ ਤੇ ਡਾਂਗਾਂ ਲੱਦੀਆਂ ਹੋਣ ਤੇ ਉਹ ਹੌਲੀ ਤੁਰਦਾ ਉਹਨੂੰ ਤੇਜ਼ ਕਰਨਾ, ਉੱਥੋਂ ਡਾਂਗ ਖਿੱਚੋ ਉਹਦੀ ਢੂਹੀ ਤੇ ਮਾਰੋ ਤੇ ਉਹ ਤੇਜ਼ ਉਹਦੇ ਡਾਂਗ ਫੇਰ ਉੱਥੇ ਉੱਤੇ ਸੁੱਟ ਦੇ,
ਕਿਆ ਬਾਤ ਹੈ, ਆਹ ਤਾਂ ਤਾਇਆ ਜੀ ਨਵੀਂ ਨਵੀਂ ਚੀਜ਼ ਸਿੱਖੀ ਅੱਜ ਤੁਹਾਡੇ ਤੋਂ, ਚਲੋ ਤਾਇਆ ਜੀ, ਹੁਣ ਆਪਾਂ
ਸਾਡੇ ਨਾਲ ਰਹੋਗੇ ਤਾਂ ਇਉਂ ਹੀ ਸਿੱਖਦੇ ਰਹੋਗੇ।
ਮੈਂ ਤਾਂ ਕਹਿੰਦਾ ਆਪਾਂ ਮਤਲਬ ਕੁਛ ਰਹਿ ਨਾ ਜਾਵੇ, ਤੇ ਇਸ ਤੋਂ ਪਹਿਲਾਂ ਪਹਿਲਾਂ ਤੁਹਾਡਾ ਗਿਆਨ ਜਿਹੜਾ ਸਾਰਾ ਲੈ ਲਈਏ ਆਪਾਂ। ਸੋ ਬਹੁਤ ਬਹੁਤ ਧੰਨਵਾਦ ਤਾਇਆ ਜੀ, ਥੈਂਕ ਯੂ, ਆਪਾਂ ਅਗਲੇ
ਓਕੇ
ਹਫਤੇ
ਜੀ,
ਮਿਲਦੇ
ਵਾਹਿਗੁਰੂ
ਹਾਂ।
ਖਾਲਸਾ,
ਵਾਹਿਗੁਰੂ ਜੀ
ਵਾਹਿਗੁਰੂ
ਕੀ ਫਤਿਹ ਜੀ।
ਕੀ
ਸੋ ਇਹ ਸਨ ਸਾਡੇ ਸਤਿਕਾਰਯੋਗ ਤਾਇਆ ਜੀ ਗਿਆਨੀ ਸੰਤੋਖ ਸਿੰਘ ਜੀ ਸਿਡਨੀ ਤੋਂ ਸਾਡੇ ਨਾਲ ਜੁੜਦੇ ਨੇ, ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਸ਼ਾਮਲ ਨੇ। ਥੋੜ੍ਹੀ ਦੇਰ ਬਾਅਦ ਅਸੀਂ ਉਹਨਾਂ ਨੂੰ ਪ੍ਰੋਗਰਾਮ 'ਚ ਸ਼ਾਮਲ ਕਰ ਰਹੇ ਹਾਂ, ਅਤੇ ਭੁਪਿੰਦਰ ਸਿੰਘ ਹੁਣੀ ਕਹਿ ਰਹੇ ਨੇ ਨਾਈਸ ਵਿਚਾਰ, ਅਤੇ ਹੋਰ ਵੀ ਮਿੱਤਰ ਪਿਆਰੇ ਸਾਡੇ ਨਾਲ ਜੁੜਦੇ ਨੇ। ਤਾਂ ਅਗਰ ਕੋਈ ਮੈਸੇਜ ਰਹਿ ਗਿਆ ਪਲੀਜ਼ ਦੁਬਾਰਾ ਫਿਰ ਪਾ ਦਿਓ, ਅਤੇ ਅਸੀਂ ਦੁਬਾਰਾ ਪੜ੍ਹਾਂਗੇ। ਅਤੇ ਅੱਜ ਇਮੀਗ੍ਰੇਸ਼ਨ 'ਤੇ ਆਪਾਂ ਗੱਲ ਕਰਨੀ ਸੀਗੀ, ਫੇਰ ਬਦਲ ਹੋ ਰਹੀ ਹੈ ਕਾਨੂੰਨਾਂ ਦੇ ਵਿੱਚ, ਕਈ ਪੋਲਿਸੀਆਂ ਜਿਹੜੀਆਂ ਚੇਂਜ ਹੋ ਰਹੀਆਂ ਨੇ, ਅਤੇ ਆਏ ਦਿਨ ਨਵਾਂ ਕੋਈ ਨਵਾਂ ਸੱਪ ਕੱਢ ਛੱਡਦੇ ਨੇ। ਅਤੇ ਇੱਕ ਹੋਰ ਵੀ ਬਹੁਤ ਵਿਚਾਰ ਚਰਚਾ ਚੱਲ ਰਹੀ ਆ ਕਿ ਜਿਹੜੇ ਪੇਰੈਂਟਸ ਵੀਜ਼ੇ 'ਤੇ ਆ, ਕਈ ਸਾਲਾਂ ਦੀ 15-15, 20-20 ਸਾਲ ਦੀ ਵੇਟ ਲੱਗੀ ਹੋਈ ਆ, ਕਈ ਮਾਪੇ ਜਿਹੜੇ ਉਹਨਾਂ ਦੇ ਵਿੱਚੋਂ ਐਕਸਪਾਇਰ ਹੋ ਗਏ ਨੇ, ਪੂਰੇ ਹੋ ਗਏ ਨੇ, ਹੈ ਨਾ, ਉਡੀਕ ਕਰਦੇ ਕਰਦੇ। ਸੋ ਉਹਦੇ ਬਾਰੇ ਆਪਾਂ ਥੋੜ੍ਹੀ ਗੱਲ ਕਰਨੀ ਆ, ਅਸੀਂ ਕਰਾਂਗੇ, ਅੱਜ ਕਰਨੀ ਸੀਗੀ ਪਰ ਭਾਜੀ ਹੁਣੀ ਕਹਿੰਦੇ ਅੱਜ ਸਿਹਤ ਠੀਕ ਨਹੀਂ ਹੈਗੀ। ਸੋ ਆਪਾਂ ਅਗਲੇ ਹਫ਼ਤੇ ਕਰਾਂਗੇ, ਪੌਲਿਨ ਹੈਨਸਨ ਦੀ ਵੀ ਆਪਾਂ ਕਰਨੀ ਅਗਲੇ ਸ਼ਨਿਚਰਵਾਰ ਨੂੰ ਗੱਲ। ਸੋ ਬਹੁਤ ਡੂੰਘੀਆਂ ਗੱਲਾਂ ਅਸੀਂ ਉਹਨਾਂ ਤੋਂ ਜਾਣਾਂਗੇ। ਅਤੇ ਹੁਣ ਮੇਰੇ ਨਾਲ ਸਾਡੇ ਸਤਿਕਾਰਯੋਗ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ ਸ਼ਾਮਲ ਹੋ ਚੁੱਕੇ ਨੇ ਮੈਲਬਨ ਤੋਂ, ਮੈਂ ਉਹਨਾਂ ਦਾ ਸਵਾਗਤ ਕਰਦਾ। ਸਤਿ ਸ਼੍ਰੀ ਅਕਾਲ ਅੰਕਲ ਜੀ, ਜੀ ਆਇਆਂ ਨੂੰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ
ਵਾਹਿਗੁਰੂ
ਜੀ
ਜੀ
ਕੀ
ਕੀ ਫਤਿਹ।
ਫਤਿਹ
ਜੀ ਆਇਆਂ ਨੂੰ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ। ਪਿਛਲੇ ਹਫ਼ਤੇ ਆਂਟੀ ਜੀ ਹੁਣਾਂ ਦਾ ਆਪਰੇਸ਼ਨ ਸੀਗਾ, ਇਸ ਕਰਕੇ ਤੁਸੀਂ ਅਚਾਨਕ ਆ ਨਹੀਂ ਸਕੇ, ਅਤੇ ਠੀਕ ਠਾਕ ਨੇ ਹੁਣ, ਤੰਦਰੁਸਤ ਨੇ
ਹੁਣ? ਠੀਕ ਹੈ, ਹੁਣ ਫਿਜ਼ੀਓ ਚ ਗਏ ਹੋਏ ਆ। ਫਿਜ਼ੀਓ?
ਅੱਛਾ, ਗੋਡਿਆਂ ਦਾ ਆਪਰੇਸ਼ਨ ਹੈ ਨਾ?
ਗੋਡਿਆਂ ਦਾ ਆਪਰੇਸ਼ਨ ਹੈ।
ਹਾਂਜੀ ਹਾਂਜੀ, ਇਹ ਕਈ ਵਾਰੀ ਨਾ ਸਾਡੇ ਸਮਾਜ ਦੇ ਵਿੱਚ, ਪੰਜਾਬੀ ਭਾਈਚਾਰੇ ਦੇ ਵਿੱਚ ਇਹ ਗੱਲ ਆਉਂਦੀ ਹੈ ਵੀ ਮੈਂ ਜੀ ਗੋਡਿਆਂ ਦਾ ਆਪਰੇਸ਼ਨ ਨਹੀਂ ਕਰਾਉਣਾ ਜੀ, ਇੱਦਾਂ ਹੁੰਦੀ ਆ ਜੀ, ਪੇਨ ਬਹੁਤ ਹੁੰਦੀ ਆ। ਅਤੇ ਪਰ ਜਦੋਂ ਡਾਕਟਰ ਕਹਿੰਦੇ ਨੇ ਵੀ ਜੇ ਉਹ 55 ਤੋਂ ਤੁਸੀਂ ਉੱਪਰ ਹੋ ਤਾਂ ਇੱਕ ਕਰਾ ਲਓ, ਤਾਂ ਦੂਜਾ ਨਾਲੇ ਕਰਾ ਲਓ ਇਕੱਠੇ ਹੀ ਇੱਕ ਵਾਰੀ। ਅਤੇ ਮੇਰਾ ਖਿਆਲ ਆਂਟੀ ਹੁਣਾਂ ਨੇ ਦੋਨੇ ਕਰਾਏ ਨੇ।
ਦੋਨੇ ਦੋਨੇ ਕਰਾਏ ਜੀ, ਡਾਕਟਰ ਵੀ ਹੈਰਾਨ ਨੇ, ਕਹਿੰਦੇ ਵੀ ਦੋਨੋਂ ਕਰਾਏ, ਦੋਨੋਂ ਬਰਦਾਸ਼ਤ ਕਰੀ ਜਾਂਦੀ ਆ।
ਉਹ ਗੱਲ ਇਹ ਹੈ ਵੀ ਜੇ ਇੱਕ ਗੋਡਾ ਕਹਿੰਦੇ ਠੀਕ ਹੈ, ਤੇ ਇੱਕ ਇੱਕ ਗੋਡਾ ਜਿਹੜਾ ਉਹ ਨਵਾਂ ਪਵਾ ਲਓ, ਤਾਂ ਉਹ ਕਹਿੰਦੇ ਦੂਜਾ ਵੀ ਫਿਰ ਖਰਾਬ ਹੋ ਜਾਂਦਾ।
ਐਗਜੈਕਟਲੀ ਖਰਾਬ ਹੋ ਜਾਂਦਾ, ਇਦਾਂ ਹੀ ਹੋਇਆ ਸਾਡੇ ਨਾਲ ਹੀ ਆਇਆ।
ਅੱਛਾ, ਤੇ ਉਹ ਫਿਰ ਦੋਨੋਂ ਇਕੱਠੇ ਪਵਾ ਲਓ, ਕਿਉਂਕਿ ਸਾਰਾ ਕੁਝ ਤਾਂ ਕਰਨਾ ਹੀ ਹੁੰਦਾ ਆ,
ਹਾਂਜੀ ਹਾਂਜੀ,
ਮਹੀਨਾ ਮਹੀਨਾ ਤਾਂ ਤੁਹਾਨੂੰ ਇਹ ਤੇ ਚੱਲਣਾ ਹੀ ਪੈਣਾ ਆ।
ਚੱਲਣਾ ਪੈਣਾ ਜੀ, ਫਿਰ ਬਾਰ ਬਾਰ ਨਹੀਂ ਹੁੰਦਾ, ਬੱਚਿਆਂ ਦਾ ਬੇਲ ਵੀ ਨਹੀਂ ਮਿਲਦਾ ਫਿਰ।
ਹਾਂਜੀ ਹਾਂਜੀ, ਇਸ ਕਰਕੇ ਉਹ ਡਾਕਟਰ ਤਾਂ ਰੈਕਮੈਂਡ ਕਰਦੇ ਵੀ ਮਤਲਬ ਸੈਟੇ ਪਵਾ ਲਓ, ਜੋੜਾ ਹੀ, ਦੋਨੋਂ ਇਕੱਠੇ।
ਹਾਂਜੀ ਹਾਂਜੀ ਹਾਂਜੀ,
ਤੇ ਚਲੋ ਬਹੁਤ ਵਧੀਆ, ਇਹ ਤੁਸੀਂ ਯਾਨੀ ਕਿ ਮੈਂ ਤਾਂ ਗੱਲ ਕੀਤੀ ਹੈ ਕਿਉਂਕਿ ਸਾਡੇ ਬਜ਼ੁਰਗਾਂ ਨੂੰ ਕਈ ਵਾਰੀ ਸਮਝਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਆ, ਤੇ ਉਹ ਫਿਰ ਕਈ ਵਾਰੀ ਤਾਂ ਮੈਨੂੰ ਫੋਨ ਕਰਦੇ ਆ, ਭਾਜੀ ਦੱਸਿਓ ਜਰਾ ਕਿੱਦਾਂ, ਕਿਉਂਕਿ ਮੇਰੇ ਮਦਰ ਦੇ ਵੀ ਪਏ ਹੋਏ ਨੇ, ਹੈ ਨਾ, ਤੇ ਉਹ ਬੜੇ ਸੁਖੀ ਨੇ, ਤੇ ਕਈ ਪਵਾਉਂਦੇ ਨਹੀਂ ਜੀ। ਮੈਂ ਨਹੀਂ ਉਹ, ਮੈਂ ਇਹ ਕਹਿੰਦਾ ਹੁੰਦਾ ਕਿ ਤੁਸੀਂ ਪੇਨ ਦੇ ਵਿੱਚ ਕਿਉਂ ਜੀਣਾ ਹੈ? ਡਾਕਟਰ ਵੀ ਇਹੀ ਕਹਿੰਦੇ ਆ ਵੀ ਜਦੋਂ ਟੈਕਨੋਲੋਜੀ ਹੈਗੀ ਆ, ਸਾਧਨ ਹੈਗੇ ਨੇ, ਵੀ ਤੁਸੀਂ ਤਕਲੀਫ ਦੇ ਵਿੱਚ ਜ਼ਰੂਰ ਜੀਣਾ, ਤੁਸੀਂ ਗੋਡੇ ਪਵਾਓ, 1 ਮਹੀਨਾ ਤੁਸੀਂ ਤਕਲੀਫ ਚੱਲੋ, ਸਾਰੀ ਉਮਰ ਦਾ ਤੁਹਾਨੂੰ ਆਰਾਮ ਹੈ ਮੁੜ ਕੇ।
1 ਮਹੀਨਾ ਵੀ ਨਹੀਂ ਸਿੱਧੂ ਸਾਹਿਬ ਚੱਲਦੀ, ਉਹ ਆਰਜੀ ਤੌਰ ਤੇ ਜਿਹੜੇ ਪੇਨ ਕਿਲਰ ਦੇਈ ਜਾਂਦੇ ਆ, ਕੋਈ ਐਡੀ ਗੱਲ ਨਹੀਂ ਹੈ।
ਆਹੋ, ਤੇ ਚਲੋ ਇਹ ਤਾਂ ਸਿਹਤ ਸੰਬੰਧੀ ਆਪਾਂ ਗੱਲਬਾਤ ਕੀਤੀ। ਉਹ ਡਾਕਟਰ ਸਾਹਿਬ, ਪਿਛਲੀ ਵਾਰੀ ਥੋੜ੍ਹਾ ਜਿਹਾ ਨੈਟਵਰਕ ਦੇ ਵਿੱਚ ਪ੍ਰੋਬਲਮ ਆ ਗਈ ਸੀਗੀ, ਤੇ ਅਸੀਂ ਠੇਕਿਆਂ ਦੀ ਗੱਲ ਕਰ ਰਹੇ ਸੀ ਪੰਜਾਬ ਦੇ ਵਿੱਚ, ਤੇ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਠੇਕਿਆਂ ਦੇ ਨਾਲ ਸੰਬੰਧਿਤ ਜਾਣਕਾਰੀ ਉਹ ਭੇਜ ਰਹੇ ਸੀ। ਤੇ ਦੁਆਬੇ ਇਲਾਕੇ ਦੇ ਵਿੱਚ 45,000 ਤੋਂ 60,000 ਚੱਲਦਾ ਆ, ਤੇ ਮਾਨਸਾ ਇਲਾਕੇ ਦੇ ਵਿੱਚ 80,000 ਤੱਕ ਵੀ ਪਹੁੰਚ ਗਿਆ ਆ, ਗੁਰਦਾਸਪੁਰ ਦੇ ਵਿੱਚ 55 ਤੋਂ 65,000 ਦੇ ਵਿਚਾਲੇ ਹੈਗਾ ਆ। ਸੋ ਕੁੱਲ ਮਿਲਾ ਕੇ ਐਵਰੇਜ ਜਿਹੜੀ ਆ ਉਹ 55-60,000 ਠੇਕਾ ਪੰਜਾਬ ਦੇ ਵਿੱਚ ਆਉਂਦੀ ਹੈ। ਪਰ ਡਾਕਟਰ ਸਾਹਿਬ, ਜਿਹੜੀ ਆਪਾਂ ਗੱਲ ਕਰੀਏ ਮਾਨਸੇ ਦੀ, ਠੀਕ ਹੈ, ਮਾਨਸੇ ਦੇ ਵਿੱਚ 75 ਤੋਂ 80,000 ਠੇਕਾ ਜਿਹੜਾ ਉਹ ਚੱਲਣ ਲੱਗ ਗਿਆ ਆ, ਅਤੇ ਹੁਣ ਉੱਧਰੋਂ ਜਿਹੜੇ ਕਿਸਾਨ ਕਈ ਇੱਧਰ ਆ ਕੇ ਦੁਆਬੇ ਦੇ ਵਿੱਚ ਲੈਂਦੇ ਨੇ, ਅਤੇ ਇੱਧਰ ਵੀ ਰੇਟ ਵੱਧ ਗਏ ਨੇ, ਵਧਾ ਰਹੇ ਨੇ, ਅਤੇ ਜ਼ਮੀਨ ਇੱਦਾਂ ਇਕੱਠੇ 40 ਕਿੱਲੇ ਦਾ ਟੱਕ ਲੈ ਲਿਆ ਜਾਂ ਇੱਦਾਂ ਇਕੱਠੇ ਕਰਕੇ ਲੈ ਲਏ, ਅਤੇ ਇੱਧਰ ਦੁਆਬੇ ਦੇ ਵਿੱਚ 45 ਕੁ ਚੱਲ ਰਿਹਾ ਹੈ, ਇਹ ਜਿਹੜਾ ਗੈਪ ਹੈ ਅੱਧੋ ਅੱਧ ਦਾ, ਠੀਕ ਹੈ, ਹੁਣ 45 ਵਾਲੇ ਵੀ ਪਿੱਟਦੇ ਨੇ ਵੀ ਭਾਈ ਬਹੁਤਾ ਬਚਦਾ ਨਹੀਂ, ਅਤੇ 80 ਵਾਲਿਆਂ ਨੂੰ ਕਿੱਦਾਂ ਬਚਦਾ ਹੋਊਗਾ?
ਕੁਛ ਤਾਂ ਸਿੱਧੂ ਸਾਹਿਬ ਈਗੋ ਹੈਗਾ ਇਹ, ਵੀ ਮੇਰੇ ਕੋਲ ਖੇਤ ਆ, ਜ਼ਿਆਦਾ ਇਕੱਠੇ ਹੋ ਜਾਂਦੇ ਆ, ਥੋੜਾ ਥੋੜਾ ਵੀ ਹੋਵੇ ਫਿਰ ਵੀ ਕੁਛ ਨਾ ਕੁਛ ਬਚਦਾ ਆ, ਫਿਰ ਇਹ ਆ ਵੀ ਇਹਨਾਂ ਦੀਆਂ ਕਰੋਪਸ ਜਿਹੜੀਆਂ ਉਹ ਡਿਫਰੈਂਟ ਹੋ ਜਾਂਦੀਆਂ ਥੋੜਾ ਜਿਹਾ ਵਿਚਾਲੇ, ਜਿੱਦਾਂ ਮੂੰਗੀ ਆ ਗਈ, ਤਿੰਨ ਫਸਲਾਂ ਹੋ ਗਈਆਂ, ਤੇ ਕੁਛ ਉਹਨੇ ਕੋਸਟ ਆਫ ਪ੍ਰੋਡਕਸ਼ਨ ਜਿਹੜੀ ਆ ਕਵਰ ਕਰ ਜਾਣੀ ਆ ਤੀਜੀ ਫਸਲ ਨੇ, ਤੇ ਕੁਛ ਇਹ ਆ ਕਿ ਬਾਹਰੋਂ ਫਾਈਨੈਂਸ਼ੀਅਲ ਕਈਆਂ ਦੀ ਜਿਹੜੀ ਆ ਉਹ ਮਦਦ ਹੋ ਜਾਂਦੀ ਹੈ, ਜੇ ਨਾ ਵੀ ਇੱਥੋਂ ਪ੍ਰੋਫਿਟ ਬਹੁਤਾ ਹੋਵੇ ਤਾਂ ਬਾਹਰ ਲਿਆਂਦਾ ਹੋ ਜਾਣਾ, ਲੇਕਿਨ ਨਾ ਤਾਂ ਹੋ ਜਾ ਵੀ 100 ਖੇਤ ਦੀ ਖੇਤੀ ਕਰਦਾ ਮੈਂ, 200 ਦੀ ਕਰਦਾ ਜਾਂ 150 ਦੀ ਕਰਦਾ।
ਹਾਂ ਮਤਲਬ ਇਹ ਇੱਕ ਵੱਡਾ ਕਾਰਨ ਹੈ ਵੀ ਜਿਹੜਾ ਵੱਡਾ ਬਾਈ ਬਾਹਰ ਬੈਠਾ ਉਹ ਉੱਥੇ ਕਹਿਣ ਜੋਗਾ ਹੋ ਜਾਂਦਾ ਵੀ ਬਾਈ ਸਾਡੇ ਕੋਲ 100 ਕਿੱਲੇ ਦੀ ਖੇਤੀ ਆ।
ਹਾਂਜੀ, ਪਰ ਹੁਣ ਗੱਲ ਇਹ ਆ ਵੀ ਪ੍ਰੋਬਲਮ ਇਹ ਆਉਂਦੀ ਹੈ ਸਿੱਧੂ ਸਾਹਿਬ, ਇਸ ਵੇਲੇ ਸਿਚੁਏਸ਼ਨ ਇਹ ਆ ਵੀ ਨੁਕਸਾਨ ਕਿੰਨਾ ਕਿਆ ਹੈ, ਕਿੰਨਾ ਕਿੰਨੀ ਕੁ ਸਾਵਧਾਨੀ ਸਾਨੂੰ ਵਰਤਣੀ ਚਾਹੀਦੀ ਹੈ ਜਿਹਨੇ ਖੇਤ ਦੇਣੇ ਆ।
ਹਾਂ ਇਹ ਵੀ ਇੱਕ ਡਾਕਟਰ ਸਾਹਿਬ ਸਮੱਸਿਆ ਹੈ
ਬਹੁਤ ਵੱਡਾ।
ਹਾਂ ਪਿੱਛੇ ਜੇ ਸਾਡੇ ਇੱਥੇ ਸਰਕਲ 'ਚ ਪ੍ਰੋਬਲਮ ਆਈ ਵੀ ਖੇਤ ਦੱਬਣ ਦਬਾਉਣ ਦੀ ਵੀ ਗੱਲ ਹੋਈ ਅਤੇ ਛਡਾਉਣੇ ਵੀ ਪਏ, ਅਤੇ ਇਹਦੇ ਬਾਰੇ ਆਪਾਂ ਦੱਸੀਏ ਵੀ ਇੱਕ ਜਿੱਦਾਂ NRI ਬਾਹਰ ਬੈਠੇ ਨੇ ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ?
ਉਹਨਾਂ ਪਹਿਲਾਂ ਤਾਂ ਗੱਲ ਹੈ ਜੀ, ਐਗਰੀਮੈਂਟ ਬਹੁਤ ਜ਼ਰੂਰੀ ਆ।
ਅੱਛਾ,
ਇਹ ਐਗਰੀਮੈਂਟ ਵੀ ਲੀਗਲ ਐਗਰੀਮੈਂਟ ਜਿਹੜਾ ਜ਼ਰੂਰੀ ਆ।
ਅੱਛਾ,
ਇਹ ਤਾਂ ਸਾਲ ਦੇ ਵਿੱਚ ਵਿੱਚ ਕਰਨਾ, ਤੁਸੀਂ ਜ਼ਮੀਨ ਦੇਣੀ ਆ, ਫਿਰ ਤਾਂ ਜਿਹੜਾ ਇੱਕ ਐਗਰੀਮੈਂਟ ਡਰਾਫਟ ਕਰਕੇ ਤੁਸੀਂ ਜਿਹੜਾ ਉਸ ਕਮਿਸ਼ਨਰ ਹੈ ਉੱਥੇ ਦੋ ਗਵਾਹ ਪੇਸ਼ ਕਰਕੇ ਉਹ ਲੀਗਲ ਹੋ ਜਾਂਦਾ।
ਅੱਛਾ,
ਜੁਡੀਸ਼ੀਅਲ ਪੇਪਰ 'ਤੇ ਜੇ ਉਹ ਤੋਂ ਬਾਅਦ ਐਗਰੀਮੈਂਟ ਕਰਨਾ ਇੱਕ ਸਾਲ ਤੋਂ ਬਾਅਦ, ਤਹਿਸੀਲਦਾਰ ਦੇ ਸਾਹਮਣੇ, ਸਬ ਰਜਿਸਟਰ ਦੇ ਸਾਹਮਣੇ ਉਹ ਰਜਿਸਟਰਡ ਹੋਣਾ ਬਹੁਤ ਜ਼ਰੂਰੀ ਆ, ਤਾਂ ਹੀ ਉਹਨੂੰ ਲੀਗੈਲਿਟੀ ਜਿਹੜੀ ਆ ਉਹਦੀ ਵੈਲਿਡ ਹੋਣੀ ਆ। ਇਹ ਇਹ ਐਗਰੀਮੈਂਟ ਜਿਹੜਾ ਆ ਸਭ ਤੋਂ ਵੱਡੀ ਆ, ਉਹਦੇ ਵਿੱਚ ਇੱਕ ਮਤ ਜਿਹੜੀ ਇਹ ਆ ਜਿਹਦੇ ਨਾਲ ਜਿਹਨੂੰ ਜ਼ਮੀਨ ਦੇਣੀ ਆ ਉਹ ਅੱਗੇ ਸਬਲੈਟ ਨਾ ਕਰੇ,
ਗਾਂ ਠੇਕੇ ਤੇ ਨਾ ਦੇਵੇ,
ਗਾਂ ਠੇਕੇ ਤੇ ਨਾ ਦੇਵੇ। ਜੇ ਗਾਂ ਠੇਕੇ ਤੇ ਦੇ ਦਿੰਦਾ ਉਹ ਆਪ ਵਿੱਚੋਂ ਨਿਕਲ ਜਾਂਦਾ, ਜਿਹੜਾ ਲੈਣ ਵਾਲਾ ਤੀਜਾ ਉਹਦਾ ਜਿਹੜਾ ਜ਼ਮੀਨ ਦੇ ਮਾਲਕ ਦੇ ਨਾਲ ਸੰਪਰਕ ਕੋਈ ਨਹੀਂ ਰਹਿੰਦਾ, ਲੀਗਲ ਸੰਪਰਕ ਕੋਈ ਨਹੀਂ ਹੈ, ਕੋਈ ਐਗਰੀਮੈਂਟ ਨਹੀਂ ਉਹਦਾ। ਅੱਛਾ, ਉਹ ਜ਼ਮੀਨ ਛੱਡੇ ਨਾ ਛੱਡੇ ਉਹਦੀ ਮਰਜ਼ੀ, ਜੇ ਨਹੀਂ ਛੱਡਦਾ ਤਾਂ ਉਹ ਤੋਂ ਲੈਣੀ ਬੜੀ ਔਖੀ ਹੈ ਲੀਗਲੀ।
ਇੱਕ ਤੁਹਾਡੇ ਸਰਕਲ ਦੇ ਵਿੱਚ ਵੀ ਸ਼ਾਇਦ ਇਹੋ ਜਿਹਾ ਕੇਸ ਹੋਇਆ ਸੀਗਾ, ਸਾਰਾ ਪਿੰਡ ਇੱਕ ਪਾਸੇ ਹੋ ਗਿਆ ਸੀਗਾ ਬਿਨਾਂ ਐਗਰੀਮੈਂਟ ਤੋਂ ਹੀ।
ਉਹ ਸਾਡੇ ਨਾਲ ਇਵੇਂ ਹੀ ਹੋਈ ਹੈ ਜੀ, ਗੜਪਦਾਣਾ ਪਿੰਡ ਹੈ ਨਵੇਂ ਸਾਡੇ ਔਟ ਦੇ ਨਜ਼ਦੀਕ ਹੈ।
ਅੱਛਾ,
ਅਸੀਂ ਖੇਤ ਸਾਡੇ ਨਾਲ ਬੀਤੀ ਹੈ, ਅਸੀਂ ਖੇਤ ਦਿੱਤੇ, ਉਹ ਬੰਦਾ ਕਹਿੰਦਾ ਨਾ ਤਾਂ ਮੈਂ ਛੱਡਣੇ ਆ ਖੇਤ ਨਾ ਮੈਂ ਮਾਮਲਾ ਦੇਣਾ।
ਅੱਛਾ,
ਉਹ ਦੂਜਾ ਪਿੰਡ, ਸਾਡਾ ਪਿੰਡ ਹੋਰ ਹੈ ਤੇ ਉਹਦਾ ਪਿੰਡ ਹੋਰ ਹੈ।
ਅੱਛਾ,
ਪੰਚਾਇਤ ਇਕੱਠੀ ਹੋ ਗਈ, ਪਿੰਡ ਦੇ ਮੋਹਤਬਾਰ ਹੋਰ ਬੰਦੇ ਇਕੱਠੇ ਹੋ ਗਏ।
ਅੱਛਾ,
ਉਹ ਸਾਰੇ ਹੀ ਉਹਦੇ ਹਮਾਇਤੀ।
ਅੱਛਾ,
ਉਹ ਉਸ ਕਹਿੰਦਾ ਜ਼ੋਰ ਲਾਉਣਾ ਜਿਹੜਾ ਲਾ ਲਓ, ਕਹਿੰਦਾ ਤੁਸੀਂ, ਪੰਚਾਇਤ ਵੀ ਕਹਿੰਦੀ ਕਹਿੰਦੀ ਤੁਸੀਂ ਮੁਕੱਦਮਾ ਕਰ ਦਿਓ, ਮੈਂ ਕਿਹਾ ਮੈਂ ਮੁਕੱਦਮਾ ਨਹੀਂ ਕਰਨਾ।
ਅੱਛਾ,
ਖੇਤ ਵੀ ਲੈਣੇ ਆ, ਉਹ ਛੱਡਣ ਨੂੰ ਤਿਆਰ ਨਾ, ਮਾਮਲਾ ਵੀ ਦੇਣ ਨੂੰ ਤਿਆਰ ਨਾ।
ਅੱਛਾ,
10 ਖੇਤ ਉਹਦੇ ਕੋਲ, ਅਲਟੀਮੇਟਲੀ ਕੀ ਹੋਇਆ ਉਹਨੂੰ ਇਹ ਦੱਸਿਆ, ਮੈਂ ਕਿਹਾ ਵੀ ਖੇਤ ਵੀ ਲੈਣੇ ਆ, ਮਾਮਲਾ ਵੀ ਲੈਣਾ।
ਅੱਛਾ,
ਪੰਚਾਇਤ ਨੂੰ ਕਿਹਾ ਵੀ ਤੁਸੀਂ ਪੰਚਾਇਤ ਕਾਹਦੀਆਂ, ਮੈਂ ਕਿਹਾ ਜੇ ਮੇਰੀਆਂ ਵੋਟਾਂ ਇੱਥੇ 5-4 ਕੋਂਦੀਆਂ ਵੀ ਤੁਸੀਂ ਮੇਰੇ ਖਿਲਾਫ਼ ਨਹੀਂ ਸੀ ਹੋਣਾ।
ਹਾਂਜੀ,
ਮੈਂ ਹੈਗਾ ਪਿੰਡੋਂ ਹੋਰ ਪਿੰਡ ਦਾ
ਜੀ।
ਤਾਂ ਅਲਟੀਮੇਟਲੀ ਉਹ ਕਹਿੰਦੇ ਨਹੀਂ ਜੀ, ਏਦਾਂ ਨਹੀਂ ਜੀ, ਮੈਂ ਕਿਹਾ ਦਿੰਦਾ, ਉਹ ਕਹਿੰਦੇ ਤੁਸੀਂ ਮੁਕੱਦਮਾ, ਮੈਂ ਕਿਹਾ ਮੈਂ ਮੁਕੱਦਮਾ ਨਹੀਂ ਕਰਨਾ।
ਅੱਛਾ,
ਤੂੰ ਵੜ ਕੇ ਦੱਸੀ, ਫਿਰ ਡਾਂਗ ਲੈ ਕੇ ਖੜਾ ਹੋਇਆ।
ਅੱਛਾ,
ਅਲਟੀਮੇਟਲੀ ਉਹ ਕਹਿੰਦਾ ਮੇਰੇ 3 ਖੇਤ ਆ ਗੰਨੇ ਦੇ, ਕਹਿੰਦਾ ਮੈਨੂੰ ਉਹ ਗੰਨਾ ਵੱਢ ਲੈਣ ਦਿਓ।
ਹਾਂਜੀ,
ਤਾਂ ਸ਼ਾਰਟਕਟ ਦੱਸਾਂ ਵੀ ਉਹਨੂੰ ਇਹ ਕਿਹਾ ਵੀ ਤੈਨੂੰ ਗੰਨਾ ਤੂੰ ਵੱਢ ਲੈ,
ਪਹਿਲਾਂ ਪੈਸੇ
ਮਾਮਲਾ ਹੁਣ ਦੇ ਜਾ, ਲੇਕਿਨ ਤੈਨੂੰ ਪਾਣੀ ਨਹੀਂ ਦੇਣਾ। ਇਸ ਤਰ੍ਹਾਂ ਦੇਖੋ ਜੀ, ਕਬਜ਼ਾ ਲਿਆ, ਇੱਦਾਂ ਹਰੇਕ ਬੰਦਾ ਕਬਜ਼ਾ ਨਹੀਂ ਲੈ ਸਕਦਾ
ਜੀ।
ਕਚਹਿਰੀਆਂ ਨੂੰ ਤੁਰ ਜਾਂਗੇ ਸਾਲਾਂ ਬੱਧੀ, ਜਿਹੜਾ ਆ ਉਹ ਉੱਥੇ ਤਰੀਕਾਂ ਪੈਂਦੀਆਂ ਰਹਿਣੀਆਂ, ਬਾਹਰਲਾ ਬੰਦਾ ਆ ਕੇ ਤਰੀਕ ਨਹੀਂ ਭੁਗਤ ਸਕਦਾ। ਇਹ ਲੀਗਲ ਜਿਹੜਾ ਆ ਰਜਿਸਟਰਡ ਐਗਰੀਮੈਂਟ ਕਰਨਾ ਬਹੁਤ ਜ਼ਰੂਰੀ ਆ।
ਆਪਣੇ ਡਾਕਟਰ ਸਾਹਿਬ ਇੱਕ ਸਮੱਸਿਆ ਹੋਰ ਵੀ ਆਉਂਦੀ ਹੈ ਜਿਹਦੇ ਕਰਕੇ ਕਤਰਾਉਂਦੇ ਨੇ ਆਪਣੇ ਮਤਲਬ ਪੰਜਾਬੀ ਲੀਗਲ ਐਗਰੀਮੈਂਟ ਕਰਨ ਤੋਂ, ਉਹ ਹੈਗਾ GST। ਜਦੋਂ ਆਪਾਂ ਐਗਰੀਮੈਂਟ ਕਰਦੇ ਹਾਂ ਅਤੇ ਮੰਨ ਲਾ ਆਪਾਂ ਉਹਦੇ 'ਚ ਕੋਈ ਰਕਮ ਲਿਖ ਦਿੰਦੇ ਹਾਂ ਬਈ 45,000 50,000, ਉਹ ਫਿਰ ਜਦ ਲਿਖ ਦਿੰਦੇ ਹਾਂ ਤਾਂ ਉਹ ਇੱਕ ਰਿਕਾਰਡ ਬਣ ਜਾਂਦਾ ਆ, ਠੀਕ ਹੈ। ਅਤੇ ਉਹ ਜਦੀ ਉਹਦੀ ਟ੍ਰਾਂਜੈਕਸ਼ਨ ਹੁੰਦੀ ਆ ਅਤੇ ਉਹਦੇ 'ਚੋਂ ਕਿੰਨੇ ਪਰਸੈਂਟ, ਪਤਾ ਨਹੀਂ ਸ਼ਾਇਦ ਮੈਂ ਅਗਰ ਕਿਸੇ ਨੂੰ ਪਤਾ ਮੈਨੂੰ ਦੱਸ ਵੀ ਸਕਦਾ, ਪਰ 18% GST ਹੈਗੀ ਆ, ਜੇ ਘੱਟ ਹੈ ਤਾਂ ਮੈਨੂੰ ਦੱਸ ਦਿਓ। ਅਤੇ ਮੰਨ ਲਓ ਜੇ 50,000 ਹੈ ਤਾਂ 50,000 ਦਾ ਤੁਸੀਂ 18% ਲਾ ਲਓ, ਹੈ ਨਾ, 7-8 ਹਜ਼ਾਰ ਰੁਪਈਆ ਜਿਹੜਾ ਆ ਉਹ ਟੈਕਸ ਨੂੰ ਚਲੇ ਜਾਂਦਾ, ਜਾਣੀ ਕਿ ਤੁਹਾਨੂੰ 50,000 ਦੀ ਬਜਾਏ 42,000 ਬਚਦਾ ਫਿਰ, ਠੀਕ ਹੈ। ਸੋ ਤੁਸੀਂ ਖੇਤ ਮਗਰ ਮਤਲਬ ਜੇ 10 ਖੇਤ ਹੈ ਤਾਂ 50,000 ਦਾ ਤੁਸੀਂ ਜਮ੍ਹਾਂ ਕਰਾ ਤਾ, 1 ਖੇਤ ਦਾ ਤਾਂ ਤੁਸੀਂ ਟੈਕਸ ਜਮ੍ਹਾਂ ਕਰਾ ਤਾ। ਹੁਣ ਲੋਕ ਉਹ 50,000 ਬਚਾਉਣ ਦੇ ਲਈ ਆਪਣੀ ਕਰੋੜਾਂ ਦੀ ਜ਼ਮੀਨ ਜਿਹੜੀ ਆ ਉਹ ਰਿਸਕ 'ਤੇ ਲਾ ਲੈਂਦੇ ਨੇ।
ਪਰ ਜ਼ਮੀਨ ਤਾਂ ਬਚ ਸਕਦੀ ਹੈ ਸਿੱਧੂ ਸਾਹਿਬ,
ਹਾਂ ਮਤਲਬ ਇਹ
ਗਈ ਤਾਂ GST ਬਚਾਉਂਦੇ ਬਚਾਉਂਦੇ ਜ਼ਮੀਨ ਵੀ ਗਈ।
ਨਹੀਂ ਇਹ ਤਾਂ ਹੈਗੀ, ਈਵਨ ਕਿ ਮਤਲਬ ਮੈਂ ਇਕੱਲੀ ਇਹ ਨਹੀਂ ਗੱਲ ਕਰ ਰਿਹਾ, ਖੇਤਾਂ ਦੀ ਨਹੀਂ ਗੱਲ ਕਰ ਰਿਹਾ, ਕਈ ਲੋਕ ਆਪਣੇ ਘਰ ਕਿਰਾਏ 'ਤੇ ਦਿੰਦੇ ਨੇ, ਕੋਠੀਆਂ ਕਿਰਾਏ 'ਤੇ ਦਿੰਦੇ ਨੇ, ਉਹ ਵੀ ਬਿਨਾਂ ਅਗਰੀਮੈਂਟ ਤੋਂ ਦਿੱਤਾ ਹੁੰਦਾ।
ਇਸ ਵੇਲੇ ਇਹ ਬਹੁਤ ਜਾਣੀ ਰਿਸਕ ਵਾਲੀ ਗੱਲ ਹੈ।
ਹਾਂ ਰਿਸਕ ਵਾਲੀ ਗੱਲ ਹੈ,
ਬਹੁਤ ਰਿਸਕ ਵਾਲੀ ਗੱਲ ਹੈ। ਲਿਹਾਜ਼ ਚ ਕਈ ਵਾਰੀ ਦੇ ਦਿੰਦੇ, ਕਈ ਵਾਰੀ ਭੈਣ ਭਾਈ ਨਹੀਂ ਛੱਡਦੇ।
ਆਪਣੇ ਡਾਕਟਰ ਸਾਹਿਬ ਇੱਕ ਮੈਨੂੰ ਹੋਰ ਗੱਲ ਦੱਸਿਓ ਵੀ ਮਤਲਬ ਆਪਾਂ ਉੱਥੇ ਜਾਣ ਦੀ ਬਜਾਏ ਉਹਨੂੰ ਰਜਿਸਟਰ ਕਰਨ ਦੀ ਬਜਾਏ ਲੀਜ਼ ਨੂੰ, ਜੇ ਆਪਾਂ ਸਟਾਮ ਦੇ ਉੱਤੇ ਇੱਕ ਕੰਟਰੈਕਟ ਲਿਖ ਲਈਏ, ਜਿੱਦਾਂ ਇੱਥੇ ਵੀ ਆਪਾਂ ਲਿਖ ਲਈਦਾ ਅਨਅਫੀਸ਼ੀਅਲ ਕੰਟਰੈਕਟ, ਵੀ ਤੇਰਾ ਮੇਰਾ ਹੋ ਗਿਆ, ਆਹ ਮੈਂ ਸਾਈਨ ਕਰਤੇ ਆ, ਤੂੰ ਕਰਤੇ, ਆਹ ਹੈਗੇ ਸਾਡੇ 3 ਗਵਾਹ ਜਾਂ 2 ਗਵਾਹ, ਲੰਬੜ ਤੋਂ ਕਰਾ ਲਏ, ਸਰਪੰਚ ਤੋਂ ਕਰਾ ਲਏ, ਹੈ ਨਾ, ਅਗਰੀਮੈਂਟ ਹੋ ਗਿਆ ਸਾਡਾ, ਇਹ ਖੜਦਾ ਕਿਤੇ ਨਾ ਕਿਤੇ ਲੀਗਲ ਸਿਸਟਮ 'ਚ?
ਇਹ ਐਗਰੀਮੈਂਟ ਖੜਦਾ ਉਹੀ ਜਿਹੜਾ ਮੈਂ ਦੱਸਿਆ ਵੀ ਓਥ ਕਮਿਸ਼ਨਰ ਤੇ ਜਾ ਕੇ ਤੁਸੀਂ ਐਗਰੀਮੈਂਟ ਕਰ ਸਕਦੇ ਆ, ਪਰ 1 ਸਾਲ ਦਾ ਤੱਕ ਦਾ।
ਅੱਛਾ, ਉਹ ਸਾਲ ਵੇ ਸਾਲ ਦੁਬਾਰਾ ਰਿਨਿਊ ਹੋਏਗਾ?
ਉਹ ਰਿਨਿਊ ਹੋ ਜਾਏ।
ਜੇ ਤੁਸੀਂ ਲੰਬਾ ਕਰਨਾ 4-5 ਸਾਲ ਦਾ, ਫਿਰ ਤੁਹਾਨੂੰ ਕਚਹਿਰੀਆਂ ਜਾਣਾ ਪੈਣਾ,
ਫਿਰ ਤੁਹਾਨੂੰ ਸਬ ਰਜਿਸਟਰ ਤੇ ਜਾਣਾ ਪੈਣਾ।
ਅੱਛਾ, ਫਿਰ ਮਤਲਬ ਸਟੈਂਪ ਡਿਊਟੀ ਵਗੈਰਾ ਲਵਾ ਕੇ ਸਾਰਾ ਤਹਿਸੀਲਦਾਰ ਦੇ ਅਫੀਸ਼ੀਅਲ
ਸਾਰਾ ਜਾਣਾ ਪੈਣਾ, ਉੱਥੇ ਗਵਾਹ ਵੀ ਜਾਣੇ ਆ, ਫੋਟੋ ਵੀ ਹੋਣੀ ਆ, ਸਭ ਕੁਝ ਹੋਣਾ, ਫਿਰ ਉਹ ਰਜਿਸਟਰ ਹੋਣਾ, ਲੀਗਲੀ ਵੈਲਿਡ ਤਾਂ ਆ ਉਹ।
ਓਕੇ ਓਕੇ ਓਕੇ।
ਲੇਕਿਨ ਜਿਹੜਾ ਉਹ ਓਥ ਕਮਿਸ਼ਨਰ ਦੇ ਲੀਗਲ, ਉਹ ਵੀ ਹੈਗਾ ਜਿਹੜਾ 1 ਸਾਲ ਦੇ ਅੰਦਰ ਵਿੱਚ ਆ।
1 ਸਾਲ ਦੇ, ਠੀਕ ਹੈ, ਉਹ ਮਤਲਬ ਹਰੇਕ ਸਾਲ ਹੀ ਕਰਨਾ ਪੈਣਾ ਫਿਰ?
ਉਹ ਹਰੇਕ ਸਾਲ ਹੀ ਕਰਨਾ ਪੈਂਦਾ।
ਠੀਕ ਹੈ, ਇਹ ਤਾਂ ਗੱਲ ਹੋ ਗਈ, ਚਲੋ ਆਪਣੇ ਇਹਨੂੰ ਆਪਣੀਆਂ ਜ਼ਮੀਨਾਂ ਨੂੰ ਸੇਫਗਾਰਡ ਕਰਨ ਦੀ, ਵੀ ਤੁਸੀਂ ਕਾਗਜ਼ੀ ਕਾਰਵਾਈ ਕਰ, ਜ਼ਮੀਨਾਂ ਨਹੀਂ ਆਪਣੀ ਕੋਈ ਵੀ ਪ੍ਰੋਪਰਟੀ ਆ, ਘਰ ਆ ਕੁਛ, ਤੁਸੀਂ ਹੋਰ
ਉਹ ਤੋਂ ਬਗੈਰ ਵੀ ਸਿੱਧੂ ਸਾਹਿਬ ਕੋਈ ਹੋਰ ਗੱਲਾਂ ਵੀ ਧਿਆਨ ਰੱਖਣ ਦੀ ਲੋੜ ਹੈ ਜਿਹੜਾ ਐਗਰੀਮੈਂਟ ਕਰਦੇ ਆ।
ਹਾਂਜੀ,
ਕਿ ਤੁਹਾਡੀ ਜ਼ਮੀਨ ਖਰਾਬ ਵੀ ਹੋ ਸਕਦੀ ਆ।
ਹਾਂ, ਇਹ ਤੇ ਬੜੇ ਕੁਐਸਚਨ ਆਉਂਦੇ ਵੀ ਤੈ ਸਾਡੀ ਜ਼ਮੀਨ ਖਰਾਬ ਕਰਤੀ, ਇਹਨੂੰ ਮਤਲਬ ਹੁਣ ਖਾਦਾਂ ਜ਼ਿਆਦਾ ਪਾਤੀ,
ਘੱਟ ਗੱਲ ਇਹੋ ਜਿਹਾ ਪਾਤੇ, ਅਗਲੇ ਨੂੰ ਪਤਾ ਵੀ ਇਹ ਕਿਹੜੀ ਮੇਰੇ ਕੋਲ ਰਹਿਣੀ ਆ, ਮੇਰੀ ਤਾਂ ਮਿਹਨਤ, ਅੱਜ ਮੇਰੇ ਕੋਲ, ਕੱਲ ਨੂੰ ਕਿਸੇ ਹੋਰ ਕੋਲ ਜਾਣੀ ਆ, ਪਾ ਦਿਓ ਜੋ ਪਾਉਣਾ ਇਹਦੇ 'ਚ।
ਹਾਂਜੀ,
ਨੀਵੀਂ ਵੀ ਹੋ ਸਕਦੀ ਆ, ਮਿੱਟੀ ਪਟਾ ਕੇ ਪੈਸੇ ਵੱਟ ਸਕਦਾ ਅਗਲਾ।
ਹਾਂਜੀ,
ਉਹ ਨੀਵੀਂ ਹੋ ਗਏ ਨਾਲ, ਉਹਨੂੰ ਤਾਂ ਫਿਰ ਮੁਫ਼ਤ 'ਚ ਪੈ ਗਈ।
ਹਾਂਜੀ,
ਇਹਨੂੰ ਕਿਵੇਂ ਰੋਕਣਾ, ਇਹ ਐਗਰੀਮੈਂਟ 'ਚ ਸ਼ਰਤਾਂ ਹੋਣੀਆਂ ਚਾਹੀਦੀਆਂ ਆ। ਅੱਛਾ, ਫਿਰ ਤੁਹਾਡੀ ਪ੍ਰੋਪਰਟੀ ਆ ਉੱਥੇ
ਜੀ,
ਦਰਖਤ ਵੇਚ ਲਏ ਅਗਲੇ ਨੇ,
ਉਹ ਸਾਰਾ ਕੁਝ ਲਿਖਿਆ ਹੋਣਾ ਚਾਹੀਦਾ ਉਹਦਾ ਪਹਿਲਾਂ, ਹੈ ਨਾ,
ਉਹ ਸਾਰਾ ਹੋਣਾ, ਤੁਹਾਡੀਆਂ ਪੱਕੀਆਂ ਆਡਾਂ ਆ, ਉਹਦੀ ਮੇਨਟੇਨੈਂਸ ਕਿਹਨੇ ਕਰਨੀ ਆ, ਤੁਹਾਡੀ ਕੋਈ ਹੋਰ ਬਿਲਡਿੰਗ ਆ ਉੱਥੇ, ਬਿਲਡਿੰਗ ਨੂੰ ਸਾਂਭ ਸੰਭਾਲ ਕਿਹਨੇ ਕਰਨਾ, ਜਿੱਦਾਂ ਇਹ ਆ ਵੀ ਇੱਥੇ ਆ ਤੁਸੀਂ ਇੱਕ ਘਰ ਛੱਡਣਾ ਆ, ਜਿਹੋ ਜਿਹਾ ਲਿਆ ਸਰ ਤੁਸੀਂ ਉਹੋ ਜਿਹਾ ਦੇਣਾ ਆ, ਇਹ ਚੀਜ਼ ਉੱਥੇ ਹੈ ਨਹੀਂ, ਇਹ ਵੀ ਵਿੱਚ ਆਉਣੀ ਚਾਹੀਦੀ ਐਗਰੀਮੈਂਟ ਦੇ ਵਿੱਚ, ਭਾਈ ਟਿਊਬਵੈਲ ਦਿੱਤਾ ਆ ਤੈਨੂੰ, ਪਾਣੀ ਤੂੰ ਸਬਲੈਟ ਨਹੀਂ ਕਰ ਸਕਦਾ, ਕਿਸੇ ਹੋਰ ਨੂੰ ਨਹੀਂ ਦੇਣਾ, ਇਹ ਤੋਂ ਪੈਸੇ ਨਹੀਂ ਵੱਟ ਸਕਦਾ ਤੂੰ, ਇਹਦੀ ਰਿਪੇਅਰ ਕਿਹਨੇ ਕਰਨੀ ਆ, ਜੇ ਪਾਣੀ ਥੱਲੇ ਜਾਂਦਾ ਮੋਟਰ ਦਾ ਲੋਡ ਵਧਾਉਣਾ, ਫਿਰ ਥੱਲੇ ਪਾਈਪਾਂ ਪਾਉਣੀਆਂ, ਉਸ ਹਿਸਾਬ ਦੇ ਨਾਲ ਜਿਹੜਾ ਆ ਹੋਰ ਖਰਚੇ ਉੱਤੇ ਕਰਨੇ ਆ, ਇੱਦਾਂ ਦੇ ਕਿੰਨੇ ਮਸਲੇ ਹੈਗੇ ਆ ਜਿਹਨਾਂ ਨੇ ਤੁਹਾਡੀ ਜ਼ਮੀਨ ਜਿਹੜੀ ਆ ਖਰਾਬ ਵੀ ਹੋ ਸਕਦੀ ਆ, ਲੇਕਿਨ ਤੁਹਾਨੂੰ ਅੜਚਣਾ ਵੀ ਆ ਸਕਦੀ ਆ। ਫਰਜ਼ ਕਰੋ 3 ਸਾਲ ਦਾ ਐਗਰੀਮੈਂਟ ਹੈ ਤੇ ਉਹ ਤੋਂ ਪਹਿਲਾਂ ਉਹਨੇ ਤੁਹਾਨੂੰ ਵਾਪਸ ਕਰਨੀ, ਉਹ ਨਹੀਂ ਵਾਪਸ ਕਰਦਾ,
ਹਾਂਜੀ,
ਤੁਹਾਨੂੰ ਵੇਲੇ ਸਿਰ ਪੇਮੈਂਟ ਨਹੀਂ ਹੁੰਦੀ, ਨਾਰੇ ਲਾਈ ਜਾਂਦਾ, ਮਾਮਲਾ ਵਧਾਉਣਾ ਘਟਾਉਣਾ ਆ ਉਹਦਾ ਪ੍ਰੋਸੀਜਰ ਕੀ ਆ, ਵਧਾਉਣਾ ਕਿ ਨਹੀਂ ਵਧਾਉਣਾ, ਮਾਮਲਾ ਕਿਹੜੇ ਸਮੇਂ ਕਿੰਨਾ ਦੇਣਾ, ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀਆਂ ਐਗਰੀਮੈਂਟ ਵਿੱਚ ਹੋ ਜਾਣੀਆਂ ਚਾਹੀਦੀਆਂ। ਹਰਜ ਕੋਈ ਨਹੀਂ, ਉਹਨੂੰ ਇਹ ਸੇਫਟੀ ਵਾਸਤੇ ਕਰ ਲੈਣਾ ਚਾਹੀਦਾ ਹੈ।
ਮੈਨੂੰ ਡਾਕਟਰ ਸਾਹਿਬ ਯਾਦ ਹੈ, ਮੇਰੇ ਦੋਸਤ ਨੇ ਵਕੀਲ ਨਵਾਂਸ਼ਹਿਰ, ਅਤੇ ਉਹਨਾਂ ਨੇ ਇਹ ਸਾਰਾ ਜਿਹੜਾ ਇਹਦਾ ਫਾਰਮਾ ਬਣਾਇਆ ਹੋਇਆ ਆ ਪਹਿਲਾਂ ਹੀ ਫਾਰਮ 'ਤੇ, ਅਤੇ ਤੁਸੀਂ ਉਹਨਾਂ ਕੋਲ ਜਾਓ, ਉਹ ਲਿਖ ਦਿੰਦੇ ਨੇ ਆਹ ਜਿਹੜੀਆਂ ਸਾਰੀਆਂ ਤੁਸੀਂ ਗੱਲਾਂ ਗਣਾਈਆਂ ਉਹਦੇ ਵਿੱਚ, ਵੀ ਕਿਹੜਾ ਕਿਹੜਾ ਭਰਨਾ ਆ, ਉੱਥੇ ਤੁਸੀਂ ਜਿੱਦਾਂ ਦਾ ਵੀ ਅਗਰੀਮੈਂਟ ਕਰਨਾ ਉਹ ਕਰ ਲਓ। ਔਲਰੇਡੀ ਮਤਲਬ ਟੈਂਪਲੇਟ ਬਣੇ ਪਏ ਨੇ, ਕਹਿਣ ਦਾ ਮਤਲਬ ਇਹ ਹੈ ਵੀ ਇਹੋ ਜਿਹੇ ਇੱਥੇ ਆਸਟ੍ਰੇਲੀਆ 'ਚ ਵੀ ਤੁਸੀਂ ਕਰੋ, ਔਨਲਾਈਨ ਪੁੱਛੋ ਜਾਂ ਕਿੱਦਾਂ, ਟੈਂਪਲੇਟ ਤੁਹਾਨੂੰ ਬਹੁਤ ਸਾਰੇ ਮਿਲ ਜਾਣਗੇ। ਅਤੇ ਇਸ ਤੋਂ ਬਾਅਦ ਥੋੜ੍ਹੀ ਹੁਣ ਆਪਾਂ ਆਮਦਨੀ ਦੀ ਗੱਲ ਕਰਦੇ ਹਾਂ ਡਾਕਟਰ ਸਾਹਿਬ, ਵੀ ਤੁਸੀਂ ਹੁਣ ਲੇਟਲੀ ਜਾ ਕੇ ਆਏ ਹੋ, ਮਤਲਬ ਕਿਤੇ 45-50 ਚੱਲ ਰਿਹਾ, ਕਿਤੇ 80 ਚੱਲ ਰਿਹਾ, ਅਤੇ ਕੱਢਣ ਪਾਉਣ ਨੂੰ ਕੀ ਹੈ ਏਕੜ ਪ੍ਰਤੀ ਏਕੜ?
ਦੇਖੋ ਸਿੱਧੂ ਸਾਹਿਬ, ਗੱਲ ਹੈ ਕਣਕ ਝੋਨੇ ਚੋਂ ਤਾਂ ਨਹੀਂ ਨਿਕਲਦਾ ਹੈ, ਇਹ ਜਿਹੜੇ 66% ਲੋਕ ਆ ਇਹਨਾਂ ਨੂੰ ਨਹੀਂ ਆਪਣੀ ਖੇਤੀ 'ਚ ਨਹੀਂ ਬਚਦਾ, ਠੇਕੇ 'ਤੇ ਲੈ ਕੇ ਤਾਂ ਕੀ ਬਚਣਾ।
ਮੇਰੀ ਇੱਕ ਗੱਲਬਾਤ ਚੱਲ ਰਹੀ ਸੀਗੀ, ਸਾਡੇ ਪਿੰਡ ਦੇ ਹੀ ਨੇ, ਉਹ ਵੀ ਇੱਦਾਂ ਲੈਂਦੇ ਨੇ ਜ਼ਮੀਨ, ਪਰ ਉਹ ਬਿਲਕੁਲ ਰੋ ਖੇਤੀ ਕਰਦੇ ਨੇ ਵਧੀਆ, ਮਤਲਬ ਖਰਚੇ ਬਹੁਤ ਘੱਟ ਨੇ, ਉਹਨੀ ਵੱਡੀਆਂ ਗੱਡੀਆਂ ਨਹੀਂ ਰੱਖੀਆਂ ਹੋਈਆਂ। ਅਤੇ ਉਹਦੇ ਨਾਲ ਮੈਂ ਗੱਲ ਕਰ ਰਿਹਾ ਸੀ, ਉਹ ਹੈਗੇ ਵੀ ਜਿਹੜੇ ਮੇਰੇ ਤੋਂ ਵੱਡੇ ਨੇ, ਉਹਨਾਂ ਨਾਲ ਗੱਲ ਕਰ ਰਿਹਾ ਸੀ, ਉਹਨਾਂ ਦਾ ਫੋਕਸ ਹੀ ਖੇਤੀ ਆ। ਉਹ ਮੈਨੂੰ ਕਹਿੰਦੇ ਸੀ, ਕਹਿੰਦੇ ਵੀ ਅਸੀਂ ਆਪ ਕੰਮ ਕਰਕੇ ਸਾਰਾ ਲੇਬਰ ਵਰਕ ਕਰਕੇ ਵੀ ਅਸੀਂ ਇੱਕ ਫਸਲ ਬਚਾ ਲੈਂਦੇ ਹਾਂ, ਇੱਕ ਫਸਲ ਦਾ ਜਿਹੜਾ
ਇੱਕ ਫਸਲ, ਦੇਖੋ ਜੀ ਜਿਹੜੇ 5-5 ਏਕੜ ਤੋਂ ਉੱਤੇ ਦੇ ਆ, ਉੱਥੋਂ ਥੋੜੀ ਜਿਹੀ ਬਚਤ ਹੋਣੀ ਸ਼ੁਰੂ ਹੋ ਜਾਂਦੀ ਆ। ਜਿਹੜੇ 5 ਤੋਂ 10 ਦੇ ਦਰਮਿਆਨ ਵਾਲੇ ਆ, ਉਹਨਾਂ ਦੇ ਵਿੱਚੋਂ ਅੱਧਿਆਂ ਨੂੰ ਥੋੜੀ ਜਿਹੀ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਆ। ਜਿਹੜੇ ਥੱਲੇ ਵਾਲੇ ਆ, ਮਾਰਜਿਨਲ ਹੈਗੇ ਆ, ਸਮਾਲ ਫਾਰਮਰ ਹੈਗੇ ਆ, ਤੇ ਉਹਨਾਂ ਤਾਂ ਕਣਕ ਝੋਨੇ ਚੋਂ ਬਚਤ ਹੈ ਨੀ, ਉਹਨਾਂ ਨੂੰ ਤਾਂ ਤਕਰੀਬਨ ਮੇਰੀਆਂ ਕੈਲਕੂਲੇਸ਼ਨ ਦੇ ਹਿਸਾਬ ਦੇ ਨਾਲ ਜਿਹੜੇ ਮਾਰਜੀਨਲ ਹੈਗੇ ਆ 18-18% ਦੇ ਕਰੀਬ ਹੈਗੇ ਆ, ਤੇ ਉਹਨਾਂ ਨੂੰ ਤਾਂ 1 ਮਹੀਨੇ ਦੀ 5-6 ਜੀਆਂ ਦੇ ਪਰਿਵਾਰ ਨੂੰ ਤਕਰੀਬਨ 4,000 ਰੁਪਈਆ ਮਸੀਂ ਬਚਦਾ, ਜੇ ਉਹਦੀ ਕੋਸਟ ਆਫ ਪ੍ਰੋਡਕਸ਼ਨ ਕੱਢੀਏ ਕਣਕ ਝੋਨੇ ਦੇ ਸਰਕਲ ਦੇ ਵਿੱਚੋਂ, ਤੇ ਗਰੋਸ ਜਿਹੜੀ ਆ ਰਿਟਰਨ ਹੈ ਉਹਨੂੰ ਕੱਢ ਕੇ ਜਿਹੜੀ ਨੈਟ ਇਨਕਮ ਹੈ ਉਹ 4,000 ਦੇ ਕਰੀਬ ਮਹੀਨੇ ਦੀ ਬਚਦੀ ਹੈ। 4,000 ਦੇ ਵਿੱਚ ਕੀ ਉਹਨਾਂ ਨੇ ਖਾ ਲੈਣਾ ਤੇ ਕੀ ਨਿਆਣਿਆਂ ਨੂੰ ਐਜੂਕੇਸ਼ਨ ਦੇ ਲੈਣੀ ਹੈ ਤੇ ਕੀ ਜਿਹੜਾ ਸਿਹਤ ਦਾ ਕਰ ਲੈਣਾ ਉਹਨਾਂ ਨੇ, ਇਹ ਵੱਡੀ ਪ੍ਰੋਬਲਮ। ਇਸ ਤਰ੍ਹਾਂ ਜਿਹੜੀਆਂ ਛੋਟੇ ਆ 5 ਏਕੜ ਤੱਕ ਜਿਹੜੇ ਹੈਗੇ ਆ, ਇਹ 36% ਦੇ ਕਰੀਬ ਬਚਦੇ ਆ। ਇਹ ਜਿਹੜਾ ਵਰਗ ਆ ਕਿਸਾਨੀ ਦਾ, ਇਹ ਸਭ ਤੋਂ ਗਰੀਬ ਹੈ, ਗਰੀਬੀ ਲੈਵਲ ਤੋਂ ਥੱਲੇ ਆ, ਪਰ ਉਹਨਾਂ ਨੂੰ ਸਹੂਲਤਾਂ ਵੀ ਹੈ ਨਹੀਂ। ਜਿਹੜੇ ਨੀਲੇ ਕਾਰਡ ਦੀਆਂ ਸਹੂਲਤਾਂ ਮਿਲਦੀਆਂ, ਇਹਨਾਂ ਨੂੰ ਸਹੂਲਤਾਂ ਹੈ ਨਹੀਂ। ਤੇ ਇਹ ਇਹਨਾਂ ਨੂੰ ਪੁੱਛਣ ਵਾਲਾ ਕੋਈ ਨਹੀਂ। ਹੁਣ ਬਿਜਲੀ ਹੈ ਜਿਹੜੇ, ਉਹਨਾਂ ਕੋਲ ਵਿਚਾਰਿਆਂ ਕੋਲ ਟਿਊਬਵੈਲ ਵੀ ਹੈ ਨਹੀਂ ਛੋਟੀ ਹੋਲਡਿੰਗ ਤੇ, ਉਹਨਾਂ ਨੂੰ ਸਬਸਿਡੀ ਹੈ ਨਹੀਂ। ਜਿਹੜੀ ਮੇਨ ਬਹੁਤਾ ਪੈਸਾ ਆ, ਜਿੰਨਾ ਵੀ ਆ, ਇਹ ਕਹਿੰਦੇ ਵੀ ਅਸੀਂ 10,000 ਕਰੋੜ ਰੁਪਈਆ ਜਿਹੜੀ ਉਹਦੀ ਸਬਸਿਡੀ ਦਿੰਦੇ ਹਾਂ, ਐਕਚੁਅਲੀ ਇਹ ਨਹੀਂ ਹੈ। ਉਹਦੇ ਵਿੱਚ ਜਿਹੜੀ ਲੀਕੇਜ ਹੈ, ਜਿਹੜੀ ਹੋਰ ਬਿਜਲੀ ਦਾ ਇੱਧਰ ਉੱਧਰ ਜਿਹੜੀ ਜਿਹੜੀ 2 ਨੰਬਰ 'ਚ ਜਾਂਦੀ ਆ, ਇਹ ਸਾਰੇ ਕਿਸਾਨੀ 'ਤੇ ਪਾਇਆ ਹੋਇਆ। ਅਤੇ ਉਹ ਜਿਹੜੀ ਸਹੂਲਤ ਹੈ, ਜਿਹੜੀ ਮੁਫਤ ਬਿਜਲੀ ਦਿੰਦੀ ਹੈ ਟਿਊਬਵੈੱਲਾਂ ਨੂੰ, ਉਹ ਸਹੂਲਤ ਇਹਨਾਂ ਨੂੰ ਹੈ ਨਹੀਂ। ਉਲਟਾ ਉਹਨਾਂ ਨੂੰ ਕੀ ਹੈ, ਜਾਂ ਤਾਂ ਡੀਜ਼ਲ ਦੇ ਨਾਲ ਆਪਣੀਆਂ ਸਿੰਜਣ। ਜਿਹਨਾਂ ਕੋਲ ਟਿਊਬਵੈੱਲ ਹੈ, ਜਿਹਨਾਂ ਨੂੰ ਸਹੂਲਤ ਹੈ, ਉਹਨਾਂ ਤੋਂ ਮੁੱਲ ਪਾਣੀ ਮਿਲਦਾ। ਇਹ ਇਹ ਇਸੀ ਕਰਕੇ ਇਹ ਜਿਹੜਾ ਵਰਗ ਆ, ਛੋਟਾ ਵਰਗ ਆ, ਇਹ ਤਾਂ ਹੀ ਉਹ ਤਾਂ ਹੁਣ ਹੌਲੀ ਹੌਲੀ ਜਿਹੜਾ ਜ਼ਮੀਨਾਂ ਛੱਡੀ ਜਾਂਦਾ, ਵੇਚੀ ਜਾਂਦਾ, ਉਹਨੂੰ ਵਾਰਾ ਨਹੀਂ ਖਾਂਦਾ। ਪਰ ਇੱਕ ਜਿਮੀਦਾਰ ਜਿਹੜਾ ਆ ਇਹ ਸਾਈਕੋਲੋਜੀਕਲੀ ਵੀ ਹੈਗਾ ਕਿ ਉਹ ਚੌਂਕ 'ਚ ਜਾ ਕੇ ਡੱਬਾ ਲੈ ਕੇ ਲੇਬਰ ਕਰਨ ਨੂੰ ਤਿਆਰ ਨਹੀਂ ਹੈ।
ਲੇਬਰ ਤਾਂ ਡਾਕਟਰ ਸਾਹਿਬ ਪ੍ਰੋਬਲਮ ਲੇਬਰ ਦੀ ਵੀ ਆਉਂਦੀ ਹੈ ਨਾ, ਵੀ ਜਿਹੜੇ ਉੱਥੇ ਇੰਨੀ ਓਪਰਚੁਨਿਟੀਜ਼ ਵੀ ਹੈ ਨਹੀਂ। ਜਿੱਦਾਂ ਹੁਣ ਜੇ ਸਾਡੇ ਲੋਕ ਕਰਦੇ ਸੀ ਜਿੱਦਾਂ ਮਿੱਲ ਦੇ ਵਿੱਚ ਲੱਗ ਗਏ ਹੈ ਨਾ, ਥੋੜ੍ਹੀ ਕਿਤੇ ਪਰਚੀਆਂ ਵੰਡਣ ਵਾਲਾ ਕੰਮ ਕਰਨ ਲੱਗ ਗਏ, ਕਈ ਕਰਦੇ ਆ ਇੱਦਾਂ ਦੁੱਧ ਦਾ ਵੀ ਕੰਮ ਕਰਦੇ ਨੇ। ਪਰ ਜਿਹੜਾ ਫਿਰ ਉਹ ਜਿਹੜੀ ਦੂਜੀ ਲੇਬਰ ਹੈ ਜਿੱਦਾਂ ਦਿਹਾੜੀਆਂ ਕਰਨ ਵਾਲਾ ਕਹਿ ਲਓ ਕਿ ਕਿਤੇ ਇੱਟਾਂ ਢੋਣੀਆਂ, ਉਹਦੇ 'ਚ ਤਾਂ ਗੁਰੇਜ਼ ਕਰਦੇ ਨੇ ਸਾਰੇ। ਮਤਲਬ ਇੱਥੋਂ ਤੱਕ ਕਿ ਹੁਣ ਅਸੀਂ ਉੱਥੇ ਪ੍ਰਵਾਸੀ ਵੀ ਦੇਖੇ ਨੇ, ਭਈਏ ਵੀ ਦੇਖੇ ਨੇ, ਉਹ ਵੀ ਆਪਣੇ ਨਿਆਣਿਆਂ ਨੂੰ ਇਹ ਕੰਮ ਨਹੀਂ ਕਰਵਾਉਂਦੇ ਸੈਕਿੰਡ ਸਟੇਜ।
ਇਹੀ ਪ੍ਰੋਬਲਮ ਹੈ ਵੀ ਜੇ ਹੁਣ ਸਾਡੇ 36-37% ਜਿਹੜੇ ਆ ਮਾਰਜਿਨਲ ਤੇ ਸਮਾਲ ਫਾਰਮਰ ਆ, ਉਹ ਖੇਤੀ ਖੇਤੀ ਚੋਂ ਬਾਹਰ ਹੋ ਜਾਣ ਤਾਂ ਉਹ ਕੀ ਕਰਨਗੇ? ਅੱਛਾ, ਉਹ ਰੁਜ਼ਗਾਰ ਲੈਣ ਲਈ ਸ਼ਹਿਰਾਂ ਵੱਲ ਨੂੰ ਜਾਣਗੇ, ਸ਼ਹਿਰਾਂ 'ਚ ਰਹਿਣਾ ਕਿੱਥੇ ਆ? ਝੁੱਗੀ ਬਣਾਉਣਗੇ ਸ਼ਹਿਰਾਂ 'ਚ, ਜਿਹੜੇ ਝੁੱਗੀਆਂ ਦਾ ਹੜ ਆ ਜਾਣਾ ਤੁਸੀਂ ਦੇਖ ਲਿਓ ਜੇ ਕੀ ਕੁਛ ਰਿਹਾ।
ਆਇਆ ਆ ਝੁੱਗੀਆਂ ਦਾ, ਜਿਹੜੇ ਹੁਣ ਉਹ ਕਬਜ਼ਾ ਕਰੀ ਜਾ ਰਹੇ ਨੇ। ਮਤਲਬ ਹਰੇਕ ਤੁਸੀਂ ਪੁਲ ਦੇ ਹੇਠਾਂ ਦੇਖ ਲਓ, ਉੱਥੇ ਕੋਈ ਝੁੱਗੀ ਬਣਾ ਕੇ ਬੈਠਾ। ਪਬਲਿਕ ਇਨਕਰੋਚਮੈਂਟ ਜਿਹੜੀ ਹੋ ਰਹੀ ਆ ਉਹ ਹੋ ਹੀ ਰਹੀ ਆ। ਅਤੇ ਬਾਕੀ ਥੋੜ੍ਹੇ ਆਪਾਂ ਸੁਨੇਹੇ ਵੀ ਲੈ ਲੈਂਦੇ ਹਾਂ। ਬਲਜੀਤ ਫਰਵਾਲੀ ਜੀ ਸਾਡੇ ਨਾਲ ਜੁੜੇ ਨੇ ਮੈਲਬਨ ਤੋਂ ਹੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ ਆਇਆਂ ਨੂੰ ਭਾਅ ਜੀ। ਜਸਵਿੰਦਰ ਬਿੱਟਾ ਜੀ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੁਹਾਨੂੰ ਡਾਕਟਰ ਸਾਹਿਬ। ਅਤੇ ਮਨਜੀਤ ਸਿੰਘ ਆ ਬਲਗੁਲਗੇ ਵਾਲੇ ਸਾਡੇ ਨਾਲ ਜੁੜੇ ਨੇ, ਇਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਕੁਲਵਿੰਦਰ ਧਾਲੀਵਾਲ ਜੀ ਗੋਲਡ ਕੋਸਟ ਵਾਲੇ ਕਹਿ ਰਹੇ ਨੇ, ਬਹੁਤ ਵਧੀਆ ਜਾਣਕਾਰੀ ਹੈ ਜੀ, ਉਮਰਾਂ ਦੇ ਤਜਰਬੇ ਬੋਲ ਰਹੇ ਨੇ। ਸਤਿਕਾਰਯੋਗ ਅੰਕਲ ਜੀ ਸਤਿ ਸ਼੍ਰੀ ਅਕਾਲ, ਗੋਲਡ ਕੋਸਟ ਤੋਂ ਤੁਹਾਨੂੰ ਫਤਿਹ ਬੁਲਾ ਰਹੇ ਨੇ। ਅਤੇ ਸੁਖਜੀਤ ਸਿੰਘ ਮੈਲਬਨ ਵਾਲੇ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਭ ਨੂੰ, ਅਤੇ ਜੀ ਆਇਆਂ ਨੂੰ ਜੀ। ਅਤੇ ਡਾਕਟਰ ਸਾਹਿਬ ਜਾਣਕਾਰੀ ਆਪਾਂ ਠੇਕੇ ਦੀ ਗੱਲ ਕਰ ਰਹੇ ਹਾਂ, ਪੈਸਿਆਂ ਦੇ ਆਦਾਨ ਪ੍ਰਦਾਨ ਦੀ, ਕਈ ਵਾਰੀ ਠੇਕਾ ਲੈਣਾ ਬਹੁਤ ਮੁਸ਼ਕਲ ਹੋ ਜਾਂਦਾ ਜੇ ਮੂੰਹ ਜ਼ਬਾਨੀ ਗੱਲ ਕੀਤੀ ਹੋਵੇ। ਅਤੇ ਉਹਦੇ ਨਾਲ ਫਿਰ ਕਈ ਵਾਰੀ ਪਰਿਵਾਰਾਂ ਦੇ ਵਿੱਚ ਪਾਟੋ ਧਾੜ ਵੀ ਹੋ ਜਾਂਦੀ ਆ, ਥੋੜ੍ਹੇ ਗੁੱਸੇ ਗਿਲੇ ਵੀ ਹੋ ਜਾਂਦੇ ਆ, ਹੈ ਨਾ। ਅਤੇ ਇਹਦੇ ਬਾਰੇ
ਬਹੁਤ ਬਹੁਤ ਕੁਛ ਹੁੰਦਾ ਜੀ।
ਹਾਂ, ਫਿਰ ਪੰਚਾਇਤਾਂ ਵੀ, ਚਲੋ ਉੱਦਾਂ ਤਾਂ ਠੀਕ ਆ, ਸਾਡਾ ਪੰਚਾਇਤੀ ਸਿਸਟਮ ਹੈ, ਪੰਚਾਇਤਾਂ 'ਚ ਬੈਠ ਕੇ ਕਰ ਸਕਦੇ। ਪਰ ਕਈ ਵਾਰੀ ਉਹ ਜਿਹੜੀ ਆਪਣੀ ਚੀਜ਼ ਆ, ਤੁਸੀਂ ਆਪਣੇ ਹੀ ਪੈਸੇ ਲੈਣੇ ਹੁੰਦੇ ਆ, ਅਤੇ ਤੁਸੀਂ ਮੰਗਦੇ ਆ ਮੰਗਰ ਪਰ ਇਹਦੇ ਵਿੱਚ ਇੱਦਾਂ ਪਏ ਆਪਾਂ ਡਾਕਟਰ ਸਾਹਿਬ ਸਾਰਾ ਇੱਧਰ NRI-ਆਂ ਦਾ ਵੀ ਥੋੜ੍ਹਾ ਕਸੂਰ ਦੱਸ ਦਿੰਦੇ ਹਾਂ ਆਪਾਂ, ਸਾਡੇ ਵੀ ਕਸੂਰ ਹੈਗੇ ਆ ਕਿ ਅਸੀਂ ਬੜਾ ਸੋਹਣਾ ਚੱਲਦਾ ਹੁੰਦਾ ਠੇਕਾ, ਪੈਸੇ ਵੀ ਟਾਈਮ ਸਿਰ ਆਉਂਦੇ ਹੁੰਦੇ ਆ, ਅਤੇ ਅਸੀਂ 2-3 ਹਜ਼ਾਰ ਰੁਪਈਏ ਦੀ ਖਾਤਰ ਫਿਰ ਅਸੀਂ ਉਹ ਬਦਲ ਦੇਈਦੇ ਆ। ਜਾਂ ਅਸੀਂ ਇਸ ਗੱਲ 'ਚ ਆਈਦਾ ਬਦਲ ਦਿਓ ਜੀ, ਜਦੋਂ ਸਾਰਾ ਕੁਝ ਸਹੀ ਚੱਲਦਾ ਆ, ਠੀਕ ਹੈ। ਉਹ ਆਪਾਂ 2,000 ਰੁਪਈਏ ਪਿੱਛੇ ਖੇਤ ਦੇ ਮਗਰ ਨਾ ਅਸੀਂ ਬੰਦਾ ਬਦਲ ਦਿੰਦੇ ਹਾਂ, ਫਿਰ ਅਸੀਂ ਪਛਤਾਉਂਦੇ ਹਾਂ। ਇੱਦਾਂ ਹੋਈ ਆ ਕਈ ਵਾਰੀ।
ਹੁਣ ਸਿੱਧੂ ਸਾਹਿਬ, ਹੁਣ ਆਪਣੀ ਅਸੀਂ ਲੈ ਲਈਏ,
ਹਾਂਜੀ,
ਇਸ ਵੇਲੇ ਮਕਾਨਾਂ ਨੂੰ ਅਸੀਂ ਜੰਦੇ ਲਾ ਕੇ ਆਏ ਹੋਏ ਹਾਂ, ਉਹਨਾਂ ਦੀ ਦੇਖਭਾਲ ਕਿਹਨੇ ਕਰਨੀ ਆ? ਅਸੀਂ ਠੇਕਾ ਜ਼ਰੂਰ ਘੱਟ ਲੈ ਲਿਆ, ਲੇਕਿਨ ਉਹਨਾਂ ਨੂੰ ਇਹ ਆਂਡੀਆਂ ਗੁਆਂਢੀਆਂ ਨੂੰ ਕਿਹਾ ਭਾਈ ਠੇਕਾ ਸਾਨੂੰ ਭਾਵੇਂ ਤੁਸੀਂ ਘੱਟ ਦੇ ਦਿਓ, ਪਰ ਮਗਰੋਂ ਖਿਆਲ ਰੱਖਿਓ। ਉਹ ਰੱਖਦੇ ਆ
ਰੱਖਦੇ ਆ, ਇੱਦਾਂ ਦੇ ਰਿਲੇਸ਼ਨਸ਼ਿਪ ਬਹੁਤ ਵਧੀਆ ਬਣਦੇ ਆ ਕਈ।
ਨਹੀਂ, ਹੁਣ ਸਾਡਾ ਆਂਢ ਗੁਆਂਢ ਜਿਹੜਾ ਉਹ ਬਹੁਤ ਵਧੀਆ ਏਸੀ ਕਰਕੇ ਆ, ਅਸੀਂ ਉਹਨਾਂ ਨੂੰ ਆਮ ਨਾਲੋਂ ਜਿਹੜੇ 5-7 ਹਜ਼ਾਰ ਰੁਪਈਆ ਘੱਟ ਸਸਤੇ ਦਿੱਤੇ ਹੋਏ ਆ,
ਹਾਂਜੀ,
ਲੇਕਿਨ ਇਹ ਆ ਵੀ ਉਹ ਪੂਰਾ ਖਿਆਲ ਰੱਖਦੇ ਆ।
ਹਾਂਜੀ,
ਨਹੀਂ ਤਾਂ ਅਮਲੀ ਜਿਹੜੇ ਆ ਟੁੱਟੀਆਂ ਵੀ ਲਾ ਕੇ ਲੈ ਜਾਂਦੇ ਆ, ਸਭ ਕੁਝ ਲਾ ਕੇ ਲੈ ਜਾਂਦੇ ਆ, ਕੈਮਰੇ ਵੀ ਲਾਏ ਹੋ ਤਾਂ ਵੀ ਲਾ ਜਾਂਦੇ ਆ।
ਉਹ ਵੀ ਕੈਮਰਿਆਂ ਦਾ ਤੇ ਬਹੁਤੀ ਪਰਵਾਹ ਹੀ ਨਹੀਂ ਕਰਦੇ ਉਹ, ਕਿਉਂਕਿ ਉਹਨਾਂ ਨੂੰ ਪਤਾ ਵੀ ਜੇ ਉਹ ਇਹ ਪੁਲਿਸ ਵਾਲਿਆਂ ਦੇ ਚਲੇ ਗਏ ਹੈ ਨਾ, ਅਤੇ ਪੁਲਿਸ ਵਾਲਿਆਂ ਨੇ ਕਿਹੜੇ ਕੁਛ ਕਰਨਾ ਆ, ਕੈਮਰੇ ਜਿੰਨੇ ਮਰਜ਼ੀ ਲੱਗੇ ਉਹ ਹੁਣ, ਹੈ ਨਾ। ਸੋ ਇਹ ਵੀ ਇੱਕ ਸਮੱਸਿਆ ਦਾ ਕਾਰਨ ਬਣਦਾ।
ਬਾਹਰ ਬੈਠ ਕੇ ਤੁਸੀਂ ਇਹਨਾਂ 'ਚ ਮੁਸ਼ਕਲਾਂ 'ਚ ਪੈ ਨਹੀਂ ਸਕਦੇ।
ਹਾਂਜੀ ਬਿਲਕੁਲ,
ਇਹ ਇਹਦਾ ਇੱਕੋ ਹੀ ਇਲਾਜ ਹੈ ਜਿਹੜਾ ਸਭ ਤੋਂ ਸੇਫ ਇਹੀ ਆ। ਮੈਂ ਇਹ ਨਹੀਂ ਕਹਿੰਦਾ ਵੀ 100% ਸੇਫ ਆ ਇਹ, ਲੇਕਿਨ ਇਹ ਵੀ ਐਗਰੀਮੈਂਟ ਤੁਸੀਂ ਕਰ ਲਓ, ਲੀਗਲ ਐਗਰੀਮੈਂਟ ਕਰ ਲਓ, ਜੇ ਜ਼ਮੀਨ ਬਚਾਉਣੀ ਆ। ਨਹੀਂ ਤਾਂ ਜ਼ਮੀਨ ਜਿਹੜੀ ਆ ਆਟੋਮੈਟਿਕਲੀ ਸਲੋਲੀ ਸਲੋਲੀ ਕਾਰਪੋਰੇਟ ਦੇ ਕਬਜ਼ੇ 'ਚ ਜਾਈ ਜਾਣੀ ਹੈ। ਉਹਦੇ ਨਾਲ ਜਿਹੜਾ ਨੋਨ ਐਗਰੀਕਲਚਰਲ ਕਮਿਊਨਿਟੀ ਆ ਉਹਨਾਂ ਨੂੰ ਵੀ ਨੁਕਸਾਨ ਹੈ।
ਬਿਲਕੁਲ,
ਹੁਣ ਹੁਣ ਜਿਹੜੇ ਕਾਰਪੋਰੇਟ ਆ ਉਹਨੇ ਤਾਂ ਦੇਖੋ ਜੀ ਆਪਣੇ ਕਿੰਨੇ ਖਰਚੇ ਪਾਉਣੇ ਆ, ਮਹਿੰਗੀ ਚੀਜ਼ ਮਿਲਣੀ ਆ ਉਹਦੇ ਕੋਲੋਂ ਤਾਂ
ਜੀ,
ਤੇ ਉਹ ਫਿਰ ਜਿਹੜਾ ਖਰੀਦਦਾਰ ਆ ਉਹ ਜਿਹੜਾ ਨੋਨ ਐਗਰੀਕਲਚਰਿਸਟ ਹੈ ਉਹਨੂੰ ਤਕਰੀਬਨ ਦੁੱਗਣੇ ਤਿੱਗਣੇ ਭਾਅ ਮਿਲਣੀ ਆ। ਉਹਦਾ ਇੱਕੋ ਹੀ ਇੱਕ ਇਲਾਜ ਆ ਕਿ ਜਿਹੜਾ ਛੋਟਾ ਜ਼ਿਮੀਂਦਾਰ ਆ ਉਹਨੂੰ ਬਚਾਉਣ ਦੀ ਸਾਨੂੰ ਲੋੜ ਆ, ਉਹਨੂੰ ਇਹੋ ਜਿਹਾ ਸਿਸਟਮ ਦੇਈਏ ਕਿ ਜਿਹਦੇ ਨਾਲ ਉਹ ਬਚ ਜਾਏ। ਜਿਹੜਾ ਮੈਂ ਹੁਣ ਤੱਕ ਦੇਖਿਆ ਡਾਈਵਰਸੀਫਿਕੇਸ਼ਨ ਚ ਕਿਸੇ ਨੇ ਉਸ ਸਿਸਟਮ ਵੱਲ ਨੂੰ ਟੱਚ ਨਹੀਂ ਕੀਤਾ ਕਿ ਕੋਆਪਰੇਟਿਵ ਬਣਾ ਕੇ ਤੇ ਵੱਡੇ ਲੈਵਲ ਤੇ ਜਿਹੜਾ ਆ ਮਾਰਕੀਟਿੰਗ ਕਰਕੇ ਤੇ ਬਰਾਬਰ ਖੜੇ ਹੋ ਜਾਈਏ।
ਉਹ ਆਪਣੇ ਡਾਕਟਰ ਸਾਹਿਬ ਇੱਕ ਉੱਥੇ ਨਾ ਬੇਵਸਾਈ ਵੀ ਬਹੁਤ ਹੈ ਇੱਕ ਦੂਜੇ ਦੀ ਨਾ, ਜਦੋਂ ਅਸੀਂ ਇਕੱਠੇ ਰਹਿੰਦੇ ਹੁੰਦੇ ਹਾਂ ਉਹ ਆਹ ਨਾ ਕਰ ਲਵੇ ਉਹ ਨਾ, ਇੱਕ ਉਹ ਚੀਜ਼ ਵੀ ਜਿਹੜੀ ਆੜੇ ਆਈ ਜਾਂਦੀ ਆ। ਉੱਥੇ ਥਰਡ ਪਾਰਟੀ ਇੰਟਰਵੈਂਸ਼ਨ ਚਾਹੀਦੀ ਆ ਕਿ ਜਿੱਦਾਂ ਹੁਣ ਤੁਹਾਡੇ ਵਰਗੇ ਬਾਹਰੋਂ ਜਾ ਕੇ ਕੋਈ ਕਰਨ, ਉਹਨਾਂ 'ਤੇ ਟਰੱਸਟ ਹੋਵੇ। ਕਿਉਂਕਿ ਜਦੋਂ ਆਪਾਂ ਰਹਿੰਦੇ ਹਾਂ ਨਾ ਇੱਕ ਪਿੰਡ 'ਚ ਰਹਿੰਦੇ ਹਾਂ, ਇੱਕ ਭਾਈਚਾਰੇ 'ਚ ਰਹਿੰਦੇ, ਤਾਂ ਸਰੀਕਬਾਜ਼ੀ ਵੀ ਮਾਰ ਲੈਂਦੀ ਵੀ ਜੇ ਮੈਂ ਉਹ ਬਣ ਗਿਆ ਤਾਂ ਇਹਨੇ ਐਂ ਕਰ ਦੇਣਾ, ਮੇਰੇ ਨੂੰ ਥੱਲੇ ਲਾ ਦੇਣਾ। ਇਹ ਜਿਹੜੀਆਂ ਚੀਜ਼ਾਂ ਨਾ ਇਹ ਵੀ ਇੱਕ ਆੜੇ ਆ ਰਹੀਆਂ ਅਤੇ
ਇਹਦਾ ਸਭ ਤੋਂ ਵੱਡਾ ਇਹਦਾ ਇਹ ਆ ਕਿ ਜਿੰਨਿਆਂ ਨੇ ਇਕੱਠੇ ਹੋਣਾ ਪਹਿਲਾਂ ਉਹ ਉਹਨਾਂ ਦੇ ਮਨ 'ਚ ਇਹ ਹੋਵੇ ਵੀ ਅਸੀਂ ਇਕੱਠੇ ਕਰਨਾ
ਇਕੱਠੇ ਕਰਨਾ।
ਜਿੰਨੀ ਦੇਰ ਉਹ ਇਹ ਉਹਨਾਂ ਦੇ ਦਿਮਾਗ 'ਚ ਆ ਗੱਲ ਨਹੀਂ ਆਉਂਦੀ, ਇਹਦੇ ਲਈ ਤਿਆਰ ਨਹੀਂ ਹੁੰਦੇ, ਉਨੀ ਦੇਰ ਉਹ ਕਾਮਯਾਬ ਨਹੀਂ ਹੋਣਾ, ਨਹੀਂ ਤਾਂ ਕੋਈ ਨਾ ਕੋਈ ਨੁਕਸ ਪੈ ਹੀ ਜਾਣਾ।
ਬਿਲਕੁਲ, ਔਰ ਇਹ ਇੱਕ ਸਮੱਸਿਆ ਆ ਅਤੇ ਚਲੋ। ਅਤੇ ਸਾਡੇ ਬੜੇ ਸਤਿਕਾਰਯੋਗ ਵੱਡੇ ਭਾਅ ਜੀ ਸੁਖਵੀਰ ਕੰਦੋਲਾ ਜੀ ਜੁੜੇ ਨੇ, ਸੇਮ ਜੈਂਟਲਮੈਨ ਫਰੋਮ 32 ਈਅਰ, ਮੈਨੂੰ ਲੱਗਦਾ ਇਹਨਾਂ ਨੇ ਇੱਕੋ ਹੀ ਥਾਂ 'ਤੇ ਦਿੱਤੇ ਹੋਏ ਨੇ ਖੇਤ 32 ਸਾਲ ਤੋਂ। ਅਤੇ ਸ਼ਾਇਦ ਤੁਸੀਂ ਜਾਣਦੇ ਹੋਗੇ ਸਾਡੇ ਸਤਿਕਾਰਯੋਗ ਜੋਗਿੰਦਰ ਸਿੰਘ ਚੇਅਰਮੈਨ ਜੀ ਹੁੰਦੇ ਸੀ ਪੁੰਨੂ ਮਜਾਰੇ ਦੇ, ਅਤੇ ਮਤਲਬ ਬੜੇ ਸਾਡੇ ਪਿੰਡ ਦੇ ਬਹੁਤ ਦੇਰ ਸਰਪੰਚ ਵੀ ਰਹੇ ਨੇ ਅਤੇ ਉਹਨਾਂ ਦੇ ਬੇਟੇ ਨੇ ਤਾਂ ਕੈਨੇਡਾ ਰਹਿ ਰਹੇ ਨੇ। ਅਤੇ ਧੰਨਵਾਦ ਇਹਨਾਂ ਦਾ ਵੀ ਇਹਨਾਂ ਨੇ ਸਾਡੇ ਨਾਲ ਸਾਂਝ ਪਾਈ ਆ। ਅਤੇ ਦੇਖੋ ਜਿਹੜਾ ਟਰੱਸਟ ਹੈ ਨਾ, ਤੁਸੀਂ ਠੇਕਾ ਦੇਣਾ ਆ, ਤੁਸੀਂ ਚਾਹੇ ਜਿੱਦਾਂ ਤੁਸੀਂ ਕਿਹਾ ਵੀ ਤੁਹਾਡੀ ਹੋਰ ਵੀ ਦੇਖਭਾਲ ਕਰ ਦਿੰਦੇ ਨੇ, ਸਾਰਾ ਕੁਛ ਕਰ ਦਿੰਦੇ ਨੇ, 2-4 ਹਜ਼ਾਰ ਰੁਪਏ ਪਿੱਛੇ ਨਹੀਂ ਜਾਣਾ ਚਾਹੀਦਾ ਮੇਰੇ ਹਿਸਾਬ ਨਾਲ। ਮਤਲਬ
ਬਿਲਕੁਲ ਠੀਕ ਹੈ, ਬਿਲਕੁਲ ਬਿਲਕੁਲ।
ਹਾਂ ਡਾਕਟਰ ਸਾਹਿਬ,
ਰਿਲੇਸ਼ਨ ਜਿਹੜੇ
ਵਧੀਆ ਰੱਖਣੇ ਚਾਹੀਦੇ ਆ, ਸੌਦੇਬਾਜ਼ੀ ਨਹੀਂ ਕਰਨੀ ਚਾਹੀਦੀ, ਜਾਣੀ ਕਿ ਉਹ ਕੋਈ ਲਾਹੇਵੰਦ ਵਾਲਾ। NRI ਨੂੰ ਬਹੁਤਾ ਕੋਈ ਫਰਕ ਨਹੀਂ ਪੈਂਦਾ, ਹੋਰ ਵੀ ਦਾਨ ਪੁੰਨ ਕਰਦੇ ਹਾਂ, ਪਰ ਅਗਰ ਇੱਕ ਕਿਸਾਨ ਦੀ ਤੁਸੀਂ ਮਦਦ ਕਰਦੇ ਹੋ ਉੱਥੇ, ਤਾਂ ਮੈਨੂੰ ਲੱਗਦਾ ਇਹ ਇੱਕ ਬਿਲਡਿੰਗ ਬਲੋਕ ਹੈ ਜਾਂ ਕਹਿ ਲਓ ਕਿ ਮੁੱਢਲਾ ਕਦਮ ਹੈ ਜਿਹੜਾ ਤੁਸੀਂ ਇੱਕ ਤਰ੍ਹਾਂ ਨਾਲ ਸੇਵਾ ਹੀ ਕਰ ਰਹੇ ਹੋ। ਡਾਕਟਰ ਸਾਹਿਬ ਇਜਾਜ਼ਤ ਲੈਣੀ ਪੈਣੀ ਹੈ ਕਿਉਂਕਿ ਸਾਡੇ ਨਾਲ ਇੱਕ ਹੋਰ ਮਿੱਤਰ ਪਿਆਰੇ ਵੀ ਆ ਰਹੇ ਨੇ, ਅਤੇ ਗੱਲਬਾਤ ਆਪਾਂ ਜਾਰੀ ਰੱਖਾਂਗੇ ਇਹਨਾਂ ਮੁੱਦਿਆਂ ਦੇ ਉੱਤੇ ਜਿਹੜੀਆਂ ਸਾਨੂੰ ਆਉਣੀਆਂ ਨੇ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ।
ਚੰਗਾ ਜੀ, ਵਾਹਿਗੁਰੂ ਜੀ ਕਾ
ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਸੋ ਇਹ ਸਨ ਸਾਡੇ ਸਤਿਕਾਰਯੋਗ ਡਾਕਟਰ ਕੁਲਦੀਪ ਸਿੰਘ ਹੇੜੀਆਂ ਵਾਲੇ, ਜਿਹੜੇ ਅੱਜ ਕੱਲ੍ਹ ਆਸਟ੍ਰੇਲੀਆ ਦੇ ਵਿੱਚ ਰਹਿ ਰਹੇ ਨੇ ਅਤੇ ਇਹਨਾਂ ਦਾ ਬੜਾ ਵੱਡਾ ਨਾਮ ਹੈ ਖੇਤੀਬਾੜੀ ਦੇ ਵਿੱਚ, ਪਾਣੀ ਦੇ ਸਿਸਟਮ ਜਿਹੜੇ ਨੇ ਇਰਾਕ 'ਚ, ਸਾਊਦੀ ਅਰਬ 'ਚ, ਹਿੰਦੁਸਤਾਨ ਦੇ ਵਿੱਚ ਬੜੇ ਇਹਨਾਂ ਨੇ ਸੈੱਟ ਕੀਤੇ ਨੇ ਅਤੇ ਇੱਥੇ ਵੀ ਉਹ ਕਾਫੀ ਸਾਡੀ ਮਦਦ ਕਰਦੇ ਨੇ। ਬਹੁਤ ਬਹੁਤ ਧੰਨਵਾਦ। ਸੋ ਕਰਨਵੀਰ ਸਿੰਘ ਛਾਪੜ ਵਾਲੇ ਜਿੱਥੇ ਵੀ ਮੇਰੀ ਆਵਾਜ਼ ਸੁਣਦੇ ਹੋਣ, ਛੇਤੀ ਛੇਤੀ ਸਟੂਡੀਓ 'ਚ ਪਹੁੰਚਣ ਦੀ ਕਿਰਪਾਲਤਾ ਕਰਨ, ਅਤੇ ਚਾਹ ਪੀ ਲਈ ਹੋਣੀ ਆ ਭੁੱਲਰ ਸਾਹਿਬ ਦੇ ਨਾਲ, ਅਤੇ ਫਿਰ ਥੋੜ੍ਹੀਆਂ ਬਹੁਤੀਆਂ ਗੱਲਾਂ ਬਾਤਾਂ ਅਸੀਂ ਵੀ ਕਰਨੀਆਂ ਕਿਉਂਕਿ ਇੱਕ ਪ੍ਰੋਗਰਾਮ ਹੋ ਰਿਹਾ ਆ 5ਵਾਂ ਆਦਮੀ ਕਲਾ ਅਤੇ ਉਤਸਵ ਮੈਲਬਨ ਦੇ ਵਿੱਚ, ਬਿਕਰਬਾਈ ਫੂਲ ਇਸ ਨੂੰ ਔਰਗਨਾਈਜ਼ ਕਰਦੇ ਨੇ, 5ਵਾਂ ਸਾਲ ਹੈ ਅਤੇ ਬਹੁਤ ਵਧੀਆ ਸ਼ਾਨਦਾਰ ਔਰਗਨਾਈਜ਼ ਕਰਦੇ ਨੇ, ਅਤੇ ਅਸੀਂ ਉਸ ਦੇ ਬਾਰੇ ਗੱਲਬਾਤ ਕਰਨੀ ਹੈ ਹੁਣ। ਕੱਲ੍ਹ ਪਿਛਲੇ ਮੰਡੇ ਜਾਂ ਨਹੀਂ ਵੈਨਸਡੇ, ਬੁੱਧਵਾਰ ਅਮਰਦੀਪ ਭੈਣ ਜੀ ਨੇ ਉਹਨਾਂ ਨਾਲ ਮੁਲਾਕਾਤ ਕੀਤੀ ਸੀਗੀ ਅਤੇ ਉਹਨਾਂ ਦੀ ਗੱਲਬਾਤ ਹੋਈ, ਕਿਉਂਕਿ ਉਹ ਰਾਤ ਦੀ ਸ਼ਿਫਟ ਕਰਦੇ ਨੇ ਅਤੇ ਇਸ ਕਰਕੇ ਹੁਣ ਇਸ ਵੇਲੇ ਉਹਨਾਂ ਦੀ ਰਾਤ ਚੱਲ ਰਹੀ ਹੈ, ਸੌਂ ਰਹੇ ਨੇ, ਅਤੇ ਆਪਣੇ ਨਾਲ ਫਿਰ ਉਹ ਜੁੜਨਗੇ ਕਰਨਵੀਰ ਹੁਣੀ, ਜੇ ਜੁੜਨਗੇ। ਮੈਨੂੰ ਲੱਗਦਾ ਕਿਤੇ ਚਾਹ ਜ਼ਿਆਦਾ ਨਾ ਪੀ ਲੈਣ, ਪੀ ਲਈ ਹੋਵੇ, ਪਰ ਮੈਨੂੰ ਲੱਗਦਾ ਕਿ ਆਉਣ ਵਾਲੀ ਹੈ ਅਤੇ ਛੇਤੀ ਹੀ ਉਹ ਮੇਰੇ ਨਾਲ ਜੁਆਇਨ ਕਰਨੇ। ਪਰ ਪਹਿਲਾਂ ਅਸੀਂ ਥੋੜ੍ਹੀਆਂ ਜਾਣਕਾਰੀਆਂ ਆਪਣੇ ਸ਼ੋਅ ਬਾਰੇ ਲਾ ਲਈਏ ਜਿਹੜਾ ਕਿ ਹੋ ਰਿਹਾ, ਅਤੇ ਮੈਂ ਤੁਹਾਡੇ ਨਾਲ ਥੋੜ੍ਹੀਆਂ ਤਸਵੀਰਾਂ ਵੀ ਸ਼ੇਅਰ ਕਰਦਾ। ਅਤੇ ਮੈਂ ਸਿੱਧੀ ਡਾਇਰੈਕਟ ਹੀ ਫੇਸਬੁੱਕ ਦੀ ਸ਼ੇਅਰ ਕਰ ਦਿੰਦਾ, ਅਤੇ ਤਾਂ ਕਿ ਆਪਾਂ ਜਾਣਕਾਰੀ ਜਿਹੜੀ ਹੈ ਉਹ ਨਾਲ ਦੀ ਨਾਲ ਲਈ ਜਾਈਏ। ਹਾਂਜੀ, ਮਾਫ਼ੀ ਚਾਹੁੰਦਾ। ਅਤੇ ਹਾਂਜੀ, ਚਲੋ ਇਹਨੂੰ ਵੱਡਾ ਕਰ ਲੈਂਦੇ ਹਾਂ। ਅਤੇ ਪਿਆਰਿਓ, ਇਹ ਤੁਸੀਂ ਤਸਵੀਰਾਂ ਜਿਹੜੀਆਂ ਦੇਖ ਰਹੇ ਹੋ, ਪੰਜਵਾਂ ਅਦਬੀ ਕਲਾ ਅਤੇ ਕਲਾ ਉਤਸਵ ਮੈਲਬਨ, ਅਤੇ 15 ਅਗਸਤ ਨੂੰ ਅਗਲੇ ਸ਼ਨਿਚਰਵਾਰ ਹੋ ਰਿਹਾ 11 ਵਜੇ। ਅਤੇ ਇਹਦੇ ਵਿੱਚ ਜਿਹੜਾ ਕਈ ਮਾਣ ਸਤਿਕਾਰ ਕੀਤੇ ਜਾਣਗੇ, ਜਿਨ੍ਹਾਂ ਦੇ ਵਿੱਚ ਪੰਜਾਬ ਗੌਰ ਪੁਰਸਕਾਰ ਮੀਡੀਆ ਅਤੇ ਪੱਤਰਕਾਰੀ, ਮਾਤ ਭਾਸ਼ਾ, ਖੋਜਕਾਰੀ, ਲੋਕ ਸੇਵਾ, ਪ੍ਰਬੰਧਕਾਰੀ, ਥੀਏਟਰ, ਫਿਲਮ, ਲੋਕ ਨਾਚ ਅਤੇ ਕਲਾਕਾਰੀ, ਅਤੇ ਪੁਸਤਕ ਪ੍ਰਦਰਸ਼ਨੀ ਵੀ ਹੋਏਗੀ, ਅਤੇ ਨਾਲ ਦੀ ਨਾਲ ਕਵੀ ਦਰਬਾਰ, ਸਨਮਾਨ ਸਮਾਰੋਹ ਅਤੇ ਕਲਾ ਪ੍ਰਦਰਸ਼ਨੀ ਵੀ ਹੋਏਗੀ। ਅਤੇ ਮੇਰੇ ਨਾਲ ਜੁੜ ਚੁੱਕੇ ਨੇ ਜੀ ਸਾਡੇ ਮਿੱਤਰ ਪਿਆਰੇ, ਅਤੇ ਉਹਨਾਂ ਨੂੰ ਮੈਂ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਦਾ, ਕਰਨਵੀਰ ਹੋਣਾ ਨੂੰ, ਅਤੇ ਉਹਨਾਂ ਤੋਂ ਆਪਾਂ ਆਏ ਤਾਂ ਸੀਗੇ, ਕਿੱਧਰ ਗਏ? ਹਾਂ, ਆ ਗਏ ਆ ਗਏ, ਠੀਕ ਹੈ। ਅਤੇ ਸਤਿ ਸ਼੍ਰੀ ਅਕਾਲ ਕਰਨਵੀਰ ਸਿੰਘ ਜੀ, ਇਹਨਾਂ ਦੀ ਵੀਡੀਓ ਕਿਉਂ ਨਹੀਂ ਆ ਰਹੀ? ਅਤੇ ਚਲੋ ਦੁਬਾਰਾ ਟਰਾਈ ਕਰਦੇ ਹਾਂ ਜੀ। ਅਤੇ ਮੈਨੂੰ ਲੱਗਦਾ ਕਿ ਸਾਡੇ ਨੈੱਟਵਰਕ ਦੇ ਵਿੱਚ ਬੰਦੇ ਜ਼ਿਆਦਾ ਜੁੜ ਗਏ ਨੇ। ਹਾਂਜੀ, ਹੁਣ ਆਏ ਆਏ ਤਾਂ ਸੀ, ਝਾਤੀ ਮਾਰਿਆ। ਹਾਂਜੀ ਹਾਂਜੀ, ਆ ਗਏ ਆ ਗਏ, ਆ ਜਾਓ ਆ ਜਾਓ ਪਿਆਰਿਓ।
ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਬਾਈ ਜੀ ਤੁਹਾਨੂੰ ਬਹੁਤ ਬਹੁਤ ਪਰ ਸੋਹਣੇ ਬੜੇ ਲੱਗ ਰਹੇ ਹੋ ਅੱਜ, ਸੱਚੀ ਗੱਲ ਹੈ।
ਕਿਆ ਬਾਤ ਹੈ, ਮੈਨੂੰ ਤਾਂ ਲੱਗਦਾ ਕਿ ਕੈਮਰੇ ਨੇ ਜਵਾਬ ਹੀ ਦੇ ਦਿੱਤਾ ਤੁਹਾਡੀ ਵਾਰ ਨੂੰ, ਤਾਂ ਜਿੰਨੇ ਤੁਸੀਂ ਸੋਹਣੇ ਲੱਗ ਰਹੇ ਹੋ।
ਉਹੀ ਗੱਲ, ਇਹ ਅਸਲ ਵਿੱਚ ਨਾ ਆਪਣਾ ਗੁਰਪ੍ਰੀਤ ਗਿੱਲ ਨੀ, ਜਦੋਂ ਵੀ ਕੋਈ ਫੋਟੋ ਪਾਈ ਦੀ ਹੈ, ਬਾਕੀ ਕੋਈ ਕਮੈਂਟ ਕਰੇ ਨਾ ਕਰੇ, ਉਹ ਕਹਿ ਦਿੰਦਾ ਵੀ ਫਿਲਟਰ ਦਾ ਕਮਾਲ ਹੈ, ਹਨਾ। ਹੁਣ 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 ਉਹਨੂੰ ਕੀ ਦੱਸੀਏ ਵੀ ਅਸੀਂ ਸ਼ੈਪਟਨ ਦੇ ਵਿੱਚ ਰਹਿੰਦੇ ਹਾਂ, ਸਾਡੀਆਂ ਗੱਲਾਂ ਵੀ ਇੰਨੇ ਕਿੰਨੇ 16 ਸਾਲ ਹੋ ਗਏ ਸ਼ੈਪਟਨ ਦੇ ਸੇਬ ਖਾਂਦੇ ਨੂੰ, ਸਾਡੀਆਂ ਗੱਲਾਂ ਵੀ ਲਾਲ ਸੇਬਾਂ ਵਰਗੀਆਂ ਹੋ ਗਈਆਂ,
ਸੇਬਾਂ ਆ ਗਿਆ
ਹਨਾ।
ਨਹੀਂ ਨਹੀਂ ਹੈਗਾ ਤਾਂ ਹੈ ਫਰਕ, ਮਤਲਬ ਉਹ ਇਦਾਂ ਹੈ ਵੀ ਗੁਰਪ੍ਰੀਤ ਗਿੱਲ ਹੋਣੀ ਜਿਹੜੇ ਕਟਾਕਸ਼ ਕੱਸਦੇ ਨੇ, ਅਮਰਜੀਤ ਬਾਈ ਨਾਲ ਦੇਖੋ ਆਉਂਦੇ ਹੀ ਕਰਤਾ ਕਹਿੰਦੇ ਕੰਮ, ਕਹਿੰਦੇ ਅਦਬੀ ਉਸ ਵੇਲੇ ਬੰਦਾ ਦਾ ਅਦਬੀ ਬੁਲਾ ਲੈਣਾ ਸੀ। ਬਾਈ ਤੁਸੀਂ, ਨਹੀਂ ਨਹੀਂ ਇਹਨਾਂ ਇਹਨਾਂ ਨੂੰ ਇਹਨਾਂ ਨੇ ਇਹਨਾਂ ਨੂੰ ਇਹ ਲਿਖਣਾ ਚਾਹੀਦਾ ਸੀਗਾ ਵੀ ਆਹ ਤਾਂ ਬਾਈ ਅਦਬ ਦੀ ਬੇਅਦਬੀ ਆ।
ਅੱਛਾ ਨਾ, ਇੱਕ ਇੱਕ ਗੱਲ ਮੈਂ ਨਾ ਤੁਹਾਡੇ ਨਾਲ ਹੋਰ ਸਾਂਝੀ ਕਰਨੀ ਚਾਹੁੰਦਾ ਹਨਾ। ਇਹ ਕਈ ਵਾਰੀ ਕੀ ਹੁੰਦਾ ਨਾ, ਕਈ ਚੀਜ਼ਾਂ ਹਨਾ ਵੀ ਮੈਂ ਤੇ ਬਾਈ ਅਮਰਜੀਤ ਕਿਸੇ ਗੱਲ ਤੇ ਹੁੰਦੇ ਹਨਾ, ਵੀ ਦੋ ਚਾਰ ਸਾਡੇ ਕੋਲੇ ਹੋਰ ਪਾਤਰ ਸਾਡੇ ਮਿੱਤਰ ਪਿਆਰੇ ਹੈਗੇ ਆ, ਕਈ ਵਾਰੀ ਅਸੀਂ ਕੋਈ ਚੀਜ਼ ਸਕ੍ਰਿਪਟਡ ਕਰ ਲੈਂਦੇ ਹਾਂ ਹਨਾ, ਵੀ ਅੱਜ ਯਾਰ ਕੁਛ ਕੱਢੀਏ ਕਿਵੇਂ, ਕਾਰਨ ਕੁਛ ਨੀ ਹੁੰਦਾ ਵੀ ਕਿਸੇ ਕੰਮ ਕਰਕੇ ਪਰੇਸ਼ਾਨ ਹੁੰਦੇ ਜਾਂ ਕਾਸੇ ਕਰਕੇ ਹੁੰਦੇ ਹਨਾ, ਜਾਂ ਕਿਸੇ ਦਾ ਫੋਨ ਆ ਗਿਆ, ਤੇ ਫਿਰ ਉਹ ਸਕ੍ਰਿਪਟ ਦੇ ਵਿੱਚੋਂ ਕੁਛ ਨਾ ਕੁਛ ਅਸੀਂ ਕੱਢਦੇ ਰਹਿੰਦੇ ਆ, ਫੁੱਟਬੈਕ ਤੇ ਨਾਲ ਉਧਰ ਟਿੱਚਰ ਚੱਲਦੀ ਰਹਿੰਦੀ ਆ, ਤੇ ਇਹ ਆ ਪਰ ਵਧੀਆ ਜੀ, ਰੌਣਕ ਮੇਲਾ ਲੱਗਿਆ ਰਹਿੰਦਾ ਹਨਾ।
ਪਰ ਉਹ ਜਿਹੜਾ ਸ਼ਾਮ ਨੂੰ ਨਾ ਕਈ ਵਾਰੀ ਹਫਤੇ 'ਚ 2 ਵਾਰੀ ਸ਼ੁਰਲੀ ਛੱਡ ਹੁੰਦੀ ਆ, ਉਹਨਾਂ ਦਿਲ ਬੜਾ ਲੱਗਾ ਰਹਿੰਦਾ। ਜਿੱਦਾਂ ਉਹ ਮੈਂ ਤੁਹਾਨੂੰ ਕਰਨ ਬਾਈ ਇੱਦਾਂ ਦੱਸਾਂ ਵੀ ਮੈਨੂੰ ਇਉਂ ਲੱਗਦਾ ਵੀ ਮੈਂ ਨਾ ਜਿਵੇਂ ਹੱਟੀ ਤੇ ਬੈਠਾ ਆਇਆ ਵਾਂ ਰਾਤ ਨੂੰ 1-1.5 ਘੰਟਾ, ਜਿਵੇਂ ਪਿੰਡ ਨਹੀਂ ਹੁੰਦਾ ਯਾਰ, ਪਿੰਡ ਸਾਰਾ ਕੰਮ ਕਾਰ ਕਰਕੇ ਸ਼ਹਿਰ ਘੁੰਮ, ਉਹ ਸ਼ਾਮ ਨੂੰ ਰੋਟੀ ਖਾ ਕੇ ਨਾ ਇੱਕ ਵਾਰੀ ਯਾਰ ਮਾੜੇ ਉਹ ਢਾਣੀ 'ਚ ਬੈਠੇ ਆਈਏ ਉੱਥੇ, ਉਹ ਫਿਰ ਮਾੜੇ ਰੂਹ ਦੀ ਖੁਰਾਕ ਜਿਹੀ ਬਣ ਜਾਂਦੀ ਆ। ਤੇ ਉਹ ਨਾ ਮੈਨੂੰ ਜਿਹੜੀ ਆਪਣੀ ਆ ਟਿੱਚਰਬਾਜ਼ੀ ਚੱਲਦੀ ਆ ਉਹਦੇ ਤੇ ਮੈਨੂੰ ਇਉਂ ਲੱਗਦਾ ਵੀ ਮੈਂ ਵਾਕਿਆ ਹੀ ਹੱਟੀ ਤੇ ਬੈਠੇ ਆਇਆ 1-2 ਘੰਟਾ।
ਅਵਤਾਰ ਬਾਈ ਨਾ ਅਸੀਂ ਰਾਤ ਰਾਤ ਅਸੀਂ ਗੱਲਾਂ ਕਰੀ ਜਾਂਦੇ ਸੀ ਨਾ,
ਅੱਛਾ,
ਤੇ ਗੱਲਾਂ ਸਾਡੀਆਂ ਚੱਲਦੀਆਂ ਚੱਲਦੀਆਂ ਗੱਲਾਂ ਦੇ ਵਿੱਚ ਯਾਰ ਮੈਨੂੰ ਕਹਿੰਦਾ ਵੀ ਕਿਵੇਂ ਵੀ, ਕਹਿੰਦਾ ਤੂੰ ਬੜਾ ਖੁਸ਼ ਖੁਸ਼ ਜਿਹਾ ਰਹਿੰਦਾ ਵੀ ਹਨਾ, ਤੇਰਾ ਸੋਸ਼ਲ ਮੀਡੀਆ ਵੀ ਦੱਸਦਾ, ਚਾਹੇ ਵਟਸਐਪ ਹੋਵੇ ਚਾਹੇ ਫੇਸਬੁੱਕ ਹੋਵੇ। ਮੈਂ ਭੁੱਲਰ ਨੂੰ ਆਖਿਆ ਯਾਰ ਮੈਂ ਮੇਰਾ ਇੱਕ ਕੰਮ ਹੈ ਵੀ ਸਾਰਾ ਦਿਨ ਟੈਨਸ਼ਨ 'ਚ ਰਹੀਦਾ, ਸਟ੍ਰੈਸ 'ਚ ਰਹੀਦਾ, ਕਦਰੋਂ ਕੁਛ ਰਾਤ ਨੂੰ ਜਦੋਂ ਸੌਣਾ ਕੁਛ ਨਾ ਕੁਛ ਇਹੋ ਜਿਹਾ ਕਰਕੇ ਸੌਂ ਜਾਓ, ਆਪਦੀਆਂ ਟੈਨਸ਼ਨਾਂ ਨੂੰ ਲਾਹ ਦਿਓ, ਜਦੋਂ ਅਰਲੀ ਮਾਰਨਿੰਗ ਤੁਸੀਂ ਉੱਠਣਾ ਨਾ ਤਾਂ ਤੁਹਾਡਾ ਫੇਸਬੁੱਕ ਦੇ ਜਾਂ ਸੋਸ਼ਲ ਮੀਡੀਆ ਤੇ ਤੁਹਾਡੇ ਕੋਲ ਇੰਨਾ ਕੁ ਮਟੀਰੀਅਲ ਪਿਆ, ਤੁਹਾਡਾ ਦਿਨ ਵੀ ਵਧੀਆ ਸਟਾਰਟ ਹੁੰਦਾ। ਨਹੀਂ ਕੀ ਹੈ ਬਾਈ ਜੀ ਵੀ ਇਹਨਾਂ ਮੁਲਕਾਂ ਦੇ ਵਿੱਚ ਤਾਂ ਇਹ ਰਾਤ ਨੂੰ ਵੀ ਬੰਦਾ ਸਟ੍ਰੈਸ 'ਚ ਨੀਂਦ ਨੀ ਆਉਂਦੀ, ਤੜਕੇ ਉੱਠ ਕੇ ਹੁੰਦਾ ਯਾਰ ਮੇਰਾ ਆਹ ਕਰਨ ਵਾਲਾ ਰਹਿ ਗਿਆ, ਉਹ ਕਰਨ ਵਾਲਾ ਰਹਿ ਗਿਆ, ਇੰਨੇ ਚਿਰ 'ਚ ਤੁਹਾਡਾ ਦਿਮਾਗ ਫਰੈਸ਼ ਹੋ ਗਿਆ, ਬੰਦਾ ਹਾਸੇ ਖੇਡੇ ਤੜ ਅਰਲੀ ਮਾਰਨਿੰਗ ਵਾਲੇ 2-4 ਘੰਟੇ ਤੁਹਾਡੇ ਹਾਸੇ ਖੇਡੇ 'ਚ ਨਿਕਲ ਜਾਂਦੇ ਆ।
ਨਹੀਂ ਨਹੀਂ ਦਿਲ ਲੱਗਾ ਰਹਿੰਦਾ, ਤੇ ਇਦਾਂ ਹੀ ਚਲੋ ਆ ਇੱਕ ਹੋਰ ਕਮੈਂਟ ਆਇਆ ਨੀਅਰ MM11 ਉਹ ਪੱਗ ਦੀ ਗੱਲ ਕਰ ਰਹੇ ਨਾ, ਅਸਲ 'ਚ ਕੈਮਰਾ ਜਿਹੜਾ ਫਰੰਟ ਕੈਮਰਾ ਯੂਜ਼ ਕਰ ਰਹੇ ਨੇ ਇਸ ਕਰਕੇ ਉਹ ਸੈਲਫੀ ਵਾਲਾ ਸਿਸਟਮ ਹੋਇਆ ਪੁੱਠੀ ਪੱਗ ਵਾਲਾ, ਤੇ ਪੱਗ ਤਾਂ ਸਿੱਧੀ ਬੰਨੀ ਹੋਈ ਕੈਮਰੇ ਨੇ ਘੁਮਾਈ ਹੋਈ ਹੈ। ਤੇ ਪਰਮਜੀਤ
ਭਾਈ ਜੀ,
ਰੰਧਾਵਾ ਜੀ ਵੀ
ਹਾਂਜੀ ਭਾਈ,
ਕਹਿੰਦੇ ਪਹਿਲੀ ਵਾਰੀ ਪੂਰਾ ਪ੍ਰੋਗਰਾਮ ਸੁਣ ਰਿਹਾ, ਐਵੇਂ ਹੀ ਲੱਗਦਾ ਜਿਵੇਂ ਡਰਾਇੰਗ ਦੇ ਵਿੱਚ ਬੈਠ ਕੇ ਘਰੇ ਗੱਲਾਂ ਕਰ ਰਹੇ ਹਾਂ ਡਰਾਇੰਗ ਰੂਮ ਦੇ ਵਿੱਚ। ਚਲੋ ਇਹ ਫੀਲਿੰਗ ਹੈ। ਤੇ ਆਪਣੇ ਕਰਨਵੀਰ ਆਪਾਂ ਮੁੱਦੇ ਮੁੱਦੇ ਤੇ ਪਹਿਲਾਂ ਆਈਏ। ਬਿੱਕਰ ਬਾਈ ਤਾਂ ਹੁਣ ਪਿਆ ਹੋਣਾ ਸੁੱਤਾ, ਕਿਉਂਕਿ ਉਹਦੀ ਹੁਣ
ਹਾਂਜੀ
ਰਾਤ ਹੈ, ਠੀਕ ਹੈ।
ਹਾਂਜੀ
ਤੇ ਬੜਾ ਬੰਦਾ ਉੱਦਮੀ ਹੈ, ਤੇ ਇਹੋ ਜਿਹਾ ਕਾਰਜ ਜਿਹੜਾ ਕਰਦਾ ਰਹਿੰਦਾ, ਤੇ ਕਵੀ ਕਵਿਤਾਵਾਂ ਵੀ ਬਹੁਤ, ਮਤਲਬ ਸਾਹਿਤਕ ਬੰਦੇ ਨੇ। ਤੇ ਇਹਨਾਂ ਦੇ
ਹਾਂਜੀ
ਮਨ ਦੇ ਵਿੱਚ ਇੱਦਾਂ ਹੁੰਦੀ, ਚਲੋ ਆਪਾਂ ਬਾਕੀ ਸਾਹਿਤਕਾਰਾਂ ਨੂੰ ਇਕੱਠੇ ਕਰੀਏ, ਮਹਿਫਲ ਲਾਈਏ ਜਾਂ ਮਿਲੀਏ ਗਿਲੀਏ, ਤੇ ਇੱਕ ਇੱਕ ਵਧੀਆ ਜ਼ਰੀਆ ਬਣ ਜਾਂਦਾ ਇੱਕ ਦੂਜੇ ਨਾਲ ਸਾਂਝ ਪਾਉਣ ਦਾ। ਤੇ ਇਹ ਆਦਮੀ
ਹਾਂਜੀ,
ਮੇਲੇ ਦੇ ਵਿੱਚ ਤੁਹਾਡੀ ਸ਼ਮੂਲੀਅਤ ਕਦੋਂ ਦੀ ਹੈ, ਸ਼ੁਰੂ ਤੋਂ ਹੀ ਹੈ?
ਮੇਰੀ ਤਾਂ ਜੀ ਜਦੋਂ ਇਹ ਆਸਟ੍ਰੇਲੀਆ ਆ ਜਾਂਦਾ ਉਦੋਂ ਤੋਂ ਸ਼ੁਰੂ ਸ਼ੁਰੂ ਹੋ ਜਾਂਦੀ ਹੈ।
ਅੱਛਾ ਠੀਕ ਹੈ।
ਇਹ ਪਰਿਵਾਰ ਹੈਗਾ ਜੀ ਵਕੀਲਾਂ ਦਾ,
ਅੱਛਾ,
ਹੈ ਨਾ। ਇਹਦੇ ਇਹਦੇ ਗ੍ਰੈਂਡਫਾਦਰ ਨਾਲ ਮੇਰੇ ਗ੍ਰੈਂਡਫਾਦਰ ਦੀ ਬੜੀ ਪਿਆਰੀ ਯਾਰੀ, ਫਿਰ ਇਹਦੇ ਡੈਡ ਨਾਲ, ਵਿਚਾਰੇ ਇਸ ਦੁਨੀਆਂ 'ਚ ਨਹੀਂ ਹੈ ਹੁਣ, ਉਹਨਾਂ ਨਾਲ ਮੇਰੇ ਡੈਡ ਦੀ, ਹੈ ਨਾ, ਬੜੀ ਪਿਆਰੀ ਯਾਰੀ। ਫਿਰ ਇਹ ਦੋਨੇ ਆ ਗਏ, ਇਹ ਬਿੱਕਰ ਮੇਰਾ ਯਾਰ ਰਿਹਾ, ਤੇ ਜੀ ਜਿਹੜਾ ਛੋਟਾ ਹੈਗਾ ਮਨੀ ਹੈ ਇਸ ਵੇਲੇ ਐਡੀਸ਼ਨਲ ਐਡਵੋਕੇਟ ਜਨਰਲ ਪੰਜਾਬ ਦਾ, ਉਹ ਮੇਰਾ ਵਿਦਿਆਰਥੀ ਰਿਹਾ ਜੀ।
ਕੀ ਬਾਤ ਹੈ।
ਤੇ ਹਾਂਜੀ ਇਹਨਾਂ ਨਾਲ ਪਿਆਰ ਹੈ, ਪਰ ਇਹ ਇਹ ਮੁੰਡੇ ਦੀ ਨਾ ਬਾਈ ਜੀ, ਇਹ ਟੱਬਰ ਸਾਰਾ ਹੀ ਬਹੁਤ ਵਧੀਆ, ਬੜਾ ਬੀਬਾ ਟੱਬਰ ਹੈ। ਇਹ ਮੁੰਡੇ ਦੀ ਇੱਕ ਖਾਸੀਅਤ ਇਹ ਹੈਗੀ ਹੈ ਵੀ ਇਹ ਜਿਹੜਾ ਕੰਮ ਕਰਦਾ ਜੀ ਬੜਾ ਨਿੱਠ ਕੇ ਕਰਦਾ, ਸਲਾਹ ਸਾਰਿਆਂ ਤੋਂ ਲੈਂਦਾ, ਹੈਨਾ। ਇੱਕ ਵੱਖਰਾ ਕਰਨਾ ਚਾਹੁੰਦਾ ਹੁੰਦਾ, ਚਲੋ ਕਈ ਵਾਰੀ ਉਹ ਹੁੰਦਾ, ਕਈ ਗੱਲਾਂ ਤੋਂ ਅਸੀਂ ਹੌਲੀ ਹੌਲੀ ਸਿੱਖਦੇ ਹਾਂ, ਹੈਨਾ। ਪਰ ਇਹਦਾ ਦੂਸਰੀ ਖੂਬੀ ਇਹ ਹੈਗੀ ਹੈ ਵੀ ਨੋ ਡਾਊਟ ਕੋਈ ਵੀ ਕੰਮ ਕਰਦਾ, ਇਹਦੇ ਕੋਲ ਜਿਹੜੇ 5-7 ਮਿੱਤਰ ਹੈਗੇ ਉਹਨਾਂ ਨਾਲ ਡਿਸਕਸ ਜ਼ਰੂਰ ਕਰਦਾ, ਮੈਂ ਆਹ ਕਰਨਾ ਚਾਹੁੰਦਾ, ਲੰਬੀ ਘਾਲਣਾ ਇਹਦੇ ਪਿੱਛੇ। ਇਹ ਜਦੋਂ ਇਹਨੇ ਸ਼ੁਰੂ ਕਰਨਾ ਸੀ ਨਾ ਜੀ, ਪਹਿਲਾਂ ਕੋਈ ਹੋਰ ਜਦੋਂ ਇਹਨਾਂ ਨੇ ਸ਼ੁਰੂ ਕੀਤਾ, ਉਦੋਂ ਇਹ ਕੈਨੇਡਾ ਜਾਂਦਾ ਰਿਹਾ,
ਅੱਛਾ,
ਆਏ ਸਾਲ ਕੈਨੇਡਾ ਜਾਇਆ ਕਰੇ, ਉੱਥੇ ਦੇਖ ਕੇ ਆਇਆ ਕਰੇ। ਮੈਨੂੰ ਕਹਿੰਦਾ ਯਾਰ ਵੀ ਮੈਂ ਨਾ ਇੱਥੇ ਵੀ ਸ਼ੁਰੂ ਕਰਨਾ ਚਾਹੁੰਦਾ। ਆਪਾਂ ਨੋਰਮਲੀ ਕਹਿ ਦਿੰਦੇ ਹਾਂ ਵੀ ਇਹ ਯਾਰ ਵੱਸ ਦੀਆਂ ਗੱਲਾਂ ਨਹੀਂ ਹੈਗੀਆਂ, ਇੱਥੇ ਖਰਚੇ ਬਹੁਤ ਹੁੰਦੇ ਆ, ਇਹ ਜਿਹੜੇ ਕਲਾਕਾਰਾਂ ਦੇ ਸ਼ੋਅ ਹੁੰਦੇ ਆ ਜਾਂ ਹੋਰ ਹੁੰਦੇ ਆ, ਹਨਾ, ਉੱਥੇ ਤਾਂ ਪੈਸੇ ਆ ਜਾਂਦੇ ਆ, ਸਪੌਂਸਰ ਪੈਸੇ ਦੇ ਦਿੰਦੇ ਆ, ਟਿਕਟਾਂ ਵੀ ਵਿਕ ਜਾਂਦੀਆਂ। ਇਹ ਤੇਰੇ ਵਾਲੇ ਮਸਲੇ ਦੇ ਵਿੱਚ ਤਾਂ ਹੱਥ ਵੀ ਘਰ ਫੂਕ ਕੇ ਤਮਾਸ਼ਾ ਦੇਖਣ ਵਾਲੀ ਗੱਲ ਹੀ ਹੈ। ਤੇ ਕਹਿੰਦਾ ਨਹੀਂ ਬਾਈ ਜੀ ਮੈਂ ਤਾਂ ਵੀ ਕੁਛ ਕਰਨਾ ਹੀ ਚਾਹੁੰਦਾ ਹੈਗਾ। ਬਸ ਚੱਲ ਠੀਕ ਹੈ ਯਾਰ, ਤੂੰ ਚੱਲ ਜਿਵੇਂ ਤੈਨੂੰ ਚੰਗਾ ਲੱਗਦਾ। ਤੇ ਪਰ ਲੱਗਿਆ ਹੋਇਆ ਜੀ, ਐਤਕੀ ਸੀ ਥੋੜਾ ਜਿਹਾ, ਥੋੜੀਆਂ ਜਿਹੀਆਂ ਪਰੇਸ਼ਾਨੀਆਂ ਆ ਰਹੀਆਂ ਸੀ, ਲੱਗਦਾ ਸੀ ਵੀ ਨਹੀਂ ਕਰਾਉਣਾ ਚਾਹੀਦਾ। ਤੇ ਪਰ ਫਿਰ ਅਖੀਰ ਜੇ ਤੇ ਡਿਸੀਜਨ ਲੈ ਕੇ ਮੈਨੂੰ ਕਹਿੰਦਾ ਨਹੀਂ ਬਾਈ ਮੈਂ ਤਾਂ ਕਰਾਉਣਾ ਹੈਗਾ, ਹਨਾ, ਚੱਕ ਦੇ ਫਿਰ ਕੰਮ ਕੋਈ ਨੀ।
ਨਹੀਂ ਬਹੁਤ ਵਧੀਆ, ਜਿੱਦਾਂ ਇਹਦੇ ਵਿੱਚ ਫਿਰ ਇਕੱਠੇ ਹੋਣ ਦਾ ਵੀ ਸਾਧਨ ਮੈਂ ਤੁਹਾਨੂੰ ਦੱਸਿਆ ਨਾ ਹੋ ਜਾਂਦਾ, ਜਿਹੜੇ ਆਰਟਿਸਟ ਲੋਕ ਨੇ ਉਹ ਵੀ ਇਕੱਠੇ ਹੋਏ, ਕਲਾ ਪ੍ਰਦਰਸ਼ਨੀ ਵੀ ਹੈਗੀ ਆ, ਠੀਕ ਹੈ। ਤੇ
ਬਈ ਸੰਗਤ ਹੈ ਨਾ, ਜਿਵੇਂ ਗੱਲ ਕਰਦੇ ਹੁੰਦੇ ਆ ਵੀ ਅਸੀਂ ਜਿੰਨਾ ਕੁ, ਇਹਦੇ ਚ ਕੋਈ ਵਡਿਆਈ ਨਹੀਂ ਹੈਗੀ ਵੀ ਜਿੰਨਾ ਕੁ ਅਸੀਂ ਇੱਥੇ ਲੋਕਾਂ ਨਾਲ ਮਿਲੇ ਆ, ਜੁੜੇ ਆ, ਉਹ ਹਰਮਨ ਰੇਡੀਓ ਦੀ ਸੰਗਤ ਕਰਕੇ ਹੀ ਹੈ, ਰਾਈਟ। ਬਹੁਤ ਵੱਡਾ ਹੱਥ ਹੈਗਾ, ਹੈਨਾ, ਲੋਕ ਸਾਨੂੰ ਜਾਣਨ ਲੱਗੇ, ਫਿਰ ਉਹਨਾਂ ਦੇ ਵਿੱਚੋਂ ਵਧੀਆ ਲੋਕ ਮਿਲਦੇ ਰਹੇ, ਉਹਨਾਂ ਤੋਂ ਲਿਖਣ ਦਾ, ਪੜ੍ਹਨ ਦਾ, ਸਿੱਖਣ ਦਾ, ਕਿਤਾਬਾਂ ਦਾ ਆਦਾਨ ਪ੍ਰਦਾਨ ਹੁੰਦਾ ਰਿਹਾ, ਕਈ ਗੱਲਾਂ ਡਿਸਕਸ ਹੁੰਦੀਆਂ ਰਹੀਆਂ। ਹੁਣ ਵੀ ਤਾਂ ਗਾਹੇ ਵਗਾਹੇ ਕਈ ਚੀਜ਼ਾਂ ਹੁੰਦੀਆਂ, ਤੁਹਾਨੂੰ ਫੋਨ ਕਰੀਦਾ ਜਾਂ ਮਿੰਟੂ ਬਾਈ ਨੂੰ ਫੋਨ ਕਰੀਦਾ, ਭੈਣ ਜੀ ਅਮਰਦੀਪ ਹੈ, ਹੈਨਾ, ਕਈ ਚੀਜ਼ਾਂ ਡਿਸਕਸ ਕਰੀਦੀਆਂ। ਦੇਖੋ ਸੰਗਤ ਤਾਂ ਜ਼ਰੂਰੀ ਹੈ, ਜੇ ਵਧੀਆ ਬੰਦਿਆਂ ਦੀ ਸੰਗਤ ਹੋਊਗੀ ਤਾਂ ਤੁਸੀਂ ਸਿੱਖੋਗੇ ਬਹੁਤ ਕੁਛ,
ਬਿਲਕੁਲ।
ਉੱਥੇ ਇੰਨਿਆਂ ਨੂੰ ਲਿਆਉਣਾ, ਉਹਨਾਂ ਦੇ ਨਾਲ ਗੱਲਾਂ ਬਾਤਾਂ ਕਰਨੀਆਂ, ਉਹਨਾਂ ਦੇ ਵਿਚਾਰ ਸੁਣਨੇ, ਔਰ ਸੁਣਨਗੇ ਵੀ ਉਹੀ ਜਿਹੜੇ ਜਿਹੜੇ ਕਾਬਲ ਹੋਣਗੇ,
ਬਿਲਕੁਲ,
ਹੈਨਾ। ਦੂਜਾ ਪੇਸ਼ੈਂਸ ਹੋਊਗੀ।
ਕਰਨਵੀਰ ਸੌਰੀ, ਤੁਸੀਂ ਤਾਰੀਫ ਵੀ ਕੀਤੀ ਆ, ਬਹੁਤ ਵੱਡਾ ਇੱਕ ਗੱਲ ਵੀ ਕਹਿ ਗਏ ਹੋ ਜਿਹੜੀ ਕਿ ਸ਼ਾਇਦ ਹਿਡਨ ਹੈ, ਕਿ ਅਸਲ ਦੇ ਵਿੱਚ ਜੋ ਅਸੀਂ ਵੀ ਹਾਂ ਨਾ, ਜਿੱਦਾਂ ਅਸੀਂ ਸਾਡੀ ਜਾਣ ਪਛਾਣ ਜਿਹੜੀ ਹੈਗੀ ਆ ਉਹ ਵੀ ਮੀਡੀਆ ਦੇ ਰਾਹੀਂ ਰੱਖ ਕੇ, ਜਾਂ ਕਹਿ ਲਓ ਕਿ ਸਾਡੀ ਬਿਰਤੀ ਸੀਗੀ ਵੀ ਅਸੀਂ ਇਕੱਠੇ ਹੋਣਾ ਹੈ ਨਾ। ਮੀਡੀਆ ਤੋਂ ਪਹਿਲਾਂ ਅਸੀਂ ਖੇਡਾਂ 'ਚ ਇਕੱਠੇ ਹੁੰਦੇ ਸੀ, ਜਾਂਦੇ ਹੁੰਦੇ ਸੀ, ਹੈ ਨਾ, ਬਹੁਤ ਬੜਾ ਕੁਛ ਕਰਦੇ ਹੁੰਦੇ ਸੀ। ਉਹ ਉਹਦਾ ਜਿਹੜਾ ਜੋ ਵੀ ਅੱਜ ਜਿੱਥੇ ਵੀ ਅਸੀਂ ਹੈਗੇ ਹਾਂ ਜਿਸ ਮੁਕਾਮ 'ਤੇ, ਇਹ ਸਾਰਾ ਉਹਦਾ ਕਲੈਕਟਿਵ ਜਿਹੜਾ ਉਹਦੇ 'ਚੋਂ ਅਰਕ ਕੱਢਿਆ ਹੈ ਉਹ ਹੈ ਨਾ। ਆਪਾਂ ਵਧੀਆ ਬੰਦਿਆਂ ਨੂੰ ਇੱਕ ਮਿਲਣ ਦਾ ਕਿਤੇ ਮੌਕਾ ਤਾਂ ਮਿਲਣਾ ਚਾਹੀਦਾ ਨਾ। ਹੁਣ ਦੇ ਤਾਂ ਅੱਜ ਸਵੇਰ ਦੇ ਕਾਫੀ ਸੱਜਣ ਮਿੱਤਰ ਆ ਰਹੇ ਨੇ, ਗਿਆਨੀ ਜੀ ਆ, ਡਾਕਟਰ ਸਾਹਿਬ, ਉਹਨਾਂ ਦੀ ਆਪਾਂ ਗੱਲਾਂ ਸੁਣ ਰਹੇ, ਸੰਵਾਦ ਰਾਜ ਹੋ ਰਿਹਾ। ਇੱਦਾਂ
ਹਾਂਜੀ
ਜਿਹੜੇ ਜਿੱਦਾਂ ਹੁਣ ਬਿਕਰਵਾਈ ਹੁਣੀ ਫੰਕਸ਼ਨ ਕਰਾ ਰਹੇ ਨੇ ਇਹਦੇ 'ਤੇ ਮੈਲਬਨ ਦੇ ਤਕਰੀਬਨ ਸਾਰੇ ਆਉਣਗੇ, ਸਿਡਨੀ ਤੋਂ ਵੀ ਆ ਰਹੇ ਆ, ਬ੍ਰਿਸਬਨ ਤੋਂ ਵੀ ਆ ਰਹੇ ਆ। ਜਦੋਂ ਇੱਕ ਥਾਂ ਦੇ ਉੱਤੇ ਇਕੱਠੇ ਹੋਣਗੇ, ਵਿਚਾਰਾਂ ਕਰਨਗੇ, ਇੱਕ ਦੂਜੇ ਦਾ ਗਿਆਨ ਜਿਹੜਾ ਆਦਾਨ ਪ੍ਰਦਾਨ ਹੋਏਗਾ, ਅਤੇ ਉਹ ਪਰਸਨੈਲਿਟੀ ਬਿਲਡਿੰਗ ਤਾਂ ਹੋਏਗੀ। ਹੁਣ ਕਈ ਲੋਕ ਕਹਿੰਦੇ ਕਿ ਉੱਥੇ ਜਾਣ ਦਾ ਕੀ ਫਾਇਦਾ, ਵਾਈ ਸ਼ੁੱਡ ਬੀ ਗੋ
ਹਾਂਜੀ
ਦੇਰ, ਐਵੇਂ ਟਾਈਮ ਵੇਸਟ ਹੈ। ਨਹੀਂ,
ਹਾਂਜੀ
ਇਹ ਲੌਂਗ ਟਰਮ ਇਨਵੈਸਟਮੈਂਟ ਹੈ, ਲੋਕੀ ਸਮਝਦੇ ਆ। ਤੁਸੀਂ ਕੀ ਕਹਿਣਾ ਚਾਹੋਗੇ?
ਹਾਂ ਬਿਲਕੁਲ, ਦੇਖੋ ਉਹੀ ਹੈ ਨਾ, ਇਹਦਾ ਤਾਂ ਜਿਵੇਂ ਆਪਾਂ ਕਹਿ ਦਿੰਦੇ ਨਾ ਵੀ, ਮੈਂ ਥੋੜੀ ਇਹਨੂੰ ਮਜ਼ਾਕ ਚ ਕਹਿ ਰਿਹਾ, ਇਹਨੂੰ ਸੀਰੀਅਸ ਨਾ ਲਿਓ। ਜੇ ਆਪਾਂ ਕਹਿ ਦਿੰਦੇ ਨਾ ਵੀ, ਮੈਂ ਆਪਦੇ ਢੰਗ ਦੇ ਵਿੱਚ ਬੋਲਦੇ, ਆਪਾਂ ਕਹਿ ਦਿੰਦੇ ਵੀ ਟੀਚਰ ਦੇ ਵਿੱਚ ਕਹਿ ਦਿੰਦੇ ਆ ਵੀ, ਔਲੇ ਦਾ ਛਕਿਆ ਤੇ ਸਿਆਣੇ ਦਾ ਬਕਿਆ ਬਾਅਦ ਚ ਪਤਾ ਲੱਗਦਾ।
ਬੜੀ ਸਿਆਣੀ ਗੱਲ ਕਰਤੀ।
ਕਹਿਣ ਦਾ ਮਤਲਬ ਇਹ ਹੈ ਬਾਈ ਜੀ, ਦੇਖੋ ਕਹਿਣ ਦਾ ਮਤਲਬ ਇਹ ਹੈ, ਹੁਣ ਤੁਸੀਂ ਦੇਖੋ ਵੀ ਆਪਾਂ ਕਹਿ ਦਿੰਦੇ ਆ ਵੀ ਜਿਵੇਂ ਵਿਹਲੇ ਬੈਠੇ ਉੱਥੇ ਬਕਵਾਸ ਮਾਰੀ ਜਾਂਦੇ ਆ, ਉਦੋਂ ਸਾਨੂੰ ਉਹ ਬਕਵਾਸ ਲੱਗਦਾ ਹੁੰਦਾ, ਪਰ ਉਹ ਸਾਡੇ ਲਈ ਉਹ ਬਕਿਆ ਸ਼ਬਦ ਜਦੋਂ 5-4 ਸਾਲਾਂ ਲਈ ਸਾਨੂੰ ਉਹਦਾ ਪਤਾ ਲੱਗਦਾ ਹੈਗਾ, ਫਿਰ ਉਹ ਨਹੀਂ ਰਹਿ ਜਾਂਦਾ, ਪਰ ਉਸ ਵੇਲੇ ਦਾ ਬਕਿਆ ਹੋਇਆ ਸਾਨੂੰ ਬਾਅਦ ਚ ਪਤਾ ਲੱਗਦਾ ਹੈਗਾ।
ਹਾਂ ਤੇ ਨਹੀਂ, ਇਹ ਗੱਲ ਮਤਲਬ ਮੈਂ ਥੋੜੀ ਜਿਹੀ ਹੋਰ ਸਮੂਦ ਕਰ ਦਿੰਦਾ। ਵਧੀਆ, ਆਪਾਂ ਗੁਰਦੁਆਰਾ ਸਾਹਿਬ ਜਾਈਦਾ, ਗੁਰਬਾਣੀ ਸੁਣੀ ਦੀ ਆ ਹਨਾ, ਉਹੀ ਆਪਾਂ ਨਿਤਨੇਮ ਉਹੀ ਕਰਦੇ ਹਾਂ, ਉਹੀ ਘਰ ਵੀ ਘਰ ਕਰ ਲਿਆ ਕਰੋ ਏਦਾਂ, ਪਰ ਜਦੋਂ ਆਪਾਂ ਸੁਣਦੇ ਹਾਂ ਰਿਪੀਟ ਹੁੰਦੀ ਆ, ਤੇ ਉਹ ਅਸਲ ਦੇ ਵਿੱਚ ਔਖੇ ਵੇਲੇ ਨਾ ਜਦੋਂ ਉਹ ਸਾਹਮਣੇ ਆਉਂਦੀ ਆ, ਫਿਰ ਸਾਡੇ ਜ਼ਹਿਨ ਚ ਆਉਂਦੀ, ਫਿਰ ਸਾਨੂੰ ਪਤਾ ਲੱਗਦਾ ਵੀ ਹਾਂ ਵੀ ਅਸੀਂ ਗੁਰੂ ਘਰ ਕਿਉਂ ਜਾਈਦਾ, ਆਪਾਂ ਬਾਣੀ ਕਿਉਂ ਸੁਣੀ ਦੀ ਹਨਾ, ਮਹਾਂਪੁਰਖਾਂ ਦੀਆਂ ਗੱਲਾਂ ਕਿਉਂ ਸੁਣੀ ਆ, ਪ੍ਰਚਾਰਕਾਂ ਦੀਆਂ ਗੱਲਾਂ ਕਿਉਂ ਸੁਣੀ। ਸੋ ਇਸ ਕਰਕੇ ਇਹ ਇਹ ਅਦਬੀ ਮੇਲਾ, ਇਹਦਾ ਨਾਂ ਹੀ ਅਦਬੀ ਮੇਲਾ ਹੈ, ਇਹ ਇਹਦੇ ਵਿੱਚ ਅਦਬ ਹੋਣਾ ਸਾਰਿਆਂ ਦਾ ਹਨਾ।
ਹਾਂਜੀ,
ਤੇ ਇਸ ਕਰਕੇ ਮਤਲਬ ਜ਼ਰੂਰ ਪਹੁੰਚਣ, ਤੇ ਅਦਬ ਹੁਣ ਸਾਡਾ ਵੀ ਨਾਲ ਦੀ ਨਾਲ ਹੋ ਰਿਹਾ। ਲਾਡੀ ਸੰਘਾ ਜੀ ਬੜਾ ਅਦਬ ਕਰ ਰਹੇ ਨੇ, ਤੇ ਕਹਿੰਦੇ ਕਰਨਵੀਰ ਬਾਈ ਹੁਣੀ ਬਹੁਤ ਉੱਦਮੀ ਤੇ ਮਿਹਨਤੀ ਇਨਸਾਨ, ਬੈਲਟ ਲਾ ਲਓ ਯਾਰ ਕਿਤੇ ਉੱਡ ਨਾ ਜਾਓ, ਤੇ ਕਹਿੰਦੇ ਨਾਲ ਨਾਲ ਕਹਿੰਦੇ ਬਹੁਤ ਸਮਾਜਿਕ ਭਲਾਈ ਦੇ ਕਾਰਜ ਵੀ ਕਰਦੇ ਨੇ, ਹਮੇਸ਼ਾ ਹੀ ਵੱਧ ਚੜ੍ਹ ਕੇ ਯੋਗਦਾਨ ਪਾਉਂਦੇ, ਚੜ੍ਹਦੀ ਕਲਾ ਚ ਰੱਖੇ ਜੀ। ਤੇ ਬਾਕੀ ਸਾਡੇ ਕਹਿਣ ਮੁਤਾਬਕ ਪੈਸੇ ਲੈ ਕੇ ਅਵਤਾਰ ਭੁੱਲਰ ਉਹਨਾਂ ਨੇ ਵੀ ਸਾਡੀ ਸਿਫਤ ਕਰਤੀ ਹੈ, ਦੋਨਾਂ ਵੀਰਾਂ ਨੂੰ ਦੁਬਾਰੇ ਫਿਰ ਸਤਿ ਸ੍ਰੀ ਅਕਾਲ। ਅੱਜ ਪਹਿਲੀ ਵਾਰੀ ਹੋਇਆ ਕਿ ਗੱਲਬਾਤ ਕਰਨ ਵਾਲਾ ਬੰਦਾ ਸਾਹਮਣੇ ਵੀ ਦਿਸ ਰਿਹਾ ਤੇ ਟੀਵੀ ਤੇ ਵੀ, ਦੇਖ ਲਓ ਕਿਆ ਇਹ ਤੁਹਾਡੇ ਸਾਹਮਣੇ ਬੈਠੇ ਨੇ। ਹਾਂਜੀ
ਅਵਤਾਰ, ਮੈਂ ਨਾ ਬਾਈ ਜੀ ਇੰਨਾ ਕ ਕੀ ਹੁੰਦਾ ਨਾ, ਪਿੱਛੇ ਪਿਛਲੇ ਸਾਲ ਪਿਛਲੇ ਮਤਲਬ ਪਿਛਲੇ ਸਾਲ ਦੀ ਗੱਲ ਹੈ, ਤਰਨਦੀਪ ਬਿਲਾਸਪੁਰ ਆਇਆ ਹਨਾ, ਮੈਨੂੰ ਕਹਿੰਦਾ ਯਾਰ ਮੈਂ ਨਾ ਇੱਥੇ 2-4 ਵੀ ਇੰਟਰਵਿਊ ਜਾਂ ਛੋਟੇ ਛੋਟੇ ਪੋਡਕਾਸਟ ਕਰਨੇ ਚਾਹੁੰਦੇ ਆ। ਚਲੋ ਉਹਦਾ ਵੀ ਸਡਨਲੀ ਆਉਣਾ ਸੀ, ਮੈਂ ਧਾਮੀ ਨੂੰ ਫੋਨ ਲਾਇਆ ਵੀ ਧਾਮੀ ਕਿੱਥੇ ਆ, ਕਹਿੰਦਾ ਭਾਜੀ ਯਾਰ ਮੈਂ ਤੇ ਕੇਂਦ ਆਇਆ, ਮੈਂ ਯਾਰ ਕੰਮ ਆ ਹੈ, ਕਹਿੰਦਾ ਭਾਜੀ ਫਿਰ ਮੈਂ ਤਾਂ ਹਨਾ ਆ ਨੀ ਸਕਦਾ, ਵੀ ਫੇਰ ਰੱਖ ਲਿਓ ਪਲੀਜ਼। ਮੈਂ ਚੱਲ ਕੋਈ ਨੀ, ਸਾਡਾ ਮਿੱਤਰ ਇੱਥੇ ਜੈਗ, ਉਹਨੂੰ ਮੈਂ ਫੋਨ ਕੀਤਾ, ਇੱਕ ਮੁੰਡਾ ਹੈਰੀ ਆ ਰੀਅਲ ਸਟੇਟ ਦਾ ਚਲਾਉਂਦਾ, ਉਹ ਵੀ ਬਿਜੀ ਸੀ, ਇੱਥੇ ਮੁੰਡਾ ਇੱਕ ਸੋਸ਼ਲ ਵਰਕਰ ਆ ਕਮਲ ਢਿੱਲੋਂ, ਉਹ ਵੀ ਬਿਜੀ ਸੀ। ਅਖੀਰ ਤੇ ਕੀ ਹੋਇਆ ਜੀ, ਫਸ ਗਿਆ ਮੈਂ। ਉਹ ਕਹਿੰਦਾ ਹੁਣ ਕੁਛ ਤਾਂ ਕੁਛ ਕਰਨਾ ਪਊਗਾ, ਮੈਂ ਯਾਰ ਵੀ ਮੈਂ ਨਾ ਮੇਰੇ ਚ ਮੈਂ ਲਿਖ ਸਕਦਾ, ਮੈਂ ਇੱਥੋਂ ਲਿਖਾ ਕੁਛ ਲਓ, ਪਰ ਕੈਮਰਾ ਫੇਸ ਨੀ ਕਰ ਸਕਦਾ, ਮੇਰੀ ਵੱਡੀ ਪ੍ਰੋਬਲਮ ਹੈ, ਮੈਂ ਬੋਲ ਨੀ ਸਕਦਾ ਹਨਾ, ਮੈਨੂੰ ਬੋਲਣਾ ਨੀ ਆਉਂਦਾ, ਪੌਜ਼ ਆ ਜਾਂਦੇ। ਅਮਰਦੀਪ ਭੈਣ ਜੀ ਮੈਨੂੰ ਆਖਿਆ ਕਰੇ ਵੀ ਭਾਜੀ ਤੁਸੀਂ ਨਾ ਪੌਜ਼ ਬੜੇ ਲੈਂਦੇ, ਐਂ ਲੱਗਦਾ ਜਿਵੇਂ ਕਹਿੰਦੇ ਤੁਸੀਂ ਪੜ੍ਹਦੇ ਹੁੰਦੇ, ਪੜ੍ਹ ਕੇ ਬੋਲਦੇ। ਮੈਂ ਪੜ੍ਹ ਕੇ ਤਾਂ ਨੀ ਬੋਲਦਾ, ਪਰ ਮੇਰੀ ਇਹ ਇੱਕ ਹੈਸੀਟੇਸ਼ਨ ਹੈ, ਨਿਕਲਦੀ ਨੀ। ਹਰਮੰਦਰ ਕੰਗ ਨੇ ਫਿਰ 2-4 ਨੁਕਤੇ ਦਿੱਤੇ ਜੀ, ਤੇ ਹੁਣ ਫਰਕ ਪਿਆ, ਤੇ ਸਰਮਾ ਬਤਲੇ ਥੋੜੀ ਜਿਹੀ ਵਡਿਆਈ ਕਰਤੀ, ਕਹਿੰਦਾ ਭਾਜੀ ਬਹੁਤ ਸਿਰਾ ਕੀਤਾ। ਮੈਂ ਸਿਰਾ ਤਾਂ ਮੈਂ ਜਿਹੜਾ ਕੀਤਾ ਮੈਨੂੰ ਪਤਾ, ਵੀ ਸੱਚੀ ਗੱਲ ਦੱਸ। ਕਹਿੰਦਾ ਨਹੀਂ ਨਹੀਂ ਲੱਗੇ ਰਹੋ, ਕਹਿੰਦਾ ਕੀੜਾ ਕਹਿੰਦਾ ਆਈ ਜਾਗੂਗਾ।
ਨਹੀਂ ਨਹੀਂ ਦੇਖੋ ਨਾ, ਆਪਣੇ ਪਰਮਜੀਤ ਰੰਧਾਵੇ ਕਹਿੰਦੇ ਬਹੁਤ ਸੋਹਣੇ ਵਿਚਾਰ ਇਹਨਾਂ ਦੇ, ਤੇ ਅਮਰਜੀਤ ਬਾਜਾ ਕਹਿੰਦਾ ਵੀ ਹੱਸ ਰਹੇ ਨੇ, ਕਹਿੰਦੇ ਖੈਰੇ ਵਾਂਗ ਪਿੱਠ ਕਰਕੇ ਬਹਿ ਜਾ। ਮਨਿੰਦਰ ਪਾਲ ਹੁਣੀ ਜੁੜੇ ਨੇ ਸਿਡਨੀ ਤੋਂ, ਪਲੀਜ਼ ਟਿਊਨਿੰਗ ਫੋਰਕ ਵਾਲੀ ਐਗਜ਼ਾਮਪਲ ਦਿਓ। ਹਾਂਜੀ ਅਗਲੀ ਵਾਰ ਦੇਵਾਂਗੇ, ਹੁਣ ਥੋੜ੍ਹਾ ਟਾਈਮ ਘੱਟ ਹੈ, ਅਤੇ ਇੱਕ ਨਾ ਜਾਂਦੇ ਜਾਂਦੇ ਕਿਉਂਕਿ ਹੁਣ ਸਮਾਂ ਥੋੜ੍ਹਾ ਜਿਹਾ ਲਿਮਿਟਡ ਹੈ, ਅਤੇ ਨਾ ਮੈਂ ਤੁਹਾਡਾ ਧਿਆਨ ਦਿਵਾਉਣਾ ਚਾਹਾਂਗਾ ਸੁਖਵੰਤ ਹੁਣੀ ਹਾਕੀ ਵਾਲੇ।
ਵਾਹ ਜੀ ਵਾਹ।
ਹਾਂ ਅਤੇ ਇਹ ਐਡਲੇਡ ਤੋਂ ਜੁੜੇ ਨੇ, ਅਤੇ ਆਹ ਟੀਵੀ 'ਤੇ ਦੇਖ ਰਹੇ ਨੇ, ਕਹਿੰਦੇ ਵੱਡੇ ਬੰਦਿਆਂ ਨੂੰ ਵੱਡੀ ਸਕਰੀਨ 'ਤੇ ਦੇਖ ਕੇ ਵੱਡਾ ਮਹਿਸੂਸ ਹੁੰਦਾ ਹੈ।
ਪਿੱਛੇ ਜਿਹੜਾ ਅਸੀਂ ਚੁੱਪ ਚੁਪੀਤੇ ਐਡੀਲੇਡ ਜਾ ਕੇ ਆਏ, ਕੱਲੇ ਬਾਈ ਮਿੰਟੂ ਨੂੰ ਫੋਨ ਲਾ ਲਿਆ, ਮੈਨੂੰ ਕਹਿੰਦਾ ਮੈਂ ਤਾਂ 2 ਹੀ ਟਿਕਾਣੇ, ਜਾਂ ਫਾਰਮ ਤੇ ਹੋਊਗਾ ਜਾਂ ਘਰੇ ਹੋਊਗਾ। ਆ ਜੀ, ਫਿਰ ਮੇਰੇ ਮਨ ਚ ਵੀ ਮੈਂ ਚਾ ਕੇ ਚੁੱਪ ਚੁਪੀਤੇ ਛਾਪਾ ਮਾਰਦੇ, ਉਹਨੇ ਐਡਰੈਸ ਦਿੱਤਾ, ਅਸੀਂ ਘਰੇ ਜਾ ਵੜੇ। ਭਾਬੀ ਜੇ ਥੋੜੇ ਜਿਹੇ ਉਹਦੇ ਸਿਹਤ ਠੀਕ ਨੀ ਸੀ, ਤੇ ਉਹ ਉੱਥੇ ਸੈਰ ਕਰਦੀ ਫਿਰਦੀ ਹੈ, ਤੇ ਮੈਂ ਜਾ ਕੇ ਮੈਂ ਕਿਹਾ ਭਾਬੀ ਕਿੱਥੇ ਆ ਬਾਈ, ਤੇ ਉਹ ਕਹਿੰਦੀ ਪਿੱਛੇ ਬੈਠਾ ਕਹਿੰਦੀ ਮੂੰਹ ਕਾਲਾ ਕਰਾਈ ਜਾਂਦਾ। ਲੈ ਵੀ ਮੈਂ ਅਸੀਂ ਠਠੰਬਰ ਗਏ, ਮੈਂ ਕਿਹਾ ਜੀ ਪਤਾ ਨੀ ਕੀ ਚੰਦ ਚੜਾਤਾ ਹੋਣਾ ਹਨਾ, ਵੀ ਪਰ ਬਾਈ ਲੱਗਦਾ ਤਾਂ ਹੈ ਨੀ ਉਹ ਜਦੋਂ ਨੇੜੇ।
ਉਹ
ਬਸ ਇਹ
ਦੂਜੀ
ਵੀ ਇੱਕ ਸੱਚੀ ਗੱਲ, ਹੋਰ ਤੋਂ ਇਹਨਾਂ ਦੇ ਮੇਰੇ ਖਿਆਲ ਵੀ ਉਹ ਜਿਹੜੇ ਰੱਖਿਆ ਹੋਇਆ ਹੈਗਾ ਕੁੱਤਾ ਰੱਖਿਆ ਵਾ, ਉਹਦਾ ਨਾਂ ਨੈਨਸੀ ਆ। ਉਹਨਾਂ ਨੇ ਕਿਹਾ ਨੈਨਸੀ ਕੋਲ ਬੈਠਾ ਮੂੰਹ ਕਾਲਾ ਕਰਾਈ ਜਾਂਦਾ ਹਨਾ, ਤੇ ਉਹ
ਠੀਕ
ਉਹ ਬਾਈ ਜੀ ਦੂਜਾ ਜਵਾਨ ਬਣ ਰਹੇ ਸੀ ਉਦੋਂ।
ਠੀਕ ਹੈ ਚਲੋ, ਸਾਡੇ ਸਤਿਕਾਰਯੋਗ ਡਾਕਟਰ ਸੰਤੋਖ ਸਿੰਘ ਔਜਲਾ ਵੀ ਸ਼ਾਮਿਲ ਹੁੰਦੇ ਨੇ, ਕਹਿੰਦੇ ਬਹੁਤ ਵਧੀਆ ਚੀਜ਼ ਹੁੰਦੀ ਹੈ ਜੀ ਇਹ। ਤੇ ਧੰਨਵਾਦ ਇਹਨਾਂ ਦਾ। ਤੇ ਆਪਣੇ ਅਗਲੇ ਹਫ਼ਤੇ ਫੰਕਸ਼ਨ ਹੈ, ਤੇ ਆਪਾਂ ਜਾਂਦੇ ਜਾਂਦੇ ਇੱਕ ਵਾਰੀ ਫੇਰ ਤੁਸੀਂ ਕੁਛ ਕਹਿਣਾ ਚਾਹੋ
ਹਾਂਜੀ, ਇਹ
ਤਾਂ।
ਸਾਰਿਆਂ ਨੇ ਜਿਹੜਾ ਹੈਗਾ ਪਲੀਜ਼ ਆਇਓ, ਉੱਥੇ ਆਪਾਂ ਸਾਰੇ ਮਿਲਦੇ ਹਾਂ, ਗੱਲਾਂ ਚੋਂ ਗੱਲ ਹੀ ਨਿਕਲਦੀ ਹੁੰਦੀ ਹੈ,
ਬਿਲਕੁਲ
ਤੇ ਕਈ ਵਿਚਾਰਾਂ ਇਹੋ ਜਿਹੀਆਂ ਹੁੰਦੀਆਂ। ਜ਼ਰੂਰੀ ਨਹੀਂ ਹੁੰਦਾ ਵੀ ਆਪਾਂ ਜੇ ਕਿਤੇ ਜਾਵਾਂਗੇ ਤਾਂ ਉਹਨਾਂ ਨੂੰ ਫੀਡਬੈਕ ਦੇਵਾਂਗੇ, ਉਹਦੇ ਵਿੱਚ ਕਈ ਚੀਜ਼ਾਂ ਹੈਗੀਆਂ ਜਿਹੜੀਆਂ ਅਸੀਂ ਸਾਹਮਣੇ ਲਿਆ ਕੇ ਰੱਖ ਸਕਦੇ ਹਾਂ। ਤੇ ਬਾਕੀ ਇਹ ਤਾਂ ਬੀਜ ਹੈ ਜੀ, ਜੇ ਬੀਜ ਬੀਜਾਂਗੇ ਤਾਂ ਪੌਦਾ ਹੋਊਗਾ, ਫਲ ਵੀ ਹੋਣਗੇ ਤੇ ਫਲ ਅਸੀਂ ਖਾਣੇ ਹੈਗੇ,
ਬਿਲਕੁਲ
ਹਨਾ,
ਜੀ ਬਿਲਕੁਲ।
ਤੇ ਆਉਣਾ ਚਾਹੀਦਾ,
ਮੈਂ
ਜ਼ਰੂਰ
ਕਹਿੰਦਾ
ਮਿਲਦੇ ਹਾਂ ਬਾਕੀ ਸਾਰਿਆਂ ਨੂੰ।
ਇਹ ਜਸਟਿਸ ਨਹੀਂ ਹੋਇਆ ਜਿੰਨੀ ਤਿਆਰੀ ਪੱਗ ਬੰਨੀ ਤੁਸੀਂ, ਮਤਲਬ ਇਹ ਟਾਈਮ ਬਹੁਤ ਥੋੜਾ ਸੀਗਾ, ਆਪਾਂ ਕਿਤੇ ਨਾ ਲੰਬਾ ਪ੍ਰੋਗਰਾਮ ਕਰਾਂਗੇ, ਹਨਾ।
ਹਾਂਜੀ ਬਿਲਕੁਲ, ਹੁਣ ਹੁਣ ਕੀੜੇ ਜਾਗ ਪਏ ਜੀ।
ਹਾਂ, ਕਿਹੜੇ ਜਾਗ ਪਏ। ਚਲੋ, ਬਹੁਤ ਬਹੁਤ ਧੰਨਵਾਦ ਕਰਨ ਲਈ।
ਨਹੀਂ, ਥੈਂਕ ਯੂ, ਧੰਨਵਾਦ ਬਾਈ ਜੀ, ਧੰਨਵਾਦ ਜੀ ਸਾਰਿਆਂ ਦਾ।
ਥੈਂਕ ਯੂ ਜੀ,
ਥੈਂਕ ਯੂ,
ਓਕੇ, ਸਤਿ ਸ਼੍ਰੀ ਅਕਾਲ। ਸੋ ਪਿਆਰਿਓ, ਸਮਾਂ ਹੋ ਗਿਆ ਅਤੇ ਜਾਣ ਦੀ ਇਜਾਜ਼ਤ ਚਾਹੁੰਦਾ ਮੈਂ ਵੀ, ਅਤੇ ਕੱਲ੍ਹ ਨੂੰ ਅਸੀਂ ਫੇਰ ਪ੍ਰੋਗਰਾਮ 'ਚ ਸ਼ਾਮਿਲ ਹੋਵਾਂਗੇ ਸਵੇਰੇ। ਅਮਰੀਕ ਫਲੋਰਾ ਭਾਅ ਜੀ ਸਾਡੇ ਨਾਲ ਸ਼ਾਮਿਲ ਹੋਣਗੇ, ਗੁਰਦੇਵ ਸਿੱਧੂ ਅੰਕਲ ਬ੍ਰਿਸਬਨ ਤੋਂ ਗੀਤ ਸੁਣਾਉਣਗੇ, ਅਤੇ ਸਾਡੇ ਨਾਲ ਜੀ ਐਸ ਚਾਹ ਲਾਉਣਗੇ, ਅਤੇ ਪ੍ਰੋਗਰਾਮ ਬੜਾ ਦਿਲਚਸਪ ਅਤੇ ਰੌਚਕ ਹੋਏਗਾ। ਅੱਜ ਦਾ ਵੀ ਬੜਾ ਆਨੰਦ ਆਇਆ, ਪ੍ਰੋਗਰਾਮ ਦਾ ਵੀ ਬੜਾ ਕੁਝ ਸਿੱਖਣ ਨੂੰ ਮਿਲਿਆ, ਅਤੇ ਪਿਆਰਿਓ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਪੈ ਜਾਂਦਾ ਬੜੀ ਛੇਤੀ, ਪ੍ਰੋਗਰਾਮ ਤੋਂ ਬਾਅਦ ਤੁਸੀਂ ਦੁਬਾਰਾ ਸੁਣ ਸਕਦੇ ਹੋ ਸਾਡੀਆਂ ਐਪਸ ਦੇ ਵਿੱਚ, ਅਤੇ ਯੂਟਿਊਬ ਫੇਸਬੁੱਕ 'ਤੇ ਵੀ ਦੇਖ ਸੁਣ ਸਕਦੇ ਹੋ। ਆਪਣਾ ਰੱਖਿਓ ਖਿਆਲ, ਰੱਬ ਰੱਖਾ ਜੀ।